ताजा खबरें, महत्वपूर्ण जानकारियाँ, मनमोहक संगीत, सेहत संबंधी सिलसिले, मुलाकातों का दौर, सरगोशियाँ। मालवन तो माणो मेरे नाल यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक। हरमन रेडियो ते मैं हाजर हां जी तुहाडी खिदमत दे विच अमरदीप कौर। अज दा लहरां प्रोग्राम लैके ते प्रोग्राम सुनने वाले सारे दोस्तां नूं अमरदीप वल्लों बहुत ही प्यार भरी सत श्री अकाल, गुड मॉर्निंग, आदाब, नमस्कार ते वाहिगुरु जी का खालसा, वाहिगुरु जी की फतेह। जी अज दिन हमेशा वांग मंगलवार दा, ते जे तरीक दी गल करिए तां दोस्तो साल 2018 दे जून महीने दी 5 तरीक अज हो चुकी है। नानक शाही संवत 550 दे जेठ महीने दी 23 तरीक है। घड़ियां वल नजर मारदियां घड़ियां दस रही जी कि सिडनी, कैनबरा, ब्रिसबेन ते मेलबर्न दे विच समा हो गया 8:01 दा, ते पर्थ दे विच अजे 6:01 होए ने, जबकि एडिलेड दे विच 7:31 दा समा। आस्ट्रेलिया तो बाहर चलिए तां न्यूजीलैंड दे शहर ऑकलैंड दे विच इस वेले समा है जी 10:01 दा। इस तों भी बाहर तुहाडे मुल्कां वल आईए जिथे मंगलवार का दिन चढ़ चुके है, जिथे तरीक हो चुकी है 5 जून, उन्हां दे विच हांगकांग का जिक्र करना बनता है। हांगकांग दे विच भी समा जिहड़ा 6:01 का इस वेले हो चुकिया, जबकि दुबई दे विच इस वेले वड्डा तड़का 2:01 का समा उत्थे। भारत की गल करिए दिल्ली दे विच इस वेले 3:32 का समा, पंजाब दे विच भी यही समा चल रहा। पटियाला स्टूडियो तो सानू इस वेले 3:32 ते वड्डे तड़के उठ के टेक्निकल सपोर्ट दे रहे ने सरबजीत सिंह होरी। और जिन्हां मुल्कां दे विच अजे भी चल रहा जी सोमवार, ते जिथे अजे भी 4 जून चल रही है उन्हां दा भी जिक्र कर लैने आ। वैनकूवर दे विच 3:02 यानी कनेडा दे विच अजे 4 जून चल रही है। वैनकूवर दे विच 3:02 दा समा यानी बाद दोपहर हो चुकी है, जबकि कैनेडा दे शहर टोरंटो दे विच 6:02 दा समा होया, शाम पै चुकी है उत्थे। ते इसे तरह एलए दे विच दोस्तो 3:02 दा समा बाद दोपहर दा। सो देश दुनिया दे जिस भी कोने तो, जिस भी धरती तो, जिस भी मुल्क तो तुसी साडे नाल आवाज दे इस खूबसूरत सफर दे विच शामिल हुंदे हो, प्रोग्राम लहरां दे विच जुड़दे हो, हरमन रेडियो दे इस मंच ते साडा साथ दिंदे हो, तुहानूं तहे दिल तों इक वार फिर प्रोग्राम दे विच जी आया नूं कहने आ। ते अज प्रोग्राम दे विच की होना इहदे बारे जरूर तुहाडे नाल सांझ बनाने आ। प्रोग्राम दे विच हमेशा वांग खबरां दे सिलसिले च असीं मिंटू बराड होरां दे नाल झात मारांगे अज दियां कुछ खास खबरां दे उत्ते। ते इस तों बाद प्रोग्राम दे विच कुछ जरूरी जानकारियां तुहाडे लई लै के आवांगे, ते एक दो मेहमानां नूं भी अज असीं शामिल करांगे प्रोग्राम दे विच, क्योंकि असीं आम तौर ते देख रहे हां कि हर तीजे चौथे बंदे तों सुणन नूं मिलदा सानूं कि बहुत सारे जिहड़े फ्रॉड आ उह हो रहे आ, बहुत सारे हैकर्स जिहड़े आ ਉਹ ਸਾਡੇ ਬੈਂਕ ਅਕਾਊਂਟਸ ਦੇ ਨਾਲ ਛੇੜਛਾੜ ਕਰ ਰਹੇ ਆ, ਸਾਡੇ ਜਿਹੜੇ ਸੋਸ਼ਲ ਮੀਡੀਆ ਦੇ ਅਕਾਊਂਟਸ ਆ ਉਹਨਾਂ ਦੇ ਨਾਲ ਛੇੜਛਾੜ ਕਰ ਰਹੇ ਆ, ਸਾਡੇ ਫੋਨਸ, ਸਾਡੇ ਜਿਹੜੇ ਇੰਟਰਨੈਟ ਸਿਸਟਮ ਆ ਉਹ ਹੈਕ ਹੋ ਰਹੇ ਆ, ਜਿਹਦੇ ਕਾਰਨ ਬਹੁਤ ਜ਼ਿਆਦਾ ਖਤਰਾ ਵੀ ਵੱਧ ਰਿਹਾ ਆ, ਸਾਡੀ ਪ੍ਰਾਈਵੇਸੀ ਜਿਹੜੀ ਆ ਉਹ ਵੀ ਉਹਨਾਂ ਦੇ ਕੋਲ ਜਾ ਰਹੀ ਆ, ਤੇ ਨਾਲ ਹੀ ਨਾਲ ਬਹੁਤ ਮਿਹਨਤ ਨਾਲ ਜਿਹੜਾ ਕਮਾਇਆ ਹੋਇਆ ਪੈਸਾ ਉਹ ਲੁੱਟੇ ਜਾਣ ਦਾ ਜਿਹੜਾ ਖਦਸ਼ਾ ਆ ਉਹ ਵੀ ਵੱਧ ਰਿਹਾ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਆਲੇ ਦੁਆਲੇ ਚ ਵਾਪਰੀਆਂ, ਅੱਜ ਅਸੀਂ ਗੱਲਬਾਤ ਕਰਾਂਗੇ, ਕੋਸ਼ਿਸ਼ ਕਰਾਂਗੇ ਮਨਪ੍ਰੀਤ ਸਿੰਘ ਸਪਰਾ ਜਿਹੜੇ ਕਿ ਮੈਲਬਰਨ ਤੋਂ ਬੇਸਡ ਨੇ, ਜਿਨ੍ਹਾਂ ਦੇ ਨਾਲ ਇਹੋ ਜਿਹਾ ਜਿਹੜਾ ਕਾਰ ਹੈ ਉਹ ਵਾਪਰਿਆ, ਇਹੋ ਜਿਹੀ ਘਟਨਾ ਵਾਪਰੀ ਹੈ, ਔਰ ਉਹਨਾਂ ਦੇ ਬਹੁਤ ਸਾਰੇ ਦੋਸਤਾਂ ਦੇ ਨਾਲ ਵੀ ਅਜਿਹੀ ਘਟਨਾ ਜਿਹੜੀ ਆ ਵਾਪਰੀ, ਉਹਨਾਂ ਦੇ ਬਹੁਤ ਸਾਰੇ ਦੋਸਤਾਂ ਨੂੰ ਵੀ ਇਹ ਸਾਰਾ ਕੁਛ ਸਹਿਣ ਕਰਨਾ ਪਿਆ, ਔਰ ਕਿਵੇਂ ਇਹ ਸਾਰਾ ਕੁਛ ਵਾਪਰ ਰਿਹਾ, ਅਸੀਂ ਇਹਨਾਂ ਤੋਂ ਸੁਚੇਤ ਕਿਵੇਂ ਰਹਿਣਾ ਇਹੋ ਜਿਹੀਆਂ ਚੀਜ਼ਾਂ ਤੋਂ, ਇਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਸੋ ਮਨਪ੍ਰੀਤ ਸਿੰਘ ਸਪਰਾ ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿੱਚ ਹਾਜ਼ਰ ਹੋਣਗੇ। ਇਸ ਤੋਂ ਇਲਾਵਾ ਗ੍ਰਿਫਿਥ ਟੂਰਨਾਮੈਂਟ ਦੇ ਬਾਰੇ ਵੀ ਅੱਜ ਥੋੜੀ ਬਹੁਤੀ ਗੱਲ ਕਰਾਂਗੇ, ਤੇ ਪ੍ਰੋਗਰਾਮ ਦੇ ਵਿੱਚ ਜ਼ਰੂਰੀ ਜਾਣਕਾਰੀਆਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਉਹ ਤਾਂ ਹੋਣਗੇ, ਪਰ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਅਸੀਂ ਕੋਸ਼ਿਸ਼ ਕਰਾਂਗੇ ਸਿਮਰਦੀਪ ਕੌਰ ਹੋਰਾਂ ਨੂੰ ਵੀ ਨਾਲ ਜੋੜਨ ਦੀ, ਤੇ ਅੱਜ ਅਸੀਂ ਖੁੱਲੀਆਂ ਗੱਲਾਂ ਜਿਹੜੀਆਂ ਜੀ ਉਹ ਪ੍ਰੋਗਰਾਮ ਦੇ ਵਿੱਚ ਕਰਾਂਗੇ। ਤੇ ਦੋਸਤੋ ਇਸ ਤੋਂ ਇਲਾਵਾ ਕੀ ਹੋਣਾ, ਇਸ ਤੋਂ ਇਲਾਵਾ ਬਹੁਤ ਜ਼ਰੂਰੀ ਹੁੰਦੇ ਨੇ ਤੁਹਾਡੇ ਮੈਸੇਜ, ਹਨਾ, ਬਹੁਤ ਅਹਿਮ ਹੁੰਦੇ ਨੇ, ਤੁਹਾਡੀ ਹਾਜ਼ਰੀ ਬਹੁਤ ਅਹਿਮ ਹੁੰਦੀ ਹੈ। ਸੋ ਤੁਹਾਡੇ ਮੈਸੇਜਿਸ ਸਾਡੇ ਤੱਕ ਪਹੁੰਚਣੇ ਸ਼ੁਰੂ ਹੋ ਗਏ ਆ, ਉਹਦੇ ਲਈ ਵੀ ਅਸੀਂ ਧੰਨਵਾਦੀ ਹਾਂ ਤੁਹਾਡੇ। ਤੇ ਨਾਲ ਹੀ ਨਾਲ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਵੀ ਤੁਹਾਡੇ ਲਈ ਪ੍ਰੋਗਰਾਮ ਦੌਰਾਨ ਚੱਲਦਾ ਰੱਖਾਂਗੇ। ਤੇ ਸਾਡੇ ਨਾਲ ਜਗਤਾਰ ਸਿੰਘ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਅੱਜ ਸ਼ਾਮਲ ਹੋ ਗਏ ਜੀ, ਬੜੀ ਜਲਦੀ ਬੜੇ ਸਮੇਂ ਤੇ ਆ ਗਏ ਅੱਜ। ਸੋ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿ ਦਿੰਦੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ, ਕਿਉਂਕਿ ਉਹਨਾਂ ਨੇ ਖੂਬਸੂਰਤ ਜਿਹਾ ਵਿਚਾਰ ਸਾਨੂੰ ਭੇਜਿਆ ਹੁੰਦਾ ਔਰ ਉਹ ਖੂਬਸੂਰਤ ਵਿਚਾਰ ਪ੍ਰੋਗਰਾਮ ਦੀ ਸ਼ੁਰੂਆਤ 'ਚ ਹੀ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ। ਸੋ ਕਹਿੰਦੇ ਤੁਹਾਡੇ ਵਾਅਦੇ ਤੁਹਾਨੂੰ ਮਹਾਨ ਨਹੀਂ ਬਣਾਉਂਦੇ, ਤੁਹਾਡੀ ਕੀਤੀ ਪ੍ਰਤੀਬੱਧਤਾ ਮਹਾਨ ਬਣਾਉਂਦੀ ਹੈ। ਕਿਆ ਬਾਤ ਹੈ, ਸ਼ੁਭ ਸਵੇਰ ਦੋਸਤੋ। ਬਹੁਤ ਸੋਹਣਾ ਇੱਕ ਕੁਦਰਤ ਦਾ ਜਿਹੜਾ ਖਾਕਾ ਉਹਨਾਂ ਨੇ ਖਿੱਚਿਆ, ਬਹੁਤ ਸੋਹਣੀ ਮੂਰਤ ਖਿੱਚੀ ਹੋਈ ਹੈ ਔਰ ਉਸ ਮੂਰਤ ਦੇ ਉੱਤੇ ਇਹ ਵਿਚਾਰ ਜਿਹੜਾ ਉੱਕਰਿਆ, ਬਹੁਤ ਸੋਹਣਾ ਜੀ ਔਰ ਹਮੇਸ਼ਾ ਮਨੋਬਲ ਨੂੰ ਵਧਾਉਂਦਾ ਤੁਹਾਡਾ ਜਿਹੜਾ ਕੋਈ ਵੀ ਵਿਚਾਰ ਹੈ। ਸੋ ਬਹੁਤ ਬਹੁਤ ਧੰਨਵਾਦ ਇਸ ਵਿਚਾਰ ਦੇ ਨਾਲ ਸਾਂਝ ਪਾਉਣ ਦੇ ਲਈ ਢੁੱਡੀ ਕੇ ਸਾਹਿਬ। ਅੱਗੇ ਬਚਿੱਤਰ ਸਿੰਘ ਮਾਡ ਭੁੱਲਰ ਫਿਰੋਜ਼ਪੁਰ ਵਾਲੇ ਵੀ ਸਾਡੇ ਨਾਲ ਵੱਡੇ ਤੜਕੇ ਜੁੜ ਚੁੱਕੇ ਆ। ਵਾਹਿਗੁਰੂ ਵਾਹਿਗੁਰੂ ਕਹਿੰਦੇ ਗੁੱਡ ਮਾਰਨਿੰਗ ਸਾਰੇ ਹਰਮਨ ਪਰਿਵਾਰ ਨੂੰ। ਗੁੱਡ ਮਾਰਨਿੰਗ ਜੀ, ਵੈਰੀ ਗੁੱਡ ਮਾਰਨਿੰਗ। ਤੇ ਦੋਸਤਾਂ ਦੇ ਜਿਹੜੇ ਮੈਸੇਜਿਸ ਆ ਉਹ ਲੈਂਦੇ ਜਾਵਾਂਗੇ, ਪਰ ਜਿਵੇਂ ਅਸੀਂ ਗੱਲ ਕੀਤੀ ਹੈ ਕਿ ਅੱਜ ਤਰੀਕ ਹੈ ਜੀ 5 ਜੂਨ। ਸੋ ਜੂਨ ਦਾ ਜਿਹੜਾ ਮਹੀਨਾ ਚੜਿਆ ਹੋਇਆ ਔਰ ਜੇ ਅਸੀਂ ਆਪਣੇ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਅੱਜ ਤੋਂ 35 ਸਾਲ ਪਹਿਲਾਂ ਦਰਬਾਰ ਸਾਹਿਬ ਤੇ ਹੋਏ ਹਮਲੇ ਦਾ ਦੁਖਾਂਤ ਜੂਨ ਦੇ ਵਿੱਚ ਤਾਜ਼ਾ ਹੋ ਜਾਂਦਾ। ਸੋ ਜੂਨ 84 ਜਿਹੜੀ ਹੈ ਉਹਦੇ ਜਿਹੜੇ ਦਿੱਤੇ ਹੋਏ ਜ਼ਖਮ ਆ ਉਹ ਕਦੇ ਵੀ ਅਸੀਂ ਭੁੱਲ ਨਹੀਂ ਸਕੇ। ਅਸੀਂ ਜਾਣਦੇ ਹਾਂ ਵੈਸੇ ਤਾਂ ਸਿੱਖ ਇਤਿਹਾਸ ਦੇ ਬੇਸ਼ੁਮਾਰ ਪੰਨੇ ਜਿਹੜੇ ਆ ਜੀ ਉਹ ਸ਼ਹਾਦਤਾਂ ਦੇ ਨਾਲ ਭਰੇ ਹੋਏ ਆ, ਬੇਅੰਤ ਕੁਰਬਾਨੀਆਂ ਆ, ਸ਼ਹਾਦਤਾਂ ਆ, ਘੱਲੂਘਾਰੇ ਆ ਜਿਹੜੇ ਸਾਡੇ ਇਤਿਹਾਸ ਦੇ ਵਿੱਚ ਨਿਗਾਹ ਮਾਰਿਆ ਪਤਾ ਲੱਗਦੇ ਆ, ਤੇ ਉਹਨਾਂ ਦੀ ਆਪਣੇ ਇਤਿਹਾਸ ਦੇ ਵਿੱਚ ਨਵੇਕਲੀ ਥਾਂ ਵੀ ਹੈ। ਪਰ ਜੂਨ 84 ਬਹੁਤਿਆਂ ਨੇ ਆਪਣੇ ਅੱਖੀਂ ਦੇਖੀ ਹੈ ਔਰ ਜਿਨ੍ਹਾਂ ਨੇ ਨਹੀਂ ਦੇਖੀ ਉਹਨਾਂ ਨੇ ਉਹਦੇ ਬਾਰੇ ਬਹੁਤ ਕੁਛ ਸੁਣਿਆ, ਬਹੁਤ ਕੁਛ ਹੰਡਾਇਆ। ਸੋ ਸਿੱਖਾਂ ਦੀ ਮਾਨਸਿਕਤਾ ਨੂੰ ਇਹ ਯਾਦ ਜਿਹੜੀ ਹੈ ਤਾਜ਼ਾ ਹੀ ਨਹੀਂ ਕਰਾਉਂਦੀ, ਸਗੋਂ ਇਹਦੇ ਜਿਹੜੇ ਜ਼ਖਮ ਆ ਉਹ ਵੀ ਕੁਰੇਦਦੀ ਹੈ। ਸੋ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਅਸੀਂ ਜੂਨ ਦੇ ਮਹੀਨੇ ਜਿਹੜਾ ਇਹ ਘੱਲੂਘਾਰਾ ਵਾਪਰਿਆ, ਜਿਹੜਾ ਇਹ ਸਾਕਾ ਵਾਪਰਿਆ, ਉਸ ਨੂੰ ਸਮਰਪਿਤ ਇੱਕ ਗੀਤ ਤੁਹਾਡੀ ਨਜ਼ਰ ਕਰਾਂਗੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ। ਸੁਣਦੇ ਹਾਂ ਗੀਤ ਰਵਿੰਦਰ ਗਰੇਵਾਲ ਦੀ ਆਵਾਜ਼ 'ਚ।
ਅਸੀਂ ਚਰਖੜੀਆਂ ਤੇ ਚੜ ਗਏ, ਅਸੀਂ ਆਰਿਆਂ ਥੱਲੇ ਖੜ ਗਏ, ਅਸੀਂ ਚਰਖੜੀਆਂ ਤੇ ਚੜ ਗਏ, ਅਸੀਂ ਆਰਿਆਂ ਥੱਲੇ ਖੜ ਗਏ, ਅਸੀਂ ਤਖਤ ਬਚਾਇਆ ਤੇਰਾ, ਅਸੀਂ ਤਖਤ ਬਚਾਇਆ ਤੇਰਾ, ਰੱਸੇ ਚੁੰਮ ਚੁੰਮ ਫਾਂਸੀ ਦੇ, ਅਸੀਂ ਤਾਂ
ਚੜ ਗਏ ਪੇਟ ਅਸੀਂ ਇਸ ਗੰਦੀ ਖੇਡ ਸਿਆਸੀ ਦੇ ਸੱਚਖੰਡ ਵਾਸੀ ਦੇ
ਰਵਿੰਦਰ ਕਰੇਵਾਲ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ ਤੇ ਬਹੁਤ ਸਾਰੇ ਦੋਸਤ ਵੀ ਹਾਜ਼ਰੀ ਲਗਾ ਰਹੇ ਨੇ ਸੋ ਦੋ ਸਤਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੀ ਡੁੱਬ ਗਈਆਂ ਬੇੜੀਆਂ ਤੂਫਾਨ ਚੇਤੇ ਰਹਿ ਗਏ ਬੁੱਲਾਂ ਉੱਤੇ ਟਾਵੇਂ ਟਾਵੇਂ ਨਾਮ ਚੇਤੇ ਰਹਿ ਗਏ ਮਾਵਾਂ ਨੇ ਸੰਦੂਕਾਂ ਵਿੱਚ ਹਾਲੇ ਵੀ ਜੋ ਸਾਂਭੀਆਂ ਨੇ ਪੱਗਾਂ ਉੱਤੇ ਖੂਨ ਦੇ ਨਿਸ਼ਾਨ ਚੇਤੇ ਰਹਿ ਗਏ ਸੋ ਬਿਲਕੁਲ ਜੀ ਜਦੋਂ ਵੀ ਕੋਈ ਇਹੋ ਜਿਹਾ ਸਾਕਾ ਵਾਪਰਦਾ ਤਾਂ ਉਹਦੇ ਨਿਸ਼ਾਨ ਡੂੰਘੇ ਲੈ ਜਾਂਦੇ ਨੇ ਸਾਡੇ ਹਿਰਦਿਆਂ ਚ ਤੇ ਕੁਛ ਇਹੋ ਜਿਹਾ ਹੀ ਵਾਪਰਿਆ ਜਦੋਂ ਇਹ 84 ਦਾ ਸਾਕਾ ਵਾਪਰਿਆ ਪਰ ਦੋਸਤੋ ਗੱਲ ਸਮਝਣ ਵਾਲੀ ਇਹ ਹੈ ਕਿ ਇਹ ਜਿਹੜੀ ਸਿਆਸੀ ਖੇਡ ਹੈ ਇਹ ਹਰ ਹਾਕਮ ਦੇ ਵੇਲੇ ਕਾਰਜਸ਼ੀਲ ਰਹੀ ਹੈ ਸੋ ਅਸਲ ਦੇ ਵਿੱਚ ਇਹ ਸਿਆਸਤ ਜਦੋਂ ਧਰਮ ਦੇ ਉੱਤੇ ਭਾਰੂ ਪੈਂਦੀ ਹੈ ਤਾਂ ਧਰਮ ਦੀ ਆੜ ਦੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਕੋਸ਼ਿਸ਼ ਹਰ ਸਮੇਂ ਦੀ ਜਿਹੜੀ ਸਰਕਾਰ ਹੈ ਉਹ ਕਰਦੀ ਆਈ ਹੈ ਤੇ ਇਹ ਜਿਹੜੀ ਗੰਦੀ ਸਿਆਸਤ ਆ ਇਹੀ ਹਮੇਸ਼ਾ ਆਮ ਲੋਕਾਂ ਦੀਆਂ ਜਿਹੜੀਆਂ ਜਾਨਾਂ ਆਮ ਲੋਕਾਂ ਦੀ ਜਿਹੜੀ ਜਾਨ ਦੀ ਕੀਮਤ ਹੈ ਉਹ ਉਹਨਾਂ ਦੇ ਅੱਗੇ ਸਿਫਰ ਰਹਿ ਜਾਂਦੀ ਹੈ ਕਿਉਂਕਿ ਜਦੋਂ ਵੀ ਇਹਨਾਂ ਇਹੋ ਜਿਹੇ ਸਾਕਿਆਂ ਦਾ ਜਿਹੜਾ ਸ਼ਿਕਾਰ ਹੁੰਦੇ ਨੇ ਉਹ ਆਮ ਲੋਕ ਹੁੰਦੇ ਨੇ, ਔਰ ਜਿਹੜੀ ਇਹ ਗੰਦੀ ਸਿਆਸਤ ਖੇਡਣ ਵਾਲੇ ਜਿਹੜੇ ਲੋਕ ਨੇ ਇਹ ਹਮੇਸ਼ਾ ਪਿੱਛੇ ਬੈਠ ਕੇ ਇਹੋ ਜਿਹਾ ਤਮਾਸ਼ਾ ਦੇਖਦੇ ਰਹਿੰਦੇ ਆ। ਸੋ ਹਮੇਸ਼ਾ ਹੀ ਹਰ ਸਮੇਂ ਦੀਆਂ ਸਰਕਾਰਾਂ ਦੇ ਸਮੇਂ ਕੋਸ਼ਿਸ਼ ਜਿਹੜੀ ਆ ਉਹ ਇਹੀ ਰਹਿੰਦੀ ਆ ਕਿ ਜਿਹੜੀ ਥੋੜ ਗਿਣਤੀ ਆ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਏ, ਤਾਂ ਕਿ ਇੱਕ ਤਾਂ ਉਹਨਾਂ ਦੇ ਵਿੱਚ ਖੌਫ ਪੈਦਾ ਕੀਤਾ ਜਾ ਸਕੇ, ਦਹਿਸ਼ਤ ਜਿਹੜੀ ਆ ਲੋਕਾਂ ਦੇ ਵਿੱਚ ਪੈਦਾ ਕੀਤੀ ਜਾ ਸਕੇ ਉਹਨਾਂ ਦੇ ਖਿਲਾਫ਼। ਸੋ ਕੁਛ ਇਹੋ ਜਿਹੀਆਂ ਹੀ ਨੀਤੀਆਂ ਜਿਹੜੀਆਂ ਉਹ ਸਰਕਾਰਾਂ ਦੀਆਂ ਰਹੀਆਂ ਸਿੱਖਾਂ ਦੇ ਨਾਲ ਵੀ ਹਮੇਸ਼ਾ। ਸੋ ਇਸੇ ਕਰਕੇ ਇਹੋ ਜਿਹੇ ਜਿਹੜੇ ਸਾਕੇ ਆ ਉਹ ਵਾਪਰਦੇ ਰਹੇ, ਔਰ ਸਿੱਖਾਂ ਨੂੰ ਹਮੇਸ਼ਾ ਸੁਚੇਤ ਰਹਿਣ ਦੀ ਜਿਹੜੀ ਲੋੜ ਹੈ ਉਹ ਬਣੀ ਰਹਿੰਦੀ ਹੈ। ਪਰ ਕਿਤੇ ਨਾ ਕਿਤੇ ਸਾਡੇ ਅੰਦਰ ਦੀਆਂ ਜਿਹੜੀਆਂ ਕਮਜ਼ੋਰੀਆਂ ਉਹ ਸਾਨੂੰ ਕਈ ਵਾਰ ਆਪਸ ਦੇ ਵਿੱਚ ਹੀ ਲੜਾਉਣ ਦੇ ਲਈ ਮਜਬੂਰ ਕਰ ਦਿੰਦੀਆਂ। ਸੋ ਇੱਥੇ ਸਮਝਣ ਦੀ ਲੋੜ ਹੈ ਕਿ ਜਿਹੜੀ ਇਹ ਸਿਆਸਤ ਹੈ ਜਾਂ ਇਹ ਜਿਹੜੀ ਸਿਆਸੀ ਖੇਡ ਹੈ ਇਹ ਕਿਸ ਤਰ੍ਹਾਂ ਖੇਡੀ ਜਾਂਦੀ ਹੈ, ਔਰ ਕਿਸ ਤਰ੍ਹਾਂ ਲੋਕ ਸਾਡੇ ਨਾਲ ਖੇਡ ਰਹੇ ਆ, ਔਰ ਅਸੀਂ ਇਸ ਤੋਂ ਕਿਸ ਤਰ੍ਹਾਂ ਜਾਗਰੂਕ ਹੋਣਾ। ਸੋ ਚਲੋ ਜੀ, ਅਸੀਂ ਬਹੁਤ ਜ਼ਿਆਦਾ ਗੱਲਬਾਤ ਤਾਂ ਨਹੀਂ ਕਰਾਂਗੇ ਇਸ ਵਿਸ਼ੇ ਦੇ ਉੱਤੇ। ਅਸੀਂ ਪਿਛਲੇ ਹਫ਼ਤੇ ਵੀ ਧਰਮ ਤੇ ਸਿਆਸਤ ਦੇ ਬਾਰੇ ਥੋੜੀ ਜਿਹੀ ਗੱਲ ਕੀਤੀ ਸੀ, ਪਰ ਅੱਜ ਅਸੀਂ ਜਿਹੜਾ ਟੌਪਿਕ ਹੈ ਉਹ ਇਹ ਨਹੀਂ ਰੱਖਾਂਗੇ। ਪਰ ਅੱਗੇ ਵਧਣ ਤੋਂ ਪਹਿਲਾਂ ਇੱਕ ਗੀਤ ਦੀ ਫਰਮਾਇਸ਼ ਭਿੰਦਰ ਬਰਾੜ ਹੋਰਾਂ ਨੇ ਸਾਨੂੰ ਕੀਤੀ ਹੈ, ਤੇ ਹੁਣ ਗੱਲਬਾਤ ਕਿਉਂਕਿ ਇਹਦੇ ਬਾਬਤ ਚੱਲ ਰਹੀ ਹੈ ਤੇ ਫਿਰ ਅਸੀਂ ਇਹ ਗੀਤ ਉਹਨਾਂ ਦੀ ਫਰਮਾਇਸ਼ ਤੇ ਤੁਹਾਨੂੰ ਸੁਣਾਉਂਦੇ ਹਾਂ ਤੇ ਉਹਨਾਂ ਦਾ ਜਿਹੜਾ ਮੈਸੇਜ ਹੈ ਉਸ ਬਾਅਦ ਚ ਲੈਂਦੇ ਹਾਂ। ਹਰਜੋਤ ਦੀ ਆਵਾਜ਼ ਚ ਸੁਣਦੇ ਹਾਂ ਗੀਤ ਸਾਕਾ ਨੀਲਾ ਤਾਰਾ।
ਪੰਥ ਦੀਆਂ ਪੰਥੀਆਂ ਨੇ ਸਿਰੇ ਦੇ ਸਿਆਸੀਆਂ ਨੇ ਕਹਿੰਦੇ ਉਦੋਂ ਕੀਤਾ ਬੜਾ ਕਾਨਣੀ, ਅੰਡੀਆਂ ਜੋ ਔਕੜਾਂ ਤੇ ਚਾਨਣਾ ਤਾਂ ਪਾਵੇ ਬੇ ਪੱਥਲੀ ਕਿਉਂ ਹੋ ਗਈ ਜ਼ੁਬਾਨ ਨੀ, ਕੀਦੀ ਹੋਈ ਜਿੱਤ ਕੀਦੀ ਹਾਰ ਹੋਈ ਉਸ ਦੌਰ ਕੀਨੇ ਕੀਤਾ ਜਬਰ ਜਨਾ ਦਾਤੀਏ। ਰੁੱਝੇ ਸੀ ਕਿਹੜੇ ਸੂਰ ਵੀਰ ਨੇ ਹਨੇਰੇ ਨਾਲ ਵੈਰ ਪਾਇਆ ਕਿੰਨਾ ਦੇ ਚਿਰਾਗ ਉਦੋਂ ਪੁੱਜੇ ਸੀ, ਹੋਈ ਕਿਵੇਂ ਮਾਂ ਉਹ ਪੁੱਤ ਤੋਂ ਜੁਦਾ ਜਿਹੜੀ ਖਾਂਦੀ ਨੀ ਸੀ ਕਦੇ ਵੀ ਵਸਾ ਦਾਤੀ। ਕੋਈ ਅੱਖਾਂ ਨੂੰ ਲਾ ਦੱਸੀਏ ਅੰਬਰਾਂ ਦੇ ਤਾਰਿਆਂ ਦੇ ਕਿੱਸੇ ਬਹੁਤ ਸੁਣੇ। ਦੇ ਕਿੱਸੇ ਬਹੁਤ ਸੁਣੇ ਕੋਈ ਸਾਕੇ ਨੀਲੇ ਤਾਰੇ ਦੀ ਸੋਨਾ ਦਾਦੀਏ
ਜੀ ਦੋਸਤੋ ਹਰਜੋਤ ਦੀ ਆਵਾਜ਼ ਦੇ ਵਿਚ ਪਿੰਦਰ ਬਰਾੜਪੁਰਾ ਦੀ ਫਰਮਾਇਸ਼ ਤੇ ਗੀਤ ਸੁਣਿਆ ਤੇ ਬਿਲਕੁਲ ਜੀ ਫਰਜ਼ ਸਾਡਾ ਹੁਣ ਇਸ ਵੇਲੇ ਤਾਂ ਇਹੀ ਬਣਦਾ ਕਿ ਇਹ ਸਾਕੇ ਚਾਹੇ ਅਸੀਂ ਅੱਖੀਂ ਦੇਖੇ ਆ ਚਾਹੇ ਅਸੀਂ ਸੁਣੇ ਆ ਪਰ ਆਪਣੇ ਵਿਰਸੇ ਦੇ ਬਾਰੇ ਅਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਦੱਸੀਏ ਕਿ ਇਤਿਹਾਸ ਦੇ ਵਿਚ ਸਿੱਖਾਂ ਦਾ ਅਸਲ ਦੇ ਵਿਚ ਕੀ ਰੋਲ ਰਿਹਾ ਕਿਸ ਤਰ੍ਹਾਂ ਦੀਆਂ ਸ਼ਹਾਦਤਾਂ ਕਿਸ ਮੰਤਵ ਦੇ ਲਈ ਦਿੱਤੀਆਂ ਗਈਆਂ ਸਿੱਖਾਂ ਵੱਲੋਂ ਸੋ ਇਹ ਇਤਿਹਾਸ ਜਿਹੜਾ ਉਹ ਅਸੀਂ ਪਾਸ ਆਨ ਕਰੀਏ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜ਼ਰੂਰ ਸੋ ਧੰਨਵਾਦ ਪਿੰਦਰ ਬਰਾੜ ਜੀ ਇਸ ਗੀਤ ਦੀ ਫਰਮਾਇਸ਼ ਦੇ ਲਈ ਵੀ ਔਰ ਦੋ ਸਤਰਾਂ ਮੈਨੂੰ ਯਾਦ ਆ ਰਹੀਆਂ ਕਿ ਮੇਰੇ ਬੁਰਜ ਮੁਨਾਰੇ ਢਾ ਦਿੱਤੇ ਢਾ ਦਿੱਤਾ ਤਖ਼ਤ ਅਕਾਲ ਮੇਰੇ ਸੋਹਣੇ ਰੰਗਾ ਰੰਗ ਅੱਜ ਮੇਰੇ ਲਹੂ ਨਾਲ ਲਾਲੋ ਲਾਲ ਮੇਰੇ ਸੋਹਣੇ ਰੰਗਾ ਰੰਗ ਅੱਜ ਮੇਰੇ ਲਹੂ ਨਾਲ ਲਾਲੋ ਲਾਲ ਸੋ ਉਸ ਵੇਲੇ ਇਹੋ ਜਿਹੀ ਜਿਹੜੀ ਫੀਲਿੰਗ ਸੀ ਇਹੋ ਜਿਹੇ ਅਹਿਸਾਸ ਸੀ ਸੋ ਅੱਜ ਵੀ ਜਦੋਂ ਉਹਨਾਂ ਨੂੰ ਯਾਦ ਕਰਦੇ ਆ ਅੱਖਾਂ ਮੂਹਰੇ ਜਦੋਂ ਉਹ ਚਿੱਤਵਿਆ ਜਾਂਦਾ ਹੈ ਨਜ਼ਾਰਾ ਤਾਂ ਬਿਲਕੁਲ ਇਹੋ ਜਿਹੀ ਹੀ ਫੇਅਰ ਫੀਲਿੰਗ ਜਿਹੜੀ ਇਹੋ ਜਿਹਾ ਹੀ ਜਿਹੜਾ ਅਹਿਸਾਸ ਹੈ ਸਾਡੇ ਅੰਦਰ ਜਾਗਦਾ ਜਿਹੜੇ ਵੀ ਸਿੱਖ ਪਰਿਵਾਰਾਂ ਦੇ ਵਿੱਚ ਜਨਮੇ ਹੋਏ ਬੱਚੇ ਆ ਉਹਨਾਂ ਦੇ ਲਈ ਖਾਸ ਤੌਰ ਤੇ ਔਰ ਜਿਹੜੇ ਪਿਆਰ ਕਰਦੇ ਆ ਸਿੱਖਾਂ ਦੇ ਨਾਲ ਸਿੱਖ ਧਰਮ ਦੇ ਨਾਲ ਉਹਨਾਂ ਦੇ ਅੰਦਰ ਵੀ ਹਮੇਸ਼ਾ ਇਹੋ ਜਿਹੀਆਂ ਜਿਹੜੀਆਂ ਭਾਵਨਾਵਾਂ ਉਹ ਪੈਦਾ ਹੁੰਦੀਆਂ ਰਹਿੰਦੀਆਂ ਸੋ ਗੀਤ ਤੋਂ ਬਾਅਦ ਹੁਣ ਸਵਾਗਤ ਕਰਦੇ ਹਾਂ ਸਾਡੇ ਦੋਸਤਾਂ ਦਾ ਜਿਹੜੇ ਸਾਡੇ ਨਾਲ ਬਣੇ ਹੋਏ ਨੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਆ ਨਪਿੰਦਰ ਸਿੰਘ ਹੋਰਾਂ ਨੂੰ ਨਪਿੰਦਰ ਮੈਲਬਨ ਤੋਂ ਸਾਡੇ ਨਾਲ ਸ਼ਾਮਲ ਹੋਏ ਨੇ ਕੁਲਦੀਪ ਕੌਰ ਬ੍ਰਿਸਬਨ ਤੋਂ ਸ਼ਾਮਲ ਹੋ ਚੁੱਕੇ ਨੇ ਜਗਤਾਰ ਭਾਜੀ ਹਾਂਗਕਾਂਗ ਤੋਂ ਸ਼ਾਮਲ ਹੋ ਚੁੱਕੇ ਨੇ ਤੇ ਬਚਿੱਤਰ ਮੌੜ ਭੁੱਲਰ ਫਿਰੋਜ਼ਪੁਰ ਤੋਂ ਕਾਫੀ ਦੇਰ ਦੇ ਸਾਡੇ ਨਾਲ ਸ਼ਾਮਲ ਨੇ ਪ੍ਰੋਗਰਾਮ ਦੇ ਵਿੱਚ ਤੇ ਸਾਡੇ ਨਾਲ ਅੱਗੇ ਸਾਂਝ ਈਮੇਲ ਦੇ ਜ਼ਰੀਏ ਵੀ ਦੋਸਤਾਂ ਨੇ ਬਣਾਈ ਹੋਈ ਹੈ ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਪ੍ਰੋਗਰਾਮ 'ਚ ਤੇ ਇਹ ਨੇ ਜੀ ਸੋਨੀ ਨਾਹਲਹੁਰੀ ਮਨਦੀਪ ਸਿੰਘ ਕ੍ਰੇਗੀਵਨ ਮਾਫ਼ੀ ਚਾਹਾਂਗੀ ਕਿਉਂਕਿ ਮੈਂ ਪਹਿਲਾਂ ਤੁਹਾਡੀ ਈਮੇਲ ਆਈ ਡੀ ਤੋਂ ਅੰਦਾਜ਼ਾ ਲਗਾਇਆ ਸੀ ਨਾਮ ਦਾ ਸੋ ਮਨਦੀਪ ਸਿੰਘ ਕ੍ਰੇਗੀਵਨ ਵਾਲੇ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਤੁਹਾਡੇ ਸਾਰਿਆਂ ਦੇ ਮੈਂ ਮੈਸੇਜਸ ਲੈ ਲੈਂਦੀ ਹਾਂ ਅਸੀਂ ਉਡੀਕ ਕਰ ਰਹੇ ਸੀ ਮਿੰਟੂ ਬਰਾੜ ਹੋਰਾਂ ਦੀ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਲਈ ਪਰ ਜਦੋਂ ਤੱਕ ਉਹ ਆਉਂਦੇ ਨੇ ਅਸੀਂ ਤੁਹਾਡੇ ਮੈਸੇਜਸ ਜਿਹੜੇ ਆ ਉਹ ਜ਼ਰੂਰ ਸ਼ਾਮਲ ਕਰਦੇ ਹਾਂ ਦੋਸਤਾਂ ਦੇ ਨਾਲ ਸਾਂਝੇ ਕਰਦੇ ਹਾਂ ਸੋ ਮਨਦੀਪ ਸਿੰਘ ਕ੍ਰੇਗੀਵਨ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਵੀ ਔਰ ਬਹੁਤ ਵਧੀਆ ਕਹਿੰਦੇ ਪ੍ਰੋਗਰਾਮ ਚੱਲ ਰਿਹਾ ਧੰਨਵਾਦ ਬਹੁਤ ਬਹੁਤ ਤੁਸੀਂ ਪਸੰਦ ਕਰ ਰਹੇ ਹੋ ਪ੍ਰੋਗਰਾਮ ਔਰ ਸਾਡੇ ਨਾਲ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਬਣੇ ਰਹੋ ਅੱਗੇ ਪਿੰਦਰ ਬਰਾੜਪੁਰੀ ਸ਼ਾਮਲ ਹੋਏ ਸੀ ਸਤਿ ਸ੍ਰੀ ਅਕਾਲ ਬੁਲਾ ਰਹੇ ਭੈਣ ਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਵੀ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਤੇ ਪੇਸ਼ਕਾਰੀ ਕਹਿੰਦੇ ਵਧੀਆ ਜੀ ਤੇ ਪ੍ਰੋਗਰਾਮ ਕਹਿੰਦੇ ਅਸੀਂ ਆਨੰਦ ਮਾਣ ਰਹੇ ਹਾਂ ਬਹੁਤ ਬਹੁਤ ਧੰਨਵਾਦ ਪਿੰਦਰ ਬਰਾੜ ਜੀ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ ਔਰ ਜੇਕਰ ਕਿਸੇ ਦਿਨ ਨਹੀਂ ਵੀ ਪੇਸ਼ਕਾਰੀ ਵਧੀਆ ਹੁੰਦੀ ਕਿਉਂਕਿ ਹਮੇਸ਼ਾ ਹੀ ਨਹੀਂ ਵਧੀਆ ਹੁੰਦੀ ਕਈ ਵਾਰ ਸਾਨੂੰ ਵੀ ਪਤਾ ਹੁੰਦਾ ਕਿ ਪ੍ਰੋਗਰਾਮ ਬੜਾ ਢਿੱਲਾ ਵੀ ਜਾਂਦਾ ਹੁੰਦਾ ਤੇ ਅੱਜ ਵੀ ਕਿਉਂਕਿ ਟੌਪਿਕ ਇਹੋ ਜਿਹਾ ਸੀਗਾ ਕਈ ਵਾਰ ਸਾਨੂੰ ਉਹਦੇ ਅਕੋਰਡਿੰਗ ਵੀ ਜਿਹੜਾ ਪ੍ਰੋਗਰਾਮ ਹੈ ਉਹ ਅਸੀਂ ਕਰਦੇ ਹਾਂ ਪਰ ਬਹੁਤ ਵਾਰ ਸਾਡੀਆਂ ਵੀ ਖਾਮੀਆਂ ਰਹਿ ਜਾਂਦੀਆਂ ਸੋ ਸਾਨੂੰ ਖਾਮੀਆਂ ਤੋਂ ਵੀ ਜ਼ਰੂਰ ਜਾਣੂ ਕਰਵਾਇਆ ਕਰੋ ਬਹੁਤ ਬਹੁਤ ਧੰਨਵਾਦ ਵਿੰਦਰ ਬਰਾੜ ਜੀ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਅੱਗੇ ਟੁੱਡੀ ਕੇ ਸਾਹਿਬ ਹੁਰੀ ਸ਼ਾਮਲ ਹੋ ਚੁੱਕੇ ਆ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਮਿੰਟੂ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਔਰ ਜਦੋਂ ਹੀ ਉਹ ਆਉਂਦੇ ਆ ਅਸੀਂ ਤੁਹਾਡੇ ਜਿਹੜੇ ਸਾਰੇ ਪੁਆਇੰਟਸ ਆ ਉਹਨਾਂ ਦੇ ਨਾਲ ਜ਼ਰੂਰ ਸਾਂਝੇ ਕਰਦੇ ਹਾਂ ਜੀ ਉਹਨਾਂ ਦੀ ਟਿੱਪਣੀ ਲੈਂਦੇ ਹਾਂ ਜ਼ਰੂਰ ਧੰਨਵਾਦ ਜਗਤਾਰ ਭਾਜੀ ਔਰ ਅੱਗੇ ਸਾਡੇ ਨਾਲ ਕੁਲਦੀਪ ਕੌਰ ਸ਼ਾਮਲ ਹੋਏ ਨੇ ਪ੍ਰੋਗਰਾਮ 'ਚ ਸਾਰੇ ਪਰਿਵਾਰ ਹਰਮਨ ਪਰਿਵਾਰ ਨਾਲ ਕਹਿੰਦੇ ਗੁਰਫਤਿਹ ਸਾਂਝੀ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਫਤਿਹ ਸਾਡੇ ਵੱਲੋਂ ਵੀ ਕਹਿੰਦੇ ਕਿਵੇਂ ਜੀ ਸਾਰੇ ਵਧੀਆ ਨੇ ਜੀ ਔਰ ਉਮੀਦ ਕਰਦੇ ਹਾਂ ਤੁਸੀਂ ਵੀ ਵਧੀਆ ਹਾਲ ਚ ਹੋਵੋਗੇ ਔਰ ਅਸੀਂ ਅਰਦਾਸ ਹਮੇਸ਼ਾ ਇਹੀ ਕਰਦੇ ਹਾਂ ਕਿ ਸਾਡੇ ਦੋਸਤ ਸਾਡੇ ਸੁਣਨ ਵਾਲੇ ਸਾਡੇ ਪਿਆਰੇ ਜਿਹੜੇ ਆ ਉਹ ਹਮੇਸ਼ਾ ਖੁਸ਼ ਰਹਿਣ ਔਰ ਖੁਸ਼ੀਆਂ ਖੇੜੇ ਮਾਣਨ ਅੱਗੇ ਕਹਿੰਦੇ ਆ ਜੀ ਯਾਦਾਂ ਅੰਦਰ ਗਲੀਆਂ ਸੁੰਨੀਆਂ ਲੈ ਆਈ ਯਾਦਾਂ ਅੰਦਰ ਗਲੀਆਂ ਸੁੰਨੀਆਂ ਲੈ ਆਈ ਚੀਖ ਕਿਸੇ ਦੀ ਚਿੱਟੀਆਂ ਚੁੰਨੀਆਂ ਲੈ ਆਈ ਭੁੱਲੀ ਨਹੀਂ ਉਹ ਮਾਂ ਨੂੰ ਸ਼ਾਮ 84 ਦੀ ਭੁੱਲੀ ਨਹੀਂ ਉਹ ਮਾਂ ਨੂੰ ਸ਼ਾਮ 84 ਦੀ ਪੁੱਤ ਮਰੇ ਤੇ ਲਾਸ਼ਾਂ ਭੁੰਨੀਆਂ ਲੈ ਆਈ ਪੁੱਤ ਮਰੇ ਤੇ ਲਾਸ਼ਾਂ ਭੁੰਨੀਆਂ ਲੈ ਆਈ ਸੋ ਵਾਕਈ ਬਹੁਤ ਜ਼ਿਆਦਾ ਦਿਲ ਨੂੰ ਦਹਿਲਾਉਣ ਵਾਲੇ ਦਿਲ ਨੂੰ ਵਲੁੰਦਰਨ ਵਾਲੇ ਜਿਹੜੇ ਉਸ ਵੇਲੇ ਇੰਸੀਡੈਂਟ ਹੋਏ ਉਸ ਵੇਲੇ ਘਟਨਾਵਾਂ ਹੋਈਆਂ ਔਰ ਜਦੋਂ ਉਹਨਾਂ ਦਾ ਜ਼ਿਕਰ ਚੜਦਾ ਤੇ ਕਿਤਨਾ ਕਿਤੇ ਜ਼ੁਬਾਨ ਜਿਹੜੀ ਹੈ ਜੀ ਉਹ ਵੀ ਕੰਬਣ ਲੱਗ ਜਾਂਦੀ ਹੈ ਹਨਾ, ਇਹੋ ਜਿਹਾ ਜਿਹੜਾ ਸਾਕਾ ਉਦੋਂ ਵਾਪਰਿਆ। ਸੋ ਬਹੁਤ ਬਹੁਤ ਧੰਨਵਾਦ ਕੁਲਦੀਪ, ਇਹਨਾਂ ਨੇ ਇੱਕ ਹੋਰ ਵੀ ਕਵਿਤਾ ਭੇਜੀ ਹੈ, ਉਹ ਵੀ ਮੈਂ ਸਾਂਝੀ ਕਰ ਦਿੰਦੀ ਹਾਂ ਜੀ ਨਾਲ ਹੀ। ਕਹਿੰਦੇ, ਬਾਣਿਆਂ ਦੀ ਵੱਖਰੀ ਤਸੀਰ ਦੱਸੀਏ, ਕੌਣ ਸੀ ਉਹ ਗੁਰੂ ਦੇ ਫਕੀਰ ਦੱਸੀਏ, ਜ਼ਖਮਾਂ ਦੀ ਕੀਤੀ ਪਰਵਾਹ ਕੋਈ ਨਾ, ਜ਼ਾਲਮਾਂ ਤੋਂ ਸਿੱਖੀ ਸਿਰੋਂ ਲਾਹ ਹੋਈ ਨਾ, ਪੰਜ ਤੱਤ ਸਿੱਖੀ ਤੇ ਜ਼ਮੀਰ ਵੱਖਰੇ, ਸੂਰਿਆਂ ਫਕੀਰਾਂ ਦੇ ਸਰੀਰ ਵੱਖਰੇ, ਕਿਹੜੀ ਸੀ ਉਹ ਮਿੱਟੀ ਜਿਹਦੇ ਵਿੱਚ ਗੁਣ ਤੇ, ਕਿਹੜੀ ਸੀ ਉਹ ਮਿੱਟੀ ਜਿਹਦੇ ਵਿੱਚ ਗੁਣ ਤੇ, ਕਿਹੜੇ ਸੀ ਕਰੰਗ ਰੂਹਾਂ ਚ ਪੁਰੁਨ ਤੇ, ਧਰਤੀ ਪਤਾਲ ਨਵ ਖੰਡ ਬੋਲਦੇ, ਜਦੋਂ ਸੀ ਜੈਕਾਰਾ ਸੁੱਚੇ ਘੰਡ ਬੋਲਦੇ, ਮੱਥੇ ਤੇ ਤਰੇਲੀਆਂ ਸ਼ਿਕਨ ਕੋਈ ਨਾ, ਸੀਸ ਦੇਣ ਲੱਗਿਆ ਵਿਘਨ ਕੋਈ ਨਾ, ਬੰਦਗੀ ਚ ਜਿਹੜੇ ਵੀ ਸਮੋਏ ਹੋਏ ਨੇ, ਅੰਬਰਾਂ ਦੇ ਸਿਰਾਂ ਤੇ ਚੰਦੋਏ ਹੋਏ ਨੇ, ਧਰਤਾਂ ਅਖੰਡ ਵਿਛੀਆਂ ਨੇ ਦਰੀਆਂ, ਖਾਲਸੇ ਨੇ ਜਦੋਂ ਅਰਦਾਸਾਂ ਕਰੀਆਂ, ਇੱਕੋ ਅੱਖ ਤੱਕਣਾ ਅਸੂਲ ਰੱਖਦੇ, ਭਾਣਿਆਂ ਨੂੰ ਕਰਕੇ ਕਬੂਲ ਰੱਖਦੇ, ਸੋਧਵੀ ਤੇ ਸਾਧਵੀ ਦਾ ਤੱਤ ਰੱਖਦੀ, ਅਸਲੋਂ ਜੋ ਸਿੱਖੀ ਰੂਹਾਂ ਰੱਤ ਰੱਖਦੀ, ਜਦੋਂ ਵੀ ਹਨੇਰੀਆਂ ਨੇ ਆਣ ਝੁੱਲੀਆਂ, ਛੱਡ ਦਿੱਤੇ ਮਹਿਲ ਮੱਲ ਲਈਆਂ ਕੁੱਲੀਆਂ, ਦਿੰਦੇ ਨੇ ਸਬੂਤ ਕਣ ਕਣ ਬੋਲਦੇ, ਮਾਛੀਵਾੜੇ ਸੰਘਣੇ ਜੋ ਵਣ ਬੋਲਦੇ, ਮਾਛੀਵਾੜੇ ਸੰਘਣੇ ਜੋ ਵਣ ਬੋਲਦੇ। ਸੋ ਬਹੁਤ ਹੀ ਖੂਬਸੂਰਤ, ਬਹੁਤ ਸੋਹਣੀ ਕਵਿਤਾ, ਤੇ ਕੁਲਦੀਪ ਹੋਰਾਂ ਨੇ ਇੱਕ ਹੋਰ ਕਵਿਤਾ ਜਿਹੜੀ ਭੇਜੀ ਉਹਦੇ ਨਾਲ ਵੀ ਆਪਾਂ ਜ਼ਰੂਰ ਸਾਂਝ ਪਾਵਾਂਗੇ। ਪਰ ਫਿਲਹਾਲ ਬਹੁਤ ਸਾਰੇ ਦੋਸਤਾਂ ਦੇ ਹੋਰ ਮੈਸੇਜਿਸ ਆ ਰਹੇ ਆ, ਅਸੀਂ ਉਹ ਮੈਸੇਜਿਸ ਵੀ ਸ਼ਾਮਲ ਕਰਦੇ ਹਾਂ ਜੀ। ਸਾਡੇ ਨਾਲ ਨਪਿੰਦਰ ਹੁਰੀ ਵੀ ਸ਼ਾਮਲ ਹੋਏ ਨੇ ਪ੍ਰੋਗਰਾਮ 'ਚ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਅਮਰਦੀਪ ਜੀ, ਸਰਬਜੀਤ ਵੀਰ ਜੀ, ਮਿੰਟੂ ਬਾਈ ਜੀ ਤੇ ਸਾਰੇ ਸਰੋਤਿਆਂ ਨੂੰ ਵੀ ਕਹਿੰਦੇ। ਸੋ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ। ਤੇ ਬਾਕੀ ਕਹਿੰਦੇ, ਕੌਮ ਦੇ ਹੀਰੇ ਸਾਰੇ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ। ਬਿਲਕੁਲ ਜੀ, ਸਾਡੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਉਹਦੇ ਵਿੱਚ ਹੀ ਅਸੀਂ ਸਮਰਪਿਤ ਕੀਤਾ ਗੀਤ, ਔਰ ਹੁਣ ਤੱਕ ਅਸੀਂ ਜਿਹੜੀ ਗੱਲਬਾਤ ਹੈ ਉਹ ਉਸ ਸ਼ਹਾਦਤ ਬਾਬਤ ਕਰ ਰਹੇ ਹਾਂ, ਉਸ ਸਾਕੇ ਬਾਬਤ ਕਰ ਰਹੇ ਹਾਂ। ਤੇ ਇੱਕ ਵਾਰ ਫਿਰ ਅਸੀਂ ਹਰਮਨ ਰੇਡੀਓ ਵੱਲੋਂ ਵੀ ਉਸ ਸਾਕੇ 'ਚ ਸ਼ਹੀਦ ਹੋਣ ਵਾਲੇ ਉਹਨਾਂ ਯੋਧਿਆਂ ਨੂੰ, ਸੂਰਬੀਰਾਂ ਨੂੰ, ਉਹਨਾਂ ਲੋਕਾਂ ਨੂੰ ਪ੍ਰਣਾਮ ਕਰਦੇ ਹਾਂ ਤੇ ਸਿਜਦਾ ਕਰਦੇ ਹਾਂ। ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ, ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ। ਬਿਲਕੁਲ ਜੀ, ਅਸੀਂ ਵੀ ਇਹੀ ਅਰਦਾਸ ਕਰਦੇ ਹਾਂ, ਤੁਸੀਂ ਹਮੇਸ਼ਾ ਖੁਸ਼ ਰਹੋ, ਚੜ੍ਹਦੀ ਕਲਾ 'ਚ ਰਹੋ। ਬਹੁਤ ਬਹੁਤ ਧੰਨਵਾਦ ਨਵਿੰਦਰ। ਅੱਗੇ ਸਾਡੇ ਨਾਲ ਚਾਲ ਸਾਹਿਬ ਵੀ ਜੁੜ ਚੁੱਕੇ ਨੇ, ਸਤਿ ਸ਼੍ਰੀ ਅਕਾਲ ਬੁਲਾਈ ਹੈ। ਤੁਸੀਂ ਕਦੇ ਆਪਣਾ ਨਾਮ ਨਹੀਂ ਭੇਜਦੇ ਚਾਲ ਸਾਹਿਬ, ਆਪਾਂ ਤੁਹਾਡੇ ਨਾਲ ਨਾਰਾਜ਼ ਹਾਂ, ਹਨਾ। ਤੁਸੀਂ ਇਕੱਲਾ ਚਾਲ ਸਾਹਿਬ ਦੇ ਨਾਮ ਤੇ ਪਛਾਣ ਬਣਾ ਲਈ ਆਪਣੀ, ਪਰ ਆਪਣਾ ਪੂਰਾ ਨਾਮ ਕਦੇ ਭੇਜੋ, ਚੰਗਾ ਲੱਗੂਗਾ ਸਾਨੂੰ। ਸਤਿ ਸ਼੍ਰੀ ਅਕਾਲ, ਬਹੁਤ ਪਿਆਰ ਭਰੀ, ਔਰ ਬਹੁਤ ਧੰਨਵਾਦ ਤੁਹਾਡਾ, ਬਣੇ ਰਹੋ ਸਾਡੇ ਨਾਲ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ। ਤੇ ਅੱਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਪਰਗਨ ਮਾਨਹੁਰੀ ਵੀ ਸ਼ਾਮਲ ਹੋ ਚੁੱਕੇ ਆ, ਸੁੱਖ ਖਹਿਰਾ ਹੁਰੀ ਵੀ ਸ਼ਾਮਲ ਹੋ ਚੁੱਕੇ ਆ। ਸੁੱਖ ਖਹਿਰਾ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ। ਸੁੱਖ ਸਾਹਿਬ, ਤੁਸੀਂ ਪਹਿਲੇ ਵਾਰ ਮੈਨੂੰ ਲੱਗਦਾ ਕਿ ਮੰਗਲਵਾਰ ਵਾਲੇ ਪ੍ਰੋਗਰਾਮ 'ਚ ਆਏ ਹੋ, ਤੁਹਾਡਾ ਤਹਿ ਦਿਲ ਤੋਂ ਬਹੁਤ ਬਹੁਤ ਸਵਾਗਤ ਹੈ ਜੀ, ਨਿੱਘਾ ਨਿੱਘਾ ਸਵਾਗਤ ਕਰਦੇ ਹਾਂ। ਤੇ ਪਰਗਨ ਮਾਨਹੁਰੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਦੀਦੀ, ਗੁੱਡ ਮਾਰਨਿੰਗ ਜੀ, ਪ੍ਰੋਗਰਾਮ ਵੈਰੀ ਗੁੱਡ। ਸੋ ਪਹਿਲਾਂ ਤਾਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਰਗਨ ਜੀ ਤੁਹਾਨੂੰ, ਔਰ ਵੈਰੀ ਗੁੱਡ ਮਾਰਨਿੰਗ। ਪ੍ਰੋਗਰਾਮ ਤੁਸੀਂ ਪਸੰਦ ਕਰ ਰਹੇ ਹੋ, ਇਹਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਚਲੋ ਜੀ, ਪ੍ਰੋਗਰਾਮ ਜਿਹੜਾ ਜੀ ਉਹ ਆਪਾਂ ਅੱਗੇ ਵਧਾਉਂਦੇ ਹਾਂ, ਖ਼ਬਰਾਂ ਦੇ ਸਿਲਸਿਲੇ ਵੱਲ ਵਧਾਂਗੇ, ਪਰ ਇੱਕ ਝਾਤ ਜਿਹੜੀ ਆ ਅੱਜ ਦੇ ਅਸੀਂ ਮੌਸਮ ਤੇ ਜ਼ਰੂਰ ਮਾਰ ਲਈਏ, ਤੇ ਮੌਸਮ ਤੋਂ ਬਾਅਦ ਆਪਾਂ ਪ੍ਰੋਗਰਾਮ ਦਾ ਵੀ ਮੌਸਮ ਬਦਲਣਾ, ਗੀਤ ਤੁਹਾਨੂੰ ਸੁਣਾਉਣਾ ਹੈ ਅਗਲਾ। ਤੇ ਗੀਤ ਵੱਲ ਜਾਣ ਤੋਂ ਪਹਿਲਾਂ ਦੇਖਦੇ ਹਾਂ ਜੀ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ ਕੀ ਕਹਿ ਰਿਹਾ। ਸੋ ਦੇਖੋ ਜੀ, ਜੇ ਮੈਲਬਨ ਦੀ ਗੱਲ ਕਰੀਏ ਤਾਂ ਮੈਲਬਨ ਦੇ ਵਿੱਚ ਅੱਜ 8 ਡਿਗਰੀ ਘੱਟ ਤੋਂ ਘੱਟ ਤੇ 16 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਿਹੜਾ ਜਾਣਾ, ਤੇ ਸਨਸ਼ਾਈਨ ਜਿਹੜੀ ਆ ਬਣੀ ਰਹਿਣੀ। ਸੋ ਸੋਹਣੀ ਧੁੱਪ ਜਿਹੜੀ ਪਿਛਲੇ 3-4 ਦਿਨਾਂ ਤੋਂ ਇੱਥੇ ਮੈਲਬਨ ਦੇ ਵਿੱਚ ਖੇਡ ਰਹੀ ਹੈ, ਜਦਕਿ ਠੰਡ ਹੋਣ ਦਾ ਜਿਹੜਾ ਅਹਿਸਾਸ ਹੈ ਉਹ ਤਾਂ ਜ਼ਰੂਰ ਹੈ, ਔਰ ਸਵੇਰ ਜਿਹੜੀ ਆ ਕਾਫੀ ਠੰਡੀ ਹੁੰਦੀ ਹੈ ਹਨਾ। ਧੁੰਦ ਵੀ ਜਿਹੜੀ ਆ ਉਹ ਹੁਣ ਬਿਲਕੁਲ ਪੰਜਾਬ ਵਰਗੀ ਪੈਣ ਲੱਗ ਗਈ ਹੈ। ਜਦੋਂ ਅਸੀਂ ਸ਼ੁਰੂਆਤ ਦੇ ਵਿੱਚ ਜਦੋਂ ਆਸਟ੍ਰੇਲੀਆ ਦੇ ਵਿੱਚ ਆਏ ਸੀਗੇ ਉਦੋਂ ਕਹਿੰਦੇ ਹੁੰਦੇ ਸੀਗੇ ਕਿ ਇੱਥੇ ਧੁੰਦ ਨਹੀਂ ਪੈਂਦੀ, ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਸਾਨੂੰ ਖੁਦ ਨੂੰ ਅਹਿਸਾਸ ਹੁੰਦਾ ਕਿ ਬਿਲਕੁਲ ਪੰਜਾਬ ਵਰਗੀ ਸੰਘਣੀ ਧੁੰਦ ਪੈਂਦੀ ਹੈ। ਸੋ ਮੈਲਬਨ ਦੇ ਵਿੱਚ ਵੀ ਪਿਛਲੇ ਕੁਝ ਦਿਨਾਂ ਤੋਂ ਧੁੰਦ ਵੀ ਸੰਘਣੀ ਪੈ ਰਹੀ ਹੈ, ਤੇ ਕੋਹਰਾ ਵੀ ਜਿਹੜਾ ਉਹ ਵੀ ਬਿਲਕੁਲ ਉਸੇ ਤਰ੍ਹਾਂ ਦਾ ਜੰਮਦਾ ਹੈ ਹਨਾ। ਤੇ ਅੱਜ 16 ਡਿਗਰੀ ਤੱਕ ਤਾਪਮਾਨ ਜਾਣਾ, ਪਰ ਧੁੱਪ ਜਿਹੜੀ ਅੱਜ ਵੀ ਖਿੜਨੀ ਹੈ। ਸੋ ਸਿਡਨੀ ਦੇ ਵਿੱਚ 12 ਡਿਗਰੀ ਤੋਂ ਲੈ ਕੇ 18 ਡਿਗਰੀ ਤੱਕ ਤਾਪਮਾਨ ਜਾਣ ਦੀ ਸੰਭਾਵਨਾ ਦੱਸੀ ਗਈ ਹੈ ਤੇ ਇੱਥੇ ਮੀਂਹ ਦੱਸਿਆ ਗਿਆ ਜੀ ਅੱਜ। ਬ੍ਰਿਸਬੇਨ ਦੇ ਵਿੱਚ 11 ਡਿਗਰੀ ਤੋਂ 22 ਡਿਗਰੀ ਤੱਕ ਤਾਪਮਾਨ ਜਾਣ ਦੀ ਸੰਭਾਵਨਾ, ਇੱਥੇ ਵੀ ਧੁੱਪ ਦੱਸੀ ਗਈ ਹੈ। ਪਰਥ ਦੇ ਵਿੱਚ 12 ਤੋਂ 20 ਡਿਗਰੀ ਤੱਕ ਜਾਣ ਦੀ ਸੰਭਾਵਨਾ, ਪਰ ਇੱਥੇ ਥੰਡਰ ਸਟੋਰਮ ਦੱਸੇ ਗਏ ਨੇ, ਤੂਫਾਨ ਜਿਹੜਾ ਉਹ ਆਉਣ ਦੇ ਆਸਾਰ ਨੇ ਤੇ ਨਾਲ ਹੀ ਨਾਲ ਧੁੱਪ ਜਿਹੜੀ ਆ ਵਿੱਚ ਵਿੱਚ ਝਾਤੀਆਂ ਮਾਰਦੀ ਰਹੂਗੀ। ਸੋ ਲੁਕਣ ਮਿਚੀ ਜਿਹੜੀ ਬਣੀ ਰਹਿਣੀ ਆ ਸੂਰਜ ਦੀ ਵੀ, ਹਨਾ। ਐਡੀਲੇਡ ਦੇ ਵਿੱਚ 8 ਤੋਂ 17 ਡਿਗਰੀ ਤੱਕ ਤਾਪਮਾਨ ਜਾਣਾ ਤੇ ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਕੈਨਬਰਾ ਦੇ ਵਿੱਚ ਅੱਜ 1 ਡਿਗਰੀ ਘੱਟ ਤੋਂ ਘੱਟ ਤਾਪਮਾਨ ਹੈ ਪਰ 14 ਡਿਗਰੀ ਤੱਕ ਜਾਣ ਦੀ ਸੰਭਾਵਨਾ, ਪਰ ਇੱਥੇ ਸ਼ਾਵਰ ਵੀ ਦੱਸੇ ਗਏ ਨੇ ਜੀ। ਹੋਬਾਰਟ ਦੇ ਵਿੱਚ 5 ਡਿਗਰੀ ਘੱਟ ਤੋਂ ਘੱਟ 12 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਤੇ ਡਾਰਵਿਨ ਦੇ ਵਿੱਚ ਲਗਭਗ ਇੱਕੋ ਜਿਹਾ ਮੌਸਮ ਹੁੰਦਾ 17 ਡਿਗਰੀ, ਫਿਰ ਵੀ ਤਾਪਮਾਨ ਜਿਹੜਾ ਘੱਟ ਹੈ ਅੱਜ 30 ਡਿਗਰੀ ਤੱਕ ਚਲੇ ਜਾਣਾ, ਧੁੱਪ ਬਣੀ ਰਹਿਣੀ ਆ। ਸੋ ਇਹ ਸੀ ਜੀ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ। ਬਦਲਦੇ ਹਾਂ ਪ੍ਰੋਗਰਾਮ ਦਾ ਮੌਸਮ ਤੇ ਸੁਣਦੇ ਹਾਂ ਅਗਲਾ ਗੀਤ, ਆਉਂਦੇ ਹਾਂ ਬਹੁਤ ਜਲਦੀ ਵਾਪਸ ਤੁਹਾਡੇ ਸੁਨੇਹਿਆਂ ਤੇ ਖ਼ਬਰਾਂ ਦੇ ਸਿਲਸਿਲੇ ਦੇ ਨਾਲ। ਜੀ ਦੋਸਤੋ, ਗੀਤ ਤੋਂ ਬਾਅਦ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਲਹਿਰਾਂ ਪ੍ਰੋਗਰਾਮ, ਅੱਜ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਯਾਨੀ ਮੈਲਬਨ ਤੋਂ ਅਮਰਦੀਪ ਕੌਰ ਦੇ ਨਾਲ। ਤੇ ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਜਿਹੜਾ ਆ ਗਿਆ ਅਗਲੇ ਸਿਲਸਿਲੇ ਦਾ, ਤੇ ਅਗਲਾ ਸਿਲਸਿਲਾ ਜਿਹੜਾ ਜੀ ਉਹ ਆਪਾਂ ਲੈਣਾ ਖਬਰਾਂ ਦਾ। ਖਬਰਾਂ ਦਾ ਸਿਲਸਿਲਾ ਜਿਹੜਾ ਉਹ ਅਧੂਰਾ ਵੈਸੇ ਰਹਿੰਦਾ ਜਦੋਂ ਮਿੰਟੂ ਬਰਾੜਹੁਰੀ ਸਿਲਸਿਲੇ ਦੇ ਵਿੱਚ ਸ਼ਾਮਲ ਹੁੰਦੇ ਨੀ। ਸੋ ਅੱਜ ਦੇ ਲਈ ਵੀ ਅਸੀਂ ਥੋੜੀ ਜਿਹੀ ਮਾਫੀ ਚਾਹਾਂਗੇ ਕਿਉਂਕਿ ਬਰਾੜ ਸਾਹਿਬ ਅੱਜ ਵੀ ਕਿਸੇ ਜ਼ਰੂਰੀ ਰੁਝੇਵੇਂ ਦੇ ਵਿੱਚ ਮਸ਼ਰੂਫ ਨੇ ਤੇ ਉਹ ਅੱਜ ਸਮਾਂ ਜਿਹੜਾ ਉਹ ਨਹੀਂ ਦੇ ਪਾਉਣਗੇ ਸਾਨੂੰ, ਪਰ ਉਹਨਾਂ ਦੀ ਕੋਸ਼ਿਸ਼ ਰਹੇਗੀ ਜੇਕਰ ਉਹ ਆਪਣੇ ਵੱਲੋਂ ਸਮਾਂ ਕੱਢ ਪਾਏ ਤਾਂ ਜ਼ਰੂਰ ਆਉਣਗੇ। ਪਰ ਅਸੀਂ ਪਹਿਲਾਂ ਹੀ ਉਹਨਾਂ ਵੱਲੋਂ ਜਿਹੜੀ ਮਾਫੀ ਆ ਉਹ ਅਰਜ਼ ਕਰ ਦਿੰਦੇ ਹਾਂ, ਦਰਜ ਕਰ ਦਿੰਦੇ ਹਾਂ। ਸੋ ਖ਼ਬਰਾਂ ਦੇ ਸਿਲਸਿਲੇ ਵੱਲ ਵੱਧਦੇ ਹਾਂ। ਜਿਹੜੀ ਸਭ ਤੋਂ ਪਹਿਲੀ ਖ਼ਬਰ ਆ ਰਹੀ ਹੈ ਜੀ ਅਖਬਾਰਾਂ ਦੀ ਸੁਰਖੀ ਦੇ ਰੂਪ ਦੇ ਵਿੱਚ, ਉਹ ਹੈਗੀ ਹੈ ਸ਼ਿਲੋਂਗ ਦੇ ਬਾਰੇ ਚ। ਸੋ ਸ਼ਿਲੋਂਗ ਦੇ ਵਿੱਚ ਕਾਫੀ ਦਿਨਾਂ ਤੋਂ ਜਿਹੜਾ ਤਣਾਅ ਆ ਉਹ ਬਣਿਆ ਹੋਇਆ, ਪਰ ਦੱਸਿਆ ਜਾ ਰਿਹਾ ਜੀ ਕਿ ਹੁਣ ਸਥਿਤੀ ਜਿਹੜੀ ਆ ਉਹ ਕਾਬੂ ਦੇ ਹੇਠਾਂ ਔਰ ਬਹੁਤ ਸਾਰੇ ਜਿਹੜੇ ਵਫਦ ਆ ਉਹ ਪੰਜਾਬ ਤੋਂ ਵੀ ਘਟਨਾਵਾਂ ਦਾ ਜਾਇਜ਼ਾ ਲੈਣ ਦੇ ਲਈ ਸ਼ਿਲੋਂਗ ਪਹੁੰਚੇ ਹੋਏ ਸਨ। ਸੋ ਦਿੱਲੀ ਤੋਂ ਵੀ ਜਿਹੜੀ ਗੁਰਦੁਆਰਾ ਕਮੇਟੀ ਦੇ ਕੁਛ ਲੋਕ ਆ ਉਹ ਵੀ ਉੱਥੇ ਪਹੁੰਚੇ ਆ, ਪੰਜਾਬ ਤੋਂ ਵੀ SGPC ਦੇ ਕੁਛ ਵਫਦ ਜਿਹੜੇ ਆ ਉਹ ਵੀ ਉੱਥੇ ਪਹੁੰਚੇ ਆ, ਪੰਜਾਬ ਦੇ ਜਿਹੜੇ ਕੈਬਨਿਟ ਮੰਤਰੀ ਆ ਉਹ ਵੀ ਆਪਣੇ ਵਫਦ ਨੂੰ ਲੈ ਕੇ ਸ਼ਿਲੋਂਗ ਦੇ ਵਿੱਚ ਗਏ ਆ ਔਰ ਉਹਨਾਂ ਸਾਰਿਆਂ ਨੇ ਘਟਨਾਵਾਂ ਦਾ ਜਿਹੜਾ ਜਾਇਜ਼ਾ ਆ ਉਹ ਜ਼ਰੂਰ ਲਿਆ ਆ। ਸੋ ਇੱਕ ਛੋਟੀ ਜਿਹੀ ਘਟਨਾ ਸੀ ਜਿਹਦੇ ਵਿੱਚ ਮਾਮੂਲੀ ਜਿਹੜੀ ਗੱਲਬਾਤ ਤੋਂ ਬਾਅਦ ਜਿਹੜੀ ਝੜਪ ਆ ਉਹ ਇਸ ਕਦਰ ਵੱਧ ਗਈ ਕਿ ਬਾਅਦ ਵਿੱਚ ਪੱਥਰਬਾਜ਼ਾਂ ਨੇ ਜਿਹੜਾ ਪਥਰਾਓ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਬਾਅਦ ਇਹ ਜਿਹੜੀ ਘਟਨਾ ਆ ਇੱਕ ਵੱਡੇ ਹਾਦਸੇ ਦਾ ਜਿਹੜਾ ਰੂਪ ਆ ਉਹ ਗ੍ਰਹਿਣ ਕਰ ਗਈ ਤੇ ਇਹਦੇ ਨਾਲ ਸਭ ਤੋਂ ਜਿਹੜਾ ਵੱਡਾ ਨੁਕਸਾਨ ਹੋਇਆ ਜੀ ਉਹ ਸਿੱਖਾਂ ਨੂੰ ਉੱਥੇ ਹੋਇਆ ਕਿਉਂਕਿ ਬਹੁਤ ਥੋੜੀ ਗਿਣਤੀ ਦੇ ਵਿੱਚ ਸਿੱਖ ਨੇ ਉੱਥੇ, ਪਰ ਉੱਥੇ ਜਿੰਨੇ ਵੀ ਸਿੱਖ ਭਾਈਚਾਰੇ ਦੇ ਲੋਕ ਨੇ ਉਹ ਆਪਣੀਆਂ ਧਾਰਮਿਕ ਰਹੋ ਰੀਤਾਂ ਦੇ ਹਿਸਾਬ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਨੇ ਔਰ ਉਹਨਾਂ ਨੂੰ ਟਾਰਗੇਟ ਕਰਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਉੱਤੇ ਵੀ ਕਹਿੰਦੇ ਆ ਕਿ ਪੱਥਰ ਸੁੱਟੇ ਗਏ ਆ ਤੇ ਇਹ ਜਿਹੜੀ ਹਿੰਸਾ ਆ ਇਹ ਭੜਕਾਈ ਕਿਸ ਤਰ੍ਹਾਂ ਗਈ ਆ ਔਰ ਇਸ ਨੂੰ ਇਹ ਰੂਪ ਜਿਹੜਾ ਕਿਉਂ ਦਿੱਤਾ ਗਿਆ, ਖੈਰ ਇਹਨੂੰ ਸਮਝਣਾ ਵੀ ਜ਼ਰੂਰੀ ਹੋ ਜਾਂਦਾ। ਪਰ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਦੋਂ ਇਹ ਸਿਆਸੀ ਖੇਡਾਂ ਖੇਡੀਆਂ ਜਾਂਦੀਆਂ ਨੇ ਤਾਂ ਫਿਰ ਇਹੋ ਜਿਹੇ ਰੂਪ ਦੇ ਦਿੱਤੇ ਜਾਂਦੇ ਨੇ, ਹਨਾ, ਹਿੰਸਾ ਨੂੰ ਹੋਰ ਜ਼ਿਆਦਾ ਭੜਕਾ ਦਿੱਤਾ ਜਾਂਦਾ ਤੇ ਘੱਟ ਗਿਣਤੀਆਂ ਦੇ ਨਾਲ ਜਦੋਂ ਇਹੋ ਜਿਹਾ ਕਾਰਾ ਹੁੰਦਾ ਇਹੋ ਜਿਹੀ ਘਟਨਾ ਵਾਪਰਦੀ ਹੈ ਤਾਂ ਫਿਰ ਉਹਦੇ ਨਾਲ ਜਿਹੜੀ ਸਥਿਤੀ ਆ ਉਹ ਹੋਰ ਜ਼ਿਆਦਾ ਬੇਕਾਬੂ ਹੋ ਜਾਂਦੀ ਹੈ। ਪਰ ਕਿਹਾ ਜਾ ਰਿਹਾ ਜੀ ਕਿ ਮੇਘਾਲਿਆ ਦੀ ਰਾਜਧਾਨੀ ਸ਼ਿਲੋਂਗ ਦੇ ਵਿੱਚ ਸਥਾਨਕ ਖਾਸੀ ਤੇ ਸਿੱਖ ਭਾਈਚਾਰੇ ਦੇ ਦਰਮਿਆਨ ਜਿਹੜੀ ਸਥਿਤੀ ਤਣਾਅਪੂਰਨ ਸੀ ਉਹ ਹੁਣ ਕਾਬੂ ਦੇ ਹੇਠ ਹੈ ਤੇ ਹੁਣ ਤੱਕ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਮੈਂ ਵੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵੀ ਦੇਖ ਰਹੀ ਸੀ ਮਨਜੀਤ ਸਿੰਘ ਹੋਰਾਂ ਦੀ ਔਰ ਉਹਨਾਂ ਨੇ ਵੀ ਦੱਸਿਆ ਜੀ ਕਿ ਉੱਥੇ ਸਿਰਫ ਤੇ ਸਿਰਫ ਇੱਕ ਜਿਹੜਾ ਸ਼ੋਅਰੂਮ ਹੈ ਜਿਹੜਾ ਕਿ ਸ਼ਾਇਦ ਸਕੂਟੀ ਜਾਂ ਟੂ ਵੀਲਰ ਦਾ ਜਿਹੜਾ ਸ਼ੋਰੂਮ ਸੀ ਉਹਨੂੰ ਨੁਕਸਾਨ ਪਹੁੰਚਿਆ, ਪਰ ਹੋਰ ਕੋਈ ਜ਼ਿਆਦਾ ਜਿਹੜਾ ਮਾਲੀ ਨੁਕਸਾਨ ਆ ਉਹ ਨਹੀਂ ਹੋਇਆ ਤੇ ਜਾਨੀ ਨੁਕਸਾਨ ਜਿਹੜਾ ਉਹ ਵੀ ਨਹੀਂ ਹੋਇਆ। ਜਦਕਿ ਪੁਲਿਸ ਦੇ ਕੁਛ ਲੋਕ ਜਿਹੜੇ ਆ ਉਹ ਜ਼ਰੂਰ ਜ਼ਖਮੀ ਹੋਏ ਨੇ ਇਸ ਸਾਰੇ ਤਣਾਅ ਦੇ ਵਿੱਚ ਤੇ ਪੁਲਿਸ ਤੇ ਅਰਧ ਸੈਨਿਕ ਬਲਾਂ ਵੱਲੋਂ ਸਖ਼ਤੀ ਉੱਥੇ ਵਰਤੀ ਜਾ ਰਹੀ ਹੈ ਤੇ ਕਈ ਖੇਤਰਾਂ ਦੇ ਵਿੱਚ ਲੋੜ ਅਨੁਸਾਰ ਕਰਫਿਊ ਵੀ ਲਗਾਇਆ ਗਿਆ ਹੈ ਤਾਂ ਕਿ ਜਿਹੜੇ ਹਾਲਾਤ ਆ ਉਹ ਕਾਬੂ ਹੇਠ ਕੀਤੇ ਜਾਣ। ਦੂਜੇ ਪਾਸੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸ਼ਿਲੋਂਗ ਦੇ ਮੁੱਖ ਮੰਤਰੀ ਨੇ ਉੱਥੇ ਵਸੇ ਪੰਜਾਬੀਆਂ ਦੇ ਸਥਾਨਕ ਵਸੋਂ ਨਾਲ ਟਕਰਾਅ ਦੇ ਮਾਮਲੇ ਨੂੰ ਹੱਲ ਕਰਨ ਲਈ ਕੈਬਨਿਟ ਸਬ ਕਮੇਟੀ ਵੀ ਬਣਾ ਦਿੱਤੀ ਆ ਜਿਹੜੀ ਦੋਵਾਂ ਧਿਰਾਂ ਦਾ ਪੱਖ ਸੁਣ ਕੇ ਮਸਲੇ ਦਾ ਹੱਲ ਕਰੇਗੀ। ਉਨ੍ਹਾਂ ਕਿਹਾ ਕਿ ਵਫਦ ਸਥਾਨਕ ਸਿੱਖਾਂ ਨੂੰ ਸਿਟੀ ਗੁਰਦੁਆਰੇ ਵਿੱਚ ਜਾ ਕੇ ਮਿਲਿਆ ਤੇ ਸਥਿਤੀ ਦਾ ਜਾਇਜ਼ਾ ਵੀ ਉਨ੍ਹਾਂ ਨੇ ਲੈ ਲਿਆ। ਉਨ੍ਹਾਂ ਨੇ ਕਿਹਾ ਕਿ ਸਥਿਤੀ ਤਣਾਅਪੂਰਨ ਹੈ ਪਰ ਕਾਬੂ ਦੇ ਹੇਠ ਹੈ। ਦੋਵਾਂ ਧਿਰਾਂ ਵਿਚਾਲੇ ਤਕਰਾਰ ਦੀ ਵਜ੍ਹਾ 2 ਏਕੜ ਦੀ ਜ਼ਮੀਨ ਹੈ। ਸੋ ਸੇਮ ਇਹੀ ਵੀਡੀਓ ਦੇ ਵਿੱਚ ਵੀ ਖੁਲਾਸਾ ਕੀਤਾ ਗਿਆ ਕਿ ਤਕਰਾਰ ਦੀ ਵਜ੍ਹਾ 2 ਏਕੜ ਦੀ ਜ਼ਮੀਨ ਹੈ ਜਿਸ ਦੀ ਅਹਿਮ ਥਾਂ ਤੇ ਹੋਣ ਕਰਕੇ ਕੀਮਤ ਜਿਹੜੀ ਉਹ ਕਾਫੀ ਜ਼ਿਆਦਾ ਹੈ ਤੇ ਉਹਨਾਂ ਨੇ ਦੱਸਿਆ ਕਿ 200 ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਸ਼ਿਲੋਂਗ ਚ ਵਸੇ ਸਿੱਖਾਂ ਨੂੰ ਤਤਕਾਲੀ ਰਾਜੇ ਨੇ ਇਹ ਜ਼ਮੀਨ ਜਿਹੜੀ ਸੀ ਦਿੱਤੀ ਸੀਗੀ ਤੇ ਇਸ ਸੰਬੰਧੀ ਜਿਹੜਾ ਕੇਸ ਆ ਉਹ ਵੀ ਅਦਾਲਤ ਚ ਚੱਲ ਰਿਹਾ। ਸੋ ਜਿਹੜੇ ਖਾਸੀ ਭਾਈਚਾਰੇ ਦੇ ਲੋਕ ਹੈ, ਮੈਨੂੰ ਲੱਗਦਾ ਕਿ ਉਹਨਾਂ ਦਾ ਜਿਹੜਾ ਜ਼ਮੀਨ ਨੂੰ ਲੈ ਕੇ ਝਗੜਾ ਹੈ ਕਿ ਉਹ ਜ਼ਮੀਨ ਦੀ ਕਿਉਂਕਿ ਕੀਮਤ ਜ਼ਿਆਦਾ ਹੋਣ ਕਾਰਨ ਉਹ ਲੋਕ ਹਥਿਆਉਣਾ ਚਾਹੁੰਦੇ ਹੋਣਗੇ। ਸੋ ਦੇਖੋ ਉਹਨੂੰ ਰੰਗਤ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਦਿੱਤੀ ਗਈ ਔਰ ਕਿਸ ਤਰ੍ਹਾਂ ਹਿੰਸਕ ਜਿਹੜੀ ਕਾਰਵਾਈ ਆ ਉਹ ਉੱਥੇ ਹੋਈ ਹੈ। ਸੋ ਇਹ ਸੀ ਜੀ ਖਬਰ ਤੇ ਅਗਲੀ ਖਬਰ ਵੱਲ ਵੱਧਦੇ ਹਾਂ। ਪੰਜਾਬ ਤੋਂ ਖਬਰ ਆ ਰਹੀ ਹੈ ਕਿ ਕਿਸਾਨ ਯੂਨੀਅਨਾਂ ਵੱਲੋਂ ਅੱਜ ਤੋਂ ਜਿਹੜਾ ਅੰਦੋਲਨ ਹੈ ਉਹ ਵਾਪਸ ਲੈਣ ਦਾ ਫੈਸਲਾ। ਕਿਸਾਨਾਂ ਤੇ ਦੋਧੀਆਂ ਦਰਮਿਆਨ ਟਕਰਾਅ ਜਿਹੜਾ ਸੀ ਪੰਜਾਬ ਦੇ ਵਿੱਚ ਕਾਫੀ ਵਧਿਆ ਹੋਇਆ ਸੀਗਾ ਔਰ ਇਸ ਵੱਧਦੇ ਟਕਰਾਅ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਤੇ ਹੋਰਨਾਂ ਸੂਬਿਆਂ ਦੇ ਵਿੱਚ ਅਜੇ ਵੀ ਠੱਪ ਰਹੇਗੀ ਦੁੱਧ ਤੇ ਸਬਜ਼ੀਆਂ ਦੀ ਸਪਲਾਈ। ਪੰਜਾਬ ਦੀਆਂ 5 ਕਿਸਾਨ ਜਥੇਬੰਦੀਆਂ ਨੇ ਸ਼ਹਿਰਾਂ ਤੇ ਕਸਬਿਆਂ ਨੂੰ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਬੰਦ ਕੀਤੇ ਜਾਣ ਕਾਰਨ ਦੋਧੀਆਂ ਤੇ ਹੋਰਨਾਂ ਨਾਲ ਵੱਧ ਰਹੇ ਟਕਰਾਅ ਦੇ ਮੱਦੇਨਜ਼ਰ 6 ਜੂਨ ਤੋਂ ਅੰਦੋਲਨ ਜਿਹੜਾ ਜੀ ਉਹ ਵਾਪਸ ਲੈਣ ਦਾ ਫੈਸਲਾ ਕੀਤਾ। ਪਰ ਦੇਸ਼ ਦੇ ਬਾਕੀ ਸੂਬਿਆਂ ਵਿਚ ਰਾਸ਼ਟਰੀ ਕਿਸਾਨ ਮਹਾਸੰਘ ਦੇ ਸੱਦੇ ਤੇ ਸਪਲਾਈ ਬੰਦ ਰਹੇਗੀ। ਇਸ ਫੈਸਲੇ ਨਾਲ ਜਿੱਥੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਉੱਥੇ ਸਪਲਾਈ ਬੰਦ ਕੀਤੇ ਜਾਣ ਕਰਕੇ ਕਿਸਾਨਾਂ ਤੇ ਦੋਧੀਆਂ ਵਿਚਾਲੇ ਵੱਧ ਰਹੇ ਟਕਰਾਅ ਨੂੰ ਵੀ ਕਹਿੰਦੇ ਜੀ ਠੱਲ ਪਏਗੀ। ਸੋ ਕਹਿੰਦੇ ਜੀ BKU ਡਕੌਤਾ ਵੱਲੋਂ ਕਿਸਾਨ ਅੰਦੋਲਨ ਦਾ ਜਿਹੜਾ ਵਿਰੋਧ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ 10 ਰੋਜ਼ਾ ਹੜਤਾਲ ਸਬੰਧੀ ਆਪਣੀ ਜਥੇਬੰਦੀ ਦਾ ਪੱਖ ਸਪਸ਼ਟ ਕਰਦਿਆਂ ਕਿਹਾ ਕੋਈ ਇਸ ਹੜਤਾਲ ਨਾਲ ਇਤਫਾਕ ਨਹੀਂ ਰੱਖਦੇ। ਉਨ੍ਹਾਂ ਕਿਹਾ ਕਿ ਹੜਤਾਲ 'ਚ ਸ਼ਾਮਲ ਜਥੇਬੰਦੀਆਂ ਨੇ ਕਿਸਾਨਾਂ ਤੇ ਛੋਟੇ ਕਾਰੋਬਾਰੀਆਂ ਨੂੰ ਆਉਣ ਵਾਲੀਆਂ ਮੁਸੀਬਤਾਂ ਬਾਰੇ ਗੰਭੀਰਤਾ ਨਾਲ ਨਹੀਂ ਸੀ ਸੋਚਿਆ। ਸੋ ਇਹੀ ਵਜ੍ਹਾ ਹੈ ਕਿ ਪੰਜਾਬ ਦੀਆਂ ਪ੍ਰਮੁੱਖ 5 ਕਿਸਾਨ ਜਥੇਬੰਦੀਆਂ ਨੂੰ ਹੁਣ 6 ਜੂਨ ਤੋਂ ਅੱਧ ਵਟੇ ਇਸ ਹੜਤਾਲ ਨੂੰ ਖਤਮ ਕਰਨ ਦਾ ਐਲਾਨ ਕਰਨਾ ਪਿਆ। ਖੈਰ ਵਧਿਆ ਜੀ ਅਗਲੀ ਖਬਰ ਵੱਲ। ਸੋ BSF ਤੇ ਪਾਕਿਸਤਾਨ ਰੇਂਜਰ ਸਰਹੱਦ ਤੇ ਅਮਨ ਬਹਾਲੀ ਲਈ ਰਾਜ਼ੀ ਹੋ ਗਏ। ਸੋ ਕਮਾਂਡਰ ਪੱਧਰ ਦੀ ਫਲੈਗ ਮੀਟਿੰਗ ਦੌਰਾਨ ਉਨ੍ਹਾਂ ਦੀ ਸਹਿਮਤੀ ਬਣੀ ਅਤੇ ਵਾਦੀ ਚ 2 ਗ੍ਰਨੇਡ ਹਮਲਿਆਂ ਚ 8 ਸੁਰੱਖਿਆ ਜਵਾਨਾਂ ਸਣੇ 23 ਲੋਕ ਜ਼ਖਮੀ ਹੋਏ ਨੇ। ਸੋ ਪਾਕਿਸਤਾਨੀ ਰੇਂਜਰਸ ਜੰਮੂ ਤੇ ਕਸ਼ਮੀਰ ਵਿਚ ਕੌਮਾਂਤਰੀ ਸਰਹੱਦ ਤੇ ਅਮਨ ਬਹਾਲੀ ਅਤੇ ਸੰਜਮ ਬਣਾ ਕੇ ਰੱਖਣ ਲਈ ਰਾਜ਼ੀ ਹੋ ਗਏ ਨੇ। ਸੋ ਸੀਮਾ ਸੁਰੱਖਿਆ ਬਲ ਦੇ ਨਾਲ ਇਹ ਜਿਹੜਾ ਸਮਝੌਤਾ ਸੀ ਉਹਨਾਂ ਦਾ ਹੋਇਆ। ਦੋਵਾਂ ਮੁਲਕਾਂ ਦੇ ਵਿਚ ਇਹ ਸਹਿਮਤੀ BSF ਤੇ ਪਾਕਿਸਤਾਨ ਰੇਂਜਰਸ ਦਰਮਿਆਨ ਪਾਕਿਸਤਾਨ ਵਾਲੇ ਪਾਸੇ ਜੰਮੂ ਜ਼ਿਲ੍ਹੇ ਦੇ RSpura ਸੈਕਟਰ ਤੋਂ ਪਾਲ ਸਰਹੱਦੀ ਚੌਂਕੀ ਚ ਹੋਈ ਫਲੈਗ ਮੀਟਿੰਗ ਦੌਰਾਨ ਬਣੀ ਹੈ। ਸੋ ਪਾਕਿਸਤਾਨੀ ਫੌਜ ਵੱਲੋਂ ਕਿਹਾ ਗਿਆ ਕਿ ਭਾਰਤ ਨਾਲ ਜੰਗ ਦੀ ਕੋਈ ਗੁੰਜਾਇਸ਼ ਨਹੀਂ ਆ। ਸੋ ਪਾਕਿਸਤਾਨੀ ਫੌਜ ਨੇ ਕਿਹਾ ਕਿ ਇਸ ਵੱਲੋਂ ਭਾਰਤ ਨਾਲ ਜੰਗ ਲੜੇ ਜਾਣ ਦੀ ਕੋਈ ਗੁੰਜਾਇਸ਼ ਨਹੀਂ ਆ ਕਿਉਂਕਿ ਦੋਵੇਂ ਮੁਲਕ ਪਰਮਾਣੂ ਸ਼ਕਤੀ ਵਾਲੇ ਨੇ ਤੇ ਇਸ ਦੇ ਨਾਲ ਹੀ ਖਬਰਦਾਰ ਵੀ ਕੀਤਾ ਕਿ ਇਸ ਦੀ ਅਮਨ ਦੀ ਖਾਹਿਸ਼ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ। ਸੋ ਇਹ ਗੱਲ ਜਿਹੜੀ ਹੈ ਜੀ ਪਾਕਿਸਤਾਨ ਫੌਜ ਦੇ ਮੀਡੀਆ ਵਿੰਗ ਇੰਟਰ ਸਰਵਿਸਿਸ ਪਬਲਿਕ ਰਿਲੇਸ਼ਨ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਆਸਿਫ ਗਹੂਰ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਕਹੀ ਹੈ। ਤੇ ਅਗਲੀ ਖਬਰ ਹੈ ਜੀ ਖਹਿਰਾ ਦੇ ਬਾਰੇ ਇੱਕ ਆਡੀਓ ਕਲਿੱਪ ਜਿਹੜੀ ਹੈ ਉਹਨੇ ਕਹਿੰਦੇ ਆਪ ਦੇ ਤਿੱਲੇ ਖਿਲਾਰ ਦਿੱਤੇ ਆ। ਸੋ ਆਪ ਆਗੂਆਂ ਦੀ ਆਡੀਓ ਕਲਿੱਪ ਹੋਈ ਵਾਇਰਲ। ਪਾਰਟੀ ਦੇ ਅੰਦਰੋਂ ਹੀ ਕਹਿੰਦੇ ਮੇਰੀਆਂ ਜੜਾਂ ਜਿਹੜੀਆਂ ਉਹ ਵੱਡੀਆਂ ਜਾ ਰਹੀਆਂ ਨੇ ਖਹਿਰਾ ਸਾਹਿਬ ਦਾ ਕਹਿਣਾ। ਸੋ ਇੱਕ ਆਡੀਓ ਕਲਿੱਪ ਨੇ ਇੱਕ ਵਾਰ ਮੁੜ ਆਮ ਆਦਮੀ ਪਾਰਟੀ ਚ ਕੜਮਾਸ ਪਾ ਦਿੱਤੀ ਹੈ ਤੇ ਇਸ ਆਡੀਓ ਦੇ ਆਧਾਰ ਉੱਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਕਿ ਪਾਰਟੀ ਦੇ ਹੀ ਕੁਝ ਆਗੂ ਉਸ ਦੀਆਂ ਜੜਾਂ ਵੱਢ ਰਹੇ ਨੇ। ਦਰਅਸਲ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਕਲਿੱਪ ਬਾਰੇ ਸ੍ਰੀ ਖਹਿਰਾ ਦਾ ਦਾਅਵਾ ਹੈ ਕਿ ਪੰਜਾਬ ਦੇ ਸੰਗਠਨ ਦੇ ਇੰਚਾਰਜ ਗੈਰੀ ਵੜਿੰਗ ਅਤੇ ਦਿੱਲੀ ਤੋਂ ਆਪ ਦੇ ਇੱਕ ਆਗੂ ਸੁਮੀਤ ਯਾਦਵ ਵਿਚਕਾਰ ਗੱਲਬਾਤ ਤੇ ਆਧਾਰਿਤ ਹੈ। ਤੇ ਉਹਨਾਂ ਨੇ ਇਹ ਵੀ ਕਿਹਾ ਜੀ ਕਿ ਇਹ ਮੇਰੀ ਆਵਾਜ਼ ਨਹੀਂ ਹੈ। ਸੋ ਉਹਨਾਂ ਨਾਲ ਜਦੋਂ ਸੰਪਰਕ ਕੀਤਾ ਗਿਆ ਤੇ ਗੈਰੀ ਵੜਿੰਗ ਨੇ ਵੀ ਕਿਹਾ ਕਿ ਇਸ ਆਡੀਓ ਵਿਚ ਉਸਦੀ ਵੀ ਆਵਾਜ਼ ਨਹੀਂ ਹੈ ਤੇ ਇਹ ਕਿਸੇ ਦੀ ਸ਼ਰਾਰਤ ਹੈ ਤੇ ਇਸ ਦੀ ਜਿਹੜੀ ਪੜਤਾਲ ਹੈ ਉਹ ਕਰਵਾਈ ਜਾ ਸਕਦੀ ਹੈ। ਲਓ ਜੀ ਸੋ ਇਹੋ ਜਿਹੀਆਂ ਬੜੀਆਂ ਘਟੀਆ ਤਰ੍ਹਾਂ ਦੀਆਂ ਜਿਹੜੀਆਂ ਸਾਜ਼ਿਸ਼ਾਂ ਆ ਉਹ ਸਿਆਸਤ ਦੇ ਵਿੱਚ ਇੱਕ ਦੂਜੇ ਖਿਲਾਫ ਦੇਖੋ ਰਚੀਆਂ ਜਾਂਦੀਆਂ ਔਰ ਆਏ ਦਿਨ ਇਹੋ ਜਿਹੜੇ ਖੁਲਾਸੇ ਆ ਉਹ ਸਾਨੂੰ ਦੇਖਣ ਨੂੰ ਸੁਣਨ ਨੂੰ ਮਿਲਦੇ ਆ ਹਨਾ। ਸੋ ਚਲੋ ਜੀ ਵਧਦੇ ਆ ਅਗਲੀ ਖਬਰ ਵੱਲ ਤੇ ਅਗਲੀ ਖਬਰ ਜਿਹੜੀ ਉਹ ਖੇਡ ਖੇਤਰ ਦੇ ਵਿੱਚੋਂ ਤੇ ਖੇਡ ਖੇਤਰ ਦੇ ਵਿੱਚ ਚੱਲ ਰਿਹਾ ਜੀ ਮਹਿਲਾ T20 ਏਸ਼ੀਆ ਕੱਪ ਅੱਜ ਕੱਲ ਔਰ ਭਾਰਤੀ ਮਹਿਲਾ ਟੀਮ ਦੀ ਥਾਈਲੈਂਡ ਦੇ ਉੱਤੇ 66 ਦੌੜਾਂ ਦੇ ਨਾਲ ਜਿੱਤ ਹੋਈ ਹੈ। ਇਹਦੇ ਚ ਭਾਰਤ ਨੇ ਆਪਣੇ ਗੇਂਦਬਾਜ਼ਾਂ ਦੇ ਦਮ ਤੇ ਮਹਿਲਾ ਏਸ਼ੀਆ ਕੱਪ ਦੀ T20 ਕ੍ਰਿਕਟ ਟੂਰਨਾਮੈਂਟ ਚ ਅੱਜ ਥਾਈਲੈਂਡ ਨੂੰ ਕੱਲ ਥਾਈਲੈਂਡ ਨੂੰ 66 ਦੌੜਾਂ ਦੇ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਜਿਹੜੀ ਉਹ ਦਰਜ ਕਰ ਲਈ ਹੈ। 6 ਵਾਰ ਦੇ ਚੈਂਪੀਅਨ ਭਾਰਤ ਨੇ 4 ਵਿਕਟਾਂ ਤੇ 132 ਦੌੜਾਂ ਬਣਾਉਣ ਮਗਰੋਂ ਥਾਈਲੈਂਡ ਨੂੰ ਸਿਰਫ 66 ਦੌੜਾਂ ਬਣਾਉਣ ਦਿੱਤੀਆਂ ਤੇ ਭਾਰਤ ਨੇ ਮਲੇਸ਼ੀਆ ਨੂੰ ਵੀ ਕਹਿੰਦੇ 27 ਦੌੜਾਂ ਤੇ ਢੇਰ ਕਰਕੇ 142 ਦੌੜਾਂ ਦੇ ਨਾਲ ਜਿੱਤ ਹਾਸਲ ਕੀਤੀ ਹੈ। ਵਧੀਆ ਖਬਰ ਹੈ ਜੀ। ਤੇ ਉਧਰ ਕੀਨੀਆ ਨੂੰ 3-0 ਨਾਲ ਹਰਾ ਕੇ ਭਾਰਤ ਫਾਈਨਲ ਦੇ ਵਿਚ ਪਹੁੰਚਿਆ। ਸੋ ਭਾਰਤੀ ਕਪਤਾਨ ਸੁਨੀਲ ਛੇਤਰੀ ਨੇ ਆਪਣੇ 100ਵੇਂ ਕੌਮਾਂਤਰੀ ਮੈਚ ਵਿਚ 2 ਗੋਲ ਦਾਗੇ। ਸੋ ਇਹ ਫੁੱਟਬਾਲ ਕੱਪ ਦੀ ਗੱਲ ਹੈ ਜੀ। ਇਹ ਹੈਗਾ ਜੀ ਇੰਟਰ ਕੰਟੀਨੈਂਟਲ ਕੱਪ ਫੁੱਟਬਾਲ ਟੂਰਨਾਮੈਂਟ ਜਿਹੜਾ ਚੱਲ ਰਿਹਾ ਕੀਨੀਆ ਦੇ ਵਿਚ। ਸੋ ਉਹਦੇ ਵਿਚ ਕੀਨੀਆ ਨੂੰ 3-0 ਦੇ ਨਾਲ ਹਰਾਇਆ ਭਾਰਤ ਨੇ। ਸੋ ਵਧੀਆ ਖਬਰ ਹੈ ਵੀ, ਤੇ ਵਧੀਆ ਖਬਰਾਂ ਜਿਹੜੀਆਂ ਬੜੀਆਂ ਘੱਟ ਮਿਲਦੀਆਂ ਹਨਾ। ਸੋ ਅੱਗੇ ਟੈਨਿਸ ਦੀ ਗੱਲ ਕਰਦੇ ਹਾਂ ਜੀ। ਸੇਰੇਨਾ ਵਿਲੀਅਮਸ ਜਿਹੜੀ ਹੈ ਫ੍ਰੈਂਚ ਓਪਨ ਤੋਂ ਬਾਹਰ ਹੋ ਗਈ ਹੈ। ਸ਼ਾਰਾਪੋਵਾ ਨੂੰ ਲਾਭ ਹੋਇਆ ਇਹਦਾ ਤੇ ਰਾਫੇਲ ਨਡਾਲ ਅਗਲੇ ਗੇੜ ਦੇ ਵਿਚ ਪਹੁੰਚ ਗਏ ਆ। ਕੈਰੋਲਾਈਨ ਵੋਜ਼ਨਿਆਕੀ ਉਲਟ ਫੇਰ ਦਾ ਸ਼ਿਕਾਰ ਹੋ ਗਏ ਆ ਜੀ। ਤੇ ਖੇਡ ਖਬਰਾਂ ਦੇ ਵਿਚ ਹੀ ਜਰਮਨੀ ਦੀ ਵਿਸ਼ਵ ਕੱਪ ਟੀਮ ਦੇ ਵਿਚ ਗੋਲਕੀਪਰ ਨੂੰ ਯੇਨ ਨੂੰ ਕਹਿੰਦੇ ਥਾਂ ਮਿਲੀ ਹੈ। ਤੇ ਇੰਗਲੈਂਡ ਨੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਸੀ ਕਿਸੇ ਸਮੇਂ। ਤੇ ਉਧਰ T20 ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ 45 ਦੌੜਾਂ ਦੇ ਨਾਲ ਹਰਾ ਦਿੱਤਾ। ਸੋ ਇਹ ਸੀ ਜੀ ਅੱਜ ਦੀਆਂ ਕੁਝ ਖਾਸ ਖਬਰਾਂ। ਖਾਸ ਖਬਰਾਂ ਤੋਂ ਬਾਅਦ ਹੁਣ ਫੇਰ ਚੱਲਦੇ ਆ ਗੀਤ ਸੰਗੀਤ ਦੇ ਵੱਲ। ਸੁਣਦੇ ਆ ਪ੍ਰੋਗਰਾਮ ਦਾ ਅਗਲਾ ਗੀਤ, ਫਿਰ ਤੁਹਾਡੇ ਸੋਹਣੇ ਸੋਹਣੇ ਪਿਆਰੇ ਪਿਆਰੇ ਸੁਨੇਹੇ ਲਵਾਂਗੇ ਤੇ ਫਿਰ ਕੁਝ ਜ਼ਰੂਰੀ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਪਰ ਉਸ ਤੋਂ ਵੀ ਪਹਿਲਾਂ ਇੱਕ ਸਵਾਲ ਅਸੀਂ ਤੁਹਾਨੂੰ ਪਾਉਣਾ। ਤੁਸੀਂ ਦੱਸਣਾ ਜੀ ਕਲੌਂਜੀ ਕਿਹਨੂੰ ਕਹਿੰਦੇ ਆ। ਸੋ ਕਲੌਂਜੀ ਕਿਹਨੂੰ ਕਹਿੰਦੇ ਆ? ਆਪਾਂ ਲੋਕ ਪੰਜਾਬੀ ਆ ਔਰ ਪੰਜਾਬ ਤੋਂ ਆਉਣ ਵਾਲੇ ਜਾਂ ਫਿਰ ਪਿੰਡਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਆ ਜ਼ਰੂਰ ਜਾਣਦੇ ਹੋਣਗੇ ਕਿ ਕਲੌਂਜੀ ਕਿਹਨੂੰ ਕਹਿੰਦੇ ਆ। ਤੁਸੀਂ ਸਾਨੂੰ ਇਹ ਜਵਾਬ ਦੇਣਾ। ਆਪਾਂ ਇੱਕ ਗੀਤ ਸੁਣਦੇ ਹਾਂ, ਗੀਤ ਦੌਰਾਨ ਤੁਸੀਂ ਸੋਚੋ, ਦੱਸੋ ਔਰ ਭੇਜੋ ਜੀ ਸਾਨੂੰ ਆਪਣਾ ਸੁਨੇਹਾ ਔਰ ਜਵਾਬ ਭੇਜੋ ਤੇ ਫਿਰ ਅਸੀਂ ਸਾਂਝਾ ਕਰਾਂਗੇ। ਫਿਲਹਾਲ ਇੱਕ ਗੀਤ, ਗੀਤ ਤੋਂ ਬਾਅਦ ਬਹੁਤ ਚੱਲ ਤੁਹਾਡੇ ਸੁਨੇਹਿਆਂ ਦੇ ਨਾਲ ਆਉਂਦੇ ਹਾਂ ਵਾਪਸ।
ਨਖਰਾ ਨੀ ਹੋਏ ਹੋਏ ਉਹ ਜਗੋ ਵੱਖਰਾ ਨੀ ਹੋਏ ਹੋਏ ਉਹ ਤੇਰਾ से मिलके है तुमको बताना। हाय निहाय नखरा तेरानी, हाय रे कड़ी गबरू नु मारे, हाय ने मुंडे पागल हो गए ने, तेरे गिन गिन लक दे हो लारे, ओ तेरी टेडी टेडी तकनी कमाल कर गई, अखाना तू जवाल कर गई, ओ तेरी टेडी टेडी तकनी कमाल कर गई, अखाना तू जवाल कर गई। दिल्ली ते किन्ने मरदे ने, ते किन्ने पहला तुम्हारे, हाय निहाय नखरा
लो जी, इंदर कौर दी आवाज दे विच एक गीत नहीं कहा कि बहुत सारे गीत सुन ले, और मैनु लगदा भी फरमाइश करन दी लोड़ नहीं, उन्हें बचन दित्ती रहन दित्ती है ना, बहुत सारे गीत इकट्ठे गाते एक गीत दे विच। ते इंदर कौर दी आवाज दे विच तुसी सुन रहे सी जी यह गीत, ते एक बार फिर स्वागत करदे आ प्रोग्राम दे विच। जेडे दोस्त हुण हुण जुड़े ने, जेडे दोस्त पहला तो जुड़े हुए ने, जिन्हां दे मैसेजेस साडे तक बहुत देर तो पहुंच रहे ने, असीं सारयां दे मैसेजेस शामिल करदे आ प्रोग्राम दे विच। बिट्टू मिलडूरा ਸਾਡੇ ਨਾਲ ਸ਼ਾਮਲ ਹੋਏ ਸੀ ਜਦੋਂ ਅਸੀਂ ਮੌਸਮ ਦੀ ਜਾਣਕਾਰੀ ਸਾਂਝੀ ਕਰ ਰਹੇ ਸੀ, ਤੇ ਉਸ ਤੋਂ ਬਾਅਦ ਇਹਨਾਂ ਦਾ ਵੀ ਮੈਸੇਜ ਆ ਗਿਆ ਸੀ, ਔਰ ਇਹ ਹਮੇਸ਼ਾ ਸਾਡੇ ਨਾਲ ਮਿਲਡੂਰੇ ਦਾ ਜਿਹੜਾ ਮੌਸਮ ਆ ਉਹ ਸਾਂਝਾ ਕਰਦੇ ਹੁੰਦੇ ਆ। ਅੱਜ ਕਹਿੰਦੇ 3 ਡਿਗਰੀ ਸੈਲਸੀਅਸ ਆ ਘੱਟ ਤੋਂ ਘੱਟ ਮਿਲਡੂਰੇ ਦੇ ਵਿਚ, ਰਾਤ ਠੰਡੀ ਹੋਣੀ ਆ, ਔਰ 17 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਿਹੜਾ ਜਾਣਾ, ਪਰ ਇਸ ਵੇਲੇ ਵੀ ਉੱਥੇ ਜਿਹੜਾ ਮੌਸਮ ਆ ਕਾਫੀ ਠੰਡਾ ਜੀ, 3.9 ਡਿਗਰੀ ਸੈਲਸੀਅਸ ਉੱਥੇ ਮੌਸਮ ਹੈ, ਠੰਡ ਹੈ, ਤੇ ਓਦਾਂ ਧੁੱਪ ਜਿਹੜੀ ਆ ਉਹ ਖਿੜੀ ਰਹਿਣੀ ਆ ਉੱਥੇ, ਤੇ ਧੁੰਦ ਵੀ ਜਿਹੜੀ ਆ ਉਹ ਦਿਖਣੀ ਆ ਥੋੜੀ ਬਹੁਤੀ ਸਵੇਰੇ ਹਨਾ। ਔਰ ਹੁਣ ਤਾਂ ਮੈਨੂੰ ਲੱਗਦਾ ਕਿ ਥੋੜਾ ਥੋੜਾ ਮੌਸਮ ਆ ਉਹ ਸਾਫ਼ ਹੋ ਗਿਆ ਹੋਣਾ। ਸੋ ਬਿੱਟੂ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਹਾਜ਼ਰੀ ਲਗਾਈ ਹੈ ਔਰ ਮੌਸਮ ਦੀ ਜਿਹੜੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ। ਅੱਗੇ ਸਾਡੇ ਨਾਲ ਜੁੜੇ ਨੇ ਜੀ ਜਸਵੰਤ ਸਿੰਘ ਕੈਨਬਰਾ ਤੋਂ, ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ। ਸਤਿ ਸ੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ। ਔਰ ਕਹਿੰਦੇ ਸਰਦਾਰ ਹਰਭਜਨ ਸਿੰਘ ਹੋਰਾਂ ਦੀਆਂ ਲਿਖੀਆਂ ਕੁਝ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਬਿਲਕੁਲ ਜੀ, ਮੈਂ ਦੋਸਤਾਂ ਦੇ ਨਾਲ ਸਾਂਝੀਆਂ ਕਰ ਦਿੰਨੀ ਆ। ਸੋ 1984 ਦੇ ਸਾਕੇ ਨੂੰ ਹੀ ਬਿਆਨ ਦੀਆਂ ਨੇ। ਕਹਿੰਦੇ ਜੈ ਜੈ ਮਾਤਾ ਜੈ ਮਤਰੇਈ, ਜਗ ਤੇ ਹੋਰ ਨਾ ਤੇਰੇ ਜਿਹੀ, ਤੂੰ ਸੰਤਾਂ ਤੋਂ ਦੈਂਤ ਬਣਾਵੇ, ਦੈਂਤ ਸ਼ਹੀਦੀ ਤੱਕ ਪਹੁੰਚਾਵੇ, ਸੰਤ ਮਰੇ ਜਾਂ ਦੈਂਤ ਬਿਨਾਸੇ, ਹੰਝੂਆਂ ਤੋਂ ਪੁੱਛਦੇ ਨੇ ਹਾਸੇ, ਕਰਾਮਾਤ ਕੀਤੀ ਤੂੰ ਕਹੀ, ਜੈ ਜੈ ਮਾਤਾ ਜੈ ਮਤਰੇਈ, ਹਰ ਮੰਦਰ ਦੀ ਕਰਨ ਜੁਹਾਰੀ, ਤੂੰ ਆਈ ਲੋ ਸਿੰਘ ਸਵਾਰੀ, ਸੱਤ ਸਿੰਘਾਸਨ ਹੱਥ ਢਾਇਆ, ਤੇ ਮੁੜ ਹੱਥੀ ਆਪ ਬਣਾਇਆ, ਵਾਹ ਰਚਨਾ ਵਾਹ ਖੇਹੋ ਖੇਹੀ, ਜੈ ਜੈ ਮਾਤਾ ਜੈ ਮਤਰੇਈ, ਸੋਨ ਕਲਸ ਤੂੰ ਚੀਰ ਲੰਗਾਰੇ, ਤੇ ਮੁੜ ਮਲਮਾ ਨਾਲ ਸਵਾਰੇ, ਆਪੇ ਤੂੰ ਸੰਕਟ ਉਪਜਾਵੇ, ਨਿਕਟੀ ਹੋ ਕੇ ਆਪ ਜਾਵੇ, ਨਿਤ ਨਿਰਮੋਹੀ ਸਦਾ ਸੁਨੇਹੀ, ਜੈ ਜੈ ਮਾਤਾ ਜੈ ਮਤਰੇਈ। ਸੋ ਉਸੇ ਸੰਦਰਭ ਦੇ ਵਿਚ ਸਤਰਾਂ ਸਨ। ਬਹੁਤ ਬਹੁਤ ਧੰਨਵਾਦ ਜਸਵੰਤ ਜੀ, ਤੁਸੀਂ ਸਤਰਾਂ ਸਾਂਝੀਆਂ ਕੀਤੀਆਂ, ਸਾਂਝ ਬਣਾਉਣ ਦੇ ਲਈ ਵੀ ਸ਼ੁਕਰੀਆ। ਜੋਗਿੰਦਰ ਸਿੰਘ ਸੋਹੀ ਸਾਡੇ ਨਾਲ ਅੱਗੇ ਸ਼ਾਮਲ ਹੋਏ ਨੇ ਪ੍ਰੋਗਰਾਮ ਦੇ ਵਿਚ, ਬਹੁਤ ਸੋਹਣਾ ਜਿਹਾ ਮੈਸੇਜ ਵੀ ਭੇਜਿਆ। ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਸੋਹੀ ਸਾਹਿਬ। ਔਰ ਬਰਾੜ ਸਾਹਿਬ ਅੱਜ ਪਹੁੰਚੇ ਨਹੀਂ ਆ, ਉਹਨਾਂ ਦੀ ਜਿਹੜੀ ਗੈਰ ਹਾਜ਼ਰੀ ਆਪਾਂ ਲਗਾ ਦਿੱਤੀ, ਉਹਦੇ ਲਈ ਮਾਫ਼ੀ ਵੀ ਅਸੀਂ ਦਰਜ ਕਰ ਦਿੱਤੀ ਹੈ ਜੀ। ਤੇ ਸਾਰੇ ਲਿਸਨਰਸ ਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਾਰੇ ਹੀ ਸਰੋਤਿਆਂ ਤੱਕ ਵੀ ਸਤਿ ਸ੍ਰੀ ਅਕਾਲ ਪਹੁੰਚ ਗਏ ਆ, ਤੇ ਪ੍ਰੋਗਰਾਮ ਕਹਿੰਦੇ ਇੰਜੋਏ ਕਰ ਰਹੇ ਆ। ਬਹੁਤ ਬਹੁਤ ਧੰਨਵਾਦ, ਔਰ ਤੁਹਾਡਾ ਮੈਸੇਜ ਜ਼ਰੂਰ ਸਾਂਝਾ ਕਰਦੇ ਹਾਂ ਜੀ। ਕਹਿੰਦੇ ਮਾਂ ਬਾਪ ਦਾ ਸਤਿਕਾਰ ਕਰੋ, ਕਿਉਂਕਿ ਜਦੋਂ ਮਾਂ ਚਲੀ ਜਾਵੇ ਕੋਈ ਦੁਆਵਾਂ ਦੇਣ ਵਾਲਾ ਨਹੀਂ ਰਹਿੰਦਾ, ਤੇ ਜਦ ਬਾਪੂ ਚਲਾ ਜਾਵੇ ਕੋਈ ਹੌਸਲਾ ਦੇਣ ਵਾਲਾ ਨਹੀਂ ਰਹਿੰਦਾ। ਬਿਲਕੁਲ ਜੀ, ਬਹੁਤ ਖੂਬ, ਬਹੁਤ ਸੋਹਣਾ ਵਿਚਾਰ ਹੈ, ਔਰ ਇਹਨਾਂ ਵਿਚਾਰਾਂ ਨੂੰ ਅਸਲ ਦੇ ਵਿੱਚ ਜ਼ਿੰਦਗੀ ਦੇ ਵਿੱਚ ਅਮਲੀ ਜਾਮਾ ਪਹੁੰਚਾਉਣ ਦੀ ਲੋੜ ਜਿਹੜੀ ਹੈ ਬਹੁਤ ਜ਼ਿਆਦਾ ਹੈ ਅੱਜ ਕੱਲ੍ਹ। ਸੋ ਸੋਹੀ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਸਾਂਝ ਬਣਾਈ ਹੈ ਪ੍ਰੋਗਰਾਮ ਦੇ ਵਿੱਚ, ਇਸੇ ਤਰ੍ਹਾਂ ਜੁੜੇ ਰਹੋ, ਸਾਡਾ ਵੀ ਹੌਸਲਾ ਜਿਹੜਾ ਉਹ ਬਣਦਾ ਤੁਹਾਡੇ ਵਰਗੇ ਵੀਰਾਂ ਦੇ ਨਾਲ। ਸ਼ੁਕਰੀਆ ਵਰਿੰਦਰ ਚੀਮਾ ਅੱਗੇ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਦੇ ਵਿੱਚ ਬੜੀ ਹੀ ਮਿੱਠੀ ਪਿਆਰੀ ਤੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬਹੁਤ ਸੋਹਣੀ ਜਿਹੀ ਇੱਕ ਅਟੈਚਮੈਂਟ ਹੈ ਉਹਦੇ ਵਿੱਚ ਭੇਜੀ ਔਰ ਉਹ ਅਟੈਚਮੈਂਟ ਦੇ ਵਿੱਚ ਜਿਹੜੀ ਫੋਟੋ ਹੈ ਨਾ ਉਹ ਦੇਖ ਕੇ ਹੀ ਮੂਰਤ ਦੇ ਜਿਹੜੀ ਦੇਖ ਕੇ ਹੀ ਉਹਦਾ ਜਿਹੜਾ ਅਹਿਸਾਸ ਹੈ ਜ਼ਰੂਰ ਹੁੰਦਾ ਮਿੱਠੀ ਤੇ ਪਿਆਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਸਾਂਝ ਪਾਈ ਹੈ ਤੁਸੀਂ ਸ਼ੁਕਰੀਆ ਗੁਰਦੀਪ ਸਿੰਘ ਅੱਗੇ ਸਾਡੇ ਨਾਲ ਜੁੜੇ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਵੀ ਗੁਰਦੀਪ ਸਿੰਘ ਜੀ ਮੈਨੂੰ ਲੱਗਦਾ ਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡਾ ਮੈਸੇਜ ਜਿਹੜਾ ਸੀ ਉਹ ਮਿਸ ਕਰ ਗਈ ਸੀਗੀ ਉਹਦਾ ਲਈ ਮੈਨੂੰ ਮਾਫੀ ਜ਼ਰੂਰ ਦੇ ਦਿਓ ਕਿਉਂਕਿ ਮੈਨੂੰ ਬਾਅਦ ਵਿੱਚ ਜਦੋਂ ਮੈਂ ਮੈਸੇਜ ਚੈੱਕ ਕੀਤੇ ਉਦੋਂ ਮੈਨੂੰ ਪਤਾ ਲੱਗਿਆ ਕਿ ਮੈਂ ਤੁਹਾਡਾ ਮੈਸੇਜ ਮਿਸ ਕਰ ਗਈ ਸੀ ਸੋ ਉਹਦੇ ਲਈ ਮਾਫੀ ਹੈ ਜੀ ਤੇ ਇਹਨਾਂ ਨੇ ਅੱਗੇ ਲਿਖਿਆ ਜੀ ਕਿ ਜਿੰਨੇ ਪੈਰੇ ਦੁੱਧ ਤੇ ਲਾਏ ਨੇ ਇੰਨੇ ਚਿੱਟੇ ਤੇ ਲਾਉਂਦੇ ਤਾਂ ਸ਼ਾਇਦ ਪੰਜਾਬ ਦੇ ਜਵਾਨ ਨਸ਼ਿਆਂ ਤੋਂ ਬਚ ਜਾਂਦੇ ਬਿਲਕੁਲ ਜੀ ਬਿਲਕੁਲ ਤੁਹਾਡੀ ਚਿੰਤਾ ਬਿਲਕੁਲ ਜਾਇਜ਼ ਆ ਔਰ ਇਹੋ ਜਿਹੀਆਂ ਚਿੰਤਾਵਾਂ ਜਿਹੜੀਆਂ ਦੇਖੋ ਸਾਡੇ ਵਰਗੇ ਆਮ ਲੋਕਾਂ ਨੂੰ ਹੁੰਦੀਆਂ ਪਰ ਇਹ ਜਿਹੜੇ ਸਿਆਸੀ ਲੋਕ ਹੈ ਇਹਨਾਂ ਦੀਆਂ ਕੀ ਨੀਤੀਆਂ ਨੇ ਔਰ ਕੀ ਇਹ ਲੋਕ ਸਾਬਤ ਕਰਨਾ ਚਾਹੁੰਦੇ ਨੇ ਇਹ ਰੱਬ ਜਾਣਦਾ ਬਾਬੂ ਸਿੰਘ ਅੱਗੇ ਸਾਡੇ ਨਾਲ ਜੁੜੇ ਨੇ ਬੱਬੂ ਸਿੰਘ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਆਈ ਥਿੰਕ ਜੀਰਾ ਹੁੰਦਾ ਜੀ ਨਹੀਂ 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 ਬੱਬੂ ਸਿੰਘ ਜੀ ਜੀਰਾ ਨਹੀਂ ਹੁੰਦਾ ਤੁਸੀਂ ਦੁਬਾਰਾ ਦੇਖੋ ਜੀ ਲੱਭੋ ਕੀ ਹੁੰਦਾ ਇਹ ਔਰ ਆਪਣੇ ਵੱਡਿਆਂ ਤੋਂ ਪੁੱਛੋ ਜੀ ਦਾਦੀਆਂ ਜੇ ਹੈਗੀਆਂ ਆਪਣੀਆਂ ਮਾਤਾਵਾਂ ਤੋਂ ਪੁੱਛੋ ਕੀ ਹੁੰਦੀਆਂ ਤੇ ਬਿਲਕੁਲ ਹਰਮੀਤ ਸਿੰਘ ਚਾਨਾ ਸਾਹਿਬ ਵੀ ਸ਼ਾਮਲ ਹੋਏ ਪ੍ਰੋਗਰਾਮ ਦੇ ਵਿੱਚ ਚਾਨਾ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਹਿੰਦੇ ਜੀ ਅੰਬ ਦੇ ਅਚਾਰ ਦੇ ਵਿੱਚ ਪਾਉਣ ਵਾਲਾ ਇੱਕ ਮਸਾਲਾ ਬਿਲਕੁਲ ਬਿਲਕੁਲ ਅੰਬ ਦੇ ਅਚਾਰ ਦੇ ਵਿੱਚ ਕਲੌਂਜੀ ਜਿਹੜੀ ਆ ਉਹ ਪੈਂਦੀ ਆ ਤੇ ਬਾਕੀ ਇਹਨਾਂ ਨੇ ਰੰਗ ਵੀ ਦੱਸ ਦਿੱਤਾ ਜੀ ਤੇ ਅਸਲ ਦੇ ਵਿੱਚ ਹੁੰਦੀ ਕੀ ਹੈ ਇਹ ਦੱਸਣਾ ਜੀ ਤੁਸੀਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਚਾਨਾ ਸਾਹਿਬ ਤੇ ਬਿਲਕੁਲ ਅੰਬ ਦੇ ਅਚਾਰ ਦੇ ਵਿੱਚ ਪੈਂਦੀ ਆ ਤੇ ਤਾਂ ਹੀ ਅੱਜ ਸਾਡੇ ਵੀ ਮਨ ਦੇ ਵਿੱਚ ਆਇਆ ਵੀ ਅਸੀਂ ਪੁੱਛੀਏ ਵੀ ਕਲੌਂਜੀ ਪਤਾ ਵੀ ਹੈ ਵੀ ਹੁੰਦੀ ਕੀ ਆ ਹਨਾ ਅਸੀਂ ਕਹਿੰਦੇ ਵੀ ਕਲੌਂਜੀ ਪੈਂਦੀ ਆ ਪਰ ਵਧੀਆ ਕਿ ਤੁਸੀਂ ਇਹ ਵੀ ਦੱਸ ਦਿੱਤਾ ਹੁਣ ਤਾਂ ਇੱਕ ਹੋਰ ਉਹਨਾਂ ਨੂੰ ਪੁਆਇੰਟ ਮਿਲ ਗਿਆ ਇਸ਼ਾਰਾ ਮਿਲ ਗਿਆ ਕਿ ਅੰਬ ਦੇ ਅਚਾਰ ਦੇ ਵਿੱਚ ਪੈਂਦੀ ਆ ਇਹ ਤੇ ਫਿਰ ਕੀ ਹੁੰਦੀ ਆ ਇਹ ਦੱਸਿਓ ਤੁਸੀਂ ਹਨਾ ਤੇ ਨਪਿੰਦਰ ਹੋਰਾਂ ਨੇ ਵੀ ਅੱਗੇ ਮੈਸੇਜ ਕੀਤਾ ਜੀ ਤੇ ਇਹਨਾਂ ਨੇ ਨਾ ਫੋਟੋ ਵੀ ਭੇਜ ਦਿੱਤੀ ਹੈ ਸਾਨੂੰ ਕਲੌਂਜੀ ਦੀ ਤੇ ਅਚਾਰ ਦੇ ਵਿੱਚ ਕਹਿੰਦੇ ਵਰਤਿਆ ਜਾਂਦਾ ਤੇ ਹੋਰ ਵੀ ਬਹੁਤ ਤਰੀਕਿਆਂ ਦੇ ਨਾਲ ਇਹ ਵਰਤਿਆ ਜਾਂਦਾ ਤੇ ਬਾਕੀ ਧੁੰਦ ਦੀ ਵੀ ਫੋਟੋ ਖਿੱਚ ਕੇ ਭੇਜ ਦਿੱਤੀ ਬਿਲਕੁਲ ਧੁੰਦ ਬਹੁਤ ਪੈ ਰਹੀ ਹੈ ਔਰ ਪੰਜਾਬ ਵਰਗਾ ਜਿਹੜਾ ਅਹਿਸਾਸ ਹੈ ਹੁਣ ਆਪਾਂ ਨੂੰ ਇੱਥੇ ਵੀ ਹੋਣ ਲੱਗ ਗਿਆ ਹਨਾ ਧੁੰਦ ਵਾਲਾ ਪਿੰਦਰ ਜੀ ਔਰ ਅਸੀਂ ਵੀ ਹਰ ਰੋਜ਼ ਸਵੇਰੇ ਕਿਉਂਕਿ ਸਾਡੇ ਘਰ ਦੇ ਅੱਗੇ ਪਾਰਕ ਆ ਔਰ ਪਾਰਕ ਦੇ ਵਿੱਚ ਬਹੁਤ ਵਾਰ ਸਵੇਰੇ ਸਵੇਰੇ ਕੈਂਗਰੂਜ਼ ਜਿਹੜੇ ਆ ਉਹ ਆਉਂਦੇ ਹੁੰਦੇ ਆ ਸਾਡੇ ਹਨਾ ਤੇ ਅੱਜ ਕੱਲ ਧੁੰਦ ਹੈ ਤੇ ਧੁੰਦ ਦੇ ਵਿੱਚ ਘੱਟ ਨਿਕਲਦੇ ਆ ਪਰ ਅਜੇ ਵੀ ਟਾਵੇਂ ਟਾਵੇਂ ਉਹ ਦਿਖਾਈ ਦਿੰਦੇ ਹੁੰਦੇ ਆ ਪਰ ਧੁੰਦ ਜਿਹੜੀ ਆ ਕਾਫੀ ਸੰਘਣੀ ਪੈ ਰਹੀ ਹੈ ਅੱਜ ਕੱਲ ਧੰਨਵਾਦ ਤੁਸੀਂ ਫੋਟੋ ਭੇਜੀ ਹੈ ਜੀ ਔਰ ਕਲੌਂਜੀ ਦੀ ਫੋਟੋ ਭੇਜ ਦਿੱਤੀ ਹੈ ਪਰ ਉੱਦਾਂ ਦੱਸੋ ਵੀ ਹੈ ਕੀ ਹੈ ਇਹ ਹਾਂ ਬਿਲਕੁਲ ਅਚਾਰ ਚ ਵਰਤੀ ਜਾਂਦੀ ਹੈ ਧੰਨਵਾਦ ਤੁਹਾਡਾ ਅੱਗੇ ਜਗਤਾਰ ਜੋਲ ਸਾਹਿਬ ਸ਼ਾਮਲ ਹੋਏ ਆ ਪ੍ਰੋਗਰਾਮ ਚ ਭੈਣ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਸਾਰੇ ਹਰਮਨ ਪਰਿਵਾਰ ਨੂੰ ਕਾਫੀ ਦੇਰ ਦੇ ਸਾਡੇ ਨਾਲ ਜੁੜੇ ਹੋਏ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਹਰਮਨ ਪਰਿਵਾਰ ਨੂੰ ਵੀ ਸਤਿ ਸ਼੍ਰੀ ਅਕਾਲ ਪਹੁੰਚ ਗਈ ਹੈ ਤੁਹਾਡੀ ਤੇ ਸਾਡੇ ਤਾਂ ਕਹਿੰਦੇ ਬਿਲਕੁਲ ਹੁਣ ਤੁਹਾਡਾ ਜਵਾਬ ਸਹੀ ਆ ਗਿਆ ਹਨਾ ਤੇ ਬਿਲਕੁਲ ਬਿਲਕੁਲ ਸਹੀ ਜਵਾਬ ਦਿੱਤਾ ਤੁਸੀਂ ਔਰ ਉਹਦੀ ਸ਼ੇਪ ਵੀ ਦੱਸ ਦਿੱਤੀ ਹੈ ਹਨਾ ਤੇ ਲਓ ਜੀ ਇੱਕ ਕਾਲਰ ਵੀ ਸਾਡੇ ਨਾਲ ਸ਼ਾਮਲ ਹੋ ਰਹੇ ਆ ਅਸੀਂ ਉਹਨਾਂ ਦੀ ਜੀ ਫੋਨ ਕਾਲ ਜਿਹੜੀ ਆ ਉਹ ਵੀ ਲੈਣੀ ਆ ਤੇ ਇੱਕ ਬ੍ਰੇਕ ਲੈ ਲੈਂਦੇ ਆ ਤੇ ਫੇਰ ਸ਼ਾਮਲ ਕਰਦੇ ਆ ਉਹਨਾਂ ਨੂੰ ਬ੍ਰੇਕ ਤੋਂ ਬਾਅਦ ਚਲੋ ਜੀ ਕਹਿੰਦੇ ਬ੍ਰੇਕ ਜਿਹੜੀ ਉਹ ਮੁਲਤਵੀ ਕਰ ਦਿੰਦੇ ਆ ਫਿਰ ਅਸੀਂ ਕਾਲਰ ਲੈਣੇ ਆ ਸੋ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਭੈਣ ਜੀ ਮੈਂ ਕਰਨ ਬੋਲ ਰਿਹਾ ਸੀਗਾ ਜੀ ਸੰਧੂ ਬੱਸ ਲਾਈਨ ਤੋਂ
ਹਾਂਜੀ ਕਰਨ ਸੰਧੂ ਸਾਹਿਬ ਸਾਡੇ ਨਾਲ ਸ਼ਾਮਲ ਹੋ ਗਏ ਪ੍ਰੋਗਰਾਮ ਦੇ ਵਿੱਚ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਤੁਹਾਡਾ ਕਰਨ ਭਾਜੀ
ਨਹੀਂ ਭੈਣ ਜੀ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਹੈ ਮੈਨੂੰ ਟਾਈਮ ਦੇਣ ਲਈ
ਨਹੀਂ ਜੀ ਤੁਹਾਡੀ ਵੀ ਮਿਹਰਬਾਨੀ ਹੈ ਤੁਸੀਂ ਕਮਿਊਨਿਟੀ ਦੇ ਲਈ ਵੀ ਬਹੁਤ ਸਾਰਾ ਕੰਮ ਕਰਦੇ ਹੋ ਔਰ ਅਸੀਂ ਪਿਛਲੇ ਹਫ਼ਤੇ ਵੀ ਆਪਣੇ ਸਰੋਤਿਆਂ ਨੂੰ ਦੱਸਿਆ ਸੀਗਾ ਕਿ 22ਵਾਂ ਜਿਹੜਾ ਸ਼ਹੀਦੀ ਟੂਰਨਾਮੈਂਟ ਹੈ ਗ੍ਰਿਫਿਥ ਦੇ ਵਿੱਚ ਹੋਣ ਜਾ ਰਿਹਾ 9 ਤੇ 10 ਜੂਨ ਨੂੰ ਸੋ ਇਸ ਸੰਬੰਧ ਦੇ ਵਿੱਚ 10 ਜੂਨ ਨੂੰ ਇੱਕ ਵਿਸ਼ੇਸ਼ ਟੂਰ ਜਿਹੜਾ ਆ ਉਹ ਕਰਨ ਸੰਧੂ ਹੁਰੀ ਲੈ ਕੇ ਜਾ ਰਹੇ ਨੇ ਕਰਨ ਬੱਸ ਸਰਵਿਸ ਸੰਧੂ ਬੱਸ ਲਾਈਨਜ਼ ਵੱਲੋਂ ਤੇ ਇਸ ਟੂਰ ਦੇ ਬਾਰੇ ਅੱਜ ਫੇਰ ਥੋੜੀ ਜਿਹੀ ਜਿਹੜੀ ਜਾਣਕਾਰੀ ਉਹ ਤੁਹਾਡੇ ਤੋਂ ਲਵਾਂਗੇ ਕਿ ਸੀਟਾਂ ਬਚੀਆਂ ਨੇ ਜਾਂ ਫਿਰ ਸੀਟਾਂ ਚਲੇ ਗਈਆਂ ਨੇ ਜੇ ਸਾਡੇ ਸਰੋਤੇ ਹੁਣ ਇਸ ਘੜੀ ਤੇ ਲੈਣਾ ਚਾਹੁਣ ਤਾਂ ਫੇਰ ਕਿੱਦਾਂ ਦਾ ਹੈ ਜੀ
ਸੀਟਾਂ ਆਪਣੇ ਕੋਲ ਹਲੇ ਆਲਮੋਸਟ 15 ਤੋਂ 18 ਸੀਟਾਂ ਹਲੇ ਤੱਕ ਵੀ ਖਾਲੀ ਹੈ ਜੀ ਜਿਹੜੀਆਂ ਆਪਾਂ ਮਤਲਬ ਇੱਥੋਂ ਦੇ ਸ਼ਰਧਾਲੂਆਂ ਨੂੰ ਲੈ ਕੇ ਜਾ ਸਕਦੇ ਹਾਂ ਤੇ ਓਹਦੇ ਵਿਚ ਮਤਲਬ ਮੈਂ ਫਿਰ ਵੀ ਪੁਲਿਸ ਰਿਪੋਰਟ ਅਪੀਲ ਕਰੂੰਗਾ ਕਿ ਬਹੁਤ ਵਧੀਆ ਇੱਕ ਮਤਲਬ ਉੱਥੇ ਜੋੜ ਮੇਲਾ ਵੀ ਆ, ਖੇਡਾਂ ਵੀ ਆ, ਬਹੁਤ ਕੁਛ ਆ ਦੇਖਣ ਨੂੰ ਤੇ ਬਹੁਤ ਕੁਛ ਆ ਕਰਨ ਨੂੰ
ਜੀ।
ਤੇ ਮੈਂ ਚਾਹੂੰਗਾ ਸਪੈਸ਼ਲੀ ਪੇਰੈਂਟਸ ਲਈ ਜਾਂ ਜੋ ਵੀ ਜਾਣਾ ਚਾਹੁੰਦਾ, ਕਿਉਂਕਿ ਇਟਸ ਅ ਵੈਰੀ ਲੌਂਗ ਡਰਾਈਵ, 450 ਕਿਲੋਮੀਟਰ ਇੱਕ ਪਾਸਾ ਪੈ ਜਾਂਦਾ, ਜਿਹੜਾ ਨਹੀਂ ਵੀ ਡਰਾਈਵ ਕਰਕੇ ਜਾ ਸਕਦਾ ਉਹਨਾਂ ਲਈ ਇੱਕ ਵਧੀਆ ਓਪਰਚੁਨਿਟੀ ਹੈ ਕਿ ਉਹ ਇਸ ਸਰਵਿਸ ਨੂੰ ਯੂਜ਼ ਕਰ ਸਕਦੇ ਆ
ਜੀ। ਬਿਲਕੁਲ, ਔਰ ਜਿਹੜੇ ਕਈ ਵਾਰ ਕੀ ਹੁੰਦਾ ਕਿ ਪਰਿਵਾਰ ਦੇ ਵਿੱਚ ਕੁਛ ਮਜਬੂਰੀਆਂ ਹੋ ਜਾਂਦੀਆਂ, ਕੋਈ ਜੋਬ ਦੀ ਮਜਬੂਰੀ ਆ ਜਾਂ ਕੁਛ, ਕਈ ਵਾਰ ਪੇਰੈਂਟਸ ਜਿਹੜੇ ਆਉਂਦੇ ਉਹਨਾਂ ਦਾ ਬੜਾ ਮਨ ਹੁੰਦਾ ਵੀ ਅਸੀਂ ਜਾਣਾ ਆ, ਪਰ ਜੇਕਰ ਬੱਚੇ ਲੈ ਕੇ ਨਹੀਂ ਜਾ ਸਕਦੇ ਤਾਂ ਫੇਰ ਉਹਨਾਂ ਦੇ ਲਈ ਬੰਦੋਬਸਤ ਜਿਹੜਾ ਆ ਜੀ ਉਹ ਹੋ ਸਕਦਾ, ਜੇਕਰ ਤੁਸੀਂ ਭੇਜਣਾ ਚਾਹੁੰਦੇ ਹੋ ਆਪਣੇ ਫਾਦਰ ਸਾਹਿਬ ਨੂੰ, ਆਪਣੇ ਮਦਰ ਨੂੰ ਭੇਜਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਇੱਕ ਦਿਨਾਂ ਟ੍ਰਿਪ ਦੇ ਵਿੱਚ ਤੁਸੀਂ ਭੇਜ ਸਕਦੇ ਹੋ, ਕਿਉਂਕਿ ਇੱਕ ਤਾਂ 2 ਦਿਨਾਂ ਦਾ ਜਿਹੜਾ ਥਕੇਵਾ ਉਹ ਨਹੀਂ ਹੋਣਾ, ਔਰ ਇੱਕ ਤੁਸੀਂ ਬੱਸ ਦੇ ਵਿੱਚ ਜਾਓਗੇ ਔਰ ਉਹਦੇ ਵਿੱਚ ਜ਼ਿੰਮੇਵਾਰੀ ਜਿਹੜੀ ਆ ਉਹ ਵੀ ਜ਼ਿਆਦਾ ਨਹੀਂ ਆ, ਕਿਉਂਕਿ ਸਾਰੇ ਇੱਕੋ ਜਿਹੇ ਆਪਣੀ ਹਮ ਉਮਰ ਦੇ ਜਿਹੜੇ ਲੋਕ ਆ ਉਹ ਉੱਥੇ ਮਿਲ ਜਾਂਦੇ, ਔਰ ਉੱਥੇ ਜਦੋਂ ਮੇਲਾ ਗੇਲਾ ਹੁੰਦਾ ਤੇ ਫਿਰ ਉਹਨਾਂ ਨੂੰ ਵੀ ਬਹੁਤ ਚੰਗਾ ਲੱਗਦਾ। ਸੋ ਕਰਨ ਭਾਜੀ ਥੋੜਾ ਜਿਹਾ ਟਿਕਟਸ ਦੇ ਬਾਰੇ ਵੀ ਦੱਸਦੇ ਜਾਓ।
ਹਾਂਜੀ ਭੈਣ ਜੀ, ਟਿਕਟਸ ਮੈਂ ਤੁਹਾਨੂੰ ਦੱਸ ਰਿਹਾ ਵੀ ਇੱਕ $55 ਅਸੀਂ ਟਿਕਟ ਰੱਖੀ ਹੈ, ਤੇ $55 ਅਡਲਟ ਦੀ ਟਿਕਟ ਆ ਤੇ $35 ਚਿਲਡਰਨਸ ਟਿਕਟ ਆ, ਤੇ ਜੇ ਫੈਮਿਲੀ ਆਫ 4 ਮਤਲਬ 2 ਅਡਲਟਸ 2 ਬੱਚੇ ਜਾਣਾ ਚਾਹੁੰਦੇ ਆ ਤੇ ਉਹਨਾਂ ਦੀ ਟਿਕਟ ਜਿਹੜੀ $160 ਦਾ। ਤੇ ਮੈਂ ਇੱਥੇ ਇਹ ਵੀ ਕਲੈਰੀਫਾਈ ਕਰਨਾ ਚਾਹੁੰਦਾ ਕਿ ਜੇ ਤੁਸੀਂ ਪਬਲਿਕ ਟਰਾਂਸਪੋਰਟ ਤੇ ਵੀ ਉਸ ਦਿਨ ਦੀ ਟਿਕਟ ਦੇਖੋ ਜਾ ਕੇ ਤਾਂ ਉਹ ਆਉਣ ਜਾਣ ਨੰਬਰ 1 ਤਾਂ ਤੁਸੀਂ ਵਾਪਸ ਆ ਹੀ ਨਹੀਂ ਸਕਦੇ ਉਸ ਦਿਨ ਦੇ ਵਿੱਚ, ਤੇ ਇੱਕ ਪਾਸੇ ਦੀ ਟਿਕਟ ਜਿਹੜੀ ਉਹ ਆਲਮੋਸਟ $110 ਆ, ਤੇ ਆਲਮੋਸਟ ਮਤਲਬ ਆਉਣ ਜਾਣ ਦੀ ਟਿਕਟ ਜਿਹੜੀ ਆ $200 ਦੀ ਬਣ ਜਾਂਦੀ ਆ, ਜਿਹੜੀ ਕਿ ਅਸੀਂ ਸਿਰਫ $55 ਦੀ ਰੱਖੀ ਆ ਤਾਂ ਕਿ ਆਪਣੇ ਸਾਡੇ ਬਜ਼ੁਰਗ ਉੱਥੇ ਜਾ ਸਕਣ, ਆਪਣੀ ਹਾਂਜੀ ਹਾਂਜੀ ਸਾਡੇ ਬਜ਼ੁਰਗ ਜਾ ਸਕਣ, ਸਾਡੇ ਜਿਹੜੇ ਯੰਗਸਟਰ ਆ ਜਿਹੜੇ ਇੱਥੇ ਮੈਲਬਨ ਦੇ ਵਿੱਚ ਨਵੇਂ ਵਸੇ ਆ, ਜਿਹਨਾਂ ਨੂੰ ਕ੍ਰਿਕਟ ਦੀਆਂ ਖੇਡਾਂ ਬਾਰੇ ਨਹੀਂ ਪਤਾ, ਜਿਹਨਾਂ ਨੂੰ ਉਸ ਐਕਚੁਅਲ ਇਵੈਂਟ ਬਾਰੇ ਨਹੀਂ ਪਤਾ, ਕਿਉਂਕਿ ਇਹ ਸ਼ਹੀਦੀ ਟੂਰਨਾਮੈਂਟ ਜੋ ਵੀ ਆ ਮਤਲਬ ਵੀ ਆਪਣੇ ਰਿਲੇਟਡ ਆਪਣੇ ਕਲਚਰ ਦੇ ਨਾਲ ਵੀ ਆ, ਆਪਣੇ ਹਿਸਟਰੀ ਦੇ ਨਾਲ ਵੀ ਰਿਲੇਟਡ ਆ, ਸਾਰਿਆਂ ਨੂੰ ਵੱਡਾ ਤੇ ਪਹਿਲਾ ਮੇਰੇ ਖਿਆਲ ਦੇ ਵਿੱਚ ਟੂਰਨਾਮੈਂਟ ਇਹ ਉੱਥੇ ਆਰਗਨਾਈਜ਼ ਕਰਾਇਆ ਜਾਂਦਾ, ਜਿੱਥੇ ਜਿੱਦਾਂ ਮੈਨੂੰ ਪਿਛਲੀ ਵਾਰੀ ਮੈਂ ਤੁਹਾਨੂੰ ਇਹੀ ਦੱਸਿਆ ਸੀਗਾ ਕਿ ਫ੍ਰੀ ਆਫ ਕੋਸਟ, ਯਾਨੀ ਦਾ ਫੂਡ ਇਜ਼ ਫ੍ਰੀ, ਲੰਗਰ ਇਜ਼ ਫ੍ਰੀ। ਸੋ ਅਪੈਰੈਂਟਲੀ ਦੂਜੀ ਗੱਲ ਅਸੀਂ ਸ਼ੈਫਟ ਨੂੰ ਗੁਰਦੁਆਰਾ ਸਾਹਿਬ ਵੀ ਕਵਰ ਕਰ ਰਹੇ ਹਾਂ ਤੇ ਗ੍ਰਿਫਤ ਗੁਰਦੁਆਰਾ ਸਾਹਿਬ ਵੀ ਕਵਰ ਕਰ ਰਹੇ ਹਾਂ ਤੇ ਪਿਕਅਪ ਆਪਣੀ ਕਰੇਗੀਵਨ ਗੁਰਦੁਆਰਾ ਸਾਹਿਬ ਤੋਂ ਹੀ ਆ, ਤੇ ਸੋ 3 ਗੁਰਦੁਆਰਾ ਸਾਹਿਬ ਵੀ ਕਵਰ ਹੋ ਜਾਣੇ ਆ, ਤੇ ਟੂਰਨਾਮੈਂਟ ਵੀ ਦੇਖਿਆ ਜਾਣਾ, ਤੇ ਆਈ ਮੀਨ ਇਟਸ ਅ ਵੈਰੀ ਗੁੱਡ ਓਪਰਚੁਨਿਟੀ ਫੋਰ ਆਲ ਦ ਪੀਪਲ ਕਮ ਫਰੋਮ ਪੰਜਾਬ, ਜਿਹੜੇ ਪੇਰੈਂਟਸ ਆਏ ਹੋਏ ਆ ਜਾਂ ਜਿਹੜੇ ਨਵੇਂ ਯੰਗਸਟਰ ਇੱਥੇ ਸੈੱਟ ਹੋਏ ਆ, ਜਿਹੜੇ ਨਹੀਂ ਕਦੇ ਗਏ ਜਾਂ ਜਿਹਨਾਂ ਨੂੰ ਨਹੀਂ ਪਤਾ ਵੀ ਕਿਵੇਂ ਹਾਓ ਲੌਂਗ ਟੂ ਡਰਾਈਵ, ਵੀ ਇੰਨੀ ਦੂਰ ਡਰਾਈਵ ਕਰਨਾ ਵੀ ਕੋਈ ਸੌਖੀ ਗੱਲ ਨਹੀਂ ਹੈਗੀ, ਤੇ ਮੈਨੂੰ ਬਹੁਤ ਖੁਸ਼ੀ ਆ। ਕੁਛ ਭੈਣਾਂ ਦਾ ਵੀ ਫੋਨ ਆਇਆ ਜਿਹੜੇ ਆਪਣੇ ਉਹਨਾਂ ਦੇ ਹਸਬੈਂਡ ਕੰਮ ਕਰ ਰਹੇ ਆ ਉਹ ਨਹੀਂ ਡਰਾਈਵ ਕਰ ਸਕਦੀਆਂ, 1-2 ਭੈਣਾਂ ਹੈਗੀਆਂ ਵੀ ਨੇ ਜਿਹੜੀਆਂ ਜਾ ਰਹੀਆਂ ਨੇ, ਤੇ ਹੋਰ ਵੀ ਇਨਕਰੇਜ ਕਰਦੇ ਆ ਕਿਉਂਕਿ ਫੈਮਿਲੀਆਂ ਸਾਰੀਆਂ ਜਾ ਰਹੀਆਂ ਨੇ, ਕੋਈ ਇਹ ਨਹੀਂ ਹੈਗਾ ਕਿ ਮਤਲਬ ਵੀ ਮੁੰਡੇ ਖੁੰਡੇ ਵਾਲਾ, ਸਾਰੇ ਫੈਮਿਲੀ ਜਾ ਰਹੀਆਂ, ਮੇਰੀ ਖੁਦ ਦੀ ਫੈਮਿਲੀ ਮਤਲਬ ਬੱਸ ਦੇ ਵਿੱਚ ਹੋਊਗੀ, ਸਾਰੇ ਮਤਲਬ ਵੀ ਫੈਮਿਲੀਆਂ ਹੀ ਜਾ ਰਹੀਆਂ ਨੇ, ਤੇ ਬਹੁਤ ਵਧੀਆ ਮੇਰੇ ਖਿਆਲ ਦੇ ਵਿੱਚ ਓਪਰਚੁਨਿਟੀ ਆ ਜੇ ਆਪਾਂ ਅਵੇਲ ਕਰਨਾ ਚਾਹੁੰਦੇ ਹਾਂ ਇਹਨੂੰ।
ਜੀ ਜੀ ਬਿਲਕੁਲ, ਔਰ ਅਸੀਂ ਸਰੋਤਿਆਂ ਨੂੰ ਦੱਸਦੇ ਚਾਹੀਏ ਕਿ 10 ਜੂਨ ਨੂੰ ਐਤਵਾਰ ਨੂੰ 6 ਵਜੇ ਕਰੇਗੀਵਨ ਗੁਰਦੁਆਰਾ ਸਾਹਿਬ ਤੋਂ ਜਿਹੜਾ
ਤੁਸੀਂ 15 ਮਿੰਟ
ਜੀ 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 ਬਿਲਕੁਲ, ਅੱਛਾ 5:45 ਉੱਥੇ ਸਾਰੇ ਹੋਣੇ ਚਾਹੀਦੇ ਆ, ਔਰ 6 ਵਜੇ
ਹਾਂਜੀ 6 ਵਜੇ ਰਵਾਨਗੀ ਹੈ, 6 ਵਜੇ ਅਸੀਂ ਤੁਰ ਪੈਣਾ ਉੱਥੋਂ ਕਿਉਂਕਿ ਇਟਸ ਅ ਲੌਂਗ ਜਰਨੀ, ਬਾਈ ਦਾ ਟਾਈਮ ਗ੍ਰਿਫਤ ਪਹੁੰਚਾਂਗੇ ਇਟ ਵਿਲ ਬੀ ਅਰਾਊਂਡ 11:30 ਤੇ 11:30 ਵਜੇ ਅਸੀਂ ਉੱਥੇ ਮਤਲਬ ਹੋਣੇ ਚਾਹੀਦੇ ਆ ਤਾਂ ਕਿ ਉਹ ਪੂਰਾ ਖੇਡਾਂ ਦਾ ਇੰਜੋਏ ਕਰ ਸਕਣ, ਈਵਨ ਕਿ ਕਮੇਟੀ ਨਾਲ ਵੀ ਆਪਣੀ ਗੱਲ ਹੋਈ ਆ, ਜਿਹੜੀਆਂ ਬੱਚਿਆਂ ਦੀਆਂ ਰੇਸਿਸ ਵਗੈਰਾ ਹੁੰਦੀਆਂ ਉਹਨਾਂ ਨੂੰ ਵੀ ਥੋੜਾ ਜਿਹਾ ਅਸੀਂ ਰਿਕੁਐਸਟ ਕੀਤੀ ਆ ਕਿ ਜੇ ਉਹ 12 ਵਜੇ ਤੋਂ ਬਾਅਦ ਰੱਖਣ ਤਾਂ ਕਿ ਜੇ ਕੁਛ ਬੱਚੇ ਆਪਣੇ ਜਿਹੜੇ ਇੱਥੋਂ ਜਾਣਗੇ ਜੇ ਉਹਨਾਂ ਰੇਸਾਂ ਦੇ ਵਿੱਚ ਪਾਰਟ ਲੈਣਾ ਚਾਹੁੰਦੇ ਨੇ, ਜਿੰਨੇ ਵੀ ਬੱਚੇ ਨੇ ਸਪੋਰਟਸ ਹੁੰਦੀਆਂ ਉਹ ਨੋਰਮਲੀ 2nd day ਹੀ ਹੁੰਦੀਆਂ ਤੇ ਉਹ ਵੀ ਉਹਦੇ ਵਿੱਚ ਵੀ ਪਾਰਟਿਸਪੇਟ ਬੱਚੇ ਜਿਹੜੇ ਆ ਉਹ ਕਰ ਸਕਣ।
ਕਿਆ ਬਾਤ ਹੈ। ਸੋ ਇਹ ਵੀ ਬਹੁਤ ਵਧੀਆ ਮੌਕਾ ਹੈ ਜੀ, ਤੁਸੀਂ ਬੜੇ ਸਮੇਂ ਤੇ ਉੱਥੇ ਪਹੁੰਚ ਜਾਣਾ, ਔਰ ਜਿਹੜੇ ਵੀ ਚਾਹਵਾਨ ਨੇ ਉੱਥੇ ਖੇਡ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਣ ਦੇ, ਉਹ ਆਪਣੇ ਸਮੇਂ ਦੇ ਉੱਤੇ ਉੱਥੇ ਪਾਰਟਿਸਿਪੇਟ ਵੀ ਕਰ ਸਕਣਗੇ, ਔਰ ਸਵੇਰ ਦੀ ਜਿਹੜੀ ਚਾਹ ਹੈ ਜੀ ਉਹ ਵੀ ਤੁਹਾਨੂੰ ਮਿਲੂਗੀ, ਔਰ ਨਾਲ ਹੀ ਨਾਲ ਚੈਪਟਨ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਜਿਹੜੇ ਉਹ ਤੁਸੀਂ ਕਰੋਗੇ, ਔਰ ਬਹੁਤ ਕੁਛ ਇਕੱਠਾ ਜਿਹੜਾ ਦਿੱਤਾ ਜਾ ਰਿਹਾ। ਸੋ ਸੰਧੂ ਬੱਸ ਲਾਈਨਸ ਵੱਲੋਂ 10 ਜੂਨ ਨੂੰ ਜਿਹੜਾ ਇਹ ਟ੍ਰਿਪ ਲੈ ਕੇ ਜਾ ਰਹੇ ਨੇ। ਸੋ ਅਜੇ ਵੀ ਜੇਕਰ ਤੁਸੀਂ ਇਸ ਸ਼ਸ਼ੋ ਪੰਚ ਚੋ ਕਿ ਤੁਸੀਂ ਬੁਕਿੰਗ ਨਹੀਂ ਕਰਾਈ ਹੋਈ ਹਨਾ, ਤੇ ਕੋਈ ਲੈ ਕੇ ਜਾਣ ਵਾਲਾ ਵੀ ਹੈ ਨੀ, ਔਰ ਫਿਰ ਤੁਸੀਂ ਪਿੱਛੇ ਨਾ ਰਹੋ, ਫਿਰ ਤੁਸੀਂ ਸਿੱਧੀ ਬੁਕਿੰਗ ਜਿਹੜੀ ਆ ਉਹ ਕਰਵਾਓ। ਕਰਨ ਸੰਧੂ ਹੋਰਾਂ ਨੂੰ ਫੋਨ ਕਰੋ, ਇਹਨਾਂ ਦਾ ਨੰਬਰ ਹੈ 0424-115-551 0424-115-551। ਸੋ ਸੰਧੂ ਸਾਹਿਬ ਜਾਂਦੇ ਜਾਂਦੇ ਕੋਈ ਹੋਰ ਸੁਨੇਹਾ ਤੁਸੀਂ ਦੇਣਾ ਚਾਹੋ ਤਾਂ ਜ਼ਰੂਰ ਦਿਓ।
ਮੈਂ ਤਾਂ ਜੀ ਬਸ ਇਹੀ ਹੱਥ ਵੱਟ ਕੇ ਬੇਨਤੀ ਹੈ ਸਾਰੇ ਆਪਣੇ ਸਰੋਤਿਆਂ ਨੂੰ ਕਿ ਇੱਕ ਬਹੁਤ ਵਧੀਆ ਅਸੀਂ ਉਪਰਾਲਾ ਕੀਤਾ, ਇਹਦੇ ਚ ਕੋਈ ਨੋ ਪ੍ਰੋਫਿਟ ਨੋ ਲੋਸ ਵਾਲਾ ਹੀ ਕੰਮ ਆ, ਪਰ ਫਿਰ ਵੀ ਇਹੀ ਹੈ ਵੀ ਆਓ ਇਕੱਠੇ ਚੱਲੀਏ, ਇੰਜੋਏ ਕਰੀਏ, ਤੇ ਇਹਨਾਂ ਜਿਹੜੀਆਂ ਇਹ ਜੇ ਬਣਾਏ ਹੋਏ ਪ੍ਰੋਜੈਕਟ ਨੇ ਪਿਛਲੇ 22 ਸਾਲਾਂ ਤੋਂ ਚੱਲ ਰਹੇ ਨੇ, ਉਹਨੂੰ ਹੋਰ ਮਜ਼ਬੂਤ ਕਰੀਏ ਤਾਂ ਕਿ ਆਪਣੀ ਕਮਿਊਨਿਟੀ ਦੇ ਜਿਹੜੇ ਆਪਾਂ ਹੋਰ ਵੀ ਅੱਗੇ ਵੱਧ ਸਕੀਏ ਐਜ ਏ ਕਮਿਊਨਿਟੀ, ਨਾਟ ਓਨਲੀ ਗ੍ਰਿਫਟ ਜੇ ਆਪਾਂ ਮੈਲਬਰਨ ਚ ਵੀ ਇਹੋ ਜਿਹਾ ਕੋਈ ਤੋਰੀਏ ਜਿੱਥੇ ਆਪਾਂ ਨੂੰ ਸਾਰਾ ਕੁਛ ਇੱਕ ਪੇਂਡੂ ਖੇਡਾਂ ਵਾਲਾ ਮਿਲੇ, ਕਿ ਸਾਰਾ ਕੁਛ ਫ੍ਰੀ ਮਿਲ ਰਿਹਾ, ਕਿ ਬਾਜ਼ਾਰੀ ਕੰਮ ਨਾ ਹੋਵੇ ਕਿਤੇ ਵੀ।
ਜੀ ਜੀ ਬਿਲਕੁਲ। ਸੋ ਜਿਹੜੇ ਆਪਸੀ ਮੇਲ ਜੋਲ ਆ ਜਾਂ ਆਪਸੀ ਭਾਈਚਾਰੇ ਦੀਆਂ ਸਾਂਝਾਂ ਜਿਹੜੀਆਂ ਹੋਰ ਪੀੜੀਆਂ ਹੋਣ, ਗੂੜੀਆਂ ਹੋਣ, ਸੋ ਇਹ ਜਿਹੇ ਉਪਰਾਲੇ ਜਿਹੜੇ ਆ ਉਹ ਮਦਦ ਕਰਦੇ ਆ, ਔਰ ਤੁਹਾਡੇ ਵੱਲੋਂ ਜਿਹੜੀ ਇਹ ਸੇਵਾ ਆ, ਔਰ ਤੁਹਾਡੇ ਵੱਲੋਂ ਜਿਹੜੀਆਂ ਕੱਲੀ ਸਿਰਫ ਇੱਕ ਟ੍ਰਿਪ ਹੀ ਨਹੀਂ ਆ, ਹੋਰ ਵੀ ਬਹੁਤ ਕੁਛ ਸ਼ੁਮਾਰ ਆ ਇਹਦੇ ਵਿੱਚ ਹਨਾ, ਇੰਨਾ ਸਾਰਾ ਕੁਛ ਜਿਹੜਾ ਸ਼ਾਮਿਲ ਕਰਕੇ ਤੁਸੀਂ ਇੱਕ ਭਾਈਚਾਰੇ ਦੀ ਜਿਹੜੀ ਨਬਜ਼ ਪਛਾਣਦੇ ਹੋਏ ਹਨਾ, ਉਹ ਸਾਰਾ ਕੁਛ ਜਿਹੜਾ ਉਹਦੇ ਵਿੱਚ ਸ਼ਾਮਿਲ ਕੀਤਾ ਆ। ਸੋ ਅਸੀਂ ਇੱਕ ਵਾਰ ਫੇਰ ਜ਼ਰੂਰ ਹਰਮਨ ਰੇਡੀਓ ਵੱਲੋਂ ਵੀ ਗੁਜ਼ਾਰਿਸ਼ ਕਰਾਂਗੇ ਦੋਸਤਾਂ ਨੂੰ ਕਿ ਜੇਕਰ ਤੁਸੀਂ ਨਹੀਂ ਕਰਾਈ ਹੋਈ ਜੀ ਬੁਕਿੰਗ, ਕੋਈ ਗੱਲ ਨਹੀਂ, ਫਿਕਰ ਨਾ ਕਰੋ, ਤੁਸੀਂ 1 ਡੇ ਦਾ ਜਿਹੜਾ ਟ੍ਰਿਪ ਆ ਉਹ ਜ਼ਰੂਰ ਇੰਜੋਏ ਕਰੋ, ਕਿਉਂਕਿ ਲਾਸਟ ਡੇ ਜਿਹੜਾ ਹੁੰਦਾ ਉਹ ਕਾਫੀ ਜ਼ਿਆਦਾ ਉੱਥੇ ਭਰਦਾ, ਤੇ ਜਿਹੜੀ ਗਿਣਤੀ ਆ ਉਹ ਹਰ ਸਾਲ ਜਿਹੜੀ ਆ ਵੱਧ ਰਹੀ ਆ ਉੱਥੇ ਪਹੁੰਚਣ ਵਾਲੇ ਦਰਸ਼ਕਾਂ ਦੀ। ਸੋ ਮੈਲਬਰਨ ਤੋਂ ਤੁਹਾਡੇ ਲਈ ਇੱਕ ਬਹੁਤ ਵਧੀਆ ਮੌਕਾ, ਤੇ ਮਿਸ ਨਾ ਕਰਿਓ। ਸੋ ਕਰਨ ਸੰਧੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਂਝ ਬਣਾਈ ਹੈ ਇਸ ਬਾਬਤ।
ਤੁਹਾਡਾ ਵੀ ਭੈਣ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਟਾਈਮ ਦਿੱਤਾ ਜੀ।
ਜੀ ਸ਼ੁਕਰੀਆ। ਸੋ ਦੋਸਤੋ ਕੁਛ ਹੋਰ ਜਿਹੜੀਆਂ ਜਾਣਕਾਰੀਆਂ, ਸਤਿ ਸ੍ਰੀ ਅਕਾਲ ਜੀ, ਕੁਛ ਹੋਰ ਜਾਣਕਾਰੀਆਂ ਤੁਹਾਡੇ ਨਾਲ ਲੈ ਕੇ ਬਹੁਤ ਜਲਦੀ ਹਾਜ਼ਰ ਹੁੰਦੇ ਹਾਂ। ਫਿਲਹਾਲ ਸਮਾਂ ਇੱਕ ਬ੍ਰੇਕ ਦਾ ਵੀ ਆ ਗਿਆ, ਬਹੁਤ ਸਾਰੇ ਮੈਸੇਜਸ ਜਿਹੜੇ ਉਹ ਆਏ ਹੋਏ ਆ ਸਾਡੇ ਕੋਲ, ਉਹ ਮੈਸੇਜਸ ਵੀ ਲਵਾਂਗੇ, ਪਰ ਬ੍ਰੇਕ ਲੈਣੀ ਬਹੁਤ ਜ਼ਰੂਰੀ ਹੈ। ਸੋ ਲੈਂਦੇ ਹਾਂ ਜੀ ਬ੍ਰੇਕ, ਆਉਂਦੇ ਹਾਂ ਬਹੁਤ ਜਲਦੀ ਬ੍ਰੇਕ ਤੋਂ ਬਾਅਦ, ਬਣੇ ਰਹੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬੱਗ ਬਸਟਰ ਵਾਲੇ ਨਾ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
It's the end of financially asylum Mahindra, the world's number one selling tractor. Right now, get the 4025 four-wheel drive tractor for just $19,990 or the E-Max 25 with loader and free 4-in-1 bucket for just $19,990 and take advantage of the ATO Small Business Instant Asset Write-Off. Hurry, must end June 30. See your local Mahindra dealer or visit mahindraag.com.au today. Instant Asset Write-Off subject to eligibility. See your account for details. Price and valid until June 30 or while stocks last. Freight and pre-delivery charges may apply.
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿਣੀ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ, ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫੇਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 04-22-2-9631 ਜਾਂ ਵਿਜ਼ਿਟ ਕਰੋ www.healthdrops.com.au।
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੇ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਟੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895 56।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਹਾਸਿਆਂ ਦਾ ਸਮੁੰਦਰ ਤੇ ਕਨਫਿਊਜ਼ਨ ਦਾ ਖੂਹ, ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਕੈਰੀ ਔਨ ਜੱਟਾ 2। ਜੂਨ ਤੋਂ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਜ਼ਿਆਦਾ ਜਾਣਕਾਰੀ ਲਈ ਗੋ ਟੂ whitehillproduction.com।
ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪ੍ਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਹੋਮਸਟੌਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ, ਇਹੀ ਨਹੀਂ ਪਾਕ ਪਾਨ ਦੀਆਂ ਪਾਰਟੀ ਅਤੇ ਪੰਜਾਬੀ ਮਠਿਆਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ 191 ਹਾਈ ਸਟ੍ਰੀਟ, ਥੋਮਸਟੌਨ।
ਤੇ ਚਲੋ ਫੇਰ, ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟ।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਬ੍ਰੇਕ ਦੇ ਵਿੱਚ ਇਸ਼ਤਿਹਾਰ ਚੱਲ ਰਹੇ ਸਨ ਸਾਡੇ ਸਹਿਯੋਗੀਆਂ ਤੇ ਸਾਡੇ ਸਪੌਂਸਰਸ ਦੇ, ਜਿਹੜੇ ਸਪੌਂਸਰਸ ਮਦਦ ਕਰਦੇ ਨੇ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ। ਤੇ ਅਸੀਂ ਵੀ ਇੱਕ ਵਾਰ ਫੇਰ ਧੰਨਵਾਦ ਕਰਦੇ ਹਾਂ ਆਪਣੇ ਸਾਰੇ ਸਹਿਯੋਗੀਆਂ ਦਾ, ਆਪਣੇ ਸਾਰੇ ਸਪੌਂਸਰਸ ਦਾ। ਤੇ ਹੁਣ ਪ੍ਰੋਗਰਾਮ ਦੇ ਵਿੱਚ ਵਧਦੇ ਹਾਂ ਜੀ ਅਗਲੇ ਸਿਲਸਿਲੇ ਵੱਲ। ਅਗਲੇ ਸਿਲਸਿਲੇ ਵੱਲ ਵੀ ਵਧਣਾ, ਕਿਉਂਕਿ ਅਗਲਾ ਸਿਲਸਿਲਾ ਜੀ ਕੁਛ ਜ਼ਰੂਰੀ ਜਿਹੜੀਆਂ ਸੂਚਨਾਵਾਂ ਦਾ, ਕੁਛ ਜ਼ਰੂਰੀ ਜਾਣਕਾਰੀਆਂ ਦਾ। ਪਰ ਉਸ ਤੋਂ ਵੀ ਪਹਿਲਾਂ ਕੁਛ ਕੁ ਦੋਸਤ ਜਿਹੜੇ ਸਾਡੇ ਨਾਲ ਇਸ ਵੇਲੇ ਲਗਾਤਾਰ ਬਣੇ ਹੋਏ ਆ, ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਲੈਂਦੇ ਹਾਂ, ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਪ੍ਰੋਗਰਾਮ ਦੇ ਵਿੱਚ ਜਗਤਾਰ ਜੌਹਲ ਹੋਰੀ, ਜਿਵੇਂ ਉਹਨਾਂ ਨੇ ਸਾਨੂੰ ਭੇਜਿਆ ਸੀਗਾ ਜੀ ਜਵਾਬ, ਉਹ ਜਵਾਬ ਬਿਲਕੁਲ ਸਹੀ ਆ ਉਹਨਾਂ ਦਾ। ਉਹ ਜਵਾਬ ਕੀ ਆ ਇਹ ਆਪਾਂ ਤੁਹਾਨੂੰ ਬਾਅਦ ਚ ਦੱਸਣਾ ਹਨਾ। ਜਗਤਾਰ ਸਿੰਘ ਗਿੱਲ ਹਾਂਗਕਾਂਗ ਵਾਲੇ ਜਿਹੜੇ ਹਨਾ, ਉਹਨਾਂ ਨੇ ਵੀ ਦੱਸ ਦਿੱਤਾ ਬਿਲਕੁਲ ਤੁਹਾਡਾ ਵੀ ਜਵਾਬ ਠੀਕ ਹੈ ਜੀ। ਗੁਰਦੀਪ ਰਾਣੂ ਹੋਰੀ ਉਹ ਵੀ ਸ਼ਾਮਲ ਹੋਏ ਆ, ਉਹਨਾਂ ਨੇ ਵੀ ਜਵਾਬ ਦੱਸ ਦਿੱਤਾ ਤੇ ਜਵਾਬ ਬਿਲਕੁਲ ਨੇੜੇ ਹੀ ਆ ਜੀ ਤੁਹਾਡਾ, ਤੇ ਬੜਾ ਟੂ ਦੀ ਪੁਆਇੰਟ ਜਿਹਾ ਜਵਾਬ ਦੱਸਿਆ ਗੁਰਦੀਪ ਰਾਣੂ ਹੋਰਾਂ ਨੇ, ਤੇ ਧੰਨਵਾਦ। ਸੰਦੀਪ ਰਾਏ ਅੱਗੇ ਸ਼ਾਮਲ ਹੋਏ ਆ, ਸੰਦੀਪ ਰਾਏ ਸਤਿ ਸ਼੍ਰੀ ਅਕਾਲ ਬੁਲਾ ਰਹੇ, ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਬਹੁਤ ਪਿਆਰ ਭਰੀ। ਲਖਵੀਰ ਭੁੱਲਰ ਅੱਗੇ ਸਾਡੇ ਨਾਲ ਸ਼ਾਮਲ ਹੋਏ ਆ, ਬੜੀ ਦੇਰ ਬਾਅਦ ਭੁੱਲਰ ਸਾਹਿਬ ਤੁਹਾਡਾ ਆਉਣਾ ਹੋਇਆ ਅੱਜ ਦੇ ਪ੍ਰੋਗਰਾਮ ਦੇ ਵਿੱਚ, ਤੇ ਚੰਗਾ ਲੱਗਦਾ ਤੁਸੀਂ ਆਇਆ ਕਰੋ। ਸੋ ਸਤਿ ਸ਼੍ਰੀ ਅਕਾਲ ਟੂ ਐਵਰੀ ਵਨ ਕਹਿੰਦੇ, ਤੇ ਇਹਨਾਂ ਨੇ ਦੱਸਤਾ ਜੀ ਕਲੌਂਜੀ ਜਿਹੜੀ ਆ ਉਹ ਟੂ ਦੀ ਪੁਆਇੰਟ ਕੀ ਹੁੰਦੀ ਆ। ਧੰਨਵਾਦ ਬਚਿੱਤਰ ਸਿੰਘ ਮਾਟ ਭੁੱਲਰ, ਉਹਨਾਂ ਨੇ ਵੈਸੇ ਆਉਣਾ ਜਿਹੜਾ ਕਾਫੀ ਦੇਰ ਦਾ ਕੀਤਾ ਹੋਇਆ, ਪਰ ਉਹਨਾਂ ਨੇ ਨਾ ਬੜਾ ਸੋਹਣਾ ਜਿਹਾ ਇੱਕ ਵਿਅੰਗ ਕੱਸਿਆ, ਕਹਿੰਦੇ ਘੇਰਨਾ ਸੀ ਮੋਦੀ ਘੇਰ ਲਏ ਦੋਧੀ। ਸੋ ਇਹੀ ਹੈ ਜੀ ਸਿਆਸਤਾਂ ਹਨਾ, ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਵੀ ਸਿਆਸੀ ਜਿਹੜੇ ਲੋਕ ਹੁੰਦੇ ਆ ਉਹ ਕਿੱਦਾਂ ਲੋਕਾਂ ਦਾ ਜਿਹੜਾ ਮਾਇੰਡ ਆ ਉਹ ਵਾਸ਼ ਕਰਕੇ ਕਿੱਧਰ ਨੂੰ ਤੋਰ ਦਿੰਦੇ ਆ ਹਨਾ, ਇਹ ਉਹਨਾਂ ਦੀ ਹੀ ਚਾਲ ਹੁੰਦੀ ਆ। ਸੋ ਇਹ ਚਾਲਾਂ ਸਮਝਣੀਆਂ ਕਾਫੀ ਹੱਦ ਤੱਕ ਮੁਸ਼ਕਲ ਨੇ। ਧੰਨਵਾਦ ਬਚਿੱਤਰ ਜੀ। ਪਰਮਜੀਤ ਸਿੰਘ ਧਾਲੀਵਾਲ ਅੱਗੇ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ, ਸਤਿ ਸ਼੍ਰੀ ਅਕਾਲ ਅਮਰਦੀਪ ਭੈਣ ਜੀ। ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ, ਸਤਿ ਸ਼੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਪ੍ਰੋਗਰਾਮ ਤੁਸੀਂ ਪਸੰਦ ਕਰ ਰਹੇ ਹੋ, ਇਹਦੇ ਲਈ ਵੀ ਬਹੁਤ ਬਹੁਤ ਧੰਨਵਾਦ। ਤੇ ਬਿਲਕੁਲ ਜੀ ਕਲੌਂਜੀ ਕੀ ਹੁੰਦੀ ਆ ਇਹਨਾਂ ਨੇ ਵੀ ਦੱਸ ਹੀ ਦਿੱਤਾ, ਤੇ ਬਾਕੀ ਕਹਿੰਦੇ ਲਿਸਨਰ ਨੇ ਦੱਸ ਹੀ ਦਿੱਤਾ ਵੀ ਅਚਾਰ ਚ ਪੈਂਦੀ ਆ। ਬਿਲਕੁਲ ਧਾਲੀਵਾਲ ਸਾਹਿਬ, ਅਚਾਰ ਚ ਪੈਂਦੀ ਤਾਂ ਦੱਸ ਦਿੱਤਾ ਬਿਲਕੁਲ, ਤੇ ਅਸਲ ਦੇ ਵਿੱਚ ਬਹੁਤ ਸਹੀ ਤਰ੍ਹਾਂ ਦਾ ਜਿਹੜਾ ਜਵਾਬ ਆ ਨਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਆ। ਫਿਲਹਾਲ ਹੋਰ ਵੀ ਦੋਸਤ ਜਿਹੜੇ ਆ ਜੁੜੇ ਉਹਨਾਂ ਨੂੰ ਆਪਾਂ ਸ਼ਾਮਲ ਕਰ ਲੈਣੇ ਪ੍ਰੋਗਰਾਮ ਚ, ਉਸ ਤੋਂ ਬਾਅਦ ਫਿਰ ਸਾਰਿਆਂ ਦੇ ਜਿਹੜੇ ਜਵਾਬ ਆ ਉਹ ਵੀ ਲਵਾਂਗੇ, ਤੇ ਅਸਲ ਦੇ ਵਿੱਚ ਸਹੀ ਜਵਾਬ ਕੀ ਹੈ ਔਰ ਬੜਾ ਸਹੀ ਜਵਾਬ ਕਿਸ ਢੰਗ ਦੇ ਨਾਲ ਕਿੱਦਾਂ ਦਿੱਤਾ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ। ਭਰਤ ਅਰੋੜਾ ਸਾਡੇ ਨਾਲ ਸ਼ਾਮਲ ਹੋਏ ਨੇ, ਉਹਨਾਂ ਨੇ ਵੀ ਕਲੌਂਜੀ ਦੇ ਬਾਰੇ ਦੱਸਤਾ ਜੀ। ਧੰਨਵਾਦ ਧੰਨਵਾਦ ਜੀ, ਟੂ ਦੀ ਪੁਆਇੰਟ ਹੈ ਤੁਹਾਡਾ ਵੀ ਜਵਾਬ। ਸੁਖਵਿੰਦਰ ਸੌਂਦ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸੁਖਵਿੰਦਰ ਜੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਸੀਂ ਹਮੇਸ਼ਾ ਸ਼ਾਮਲ ਹੁੰਦੇ ਹੋ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਧੰਨਵਾਦ। ਸੁਖਜੀਤ ਸਿੰਘ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਇਹਨਾਂ ਨੇ ਵੀ ਦੱਸ ਦਿੱਤਾ ਇਹਨਾਂ ਦਾ ਵੀ ਟੂ ਦੀ ਪੁਆਇੰਟ ਹੀ ਹੈ ਆਂਸਰ। ਮਹਿੰਦਰ ਸਿੰਘ ਹਾਂਸੁਰੀ ਵੀ ਸ਼ਾਮਲ ਹੋਏ ਨੇ, ਤੇ ਸਤਿ ਸ਼੍ਰੀ ਅਕਾਲ, ਲਿਸਨਿੰਗ ਇਜ ਨਿਊਜ਼ ਕਮਿੰਗ ਵਿਦ ਮਿੰਟੂ ਜੀ। ਅੱਛਾ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਲਿਸਨਿੰਗ, ਅੱਛਾ ਜੀ ਸਤਿ ਸ਼੍ਰੀ ਅਕਾਲ, ਸੁਣ ਰਹੇ ਹੋ ਬਹੁਤ ਚੰਗਾ ਲੱਗ ਰਿਹਾ, ਤੇ ਕਹਿੰਦੇ ਕਮਿੰਗ ਵਿਦ ਮਿੰਟੂ ਜੀ ਕਿ ਨਿਊਜ਼ ਜਿਹੜੀਆਂ ਮਿੰਟੂ ਭਾਜੀ ਅੱਜ ਆਉਣਾ ਸੀ ਉਹਨਾਂ ਨੇ ਨਹੀਂ ਜੀ, ਉਹਨਾਂ ਦੀ ਕੋਈ ਮਜਬੂਰੀ ਹੋ ਗਈ ਆ ਜਿਹਦੇ ਕਾਰਨ ਉਹ ਅੱਜ ਖਬਰਾਂ ਦੇ ਸਿਲਸਿਲੇ ਚ ਸ਼ਾਮਲ ਨਹੀਂ ਹੋ ਪਾਏ, ਤੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਜ਼ਰੂਰ ਉਹ ਹਾਜ਼ਰੀ ਜਿਹੜੀ ਉਹ ਲਗਾਇਆ ਕਰਨਗੇ, ਪਰ ਅੱਜ ਕੱਲ ਉਹਨਾਂ ਦਾ ਥੋੜਾ ਜਿਹਾ ਜਿਹੜਾ ਰੁਝੇਵਾਇਆ ਉਹ ਵਧਿਆ ਹੋਇਆ, ਇਸ ਕਰਕੇ ਉਹ ਨਹੀਂ ਸ਼ਾਮਲ ਹੋ ਪਾ ਰਹੇ। ਧੰਨਵਾਦ ਜੀ ਸਾਂਝ ਬਣਾਉਣ ਦੇ ਲਈ। ਤੇ ਅੱਗੇ ਸਾਡੇ ਨਾਲ ਜੁੜੇ ਨੇ ਜੀ ਮਹਿੰਦਰ ਸਿੰਘ ਹਾਂਸੁਰੀ, ਖੈਰ ਉਹਨਾਂ ਨੇ ਸਾਂਝ ਪਾ ਦਿੱਤੀ ਹੈ, ਨਾਨਕ ਬੇਕਰੀ ਟੈਂਡੀ ਟੌਂਗ ਤੋਂ ਸ਼ਾਮਲ ਹੋਏ ਨੇ ਜੀ ਸਾਡੇ ਨਾਲ ਭੈਣ ਜੀ ਤੇ ਭਾਜੀ। ਸਤਿ ਸ਼੍ਰੀ ਅਕਾਲ ਅਮਰਦੀਪ ਜੀ, ਬਿਲਕੁਲ ਜੀ ਬਿਲਕੁਲ, ਇਹਨਾਂ ਨੇ ਵੀ ਕਲੌਂਜੀ ਦੇ ਬਾਰੇ ਦੱਸ ਦਿੱਤਾ। ਸੋ ਮੈਨੂੰ ਲੱਗਦਾ ਵੀ ਹੁਣ ਮੈਂ ਵੀ ਬਹੁਤੀ ਉਡੀਕ ਤਾਂ ਨਾ ਹੀ ਕਰਾਵਾਂ ਹਨਾ, ਤੁਹਾਡੇ ਤੋਂ ਹੁਣ ਬਹੁਤ ਦੋਸਤਾਂ ਨੇ ਬਿਲਕੁਲ ਸਹੀ ਜਵਾਬ ਦੇ ਦਿੱਤਾ ਆ। ਤੇ ਇਹ ਵੀ ਕਹਿੰਦੇ ਆ ਜੀ, ਕਹਿੰਦੇ ਕਾਲੇ ਰੰਗ ਦੀ ਹੁੰਦੀ ਆ ਹਨਾ, ਤੇ ਏਦਾਂ ਏਦਾਂ ਜੀ ਬੀ ਹੁੰਦੇ ਆ, ਬਿਲਕੁਲ ਜੀ ਬੀ ਹੁੰਦੇ ਆ, ਔਰ ਕਾਹਦੇ ਬੀ ਹੁੰਦੇ ਆ ਇਹ ਤੁਹਾਨੂੰ ਦੱਸਦੇ ਆ। ਸੋ ਜਗਤਾਰ ਚੌਲ ਹੋਰਾਂ ਨੇ ਬੜਾ ਸੋਹਣਾ ਜਿਹਾ ਜਵਾਬ ਦਿੱਤਾ, ਕਹਿੰਦੇ ਜੀ ਸਾਡੇ ਤਾਂ ਗੰਡਿਆਂ ਦੇ ਬੀ ਜਿਹੜੇ ਆ ਨਾ ਉਹਨਾਂ ਨੂੰ ਕਹਿੰਦੇ ਆ ਕਲੌਂਜੀ, ਤੇ ਇਹ ਕਹਿੰਦੇ ਅਚਾਰ ਚ ਪਾਈ ਦੀ ਆ ਤੇ ਕਾਲੇ ਰੰਗ ਦੇ ਤਕੋਣੇ ਜਿਹੇ ਬੀਜ ਹੁੰਦੇ ਆ। ਬਿਲਕੁਲ 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 ਸਹੀ ਜਵਾਬ ਦਿੱਤਾ ਤੁਸੀਂ, ਤੇ ਥੋੜਾ ਜਿਹਾ ਹੋਰ ਤੁਹਾਡੇ ਨਾਲ ਇਹਦੇ ਬਾਰੇ ਸਾਂਝ ਪਾ ਲੈਂਦੇ ਹਾਂ ਜੀ। ਕਲੌਂਜੀ ਜਿਹੜੀ ਆ ਉਹ ਪਿਆਜ਼ ਦੇ ਬੀ ਹੁੰਦੇ ਆ ਅਸਲ ਦੇ ਵਿੱਚ, ਤੇ ਆਪਾਂ ਇਹ ਬੀ ਜਿਹੜੇ ਆ ਨਾ ਇਹਨਾਂ ਨੂੰ ਬੜੀ ਸੰਭਾਲ ਕੇ ਰੱਖਦੇ ਆ ਆਪਣੀਆਂ ਰਸੋਈਆਂ ਦੇ ਵਿੱਚ, ਕਿਉਂ ਕਿਉਂਕਿ ਨਾ ਬਹੁਤ ਸਾਰੇ ਰੋਗਾਂ ਨੂੰ ਵੀ ਦੂਰ ਕਰਨ ਦੇ ਵਿੱਚ ਲਾਭਦਾਇਕ ਹੁੰਦੀ ਆ, ਤਾਂ ਇਸ ਕਰਕੇ ਜਿਹੜੇ ਪੁਰਾਣੇ ਲੋਕ ਹੁੰਦੇ ਸੀ ਉਹ ਕਲੌਂਜੀ ਨੂੰ ਘਰੇਲੂ ਇਲਾਜ ਦੇ ਰੂਪ ਦੇ ਲਈ ਵੀ ਵਰਤਦੇ ਹੁੰਦੇ ਸੀਗੇ, ਤੇ ਜਿਹੜੀ ਕਲੌਂਜੀ ਆ ਅਚਾਰ ਦੇ ਵਿੱਚ ਤਾਂ ਪੈਂਦੀ ਪੈਂਦੀ ਆ, ਮੋਸਟ ਕਾਮਨ ਜਿਹੜੀ ਆ ਉਹ ਅਚਾਰ ਦੇ ਵਿੱਚ ਜਾਂ ਅੰਬ ਦੇ ਅਚਾਰ ਦੇ ਵਿੱਚ ਜਿੱਦਾਂ ਆਪਾਂ ਕਲੌਂਜੀ ਜਿਹੜੀ ਆ ਉਹ ਪਾਉਂਦੇ ਹੀ ਪਾਉਂਦੇ ਆ। ਤੇ ਵੈਸੇ ਵੀ ਕਹਿੰਦੇ ਜੇ ਨਾ ਕਲੌਂਜੀ ਦੀ ਜਿਹੜੀ ਚੁਟਕੀ ਆ ਉਹ ਸਵੇਰੇ ਸ਼ਾਮ ਸਾਦੇ ਪਾਣੀ ਦੇ ਨਾਲ ਆਪਾਂ ਲਈਏ ਤਾਂ ਜਿਹੜੇ ਯੂਰਿਕ ਐਸਿਡ ਦੇ ਮਰੀਜ਼ ਆ, ਯੂਰਿਕ ਐਸਿਡ ਦੇ ਜਿਹੜੇ ਮਰੀਜ਼ ਆ ਨਾ ਉਹਨਾਂ ਨੂੰ ਕਾਫੀ ਫਾਇਦਾ ਹੋ ਸਕਦਾ ਆ, ਜਾਂ ਫਿਰ ਜਿਹੜੇ ਸ਼ੂਗਰ ਦੇ ਮਰੀਜ਼ ਆ ਉਹਨਾਂ ਨੂੰ ਵੀ। ਸੋ ਕਲੌਂਜੇ ਦੀ ਛੋਟੀ ਜਿਹੀ ਚੁਟਕੀ ਜਿਹੜੀ ਆ, ਜਿੱਦਾਂ ਆਪਾਂ ਉਂਗਲੀ ਦੇ ਨਾਲ, ਅੰਗੂਠੇ ਤੇ ਉਂਗਲੀ ਦੇ ਨਾਲ ਜਿਹੜੀ ਚੁਟਕੀ ਦੇ ਵਿੱਚ ਸ਼ਾਮ ਦੇ ਜਾਂ ਸਵੇਰ ਦੇ ਪਾਣੀ ਦੇ ਨਾਲ ਲੈ ਲਈਏ ਉਹਨੂੰ, ਤਾਂ ਉਹ ਬਹੁਤ ਫਾਇਦੇਮੰਦ ਹੁੰਦੀ ਹੈ ਯੂਰਿਕ ਐਸਿਡ ਦੇ ਮਰੀਜ਼ਾਂ ਦੇ ਲਈ। ਤੇ ਜੇ ਬਦਹਜ਼ਮੀ ਹੋਵੇ ਸਾਨੂੰ, ਗੈਸ ਆ ਜਾਂ ਕਬਜ਼ ਆ, ਹਨਾ, ਜਾਂ ਬਦਹਜ਼ਮੀ ਆ ਕਿਸੇ ਤਰ੍ਹਾਂ ਦੀ, ਤੇ ਉਹਦੇ ਲਈ ਵੀ ਕਹਿੰਦੇ ਕਲੌਂਜੀ ਜਿਹੜੀ ਆ ਇੱਕ ਚੁਟਕੀ ਸਵੇਰੇ ਖਾਲੀ ਪੇਟ ਦੇ ਨਾਲ ਸਾਦੇ ਪਾਣੀ ਦੇ ਨਾਲ ਜੇ ਅਸੀਂ ਖਾਈਏ ਤਾਂ ਉੱਥੇ ਫਾਇਦਾ ਕਰਦੀ ਆ। ਹੁਣ ਅੱਜ ਕੱਲ ਜਿਵੇਂ ਸਰਦੀਆਂ ਦਾ ਮਹੀਨਾ ਤੇ ਸਿਆਲਾਂ ਦੇ ਵਿੱਚ ਕੀ ਹੁੰਦਾ, ਖਾਂਸੀ ਜਾਂ ਬਲਗਮ ਜਿਹੜੀ ਆ, ਰੇਸ਼ਾ ਜਿਹੜੀ ਉਹ ਕਾਫੀ ਜ਼ਿਆਦਾ ਬਣਦੀ ਆ। ਕਹਿੰਦੇ ਸੀ ਜੇ ਕਲੌਂਜੀ ਦੇ ਤੇਲ ਦੀਆਂ 10 ਬੂੰਦਾਂ ਸ਼ਹਿਦ ਦੇ ਚੌਥਾ ਹਿੱਸਾ ਜਿਹੜਾ ਨਾ ਉਹਨੂੰ ਚਮਚੇ ਚ ਮਿਲਾ ਕੇ ਸਵੇਰੇ ਸ਼ਾਮ ਜੇ ਅਸੀਂ ਲੈਣੇ ਆ ਤਾਂ ਬਲਗਮ ਤੋਂ, ਰੇਸ਼ਾ ਤੋਂ ਵੀ ਸਾਨੂੰ ਮੁਕਤੀ ਮਿਲ ਸਕਦੀ ਆ। ਤੇ ਜੇ ਭੁੱਖ ਨਹੀਂ ਲੱਗਦੀ, ਸਾਨੂੰ ਸ਼ਿਕਾਇਤ ਰਹਿੰਦੀ, ਸਪੈਸ਼ਲੀ ਸਾਡੇ ਬੱਚਿਆਂ ਨੂੰ ਬਹੁਤ ਜ਼ਿਆਦਾ ਸ਼ਿਕਾਇਤ ਰਹਿੰਦੀ ਆ, ਤੇ ਰੋਜ਼ਾਨਾ ਕਹਿੰਦੇ ਇੱਕ ਚੁਟਕੀ ਸਵੇਰੇ ਖਾਲੀ ਪੇਟ ਸਾਦੇ ਪਾਣੀ ਦੇ ਨਾਲ ਖਾਣ ਨਾਲ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਆ। ਤੇ ਇੱਥੇ ਇਹ ਆ ਕਿ ਬੱਚਿਆਂ ਨੂੰ ਤਾਂ ਤੁਸੀਂ ਹੁਣ ਚੁਟਕੀ ਤਾਂ ਨਹੀਂ ਦੇ ਸਕਦੇ, ਪਰ ਤੁਸੀਂ ਉਹਨੂੰ ਮਸਲ ਕੇ ਜਿਵੇਂ, ਹਨਾ, ਰਗੜ ਕੇ ਤੇ ਉਹਨੂੰ ਪਾਊਡਰ ਬਣਾ ਕੇ ਤੁਸੀਂ ਜ਼ਰੂਰ ਉਹਨਾਂ ਨੂੰ ਦੇ ਸਕਦੇ ਆ, ਹਨਾ। ਤੇ ਬਾਕੀ ਜੇ ਦੰਦਾਂ ਦੇ ਵਿੱਚ ਵੀ ਦਰਦ ਹੋਵੇ ਨਾ, ਤਾਂ ਕਹਿੰਦੇ ਕਲੌਂਜੀ ਦਾ ਤੇਲ ਤੇ ਲੌਂਗ ਇਹਨਾਂ ਨੂੰ ਰਗੜ ਲਓ ਤੇ ਉਹ ਲਾ ਲਓ ਜਿਹੜੀ ਥਾਂ ਤੇ ਦਰਦ ਹੋ ਰਹੀ ਹੈ ਦੰਦ ਦੇ ਵਿੱਚ ਨਾ, ਜਾਂ ਦਾੜ ਦੇ ਵਿੱਚ, ਉਹ ਦਰਦ ਤੋਂ ਵੀ ਰਾਹਤ ਮਿਲਦੀ ਆ। ਬਾਕੀ ਜੀ ਗਠੀਆ, ਆਰਥਰਾਈਟਿਸ ਬਹੁਤ ਜ਼ਿਆਦਾ ਆ ਆਪਣੇ ਆਸਟ੍ਰੇਲੀਆ ਦੇ ਵਿੱਚ, ਜਿਹੜੇ ਲੋਕ ਰਹਿੰਦੇ ਆ ਉਹ ਜਾਣਦੇ ਆ ਭਲੀ ਭਾਂਤ ਕਿ ਇੱਥੇ ਜੋੜਾਂ ਦੇ ਦਰਦ ਦੀ ਸਮੱਸਿਆ ਬਹੁਤ ਜ਼ਿਆਦਾ। ਤੇ ਕਹਿੰਦੇ ਇੱਕ ਚੁਟਕੀ ਕਲੌਂਜੀ ਜਿਹੜੀ ਆ ਸਵੇਰੇ ਸ਼ਾਮ ਖਾਣ ਦੇ ਨਾਲ, ਇਹਦੇ ਨਾਲ ਵੀ ਮਾਲਿਸ਼ ਕਰਨ ਦੇ ਨਾਲ, ਇਹਦੇ ਤੇਲ ਦੇ ਨਾਲ ਵੀ ਇਹ ਰੋਗ ਦੂਰ ਹੁੰਦਾ। ਸੋ ਬਹੁਤ ਵਧੀਆ ਜੀ ਇਹ ਬੀ। ਔਰ ਆਪਾਂ ਅੱਜ ਕਲੌਂਜੀ ਦੇ ਬਾਰੇ ਤੁਹਾਨੂੰ ਪੁੱਛਿਆ ਸੀ, ਇੱਕ ਹੋਰ ਸ਼ਬਦ ਉਹਦੀ ਵੀ ਸਾਂਝ ਜਿਹੜੀ ਆ ਪਾਵਾਂਗੇ। ਅਸੀਂ ਪੰਜਾਬੀ ਦਾ ਸ਼ਬਦ, ਅਗਲਾ ਸ਼ਬਦ ਅਸੀਂ ਅੰਗਰੇਜ਼ੀ ਦਾ ਆ, ਉਹਦੀ ਤੁਸੀਂ ਪੰਜਾਬੀ ਦੱਸਣੀ ਆ। ਸੋ ਸਵਾਲ ਮੈਂ ਪਾ ਦਿੰਨੀ ਆ, ਸਵਾਲ ਹੈਗਾ ਜੀ ਕਿ ਟਰੇਸ ਕਰਨਾ। ਸੋ ਟਰੇਸ ਜਿਹੜਾ ਸ਼ਬਦ ਆ, ਟਰੇਸ ਨੂੰ ਪੰਜਾਬੀ ਦੇ ਵਿੱਚ ਕੀ ਕਹਿੰਦੇ ਆ, ਤੁਸੀਂ ਸਾਨੂੰ ਇਹ ਦੱਸਿਓ, ਤੇ ਅਸੀਂ ਅਗਲੇ ਸਿਲਸਿਲੇ ਵੱਲ ਵਧਣਾ, ਕਿਉਂਕਿ ਅੱਜ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਇੱਕ ਖਾਸ ਗੱਲਬਾਤ ਅਸੀਂ ਕਰਨੀ ਆ ਜੀ। ਗੱਲਬਾਤ ਜਿਹੜੀ ਆ ਉਹ ਕਰਾਂਗੇ ਕਿ ਜਿਹੜੇ ਸਕੈਮ ਬਹੁਤ ਸਾਰੇ ਹੋ ਰਹੇ ਆ ਬੈਂਕਿੰਗ ਨੂੰ ਲੈ ਕੇ, ਜਾਂ ਫਿਰ ਹੈਕਰਸ ਜਿਹੜੇ ਆ ਉਹ ਸਾਡੇ ਫੋਨ ਹੈਕ ਕਰ ਰਹੇ ਆ, ਸਾਡੇ ਬੈਂਕ ਅਕਾਊਂਟਸ ਹੈਕ ਕਰ ਰਹੇ ਆ, ਤੇ ਉਹਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਆ ਉਹ ਹੋ ਰਿਹਾ। ਔਰ ਇਹ ਜਿਹੜੀਆਂ ਘਟਨਾਵਾਂ ਆ ਲਗਾਤਾਰ ਵੱਧ ਰਹੀਆਂ, ਇਹਦੇ ਬਾਬਤ ਇੱਕ ਗੱਲਬਾਤ ਅਸੀਂ ਕਰਨੀ ਆ ਮਨਪ੍ਰੀਤ ਸਿੰਘ ਸਪਰਾ ਹੋਰਾਂ ਦੇ ਨਾਲ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਅਸੀਂ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਈਏ। ਸਾਡੇ ਨਾਲ ਇੱਕ ਕਾਲਰ ਵੀ ਜੁੜੇ ਹੋਏ ਆ, ਅਸੀਂ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਜੀ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਮੈਂ ਮਨਪ੍ਰੀਤ ਹੀ ਆ। ਸਤਿ ਸ੍ਰੀ ਅਕਾਲ ਭੈਣ ਜੀ, ਮਨਪ੍ਰੀਤ ਸਪਰਾ ਬੋਲ ਰਿਹਾ।
ਹਾਂਜੀ, ਮਨਪ੍ਰੀਤ ਸਿੰਘ ਸਪਰਾ ਸਾਹਿਬ ਵੀ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਜੀ ਫੋਨ ਦੇ ਜ਼ਰੀਏ। ਸੋ ਮਨਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਦੇ ਇਸ ਮੰਚ ਤੇ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜੀ। ਥੈਂਕ ਯੂ ਜੀ ਮੈਨੂੰ ਟਾਈਮ ਦੇਣ ਲਈ।
ਨਹੀਂ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਵੀ ਆਪਣੇ ਕੀਮਤੀ ਰੁਝੇਵਿਆਂ ਚੋਂ ਸਮਾਂ ਕੱਢ ਰਹੇ ਹੋ। ਪਰ ਬਹੁਤ ਜ਼ਰੂਰੀ ਹੋ ਜਾਂਦਾ ਕਿ ਭਾਈਚਾਰੇ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਨ੍ਹਾਂ ਦੇ ਨਾਲ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ, ਔਰ ਆਮ ਤੌਰ ਤੇ ਮੈਨੂੰ ਲੱਗਦਾ ਕਿ ਹਰ ਰੋਜ਼ ਹੀ ਦੇਖਣ ਦੇ ਵਿੱਚ ਆਉਂਦਾ ਸੋਸ਼ਲ ਮੀਡੀਆ ਦੇ ਜ਼ਰੀਏ ਬਹੁਤ ਸਾਰੀਆਂ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਪੋਸਟਾਂ ਆ ਉਹਦੇ ਵਿੱਚ ਇਹ ਜ਼ਿਕਰ ਮਿਲਦਾ ਕਿ ਅੱਜ ਉਹਨਾਂ ਦਾ ਸੋਸ਼ਲ ਮੀਡੀਆ ਦਾ ਅਕਾਊਂਟ ਹੈਕ ਕਰ ਲਿਆ ਗਿਆ, ਜਾਂ ਫਿਰ ਉਹਨਾਂ ਦੀਆਂ ਈਮੇਲਸ ਹੈਕ ਕਰ ਲਈਆਂ ਗਈਆਂ, ਜਾਂ ਫਿਰ ਉਹਨਾਂ ਦੇ ਬੈਂਕ ਅਕਾਊਂਟਸ ਦੇ ਨਾਲ ਛੇੜਛਾੜ ਹੋਈ ਹੈ। ਸੋ ਮਨਪ੍ਰੀਤ ਜੀ, ਤੁਹਾਡੇ ਨਾਲ ਵੀ ਪਿਛਲੇ ਦਿਨੀ ਇੱਕ ਬਹੁਤ ਵੱਡੀ ਜਿਹੜੀ ਘਟਨਾ ਆ ਉਹ ਵਾਪਰੀ ਆ, ਅਸੀਂ ਚਾਹਾਂਗੇ ਕਿ ਤੁਸੀਂ ਉਸ ਘਟਨਾ ਦੇ ਬਾਬਤ ਪਹਿਲਾਂ ਤਾਂ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਓ, ਤੇ ਉਸ ਤੋਂ ਬਾਅਦ ਕਿਵੇਂ ਅਸੀਂ ਸੁਚੇਤ ਰਹਿਣਾ ਹੈ ਉਹਦੇ ਬਾਰੇ ਵੀ ਜ਼ਰੂਰ ਦੱਸਿਓ। ਸੋ ਕੀ ਸੀਗੀ ਉਹ ਘਟਨਾ?
ਹਾਂਜੀ, ਇਹ ਮੇਰੇ ਨਾਲ ਹੋਇਆ ਸੀ ਜੀ 22 April ਨੂੰ ਜੀ, ਸੰਡੇ ਦਾ ਦਿਨ ਸੀਗਾ। ਸਵੇਰੇ ਮਾਰਨਿੰਗ ਨੂੰ ਮੈਨੂੰ ਈਮੇਲ ਆਈ ਮੇਰੇ ਬੈਂਕ ਤੋਂ ਜੀ, ਬੈਂਕ ਆਫ ਮੈਲਬਨ ਤੋਂ, ਕਿ ਤੇਰੇ ਅਕਾਊਂਟ ਵਿੱਚ ਕੋਈ ਫਰੋਡ ਹੋਇਆ, ਸਾਨੂੰ ਕਾਲ ਕਰ। ਜਦ ਮੈਂ ਆਪਣੇ ਅਕਾਊਂਟ ਚੈੱਕ ਕਰਨ ਲੱਗਿਆ ਤਾਂ ਮੈਨੂੰ ਮੈਸੇਜ ਆ ਰਿਹਾ ਸੀਗਾ ਕਿ ਯੂ ਰੀਸੈਂਟਲੀ ਚੇਂਜ ਯੂਅਰ ਪਾਸਵਰਡ। ਫਿਰ ਮੈਂ ਬੈਂਕ ਨੂੰ ਫੋਨ ਕਰਨ ਲੱਗਾ, ਮੇਰਾ ਫੋਨ ਵੀ ਨਹੀਂ ਚੱਲ ਰਿਹਾ ਸੀਗਾ। ਐਕਚੁਲੀ ਸੇਮ ਚੀਜ਼ ਮੇਰੇ ਫਰੈਂਡ ਨਾਲ ਹੋਈ ਸੀ ਕਿ ਮੇਰੇ ਤੋਂ 1.5 ਮਹੀਨਾ ਪਹਿਲੇ। ਫਿਰ ਮੇਰਾ ਦਿਮਾਗ ਖੜਕਿਆ ਕਿ ਇਹ ਮੇਰੇ ਨਾਲ ਵੀ ਉਹੀ ਫਰੋਡ ਹੋ ਗਿਆ, ਕਿਸੇ ਨੇ ਮੇਰਾ ਸਿਮ ਡੀਐਕਟੀਵੇਟ ਕਰਕੇ ਆਪਣੇ ਕੋਲ ਮੇਰੇ ਅੰਡਰ ਮੇਰੇ ਨੰਬਰ ਦੇ ਅੰਡਰ ਆਪਣੇ ਕੋਲ ਨਵਾਂ ਸਿਮ ਚਾਲੂ ਕਰ ਲਿਆ। ਫਿਰ ਉਹਨੇ ਮੇਰੇ ਈਮੇਲ ਦੇ ਪਾਸਵਰਡ ਚੇਂਜ ਕੀਤੇ, ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਮੋਬਾਈਲ ਨੰਬਰ ਸਾਰਿਆਂ ਨਾਲ ਕਨੈਕਟਿਡ ਹੈਗਾ, ਜਦ ਤੁਸੀਂ ਪਾਸਵਰਡ ਫੋਰਵਰਡ ਕਰਦੇ ਹੋ ਤਾਂ ਕੋਡ ਤੁਹਾਡੇ ਮੋਬਾਈਲ ਤੇ ਆਉਂਦਾ। ਤੇ ਉਹਨੇ ਜਦ ਈਮੇਲ ਦੇ ਪਾਸਵਰਡ ਫੋਰਵਰਡ ਕੀਤਾ ਤੇ ਕੋਡ ਉਹਦੇ ਕੋਲ ਮੋਬਾਈਲ ਕੋਲ ਗਿਆ, ਤੇ ਉਹਨੇ ਸਾਰੇ ਈਮੇਲ ਦਾ ਪਾਸਵਰਡ ਚੇਂਜ ਕਰਕੇ ਮੇਰੇ ਮੋਬਾਈਲ ਦਾ ਬੈਕਅਪ ਆਪਣੇ ਕੋਲ ਲੈ ਲਿਆ। ਤੇ ਉਹਨੂੰ ਸਾਰਾ ਕੁਛ ਪਤਾ ਲੱਗ ਗਿਆ ਵੀ ਮੈਂ ਕਿਹੜੀ ਕਿਹੜੀ ਐਪਲੀਕੇਸ਼ਨ ਯੂਜ ਕਰ ਰਿਹਾ, ਕਿਹੜੇ ਬੈਂਕ ਦਾ ਯੂਜ ਕਰ ਰਿਹਾ, ਕੀ ਕਿਹੜਾ ਬੈਂਕ ਹੈਗਾ, ਹੋਰ ਕਿਹੜੀ ਕਿਹੜੀ ਸਰਵਿਸ ਮੈਂ ਯੂਜ ਕਰ ਰਿਹਾ, ਸਭ ਉਹਦੇ ਕੋਲ ਚਲਾ ਗਿਆ। ਫਿਰ ਉਹਨੇ ਮੇਰੇ ਬੈਂਕ ਦੀ ਐਪਲੀਕੇਸ਼ਨ ਜਾ ਕੇ ਮੇਰੇ ਪਾਸਵਰਡ ਚੇਂਜ ਕੀਤੇ, ਤੇ ਇੱਕ ਬੈਂਕ ਤੋਂ ਉਹਨੇ $5,000 ਦਾ ਇੰਟਰਨੈਸ਼ਨਲ ਟ੍ਰਾਂਸਫਰ ਕੀਤੀ ਇੰਡੀਆ ਚ, ਜੋ ਕਿ ਮੋਹਾਲੀ ਦੇ ਬੈਂਕ ਚ ਸੀਗਾ
ਜੀ,
ਕਰਨਜੀਤ ਸਿੰਘ ਦੇ ਨਾਮ ਤੇ। ਹਾਂਜੀ, ਇੱਕ ਬੈਂਕ ਤੋਂ ਉਹਨੇ ਕਾਰਡਲੈਸ ਕੈਸ਼ ਕਢਾਇਆ, ਕਿਉਂਕਿ ਕਾਰਡਲੈਸ ਕੈਸ਼ ਮੈਂ ਬੈਂਕ ਨੂੰ ਪੁੱਛਿਆ, ਕਹਿੰਦੇ ਵੀ ਜੇ ਕਿਸੇ ਕੋਲ ਤੁਹਾਡਾ ਮੋਬਾਈਲ ਚਲਾ ਜਾਵੇ ਤੇ ਐਪਲੀਕੇਸ਼ਨ ਚਲੀ ਜਾਵੇ ਨਾ, ਤਾਂ ਤੁਹਾਡੇ ਅਕਾਊਂਟ ਚੋਂ ਏਟੀਐਮ ਤੋਂ $500 ਮੈਕਸੀਮਮ ਕਾਰਡਲੈਸ ਕੈਸ਼ ਕਢਾ ਸਕਦਾ। ਤੇ ਉਹਨੇ ਉਹ ਵੀ ਕੀਤਾ
ਕਾਮਨਵੈਲਥ
ਬੈਂਕ ਤੋਂ। ਹਾਂਜੀ, ਤੇ ਤੀਜੀ ਉਹਦੇ ਕੋਲ ਮੇਰੀ ਐਪਲੀਕੇਸ਼ਨ ਇੱਕ ਹੋਰ ਪਹੁੰਚ ਗਈ ਸੀਗੀ ਜਿਹੜੀ ਮੈਂ ਇੰਟਰਨੈਸ਼ਨਲ ਟ੍ਰਾਂਸਫਰ ਕਰਨ ਵਾਸਤੇ ਯੂਜ ਕਰਦਾ ਓਰਬਿਟ, ਉਹਨੇ ਮੇਰੀ ਹੀ ਐਪਲੀਕੇਸ਼ਨ ਤੋਂ ਇੰਡੀਆ ਪੈਸੇ ਭੇਜੇ, ਉਹੀ ਐਪਲੀਕੇਸ਼ਨ ਯੂਜ ਕੀਤੀ। ਉਹਦਾ ਵੀ ਉਹਨੇ ਪਾਸਵਰਡ ਚੇਂਜ ਕੀਤਾ, ਕਿਉਂਕਿ ਈਮੇਲ ਵੀ ਉਹਦੇ ਕੋਲ ਚਲੀ ਗਈ ਸੀਗੀ, ਮੋਬਾਈਲ ਵੀ ਉਹਦੇ ਕੋਲ ਚਲਾ ਗਿਆ, ਸਾਰਾ ਕੁਛ ਉਹਦੇ ਕੋਲ ਜਾ ਚੁੱਕਾ ਸੀਗਾ। ਬਸ ਪਾਸਵਰਡ ਚੇਂਜ ਕਰਨਾ ਉਹਦੇ ਵਾਸਤੇ ਕੋਈ ਹਾਰਡ ਨਹੀਂ ਹੋਇਆ ਸੀਗਾ। ਫਿਰ ਉਸ ਤੋਂ ਬਾਅਦ ਵੋਡਾਫੋਨ ਵਾਲਿਆਂ ਨੂੰ ਫੋਨ ਕੀਤਾ, ਲੇਕਿਨ ਉਹਨਾਂ ਦਾ ਕੋਈ ਪੋਜ਼ਿਟਿਵ ਰਿਸਪੋਂਸ ਨਹੀਂ ਸੀਗਾ। ਉਹ ਕਹਿੰਦੇ ਸਾਡੀ ਅਸੀਂ ਕੁਛ ਨਹੀਂ ਕਰ ਸਕਦੇ, ਤੁਸੀਂ ਪੁਲਿਸ ਕੋਲ ਜਾਓ, ਤੁਸੀਂ ਬੈਂਕ ਕੋਲ ਜਾਓ। ਮੈਂ ਕਿਹਾ ਵੀ ਉਹ ਤਾਂ ਮੈਨੂੰ ਪਤਾ ਵੀ ਮੈਨੂੰ ਕੀ ਕਰਨਾ, ਲੇਕਿਨ ਹੋਇਆ ਤਾਂ ਤੁਹਾਡੇ ਥਰੂ ਹੈ ਨਾ, ਕਿਉਂਕਿ ਸਿਮ ਤਾਂ ਤੁਹਾਡਾ ਡੀਐਕਟੀਵੇਟ ਕਰਕੇ ਕਿਸੇ ਨੇ ਐਕਟੀਵੇਟ ਕਰ ਲਿਆ ਨਾ, ਜਿਹਦੇ ਤੁਹਾਡਾ ਸਿਸਟਮ ਜਾਂ ਰਾਈਟ ਨਹੀਂ ਹੈਗਾ, ਜਾਂ ਤੁਹਾਡੇ ਸਿਸਟਮ ਵਿੱਚ ਸਿਕਿਉਰਿਟੀ ਇਨਫ ਨਹੀਂ ਹੈਗੀ ਕਿ ਉਹਨੂੰ ਸਟੋਪ ਕਰ ਸਕੇ। ਤੇ ਫਿਰ ਮੈਂ ਉਹਨਾਂ ਦੀ ਕੰਪਲੇਂਟ ਵੀ ਕੀਤੀ ਸੀ ਓਬਰਸਮੈਨ ਦੇ ਵਿੱਚ, ਫਿਰ ਉਸ ਤੋਂ ਬਾਅਦ ਉਹ ਮਾਫੀਆ ਮੰਗ ਰਹੇ ਸੀਗੇ, ਲੇਕਿਨ ਪਹਿਲੇ ਉਹ ਸੁਣਦੇ ਨਹੀਂ ਹੈਗੇ, ਕੰਪਲੇਂਟ ਕਰਕੇ ਫਿਰ ਉਹ ਮਾਫੀਆਂ ਜੀ ਮੰਗਣ ਲੱਗ ਜਾਂਦੇ, ਨਹੀਂ ਸਾਡੀ ਗਲਤੀ ਨਹੀਂ ਹੈਗੀ, ਇਹ ਹੈ ਉਹ ਹੈ
ਜੀ।
ਤੇ ਪੈਸੇ ਵਾਜੋ ਬੈਂਕ ਟ੍ਰੇਸ ਕਰ ਰਿਹਾ, $5,000 ਉਹਨਾਂ ਨੇ ਰੋਕ ਲਿਆ ਸੀਗਾ, ਕਿਉਂਕਿ ਉਹ ਸੰਡੇ ਦਾ ਦਿਨ ਸੀਗਾ, ਇੰਟਰਨੈਸ਼ਨਲ ਟ੍ਰਾਂਸਫਰ ਹੁੰਦੇ 2 ਕੁ ਦਿਨ ਲੱਗਦੇ ਹੈਗੇ, ਤਾਂ ਉਹ $5,000 ਰੁਕ ਗਿਆ ਸੀਗਾ। ਉਹ ਮੈਨੂੰ ਉਹਨਾਂ ਨੇ 2-3 ਦਿਨਾਂ ਚ ਮੋੜਤਾ ਸੀਗਾ, ਲੇਕਿਨ ਜਿਹੜਾ 500 ਕਢਾਇਆ ਸੀਗਾ ਉਹਦੀ ਹਲੇ ਇਨਵੈਸਟੀਗੇਸ਼ਨ ਚੱਲੀ ਜਾ ਰਹੀ ਹੈ, ਉਹ ਨੀ ਹਲੇ ਮੁੜਿਆ। ਹਾਂਜੀ
ਜੀ, ਮਨਪ੍ਰੀਤ ਜੀ, ਜਿਹੜਾ ਇਹ ਸਾਰਾ ਘਟਨਾਕ੍ਰਮ ਵਾਪਰਿਆ, ਇਹ ਸਾਰੀ ਰਾਤ ਦੇ ਵਿੱਚ ਹੀ ਵਾਪਰਿਆ? ਸੋ ਜਦੋਂ ਤੁਸੀਂ ਦੱਸ ਰਹੇ ਹੋ ਕਿ ਸਵੇਰੇ ਤੁਸੀਂ 6:45 ਜਾਂ 6 ਦੇ ਦੌਰਾਨ ਤੁਸੀਂ ਜਦੋਂ ਚੈੱਕ ਕੀਤਾ ਔਰ ਉਦੋਂ ਤੁਹਾਨੂੰ ਪਤਾ ਲੱਗਿਆ ਇਹ, ਹਨਾ? ਤੇ ਦੂਜੇ ਪਾਸੇ ਜਿਵੇਂ ਕਿ ਤੁਸੀਂ ਬਹੁਤ ਛੇਤੀ ਛੇਤੀ ਸਮਝ ਗਏ ਉਹ ਸਾਰਾ ਕੁਛ ਕੀ ਵਾਪਰਿਆ, ਆਮ ਤੌਰ ਤੇ ਕਈ ਵਾਰ ਇਹ ਚੀਜ਼ਾਂ ਸਮਝਣੀਆਂ ਜਿਹੜੀਆਂ ਬਹੁਤ ਮੁਸ਼ਕਿਲ ਹੋ ਜਾਂਦੀਆਂ, ਜਿਵੇਂ ਤੁਸੀਂ ਕਿਹਾ ਵੀ ਮੈਂ ਫੋਨ ਕੰਪਨੀ ਨੂੰ ਵੀ ਕਾਲ ਕੀਤੀ, ਹਨਾ? ਪਰ ਤੁਸੀਂ ਕੀ ਸਮਝਦੇ ਹੋ ਕਿ ਜਿਹੜੀਆਂ ਇਹ ਕੰਪਨੀਜ਼ ਨੇ ਜਾਂ ਫਿਰ ਜਦੋਂ ਅਸੀਂ ਕੰਪਲੇਂਟ ਆਪਣੀ ਦਰਜ ਕਰਾਉਣੀ ਆ, ਤਾਂ ਇਹਦਾ ਜਿਹੜਾ ਸਹੀ ਤਰੀਕਾ ਆ ਉਹ ਕੀ ਹੋਣਾ ਚਾਹੀਦਾ? ਅਸਲ ਦੇ ਵਿੱਚ ਆਪਾਂ ਲੋਕ, ਮੈਨੂੰ ਲੱਗਦਾ ਕਿ ਇਸ ਮਾਮਲੇ ਦੇ ਵਿੱਚ ਬਹੁਤੇ ਜਾਗਰੂਕ ਨਹੀਂ ਆ, ਜੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਦੇਖੀਏ ਅਸੀਂ, ਹਨਾ? ਔਰ ਬਹੁਤ ਜ਼ਿਆਦਾ ਸ਼ਿਕਾਰ ਹੋ ਰਹੇ ਆ ਆਪਾਂ ਇਹੋ ਜਿਹੇ ਜਿਹੜੇ ਘਟਨਾਕ੍ਰਮ ਵਾਪਰ ਰਹੇ ਆ ਉਹਦੇ। ਸੋ ਤੁਸੀਂ ਕੀ ਕਿਸ ਤਰ੍ਹਾਂ ਦੱਸੋਗੇ ਵੀ ਕੀ ਤਰੀਕਾ ਸਾਡਾ ਹੋਣਾ ਚਾਹੀਦਾ ਅਸਲ ਦੇ ਵਿੱਚ ਤੁਹਾਡੇ ਨਾਲ ਖੁਦ ਨਾਲ ਇਹ ਵਾਪਰਿਆ? ਔਰ ਤੁਸੀਂ ਦੇਖੋ ਪਹਿਲਾਂ ਤਾਂ ਉਸ ਚੀਜ਼ ਦੇ ਵਿੱਚੋਂ ਨਿਕਲਣਾ ਹੀ, ਕਿਉਂਕਿ ਇਹ ਘਟਨਾ ਜਿਹੜੀ ਵਾਪਰਨੀ ਜਿਹੜੀ ਆ, ਇਹ ਹੋ ਸਕਦਾ ਕਿ ਦੂਸਰੇ ਲਈ ਬਹੁਤ ਛੋਟੀ ਜਿਹੀ ਗੱਲ ਹੋਵੇ, ਪਰ ਇੱਕ ਸਟ੍ਰੈਸ ਲੈਵਲ ਜਿਹੜਾ ਤੁਹਾਡਾ ਬਹੁਤ ਵੱਧ ਜਾਂਦਾ, ਹਨਾ? ਜਦੋਂ ਤੁਹਾਡੀ ਬੈਂਕਿੰਗ ਦੇ ਨਾਲ ਛੇੜਛਾੜ ਹੋਈ ਹੈ, ਜਦੋਂ ਤੁਹਾਡੇ ਪਰਸਨਲ ਅਕਾਊਂਟਸ ਦੇ ਨਾਲ ਛੇੜਛਾੜ ਹੋਈ ਹੈ, ਸੋ ਕੀ ਤਰੀਕੇ ਜਿਹੜੇ ਸਹੀ ਆ, ਕਿਸ ਤੱਕ ਪਹੁੰਚ ਕੀਤੀ ਜਾਣੀ ਚਾਹੀਦੀ ਹੈ?
ਪਹਿਲਾਂ ਤਾਂ ਦੇਖੋ ਜੀ, ਮੇਨ ਤਾਂ ਆਪਣੀ ਸੇਫਟੀ ਬੜੀ ਜ਼ਰੂਰੀ ਹੈ ਜੀ ਇਸ ਚੀਜ਼, ਕਿਉਂਕਿ ਹੁਣ ਤੁਹਾਨੂੰ ਪਤਾ ਨਹੀਂ ਉਹਨਾਂ ਨੇ ਤੁਹਾਡੇ ਪਰਸਨਲ ਕਿਹੜੇ ਡਾਕੂਮੈਂਟ ਤੁਹਾਡੀ ਈਮੇਲ ਚੋਂ ਡਾਊਨਲੋਡ ਕਰ ਲਏ ਨਾ ਜੀ, ਉਹ ਅੱਜ ਨਹੀਂ ਯੂਜ਼ ਕਰੂਗਾ, 6 ਮਹੀਨੇ ਬਾਅਦ ਜਾਂ ਸਾਲ ਬਾਅਦ ਉਹ ਤੁਹਾਡੇ ਪਰਸਨਲ ਡਾਕੂਮੈਂਟ ਯੂਜ਼ ਕਰ ਸਕਦਾ, ਕੋਈ ਵੀ ਲੋਨ ਲੈਣ ਵਾਸਤੇ ਜਾਂ ਕ੍ਰੈਡਿਟ ਕਾਰਡ ਅਪਲਾਈ ਕਰਨ ਵਾਸਤੇ। ਤੇ ਉਹਦੇ ਵਾਸਤੇ ਸਭ ਤੋਂ ਪਹਿਲੇ ਤਾਂ ਦੇਖੋ, ਪੁਲਿਸ ਦੇ ਕੋਲ ਤਾਂ ਕੁਛ ਜਾਣ ਦਾ ਫਾਇਦਾ ਨਹੀਂ, ਉਹ ਤੁਹਾਨੂੰ ਏਕੋ ਨਾਲੇ ਹੈਗੇ ਜੀ, ਆਸਟ੍ਰੇਲੀਅਨ ਸਾਈਬਰ ਕ੍ਰਾਈਮ ਵਾਲੇ, ਉਹਨਾਂ ਤੇ ਆਪਣੀ ਰਿਪੋਰਟ ਜ਼ਰੂਰ ਦਰਜ ਕਰਾਓ ਜੀ। ਸੈਕਿੰਡ, ਜਿਵੇਂ ਹੁਣ ਮੋਬਾਈਲ ਕੰਪਨੀਆਂ ਵਾਲਿਆਂ ਸੁਣਦੇ ਨਹੀਂ ਹੈਗੇ, ਤਾਂ ਇਹਨਾਂ ਦੀ ਓਬਰਸਮੈਨ ਜ਼ਰੂਰ ਕੰਪਲੇਂਟ ਕਰੋ, ਤਾਂ ਕਿ ਇਹਨਾਂ ਦੇ ਵੀ ਉੱਪਰ ਪਤਾ ਲੱਗੇ ਕਿ ਹਾਂ ਵੀ ਉਹਨਾਂ ਦਾ ਕਸਟਮਰ ਕੇਅਰ ਥੱਲੇ ਵਾਲੇ ਬੰਦੇ ਅੱਗੇ ਕਸਟਮਰ ਦੇ ਨਾਲ ਸਹੀ ਬਿਹੇਵ ਨਹੀਂ ਕਰ ਰਹੇ ਹੈਗੇ। ਤੇ ਤੁਹਾਡੀ ਗੱਲ ਉਸ ਤੋਂ ਬਾਅਦ ਕੰਪਲੇਂਟ ਤੋਂ ਬਾਅਦ ਤੁਹਾਡੀ ਗੱਲ ਸੁਣਦੇ ਵੀ ਹੈਗੇ, ਤੁਹਾਨੂੰ ਸੋਲੂਸ਼ਨ ਵੀ ਪ੍ਰੋਵਾਈਡ ਕਰਾਉਂਦੇ, ਸਾਰਾ ਕੁਝ ਪ੍ਰੋਵਾਈਡ ਕਰਦੇ, ਕੀ ਕਰੋ ਕੀ ਨਹੀਂ ਕਰੋ। ਤੇ ਬੈਂਕਿੰਗ ਦਾ ਤਾਂ ਜੀ ਦੇਖੋ, ਮੈਂ ਚਾਹੁੰਗਾ ਕਿ ਜਿਹੜੇ ਅੱਜ ਅਸੀਂ ਹੁਣ ਈਜ਼ੀ ਵੇ ਤੇ ਹੋ ਗਿਆ ਕਿ ਐਪਲੀਕੇਸ਼ਨਾਂ ਮੈਂ ਵੀ ਡਾਊਨਲੋਡ ਕੀਤੀਆਂ ਹੀ ਹੋਈਆਂ ਸੀਗੀਆਂ ਜੀ, ਮੇਰੇ ਨਾਲ ਹੁਣ ਹੋਇਆ ਤਾਂ ਮੈਨੂੰ ਹੁਣ ਪਤਾ ਲੱਗ ਰਿਹਾ ਕਿ ਉਹਦੇ ਡਿਸਐਡਵਾਂਟੇਜ ਕੀ ਹੈਗੇ ਨੇ। ਹੁਣ ਮੋਬਾਈਲ ਦੇ ਥਰੂ ਮੈਂ ਹੁਣ ਆਪਣੀ ਬੈਂਕਿੰਗ ਕਰਨੀ ਬਿਲਕੁਲ ਬੰਦ ਕਰਤੀ, ਤੇ ਮੈਂ ਸੁਜੈਸ਼ਨ ਕਰੂੰਗਾ ਬਾਕੀਆਂ ਨੂੰ ਵੀ ਕਿ ਮੋਬਾਈਲ ਦੇ ਥਰੂ ਆਪਣੀ ਬੈਂਕਿੰਗ ਇਸ ਟਾਈਮ ਬੰਦ ਹੀ ਕਰ ਦਿਓ, ਕਿਉਂਕਿ ਘਰੇ ਬਹਿ ਕੇ ਲੈਪਟੋਪ ਫਿਰ ਕਾਫੀ ਸੇਫ ਹੈਗਾ ਦੈਨ ਮੋਬਾਈਲ, ਕਿਉਂਕਿ ਹੁਣ ਮੋਬਾਈਲ ਦੀ ਐਪਲੀਕੇਸ਼ਨ ਦੇ ਨਾਲ ਹੀ ਤੁਹਾਡਾ ਸਾਰਾ ਕੁਛ, ਉਹ ਕੈਸ਼ ਵੀ ਕਢਾ ਸਕਦੇ ਹਾਂ, ਹਰ ਇੱਕ ਚੀਜ਼ ਕਰ ਸਕਦੇ ਹਾਂ। ਤਾਂ ਇਸ ਬੈਂਕਿੰਗ ਬਿਲਕੁਲ ਸਟੋਪ ਕਰ ਦਿੱਤੀ ਜਾਵੇ, ਜੋ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਨਾਲ ਕਹਿ ਰਿਹਾ, ਬਾਕੀ ਕਿਸੇ ਹੋਰ ਦਾ ਦੂਜਾ ਐਕਸਪੀਰੀਅੰਸ ਵੀ ਹੋ ਸਕਦਾ, ਤੇ ਮੈਂ ਆਪਣੀ ਖੁਦ ਡਿਲੀਟ ਕਰਤੀ ਹਾਂ, ਕਿਉਂਕਿ ਉਹਨੂੰ ਮੋਬਾਈਲ ਤੋਂ ਹੀ ਸਾਰੀ ਪਤਾ ਲੱਗ ਗਿਆ ਕਿ ਮੈਂ ਕਿਹੜਾ ਬੈਂਕ ਯੂਜ ਕਰਦਾ, ਮੇਰੀ ਕਿਹੜੀ ਹੋਰ ਅਦਰ ਫਾਈਨੈਂਸ਼ੀਅਲ ਵਾਲੀਆਂ ਐਪਲੀਕੇਸ਼ਨਾਂ ਹੈਗੀਆਂ ਮੈਂ ਯੂਜ ਕਰ ਰਿਹਾ। ਤਾਂ ਰਾਧਾ ਦੈਨ ਕਿ ਉਹ ਸਾਰੀ ਡਿਲੀਟ ਕਰੋ ਐਪ। ਹੁਣ ਈਮੇਲਸ ਦੇ ਵਿੱਚ ਡਾਕੂਮੈਂਟ ਸਾਡੇ ਪਏ ਹੁੰਦੇ ਆ ਜੀ, ਉਹਦਾ ਤਾਂ ਹੁਣ ਮੈਂ ਵੀ ਕੁਛ ਸੋਚ ਰਿਹਾ ਜੀ ਕੀ ਕਰੇ, ਕਿਉਂਕਿ ਤੁਹਾਡੇ ਸਕੈਨ ਕਾਪੀਆਂ ਹਮੇਸ਼ਾ ਪਈਆਂ ਰਹਿੰਦੀਆਂ ਨੇ ਈਮੇਲਸ ਦੇ ਵਿੱਚ,
ਬਿਲਕੁਲ
ਤੁਸੀਂ ਰੱਖ ਦਿਓ ਆਪਣੀ ਸੇਫਟੀ ਵਾਸਤੇ, ਕਦੀ ਵੀ ਲੋੜ ਪੈ ਜਾਂਦੀ ਤੁਸੀਂ ਉੱਥੋਂ ਹੀ ਭੇਜ ਦਿੰਦੇ ਵੀ ਕਿਹੜਾ ਵਾਰ ਵਾਰ ਸਕੈਨ ਕਰੂਗਾ ਜੀ। ਲੇਕਿਨ ਉਹਦਾ ਹਾਲੇ ਉਹਦਾ ਵੀ ਸੋਲੂਸ਼ਨ ਸਾਨੂੰ ਸਾਰਿਆਂ ਨੂੰ ਲੱਭਣਾ ਪੈਣਾ ਕਿ ਇਹਦਾ ਕੀ ਕੀਤਾ ਜਾ ਸਕਦਾ, ਕਿਉਂਕਿ ਆਉਣ ਵਾਲੇ ਜਿੰਨਾ ਵੀ ਅਸੀਂ ਡਿਜੀਟਲ ਹੋ ਰਹੇ ਹਾਂ, ਟੈਕਨੋਲੋਜੀ ਨਾਲ ਜੁੜ ਰਹੇ ਹਾਂ, ਉਨਾ ਸਾਡੇ ਵਾਸਤੇ ਰਿਸਕ ਕਾਫੀ ਵੱਧਦਾ ਜਾ ਰਿਹਾ। ਹੁਣ ਬੰਦੇ ਨੂੰ ਘਰੇ ਜਾ ਕੇ ਚੋਰੀ ਕਰਨ ਦੀ ਲੋੜ ਨਹੀਂ ਪੈਂਦੀ, ਉਹ ਘਰੇ ਬੈਠੇ ਹੀ ਆਪਣੇ ਘਰੇ ਬੈਠੇ ਹੀ ਤੁਹਾਡੇ ਅਕਾਊਂਟ ਚੋਂ ਪੈਸੇ ਕਢਾ ਲੈਂਦੇ ਨੇ।
ਬਿਲਕੁਲ। ਸੋ ਮਨਪ੍ਰੀਤ ਜੀ, ਜਿਵੇਂ ਤੁਸੀਂ ਦੱਸਿਆ ਕਿ ਜਿਹੜਾ ਜੀ 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 ਤੁਸੀਂ ਕੰਟੀਨਿਊ ਕਰੋ।
ਹਾਂਜੀ, ਨਹੀਂ ਮੈਂ ਕਿਹਾ ਵੀ ਜਿਨ੍ਹਾਂ ਨਾਲ ਹੁੰਦਾ ਕਈ ਵਾਰੀ ਕੀ, ਹੁਣ ਦੇਖਿਆ ਕਿ ਸਾਡੇ ਜਿਹੜੇ ਹੈਗੇ ਆ, ਜਿਵੇਂ ਤੁਸੀਂ ਪਹਿਲੇ ਗੱਲ ਕੀਤੀ ਕਿ ਜਾਗਰੂਕ ਨਹੀਂ ਹੈਗੇ ਲੋਕ, ਜਿਹਨਾਂ ਨਾਲ ਹੁੰਦਾ ਚਲੋ ਮੇਰੇ ਪੈਸੇ ਵਾਪਸ ਆ ਗਏ, ਚਲੋ ਠੀਕ ਹੈ, ਉਹ ਪੈਸੇ ਲੈ ਕੇ ਬਹਿ ਜਾਂਦੇ ਆ, ਲੇਕਿਨ ਉਹਨਾਂ ਨੂੰ ਨਹੀਂ ਪਤਾ ਵੀ ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਕਿੰਨੀ ਚੋਰੀ ਹੋ ਚੁੱਕੀ ਹੈ। ਸੋ ਇਹ ਚੀਜ਼ਾਂ ਸਾਨੂੰ ਬਾਅਦ ਮੀਡੀਆ ਦੇ ਵਿੱਚ ਲੈ ਕੇ ਆਉਣੀ ਚਾਹੀਦੀਆਂ ਕਿ ਅਦਰ ਪੀਪਲ ਵੀ ਅਵੇਅਰ ਹੋ ਜਾਣ ਕਿ ਹਾਂ ਵੀ ਬਾਕੀਆਂ ਨਾਲ ਹੋ ਗਿਆ ਤੇ ਸਾਨੂੰ ਕੀ ਸੇਫਟੀ ਚਾਹੀਦੀ, ਕੀ ਕਰਨਾ ਚਾਹੀਦਾ। ਕਿਉਂਕਿ ਜੇ ਹੁਣ ਉਹ ਮੇਰਾ ਫਰੈਂਡ ਮੈਨੂੰ ਨਾ ਦੱਸਦਾ ਤਾਂ ਮੈਨੂੰ ਨਹੀਂ ਇੰਨੀ ਜਲਦੀ ਸਮਝ ਲੱਗਣੀ ਸੀਗੀ, ਕਿਉਂਕਿ ਉਹਨੂੰ ਇੱਕ ਦਿਨ ਪੂਰਾ ਲੱਗ ਗਿਆ ਸੀਗਾ ਕਿ ਉਹਦਾ ਮੋਬਾਈਲ ਕਿਉਂ ਨਹੀਂ ਚੱਲ ਰਿਹਾ। ਉਹ ਵੋਡਾਫੋਨ ਵਾਲਿਆਂ ਨੂੰ ਫੋਨ ਕਰੀ ਜਾ ਰਿਹਾ ਸੀਗਾ ਕਿ ਮੇਰਾ ਫੋਨ ਬੰਦ ਹੈ, ਕੀ ਚੱਕਰ ਹੈ, ਕਿਉਂ ਨਹੀਂ ਚੱਲ ਰਿਹਾ ਨਾ ਉਹ ਫੋਨ। ਲੇਕਿਨ ਉਹਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਫੋਨ ਤਾਂ ਉਹਦਾ ਚੱਲ ਰਿਹਾ ਸੀਗਾ, ਕਿਸੇ ਹੋਰ ਉਹਨੇ ਕਿਸੇ ਨੇ ਉਹਦਾ ਡੀਐਕਟੀਵੇਟ ਕਰਕੇ ਐਕਟੀਵੇਟ ਆਪਣੇ ਕੋਲ ਕਰਾ ਰਿਹਾ। ਤਾਂ ਹੁਣ ਮੈਨੂੰ ਉਹਦੀ ਸਟੋਰੀ ਤੋਂ ਬੜੀ ਜਲਦੀ ਸਮਝ ਆ ਗਿਆ, ਹੁਣ ਮੇਰੀ ਸਟੋਰੀ ਤੋਂ ਹੋਰਾਂ ਨੂੰ ਕਈ ਜਲਦੀ ਸਮਝ ਆਉਂਦਾ। ਸੋ ਜਿਹਦੇ ਨਾਲ ਵੀ ਹੁੰਦਾ ਉਹਨੂੰ ਰਾਧਾ ਦਨ ਕਿ ਉਹ ਘਰੇ ਬਹਿ ਜੇ ਕਿ ਹਾਂ ਵੀ ਚਲੋ ਮੇਰੇ ਪੈਸੇ ਮੋੜੇ ਆਏ, ਉਹਨੂੰ ਸਗੋਂ ਬਾਹਰ ਲੈ ਕੇ ਆਉਣਾ ਚਾਹੀਦਾ ਇਸ ਚੀਜ਼ ਨੂੰ, ਬਾਕੀ ਅਵੇਅਰ ਹੋ ਜਾਣ ਇਸ ਚੀਜ਼ ਦਾ।
ਬਿਲਕੁਲ ਜੀ, ਬਿਲਕੁਲ। ਔਰ ਸਾਡਾ ਵੀ ਤੁਹਾਡੇ ਨਾਲ ਗੱਲ ਕਰਨ ਦਾ ਜਿਹੜਾ ਮਕਸਦ ਆ ਬਿਲਕੁਲ ਇਹੀ ਆ ਕਿ ਸਾਡੇ ਜਿਹੜੇ ਲੋਕ ਆ ਉਹ ਜ਼ਰੂਰ ਜਿਹੜੀ ਇਹੋ ਜਿਹੀ ਜਿਹੜੇ ਹਾਦਸੇ ਆ ਜਾਂ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਆ ਉਹਨਾਂ ਤੋਂ ਜਾਗਰੂਕ ਜ਼ਰੂਰ ਹੋਣ, ਘੱਟੋ ਘੱਟ ਜੇਕਰ ਕਿਸੇ ਵੀ ਤਰ੍ਹਾਂ ਦੀ ਸਾਨੂੰ ਲੱਗਦਾ ਆ, ਚਾਹੇ ਉਹ ਫੋਨ ਦੇ ਨਾਲ ਛੇੜਛਾੜ ਹੋ ਰਹੀ ਆ, ਚਾਹੇ ਉਹ ਤੁਸੀਂ ਸੋਸ਼ਲ ਮੀਡੀਆ ਦੇ ਅਕਾਊਂਟ ਜਿਹੜੇ ਆ ਉਹਦੇ ਵਿੱਚ ਵੀ ਅੱਜ ਕੱਲ੍ਹ ਬਹੁਤ ਜ਼ਿਆਦਾ ਛੇੜਛਾੜ ਦੇ ਮਾਮਲੇ ਜਿਹੜੇ ਉਹ ਸਾਹਮਣੇ ਆ ਰਹੇ ਆ, ਹਨਾ। ਸੋ ਇਹਦੇ ਲਈ ਸਾਨੂੰ ਬਹੁਤ ਜ਼ਿਆਦਾ ਸੁਚੇਤ ਹੋਣ ਦੀ ਲੋੜ ਆ। ਬਿਲਕੁਲ ਤੁਹਾਡਾ ਕਹਿਣਾ ਦਰੁਸਤ ਆ ਕਿ ਲੋਕਾਂ ਨੂੰ ਹੁਣ ਚੋਰੀ ਕਰਨ ਦੇ ਲਈ ਕਿਤੇ ਆ ਕੇ ਡਾਕਾ ਮਾਰਨ ਦੀ ਜਾਂ ਚੋਰੀ ਕਰਨ ਦੇ ਲਈ ਕਿਸੇ ਦੇ ਘਰ ਜਾਣ ਦੀ ਲੋੜ ਨਹੀਂ ਆ, ਕਿਉਂਕਿ ਟੈਕਨੋਲੋਜੀ ਇੰਨੀ ਐਡਵਾਂਸ ਹੋ ਗਈ ਔਰ ਇਸ ਐਡਵਾਂਸ ਟੈਕਨੋਲੋਜੀ ਦੇ ਜਿੱਥੇ ਫਾਇਦੇ ਨੇ ਉੱਥੇ ਨੁਕਸਾਨ ਵੀ ਬਹੁਤ ਨੇ। ਮਨਪ੍ਰੀਤ ਜੀ, ਤੁਸੀਂ ਗੱਲ ਕਰ ਰਹੇ ਸੀਗੇ ਕਿ ਜਿਹੜਾ $5,000 ਤੁਹਾਡਾ ਕਢਵਾਇਆ ਗਿਆ ਇੱਕ ਬੈਂਕ ਚੋਂ ਔਰ ਉਹ ਬੈਂਕ ਚੋਂ ਟ੍ਰਾਂਸਫਰ ਕੀਤਾ ਗਿਆ ਅਸਲ ਦੇ ਵਿੱਚ ਭਾਰਤ ਦੇ ਵਿੱਚ, ਹਨਾ, ਔਰ ਪੰਜਾਬ ਦੇ ਵਿੱਚ ਟ੍ਰਾਂਸਫਰ ਹੋਈ ਆ ਉਹ ਅਮਾਊਂਟ, ਉਹ ਵੀ ਕਿਸੇ ਪੰਜਾਬੀ ਦੇ ਨਾਮ ਦਿੱਤੇ। ਪਰ ਕੀ ਜਦੋਂ ਹੁਣ ਛਾਣਬੀਣ ਚੱਲੀ ਹੈ ਤੇ ਉਹ ਜਿਹੜੇ ਦੋਸ਼ੀ ਲੋਕ ਸੀ ਕਿ ਉਹਨਾਂ ਦੇ ਬਾਰੇ ਕੁਛ ਪਤਾ ਚੱਲ ਸਕਿਆ?
ਨਹੀਂ ਭੈਣ ਜੀ, ਉਹ ਕੁਛ ਨੀ ਦੱਸ ਰਹੇ, ਮੈਂ ਬੈਂਕ ਵਾਲਿਆਂ ਨੂੰ 2-3 ਵਾਰੀ ਮਿਲ ਚੁੱਕਿਆ, ਉਹ ਮੈਨੂੰ ਕੁਛ ਦੱਸ ਨਹੀਂ ਰਹੇ। ਉਹ ਕਹਿੰਦੇ ਵੀ ਅਸੀਂ ਤੇਰੀ ਸੇਫਟੀ ਵਾਸਤੇ ਕੁਛ ਨੀ ਦੱਸ ਸਕਦੇ, ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਸੋ ਕੁਛ ਨੀ ਪਤਾ ਲੱਗ ਰਿਹਾ ਜੀ, ਉਹ ਕਹਿੰਦੇ ਕਿ ਇਕੱਲਾ ਬੰਦਾ ਨੀ ਹੋ ਸਕਦਾ, ਗਰੁੱਪ ਵੀ ਹੋ ਸਕਦਾ ਨਾ, ਵੀ ਅਸੀਂ ਤੇਰੀ ਲਾਈਫ ਦਾ ਰਿਸਕ ਨੀ ਲੈ ਸਕਦੇ, ਅਸੀਂ ਤੈਨੂੰ ਨੀ ਦੱਸ ਸਕਦੇ ਇਹ ਇਨਫੋਰਮੇਸ਼ਨ, ਤੂੰ ਕੱਲ ਉੱਥੇ ਉਹਨਾਂ ਨਾਲ ਕੰਟੈਕਟ ਕਰੇ, ਕੱਲ ਨੂੰ ਉਹ ਤੈਨੂੰ ਕੁਛ ਕਰ ਦੇਣ ਫਿਰ ਕੀ ਕਰੇਗਾ
ਜੀ।
ਫੇਅਰ ਇਨਫ ਹੈ ਜੀ,
ਬਿਲਕੁਲ। ਸੋ ਮਨਪ੍ਰੀਤ ਜੀ, ਅਸੀਂ ਜ਼ਰੂਰ ਆਪਣੇ ਸਰੋਤਿਆਂ ਨੂੰ ਇਹ ਜ਼ਰੂਰ ਕਹਿਣਾ ਚਾਹਾਂਗੇ ਕਿ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਦੇ ਵਿੱਚ ਇਨਵੋਲਵ ਜੇ ਲੋਕ ਜੇ ਸਾਡੇ ਭਾਈਚਾਰੇ ਤੋਂ ਨੇ ਤਾਂ ਸਾਨੂੰ ਖੁਦ ਨੂੰ ਸੁਚੇਤ ਉਹਨਾਂ ਨੂੰ ਵੀ ਕਰਨਾ ਬਣਦਾ, ਕਿਉਂਕਿ ਕਹਿੰਦੇ ਹੁੰਦੇ ਆ ਕਿ 100 ਦਿਨ ਚੋਰ ਦੇ ਇੱਕ ਦਿਨ ਸਾਧ ਦਾ ਜਿਹੜਾ ਉਹ ਜ਼ਰੂਰ ਆਉਂਦਾ ਹੈ ਹਨਾ, ਤੇ ਇੱਕ ਨਾ ਇੱਕ ਦਿਨ ਜਿਹੜਾ ਭਾਂਡਾ ਆ ਉਹ ਜ਼ਰੂਰ ਫੁੱਟਦਾ ਜੇ ਇਹੋ ਜਿਹੇ ਕੰਮਾਂ ਦੇ ਵਿੱਚ ਕਾਰਜਸ਼ੀਲ ਜੇ ਲੋਕ ਹੁੰਦੇ ਆ, ਔਰ ਉਹਦਾ ਜਿਹੜਾ ਨੁਕਸਾਨ ਆ ਉਹ ਭਾਈਚਾਰੇ ਨੂੰ ਤਾਂ ਹੁੰਦਾ ਹੀ ਹੁੰਦਾ ਆ, ਪਰਸਨਲ ਤੌਰ ਤੇ ਅਸੀਂ ਲੋਕ ਪਰੇਸ਼ਾਨੀਆਂ ਜਿਹੜੀਆਂ ਉਹ ਵੀ ਝੱਲਦੇ ਆ ਹਨਾ, ਨਿੱਜੀ ਤੌਰ ਦੇ ਉੱਤੇ ਮਾਨਸਿਕ ਜਿਹੜਾ ਸਟ੍ਰੈਸ ਆ ਹਨਾ ਉਹ ਅਸੀਂ ਅਲੱਗ ਤੋਂ ਝੱਲਦੇ ਆ, ਮਾਨਸਿਕ ਪਰੇਸ਼ਾਨੀ ਆ ਜਿਹੜੀ ਉਹ ਅਲੱਗ ਤੋਂ ਝੱਲਦੇ ਆ, ਪਰਿਵਾਰ ਦੇ ਵਿੱਚ ਹਨਾ ਜਦੋਂ ਤੁਸੀਂ ਬੜੇ ਆਰਾਮ ਦੇ ਨਾਲ ਜੀਵਨ ਬਤੀਤ ਕਰ ਰਹੇ ਹੋ ਤੇ ਇੱਕਦਮ ਇਹੋ ਜਿਹਾ ਕੋਈ ਸਟ੍ਰੈਸ ਤੁਹਾਡੇ ਉੱਤੇ ਆ ਗਿਆ ਤੇ ਉਹਦੇ ਨਾਲ ਤੁਹਾਡੀ ਆਮ ਜਿਹੜੀ ਲਾਈਫ ਆ ਉਹ ਪ੍ਰਭਾਵਿਤ ਜ਼ਰੂਰ ਹੁੰਦੀ ਆ। ਸੋ ਮਨਪ੍ਰੀਤ ਜੀ, ਤੁਸੀਂ ਸਮਾਂ ਆਪਣਾ ਬੜਾ ਕੀਮਤੀ ਸਾਡੇ ਲਈ ਕੱਢਿਆ ਔਰ ਆਪਣੀ ਜਿਹੜੀ ਇਹ ਸਟੋਰੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਆ। ਜਾਂਦੇ ਜਾਂਦੇ ਇੱਕ ਮੈਸੇਜ ਇਹਦੇ ਬਾਬਤ ਹੀ ਕਿ ਕਿਸ ਤਰ੍ਹਾਂ ਸੁਚੇਤ ਰਹਿਣਾ ਚਾਹੀਦਾ ਸਾਡੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ, ਇਹਦੇ ਬਾਬਤ ਜ਼ਰੂਰ ਦਿਓ।
ਹਾਂਜੀ, ਮੈਂ ਸਾਰਿਆਂ ਨੂੰ ਇਹ ਮੈਸੇਜ ਜ਼ਰੂਰ ਦਿਉਂਗਾ ਕਿ ਜਿੱਦਾਂ ਅਸੀਂ ਆਪਣੇ ਬੈਂਕ ਦਾ ਪਿੰਨ ਹੈਗਾ ਕਾਫੀ ਪੁਰਾਣਾ ਹੁਣ ਚੱਲੀ ਜਾਂਦਾ ਆਪਣਾ ਮੋਬਾਈਲ ਦਾ ਜਿਹੜਾ ਪਿੰਨ ਹੁੰਦਾ ਉਹ ਪਲੀਜ਼ ਚੇਂਜ ਕਰ ਲਓ, ਕਿਉਂਕਿ ਜਿਹੜੀਆਂ ਕੰਪਨੀਆਂ ਹੈਗੀਆਂ ਨੇ ਇਹ ਸਾਡਾ ਡਾਟਾ ਸੈਲ ਕਰ ਦਿੰਦੀਆਂ ਹੁੰਦੀਆਂ ਨੇ ਦੂਜੀ ਕੰਪਨੀਆਂ ਨੂੰ, ਉੱਥੋਂ ਵੀ ਮਿਸ ਯੂਜ ਹੋ ਜਾਂਦਾ। ਸੋ ਸਾਨੂੰ ਟਾਈਮ ਟੂ ਟਾਈਮ ਆਪਣੇ ਜਿਹੜੇ ਪਾਸਵਰਡ ਹੈਗੇ ਆ ਪਿੰਨ ਹੈਗੇ ਆ ਇਹ ਜ਼ਰੂਰ ਚੇਂਜ ਕਰਦੇ ਰਹਿਣੇ ਚਾਹੀਦੇ ਹਨ ਕਿ ਅਗਰ ਕਿਸੇ ਕੋਲ ਚਲਾ ਵੀ ਗਿਆ, ਕਿਸੇ ਨੇ ਸੈਲ ਕਰ ਵੀ ਦਿੱਤਾ ਤਾਂ ਇਨ ਟਾਈਮਿੰਗ ਤੁਸੀਂ ਚੇਂਜ ਕਰ ਰਹੇ ਹੋ ਟਾਈਮ ਸਿਰ ਤਾਂ ਉਹ ਫਿਰ ਵੀ ਕੁਛ ਸਿਕਿਓਰ ਰਹਿ ਜਾਂਦਾ। ਤੇ ਮੈਂ ਫੋਨ ਵਾਲਿਆਂ ਨਾਲ ਗੱਲ ਕੀਤੀ ਸੀਗੀ, ਕਹਿੰਦੇ ਸੀਗੇ ਜਿਹੜਾ ਪਿੰਨ ਹੈਗਾ ਨਾ ਉਹ ਐਜ਼ ਏ ਤੁਹਾਡਾ ਬੈਂਕ ਦੀ ਜਿੱਦਾਂ ਬੈਂਕ ਦਾ ਪਾਸਵਰਡ ਹੈਗਾ ਉਦਾਂ ਸਾਂਭ ਕੇ ਰੱਖੋ, ਕਿਉਂਕਿ ਹੁਣ ਛੋਟੇ ਜਿਹੇ ਪਿੰਨ ਨਾਲ ਤੁਸੀਂ ਆਪ ਦੇਖ ਸਕਦੇ ਹੋ ਕਿੰਨਾ ਕੁਝ ਹੋ ਗਿਆ ਜੀ। ਸੋ ਕਦੀ ਇੰਨਾ ਸੋਚਿਆ ਨੀ ਸੀਗਾ ਕਿ, ਕਿਉਂਕਿ 10 ਸਾਲ ਹੋ ਗਏ ਇੱਕੋ ਪਿੰਨ ਚੱਲੀ ਜਾ ਰਿਹਾ ਸੀਗਾ, ਕਦੀ ਇੰਨਾ ਸੋਚਿਆ ਵੀ ਨੀ ਸੀਗਾ ਕਿ ਉਹ ਛੋਟੇ ਜਿਹੇ ਪਿੰਨ ਨਾਲ ਇੰਨਾ ਕੁਝ ਕੋਈ ਵੀ ਕਰ ਸਕਦਾ ਹੈ ਨਾ, ਕਿ ਉਹ ਸਾਡਾ ਸਿਮ ਹੀ ਬੰਦ ਕਰਾ ਕੇ ਆਪਣੇ ਕੋਲ ਚਲਾ ਲੂਗਾ ਤੇ ਸਾਡੀ ਬੈਂਕਾਂ ਚ ਪੈਸੇ ਕਢਾ ਲੂਗਾ। ਸੋ ਆਪਣੇ ਪਿੰਨ ਚੇਂਜ ਕਰਦੇ ਰਹੋ, ਕਿਉਂਕਿ ਇਹਨਾਂ ਦੇ ਸਾਰਿਆਂ ਦੇ ਵੀ ਓਵਰਸੀਜ਼ ਹੈਗੇ ਆ, ਕਸਟਮਰ ਕੇਅਰ ਜੋ ਸੈਂਟਰ ਹੈਗੇ ਆ ਕਾਲ ਸੈਂਟਰ ਆ ਸਾਰੇ ਓਵਰਸੀਜ਼ ਹੈਗੇ ਆ, ਤਾਂ ਕੁਛ ਵੀ ਹੋ ਸਕਦਾ। ਸੋ ਆਪਣੇ ਇਹ ਹੈ ਕਿ ਪਾਸਵਰਡ ਪਿੰਨ ਚੇਂਜ ਕਰਦੇ ਰਹੋ ਟਾਈਮ ਟੂ ਟਾਈਮ। ਸੋ ਇਹੀ ਮੇਰਾ ਸੁਝਾਅ ਹੈ,
ਬਿਲਕੁਲ ਜੀ, ਛੋਟੀ ਜਿਹੀ ਬੇਧਿਆਨੀ ਕਈ ਵਾਰ
ਬੰਦ ਕਰ
ਜੀ,
ਸੋਰੀ ਭੈਣ ਜੀ ਮੈਂ
ਨਹੀਂ, ਬਿਲਕੁਲ ਜੀ, ਔਰ ਛੋਟੀ ਜਿਹੀ ਬੇਧਿਆਨੀ ਜਿਹੜੀ ਹੈ ਕਈ ਵਾਰ ਸਾਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਉਂਦੀ ਹੈ ਹਨਾ, ਬਹੁਤ ਵੱਡਾ ਖਤਰਾ ਸਾਡੇ ਲਈ ਖੜਾ ਕਰ ਦਿੰਦੀ ਹੈ। ਸੋ ਇਹਦੇ ਲਈ ਮਨਪ੍ਰੀਤ ਸਪਰਾ ਹੋਰਾਂ ਦਾ ਕਹਿਣਾ ਹੈ ਕਿ ਇੱਕ ਤਾਂ ਜਿਹੜੀ ਬੈਂਕਿੰਗ ਹੈ ਆਪਣੇ ਫੋਨ ਤੋਂ ਬੰਦ ਕੀਤੀ ਜਾਣੀ ਚਾਹੀਦੀ ਹੈ, ਜੋ ਇਹਨਾਂ ਦਾ ਨਿੱਜੀ ਤਜਰਬਾ ਦੱਸਦਾ। ਸੋ ਤੇ ਦੂਸਰੀ ਗੱਲ ਹੈ ਕਿ ਤੁਸੀਂ ਪਿੰਨ ਜਿਹੜਾ ਉਸ ਸਮੇਂ ਸਮੇਂ ਤੇ ਆਪਣਾ ਬਦਲਦੇ ਰਹੋ। ਸੋ ਮਨਪ੍ਰੀਤ ਜੀ, ਤੁਸੀਂ ਆਪਣੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਆਪਣਾ ਜਿਹੜਾ ਸਮਾਂ ਉਹ ਕੱਢਿਆ ਔਰ ਆਪਣੀ ਸਟੋਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਭੈਣ ਜੀ, ਥੈਂਕ ਯੂ ਸਾਰੇ ਸਰੋਤਾਂ ਨੂੰ, ਥੈਂਕ ਯੂ ਹਰਮਨ ਰੇਡੀਓ ਦਾ ਜਿਨ੍ਹਾਂ ਨੇ ਮੈਨੂੰ ਟਾਈਮ ਦਿੱਤਾ, ਥੈਂਕ ਯੂ ਵੈਰੀ ਮਚ ਜੀ ਸਾਰਿਆਂ ਦਾ
ਜੀ, ਸ਼ੁਕਰੀਆ ਸ਼ੁਕਰੀਆ। ਸੋ ਦੋਸਤੋ, ਇਹ ਸਨ ਮਨਪ੍ਰੀਤ ਸਿੰਘ ਸਪਰਾਹੁਰੀ, ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਦੇ ਨਾਲ ਜਿਹੜੀ ਬੀਤੇ ਦਿਨ ਇੱਕ ਘਟਨਾ ਵਾਪਰੀ ਆ ਔਰ ਜਿਹਦੇ ਕਾਰਨ ਉਹਨਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਵੀ ਹੋਈ ਆ, ਔਰ ਇਸ ਘਟਨਾ ਦੇ ਵਿੱਚ ਉਹਨਾਂ ਦੇ ਜਿਹੜੇ ਬੈਂਕ ਅਕਾਊਂਟਸ ਆ ਦੇਖੋ ਉਹਨਾਂ ਦੇ ਨਾਲ ਛੇੜਛਾੜ ਵੀ ਕੀਤੀ ਗਈ ਆ, ਉਹਨਾਂ ਨੂੰ ਹੈਕ ਵੀ ਕਰ ਲਿਆ ਗਿਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਆ, ਔਰ ਉਹਨਾਂ ਨੇ ਬੜੇ ਵਧੀਆ ਢੰਗ ਨਾਲ ਦੱਸਿਆ ਜੇਕਰ ਤੁਸੀਂ ਤੁਹਾਨੂੰ ਲੱਗਦਾ ਕਿ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਫੋਨ ਦੇ ਨਾਲ ਛੇੜਛਾੜ ਹੁੰਦੀ ਹੈ, ਤੁਸੀਂ ਕਿਹਦੇ ਕੋਲ ਜਾਣਾ, ਤੁਸੀਂ ਕੰਪਨੀ ਨੂੰ ਕੰਪਲੇਂਟ ਕਰਨੀ ਹੀ ਕਰਨੀ ਹੈ, ਪਰ ਜੇਕਰ ਕੰਪਨੀ ਨਹੀਂ ਸੁਣਦੀ ਤਾਂ ਤੁਸੀਂ ਅੰਬਰਡਸਮੈਨ ਦੇ ਵਿੱਚ ਕੰਪਲੇਂਟ ਕਰਨੀ ਹੈ ਤਾਂ ਕਿ ਤੁਹਾਡੀ ਜਿਹੜੀ ਉੱਥੇ ਸੁਣਵਾਈ ਹੋ ਸਕੇ, ਤੇ ਉਸ ਤੋਂ ਬਾਅਦ ਸਾਈਬਰ ਕ੍ਰਾਈਮ ਦੇ ਵਿੱਚ ਵੀ ਤੁਸੀਂ ਜ਼ਰੂਰ ਰਿਪੋਰਟ ਜਿਹੜੀ ਉਹ ਦਰਜ ਕਰਾਉਣੀ ਹੈ। ਸੋ ਦੋਸਤੋ, ਇਹ ਜਿਹੜੀ ਜਾਣਕਾਰੀ ਆ ਇਹ ਸਾਡਾ ਤੁਹਾਡੇ ਨਾਲ ਸ਼ੇਅਰ ਕਰਨ ਦਾ ਮਕਸਦ ਇਹੀ ਸੀ ਕਿ ਆਏ ਦਿਨ ਇਹੋ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਤੇ ਜਿਹੜਾ ਨੁਕਸਾਨ ਹੈ ਜਾਂ ਜਿਹੜਾ ਖਤਰਾ ਉਹ ਟੈਕਨੋਲੋਜੀ ਦਾ ਕਿਸ ਕਦਰ ਵੱਧ ਰਿਹਾ ਇਹਦੇ ਬਾਰੇ ਸੁਚੇਤ ਹੋਣ ਦੀ ਬਹੁਤ ਜ਼ਿਆਦਾ ਲੋੜ ਹੈ। ਅਸੀਂ ਕਹਿੰਦੇ ਹਾਂ ਕਿ ਟੈਕਨੋਲੋਜੀ ਨੇ ਜਿਹੜਾ ਸਾਡੇ ਲਈ ਬਹੁਤ ਕੁਝ ਸੌਖਾ ਕਰ ਦਿੱਤਾ, ਪਰ ਸੌਖਾ ਕਰਨ ਦੇ ਨਾਲ ਨਾਲ ਇਹਦੇ ਜਿਹੜੇ ਨੁਕਸਾਨ ਆ ਉਹ ਕਿਸ ਰੂਪ ਦੇ ਵਿੱਚ ਸਾਨੂੰ ਵੇਖਣ ਨੂੰ ਮਿਲ ਰਹੇ ਆ ਉਹ ਵੀ ਅਸੀਂ ਜ਼ਰੂਰ ਉਹਦਾ ਪ੍ਰਭਾਵ ਜਿਹੜਾ ਉਹ ਲੈ ਰਹੇ ਹਾਂ ਇਸ ਵੇਲੇ ਹਨਾ। ਸੋ ਇਸੀ ਜੀ ਗੱਲਬਾਤ, ਗੱਲਬਾਤ ਤੋਂ ਬਾਅਦ ਹੁਣ ਇੱਕ ਛੋਟਾ ਜਿਹਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਗੀਤ ਤੋਂ ਬਾਅਦ ਤੁਹਾਡੇ ਸਾਰਿਆਂ ਦੇ ਮੈਸੇਜਸ ਲੜੀਵਾਰ ਆਪਾਂ ਲਵਾਂਗੇ, ਫੇਰ ਦੱਸਾਂਗੇ ਜੀ ਟਰੇਸ ਦਾ ਜਿਹੜਾ ਅਸੀਂ ਪੁੱਛਿਆ ਸੀਗਾ ਕਿ ਤੁਸੀਂ ਟਰੇਸ ਨੂੰ ਪੰਜਾਬੀ ਦੇ ਵਿੱਚ ਕੀ ਕਹਿੰਦੇ ਹੋ ਤੇ ਸਹੀ ਜਵਾਬ ਕਿਹਨੇ ਦਿੱਤਾ, ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਬਹੁਤ ਜਲਦੀ।
ਪਹਿਲਾਂ ਵਾਪਸ ਆਉਂਦੇ ਹਾਂ, ਤੇਰੀ ਵੀਣੀ ਟੁੱਟ ਗਈ ਵਾਂਗ। ਤੇਰੇ ਦੁਖੜ ਕਨਾ ਦੀਆਂ ਵਾਲੀਆਂ ਕਰ ਗਲਦੀ ਗਾਨੀ ਤੰਗ
ਮੈਂ ਅੱਲੜ ਕੁੜੀ ਪੰਜਾਬ ਦੀ ਮੈਨੂੰ ਰੱਬ ਚੜਾਇਆ ਰੰਗ ਲੱਕ ਪਤਲਾ ਪੇਂਡੂ ਮਖਮਲੀ ਮੇਰਾ ਕੱਦ ਸਰੂ ਦੇ ਸੰਗ ਕਦੇ ਮੂੰਹੋਂ ਪਾਣੀ ਨਾ ਮੰਗਦੇ ਮੇਰੀ ਗੁੱਤ ਦਿੱਤੇ ਜੋ ਡੰਗ
ਜੀ ਦੋਸਤੋ ਗੀਤ ਤੁਸੀਂ ਸੁਣ ਰਹੇ ਸੀ ਜੀ ਸਤਵਿੰਦਰ ਬਿੱਟੀ ਦੀ ਆਵਾਜ਼ ਦੇ ਵਿੱਚ ਇੱਕ ਦੌਰ ਸੀ ਜਦੋਂ ਸਤਵਿੰਦਰ ਬਿੱਟੀ ਜਿਹੜੀ ਸੀ ਉਹਦੇ ਗੀਤ ਜਾਂ ਫਿਰ ਉਹਦੇ ਜਿਹੜੇ ਗਿੱਧੇ ਦੀਆਂ ਵੀਡੀਓਜ਼ ਜਿਹੜੀਆਂ ਸੀਗੀਆਂ ਬਹੁਤ ਜ਼ਿਆਦਾ ਪ੍ਰਸਿੱਧ ਹੋਈਆਂ ਹਨਾ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੋ ਅੱਜ ਵੀ ਬੜੀ ਉਡੀਕ ਰਹਿੰਦੀ ਹੈ ਸਤਵਿੰਦਰ ਬਿੱਟੀ ਦੇ ਫੈਨਸ ਨੂੰ ਜਦੋਂ ਵੀ ਉਹ ਕੋਈ ਗੀਤ ਲੈ ਕੇ ਆਉਂਦੀ ਹੈ ਸੋ ਬੋਲੀਆਂ ਤੁਹਾਡੀ ਨਜ਼ਰ ਕੀਤੀਆਂ ਸੀ ਪ੍ਰੋਗਰਾਮ ਦੇ ਵਿੱਚ ਔਰ ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਈਆਂ ਹੋਣੀਆਂ ਤੇ ਹੁਣ ਦੇਖਦੇ ਹਾਂ ਜੀ ਤੁਹਾਡੇ ਮੈਸੇਜਿਸ ਬਹੁਤ ਆਏ ਹੋਏ ਆ ਸਾਡੇ ਕੋਲ ਔਰ ਦੇਖਦੇ ਹਾਂ ਜੀ ਮੈਸੇਜਿਸ ਦੇ ਵਿੱਚ ਜਵਾਬ ਕਿਹੜੇ ਸਹੀ ਆਏ ਆ। ਸੋ ਆਪਾਂ ਕਲੌਂਜੀ ਦੇ ਬਾਰੇ ਤਾਂ ਗੱਲਬਾਤ ਕਰ ਚੁੱਕੇ ਹਾਂ ਔਰ ਬਹੁਤ ਸਾਰੇ ਦੋਸਤਾਂ ਨੇ ਸਹੀ ਜਵਾਬ ਦਿੱਤਾ ਜੀ ਕਲੌਂਜੀ ਦੇ ਬਾਰੇ। ਸੋ ਅਚਾਰ ਦੇ ਵਿੱਚ ਆਮ ਤੌਰ ਤੇ ਹੀ ਯੂਜ਼ ਹੁੰਦੀ ਹੈ ਤੇ ਬਾਕੀ ਆਪਾਂ ਫਾਇਦੇ ਵੀ ਦੱਸ ਦਿੱਤੇ ਆ ਕਿ ਕਲੌਂਜੀ ਦੇ ਕੀ ਹੁੰਦੇ ਆ। ਕਲੌਂਜੀ ਦਾ ਜਿਹੜਾ ਤੇਲ ਆ ਉਹ ਵੀ ਬਹੁਤ ਜ਼ਿਆਦਾ ਵਰਤਿਆ ਜਾਂਦਾ ਔਰ ਬਹੁਤ ਚੀਜ਼ਾਂ ਦੇ ਲਈ ਫਾਇਦੇਮੰਦ ਹੁੰਦਾ ਹੈ ਨਾ। ਤੇ ਟਰੇਸ ਸ਼ਬਦ ਅਸੀਂ ਪੁੱਛਿਆ ਸੀਗਾ ਕਿ ਟਰੇਸ ਜਿਹੜਾ ਸ਼ਬਦ ਹੈ ਉਹਦੀ ਪੰਜਾਬੀ ਕੀ ਹੈ। ਸੋ ਇੱਕ ਸ਼ਬਦ ਜਿਹੜਾ ਸੀ ਉਹ ਅਸੀਂ ਪੰਜਾਬੀ ਦਾ ਤੁਹਾਨੂੰ ਪੁੱਛਿਆ ਸੀਗਾ ਤੇ ਦੂਸਰਾ ਜਿਹੜਾ ਸ਼ਬਦ ਆ ਉਹ ਅਸੀਂ ਤੁਹਾਨੂੰ ਅੰਗਰੇਜ਼ੀ ਦਾ ਪੁੱਛਿਆ ਸੀਗਾ। ਸੋ ਦਲਜੀਤ ਸਿੰਘ ਢਿੱਲੋਂ ਸਾਹਿਬ ਜਿਹੜੇ ਆ ਉਹਨਾਂ ਨੇ ਵੀ ਟਰੇਸ ਦਾ ਸਾਨੂੰ ਜਵਾਬ ਭੇਜ ਦਿੱਤਾ ਆ। ਤੇ ਇਹਦੇ ਨਾਲ ਹੀ ਸਾਡੇ ਨਾਲ ਭੁਪਿੰਦਰ ਲਾਂਬਾ ਹੋਰਾਂ ਨੇ ਵੀ ਸਾਂਝ ਬਣਾਈ ਹੋਈ ਆ, ਉਹਨਾਂ ਨੇ ਵੀ ਟਰੇਸ ਦਾ ਸਾਨੂੰ ਜਵਾਬ ਭੇਜ ਦਿੱਤਾ। ਰਜਿੰਦਰ ਸਿੰਘ ਹੋਰਾਂ ਨੇ ਵੀ ਭੇਜਿਆ ਜੀ ਜਵਾਬ, ਰਵਿੰਦਰ ਸਿੰਘ ਦਾ ਨੀ, ਇਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਡੇ ਵੱਲੋਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ। ਤੇ ਪਰਮਜੀਤ ਸਿੰਘ ਧਾਲੀਵਾਲ ਹੁਰੀ ਵੀ ਸਾਡੇ ਨਾਲ ਸ਼ਾਮਲ ਹੋਏ ਆ ਅੱਗੇ ਪ੍ਰੋਗਰਾਮ ਦੇ ਵਿੱਚ। ਤੇ ਇਹਨਾਂ ਨੇ ਨਾ ਜਿਹੜੀ ਗੱਲਬਾਤ ਅਸੀਂ ਹੁਣੇ ਪਿਛਲੇ ਸਿਲਸਿਲੇ ਦੇ ਵਿੱਚ ਕੀਤੀ ਆ ਉਹਦੇ ਬਾਬਤ ਥੋੜਾ ਜਿਹਾ ਇੱਕ ਮੈਸੇਜ ਛੋਟਾ ਜਿਹਾ ਸਾਨੂੰ ਭੇਜਿਆ ਸੀ, ਉਹ ਤੁਹਾਡੇ ਨਾਲ ਜ਼ਰੂਰ ਸਾਂਝਾ ਕਰ ਦਿੰਦੇ ਆ। ਤੇ ਬਾਕੀ ਜੀ ਕਹਿੰਦੇ ਮਿੰਟੂ ਬਰਾੜ ਜੀ ਨੇ ਅੱਜ ਪ੍ਰੋਗਰਾਮ ਤੋਂ ਬੰਕ ਮਾਰਿਆ ਜੀ। ਸੋ ਬਿਲਕੁਲ ਬੰਕ ਮਾਰਿਆ ਜੀ, ਤੁਸੀਂ ਉਹਨਾਂ ਨੂੰ ਸਜ਼ਾ ਲਗਾ ਦਿਓ ਜਿਹੜੀ ਲਗਾਉਣੀ ਆ ਹਨਾ। ਸੋ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਜ਼ਰੂਰ ਸ਼ਾਮਲ ਹੋਣਗੇ ਉਹ। ਖੈਰ ਅਸੀਂ ਮੈਸੇਜ ਤੁਹਾਡਾ ਜ਼ਰੂਰ ਸਾਂਝਾ ਕਰਦੇ ਹਾਂ। ਅਮਰਦੀਪ ਜੀ ਕਹਿੰਦੇ ਮੇਰੇ ਨਾਲ ਵੋਡਾਫੋਨ ਨੇ ਇਸ ਤਰ੍ਹਾਂ ਕੀਤੀ ਹੈ, ਕਹਿੰਦੇ ਮੈਂ ਵੋਡਾਫੋਨ ਦਾ ਪ੍ਰੀਪੇਡ ਸਿਮ ਲਿਆ ਸੀ ਜਿਹੜਾ ਕਿ 30 ਦਿਨ ਦਾ ਟ੍ਰਾਇਲ ਸੀ। 30 ਦਿਨ ਚ ਮੈਂ ਕਦੇ ਵੀ ਸਿਮ ਬੰਦ ਕਰ ਸਕਦਾ ਸੀ, ਮੈਂ 29ਵੇਂ ਦਿਨ ਸਿਮ ਬੰਦ ਕਰਤਾ, ਪਰ ਦੋ ਹਫ਼ਤੇ ਬਾਅਦ $228 ਕੱਢ ਲਏ ਮੈਂ ਉਹਨਾਂ ਨੇ ਕੱਟ ਲਏ। ਸੋ ਮੈਂ ਵੋਡਾਫੋਨ ਨੂੰ ਫੋਨ ਕੀਤਾ, ਉਹ ਕਹਿੰਦੇ ਇਹ ਅਰਲੀ ਟਰਮੀਨੇਸ਼ਨ ਚਾਰਜਿਸ ਨੇ। ਸੋ ਅਰਲੀ ਟਰਮੀਨੇਸ਼ਨ ਚਾਰਜਿਸ ਦੇ ਨਾਂ ਤੇ ਉਹਨਾਂ ਨੇ ਇਹ ਪੈਸੇ ਉਹਨਾਂ ਦੇ ਕੱਟ ਲਏ। ਸੋ ਕਹਿੰਦੇ ਪਰ ਮੈਂ ਉਹਨਾਂ ਤੋਂ ਵਾਪਸ ਲਏ ਸੀ, ਮੈਂ ਉਹਨਾਂ ਨੂੰ ਪੁੱਛਿਆ ਕਿ ਮੈਂ ਤੁਹਾਨੂੰ ਆਪਣੀ ਬੈਂਕ ਡਿਟੇਲ ਨਹੀਂ ਦਿੱਤੀ, ਫਿਰ ਇਹ ਕਿਸ ਤਰ੍ਹਾਂ ਟ੍ਰਾਂਜੈਕਸ਼ਨ ਹੋਈ, ਕਹਿੰਦੇ ਕਿ ਤੁਹਾਡੇ ਮੋਬਾਈਲ ਨੰਬਰ ਦੇ ਥਰੂ ਕੱਢ ਲਏ ਗਏ। ਸੋ ਇਹ ਵੀ ਜੀ ਬਹੁਤ ਵੱਡੀ ਧਾਂਦਲੀ ਹੁੰਦੀ ਹੈ ਕਈ ਵਾਰ ਜਿਹੜੀਆਂ ਫੋਨ ਕੰਪਨੀਆਂ ਆ ਹਨਾ ਇਹਨਾਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਲੋਕ ਆ ਕਈ ਵਾਰ ਹੋ ਸਕਦਾ ਕਿ ਇਮਾਨਦਾਰ ਨਾ ਹੁੰਦੇ ਹੋਣ ਔਰ ਉਹਨਾਂ ਦੇ ਵਿੱਚੋਂ ਹੀ ਕੁਛ ਇਹੋ ਜਿਹੀਆਂ ਜਿਹੜੀਆਂ ਧਾਂਦਲੀਆਂ ਉਹ ਕਰਨ ਵਾਲੇ ਹੋਣ ਔਰ ਜਿਹਦੇ ਕਾਰਨ ਇਸ ਵੱਡੇ ਲੈਵਲ ਦੇ ਜਿਹੜੇ ਇਹ ਸਕੈਮ ਆ ਉਹ ਹੁੰਦੇ ਆ। ਸੋ ਧੰਨਵਾਦ ਤੁਹਾਡਾ ਵੀ, ਤੁਸੀਂ ਵੀ ਆਪਣਾ ਜਿਹੜਾ ਪਰਸਨਲ ਤਜਰਬਾ ਆ ਨਿੱਜੀ ਤਜਰਬਾ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕੀਤਾ। ਸੋ ਦੋਸਤੋ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਚੈੱਕ ਜ਼ਰੂਰ ਕਰਦੇ ਰਿਹਾ ਕਰੋ, ਕਿਉਂਕਿ ਮੈਂ ਇਸ ਮਾਮਲੇ ਦੇ ਵਿੱਚ ਖੁਦ ਬਹੁਤ ਜ਼ਿਆਦਾ ਗੈਰ ਜ਼ਿੰਮੇਵਾਰ ਆ ਕਿ ਮੈਂ ਆਪਣੀ ਬੈਂਕਿੰਗ ਨੂੰ ਲੈ ਕੇ ਜਾਂ ਫਿਰ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਜਾਂ ਅਸੀਂ ਫੋਨ ਕੰਪਨੀਜ਼ ਦੇ ਨਾਲ ਜਿਹੜੀ ਕਮਿਊਨੀਕੇਸ਼ਨ ਆ ਬਹੁਤ ਘੱਟ ਕਰਦੇ ਹਾਂ, ਪਰ ਤੁਸੀਂ ਚੈੱਕ ਜ਼ਰੂਰ ਕਰਦੇ ਰਹੋ, ਆਪਣੇ ਅਕਾਊਂਟ ਚੈੱਕ ਕਰਦੇ ਰਹੋ, ਬਿਲਿੰਗ ਜਿਹੜੀ ਆ ਤੁਹਾਡੀ ਹੁੰਦੀ ਆ ਉਹ ਚੈੱਕ ਕਰਦੇ ਰਹੋ ਕਿ ਤੁਹਾਡੇ ਕੋਈ ਐਕਸਟਰਾ ਤਾਂ ਨਹੀਂ ਕੱਟੇ ਜਾ ਰਹੇ, ਪੈਸੇ ਕਿੱਥੇ ਸਹੀ ਜਾ ਰਹੇ ਆ ਜਾਂ ਫਿਰ ਕੁਛ ਇਹੋ ਜਿਹੀਆਂ ਜੇ ਸਮੱਸਿਆਵਾਂ ਆ ਰਹੀਆਂ ਤਾਂ ਉਹਨਾਂ ਨੂੰ ਤੁਰੰਤ ਉਸੇ ਵੇਲੇ ਹੀ ਉਹਨਾਂ ਨੂੰ ਚੇਂਜ ਕਰੋ ਔਰ ਆਪਣੇ ਜਿੰਨੀ ਜਲਦੀ ਹੋ ਸਕਦਾ ਹੈ ਆਪਣੇ ਪਿੰਨ ਆਪਣੇ ਪਾਸਵਰਡ ਜਿਹੜੇ ਆ ਉਹ ਬਦਲ ਲਓ। ਸੋ ਬਹੁਤ ਬਹੁਤ ਧੰਨਵਾਦ ਪਰਮਜੀਤ ਸੀ, ਤੁਸੀਂ ਆਪਣਾ ਨਿੱਜੀ ਤਜਰਬਾ ਸਾਂਝਾ ਕੀਤਾ। ਅੱਗੇ ਨਪਿੰਦਰ ਮੈਲਬਨ ਤੋਂ ਸਾਡੇ ਨਾਲ ਦੁਬਾਰਾ ਸ਼ਾਮਲ ਹੋਇਆ, ਉਹਨਾਂ ਨੇ ਵੀ ਜੀ ਟਰੇਸ ਦਾ ਜਿਹੜਾ ਜਵਾਬ ਆ ਸਾਨੂੰ ਭੇਜ ਦਿੱਤਾ। ਬਹੁਤ ਸਾਰੇ ਦੋਸਤਾਂ ਨੇ ਇੱਕੋ ਜਿਹਾ ਜਵਾਬ ਦਿੱਤਾ, ਕਹਿੰਦੇ ਖੋਜ ਆ ਇਹਦਾ ਜਿਹੜਾ ਆਂਸਰ ਆ ਇਹਦਾ ਜਿਹੜਾ ਜਵਾਬ ਆ ਉਹ ਖੋਜ ਦੱਸਿਆ। ਤੇ ਨਾਲ ਹੀ ਬਹੁਤ ਸਾਰੇ ਦੋਸਤਾਂ ਨੇ ਨਿਸ਼ਾਨ ਵੀ ਦੱਸਿਆ, ਪਰ ਅਸਲ ਦੇ ਵਿੱਚ ਖਾਕਾ ਖਿੱਚਣਾ ਜਿਹੜਾ ਆ ਇਹਦਾ ਸਹੀ ਅਰਥ ਆ ਖਾਕਾ ਖਿੱਚਣਾ। ਸੋ ਟਰੇਸ ਕਰਨਾ ਜਿਵੇਂ ਤੁਸੀਂ ਦੇਖਦੇ ਹੋ ਕਿ ਉਹ ਸ਼ੀਟ ਆ ਜਿਹਨੂੰ ਅਸੀਂ ਉੱਪਰ ਰੱਖ ਕੇ ਥੱਲੇ ਵਾਲਿਆ ਜਿਹੜਾ ਟਰੇਸ ਕਰਦੇ ਹਾਂ ਹਿੱਸਾ ਹਨਾ। ਸੋ ਇਹਦਾ ਮਤਲਬ ਕਿ ਥੱਲੇ ਵਾਲੇ ਦਾ ਜਿਹੜਾ ਖਾਕਾ ਆ ਉਹ ਅਸੀਂ ਖਿੱਚਦੇ ਹਾਂ। ਸੋ ਜਿਹੜਾ ਸਹੀ ਜਵਾਬ ਆ ਜਿਹੜੀ ਗੂੜ ਪੰਜਾਬੀ ਆ ਉਹਦੇ ਵਿੱਚ ਇਹਦਾ ਜਵਾਬ ਜਿਹੜਾ ਜੀ ਉਹ ਹੈ ਜੀ ਖਾਕਾ ਖਿੱਚਣਾ। ਸੋ ਚਲੋ ਸੀ ਬਹੁਤ ਸਾਰੇ ਦੋਸਤਾਂ ਨੇ ਬਹੁਤ ਵਧੀਆ ਕੋਸ਼ਿਸ਼ ਕੀਤੀ ਔਰ ਤੁਹਾਡਾ ਵੀ ਸਾਰਿਆਂ ਦਾ ਜਵਾਬ ਜਿਹੜਾ ਆ ਉਹ ਦਰੁਸਤ ਆ। ਸੋ ਦੋਸਤੋ ਧੰਨਵਾਦ ਤੁਹਾਡੇ ਇਹਨਾਂ ਦੋਹਾਂ ਜਵਾਬਾਂ ਦੇ ਲਈ, ਦੋਨੋ ਸਵਾਲਾਂ ਦੇ ਜਿਹੜੇ ਤੁਸੀਂ ਆਨਸਰ ਕੀਤੇ ਆ। ਤੇ ਹੁਣ ਇੱਕ ਜ਼ਰੂਰੀ ਜਾਣਕਾਰੀ ਜਿਹੜੀ ਹੈ ਜੀ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ। ਕੁਛ ਭਾਈਚਾਰੇ ਦੇ ਨਾਲ ਜੁੜੀਆਂ ਹੋਈਆਂ ਸੂਚਨਾਵਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਇੱਕ ਜਿਹੜੀ ਸੂਚਨਾ ਉਹ ਆ ਰਹੀ ਹੈ ਜੀ ਗੁਰਦੁਆਰਾ ਸਾਹਿਬ ਕ੍ਰੇਗੀਬੰਦ ਸਾਹਿਬ ਤੋਂ। ਸੋ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕ੍ਰੇਗੀਬੰਦ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਜਿਹੜਾ ਸਮਾਗਮ ਹੈ ਜੀ ਉਹ ਆਰੰਭਿਆ ਜਾ ਰਿਹਾ ਸੋ ਅਖੰਡ ਪਾਠ ਸਾਹਿਬ ਦਾ ਆਰੰਭ ਹੋਣ ਜਾ ਰਿਹਾ 15 ਜੂਨ ਨੂੰ ਤੇ ਸ਼ਹੀਦੀ ਦਿਵਸ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਜਿਹੜੇ ਆ ਇਹ ਆਰੰਭ ਕੀਤੇ ਜਾ ਰਹੇ ਨੇ ਸ਼ੁੱਕਰਵਾਰ 15 ਜੂਨ ਨੂੰ ਸੋ ਇਹਨਾਂ ਦੀ ਸਮਾਪਤੀ ਜਿਹੜੀ ਆ ਉਹ 17 ਜੂਨ ਨੂੰ ਹੋਣੀ ਆ 10 ਵਜੇ ਤੇ ਇਸ ਸੰਬੰਧ ਦੇ ਵਿਚ ਸਮਾਗਮ ਜਿਹੜੇ ਆ ਉਹ ਗੁਰਦੁਆਰਾ ਸਾਹਿਬ ਦੇ ਵਿਚ ਹੋਣਗੇ ਪਰ ਇਹਦੇ ਨਾਲ ਹੀ ਸੰਬੰਧਿਤ ਇੱਕ ਖਾਸ ਜਿਹੜੀ ਖਬਰ ਹੈ ਜੀ ਉਹ ਇਹ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ 16 ਜੂਨ ਨੂੰ ਅੰਮ੍ਰਿਤ ਸੰਚਾਰ ਜਿਹੜਾ ਆ ਉਹ ਹੋਣਾ ਗੁਰਦੁਆਰਾ ਸਾਹਿਬ ਦੇ ਵਿਚ ਸੋ 16 ਜੂਨ ਨੂੰ ਸ਼ਨੀਵਾਰ ਹੈ ਤੇ ਸ਼ਨੀਵਾਰ ਸਵੇਰੇ 9 ਵਜੇ ਗੁਰੂ ਘਰ ਦੇ ਵਿਚ ਅੰਮ੍ਰਿਤ ਸੰਚਾਰ ਹੋਣਾ ਸੋ ਆਪ ਜੀ ਨੂੰ ਖੰਡੇ ਬਾਟੇ ਦੀ ਪਹੁਲ ਲੈ ਕੇ ਗੁਰੂ ਵਾਲੇ ਬਣਨ ਦੇ ਲਈ ਜਿਹੜਾ ਇਹ ਮੌਕਾ ਆ ਉਹ ਬਖਸ਼ਿਆ ਜਾ ਰਿਹਾ ਸੋ ਤੁਸੀਂ ਲੋਕ ਜੇਕਰ ਆਪਣਾ ਮਨ ਬਣਾਇਆ ਕਿ ਤੁਸੀਂ ਅੰਮ੍ਰਿਤ ਸੰਚਾਰ ਕਰਨਾ ਤਾਂ ਤੁਸੀਂ 16 ਜੂਨ ਨੂੰ ਗੁਰੂ ਘਰ ਪਹੁੰਚ ਕੇ ਉੱਥੇ ਅੰਮ੍ਰਿਤ ਸੰਚਾਰ ਜਿਹੜਾ ਕਰ ਸਕਦੇ ਹੋ ਸੋ 16 ਜੂਨ ਸਵੇਰੇ 9 ਵਜੇ ਤੇ ਇਹਦੇ ਨਾਲ ਹੀ ਅਸੀਂ ਦੱਸਦੇ ਜਾਈਏ ਕਿ 16 ਜੂਨ ਨੂੰ ਗੁਰਦੁਆਰਾ ਸਾਹਿਬ ਵਿਖੇ ਰਹਿਣ ਸਭਾਈ ਕੀਰਤਨ ਜਿਹੜਾ ਜੀ ਉਹ ਵੀ ਹੋਣਾ ਸੋ ਸ਼ਾਮ 6 ਵਜੇ ਤੋਂ ਅੱਧੀ ਰਾਤ ਤੱਕ ਰਹਿਣ ਸਭਾਈ ਕੀਰਤਨ ਜਿਹੜਾ ਜੀ ਉਹ ਤੁਸੀਂ ਸਰਵਣ ਕਰ ਸਕਦੇ ਹੋ ਤੇ ਇਹ ਸਾਰੀਆਂ ਜਿਹੜੀਆਂ ਜਾਣਕਾਰੀਆਂ ਅਸੀਂ ਆਪਣੇ ਸਰੋਤਿਆਂ ਦੇ ਨਾਲ ਸਾਂਝੀਆਂ ਕਰ ਰਹੇ ਹਾਂ ਸੋ ਦੋਸਤੋ ਤੁਸੀਂ ਜ਼ਰੂਰ ਇਹ ਜਿਹੜੀਆਂ ਜਾਣਕਾਰੀਆਂ ਆ ਉਹ ਲੈ ਕੇ ਆਪਣੇ ਆਲੇ ਦੁਆਲੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਜ਼ਰੂਰ ਦਿਆ ਕਰੋ ਤਾਂ ਕਿ ਉਹ ਵੀ ਲਾਹਾ ਲੈ ਸਕਣ ਜੀ ਇਹਨਾਂ ਜਾਣਕਾਰੀਆਂ ਦਾ ਤੇ ਇਸ ਤੋਂ ਇਲਾਵਾ ਦੋਸਤੋ ਇੱਕ ਹੋਰ ਜਿਹੜੀ ਜਾਣਕਾਰੀ ਹੈ ਉਹ ਵੀ ਸਾਡੇ ਭਾਈਚਾਰੇ ਦੇ ਲਈ ਹੈ ਉਹ ਵੀ ਤੁਹਾਡੇ ਨਾਲ ਮੈਂ ਜ਼ਰੂਰ ਸਾਂਝੀ ਕਰਦੀ ਜਾਵਾਂ ਜੀ ਇਹ ਜਾਣਕਾਰੀ ਹੈ ਕਿ ਇੱਕ ਵਰਕਸ਼ਾਪਸ ਦਾ ਆਯੋਜਨ ਕੀਤਾ ਜਾ ਰਿਹਾ ਜੀ ਪੰਜਾਬੀ ਭਾਈਚਾਰੇ ਦੇ ਲਈ ਸਿੱਖ ਭਾਈਚਾਰੇ ਦੇ ਲਈ ਇਹ ਜਿਹੜੀਆਂ ਵਰਕਸ਼ਾਪਸ ਹੈ ਜੀ ਲੱਗਣ ਜਾ ਰਹੀਆਂ ਨੇ ਐਪਿੰਗ ਲੇਜ਼ਰ ਸੈਂਟਰ YMCA ਦੇ ਵਿੱਚ 41-53 ਮਿਲਰ ਸਟਰੀਟ ਐਪਿੰਗ ਦੇ ਵਿੱਚ ਪੈਂਦਾ ਜੀ ਐਪਿੰਗ ਲੇਜ਼ਰ ਸੈਂਟਰ ਸੋ ਇਹ ਜਿਹੜੀਆਂ ਵਰਕਸ਼ਾਪਸ ਆ ਇਹ ਪੰਜਾਬੀ ਤੇ ਸਿੱਖ ਭਾਈਚਾਰੇ ਦੇ ਲਈ ਵਿਸ਼ੇਸ਼ ਤੌਰ ਤੇ ਔਰ ਔਰਤਾਂ ਦੇ ਲਈ ਲਗਾਈਆਂ ਜਾ ਰਹੀਆਂ ਜਿਹਦੇ ਵਿੱਚ 13 ਤਰੀਕ ਤੋਂ ਸ਼ੁਰੂਆਤ ਹੋਣੀ ਹੈ ਤੇ ਹਰ ਬੁੱਧਵਾਰ ਇਹ ਵਰਕਸ਼ਾਪਸ ਜਿਹੜੀਆਂ ਲੱਗਣੀਆਂ ਸੋ ਬਿਲਡਿੰਗ ਪੋਜ਼ਿਟਿਵ ਐਂਡ ਹੈਲਦੀ ਰਿਲੇਸ਼ਨਸ਼ਿਪ ਦੇ ਉੱਤੇ ਜਿਹੜੀ ਪਹਿਲੀ ਵਰਕਸ਼ਾਪ ਆ 13 ਤਰੀਕ ਨੂੰ ਆ ਤੇ ਦੂਸਰੀ ਜਿਹੜੀ ਵਰਕਸ਼ਾਪ ਆ ਉਹ 20 ਤਰੀਕ ਨੂੰ ਆ ਸੇਫਟੀ ਇਨ ਦਾ ਕਮਿਊਨਿਟੀ ਸੋ ਸੇਫਟੀ ਦੇ ਬਾਰੇ ਜਿਵੇਂ ਅਸੀਂ ਹੁਣੇ ਇੱਕ ਘਟਨਾ ਦੀ ਗੱਲ ਕਰ ਰਹੇ ਸੀਗੇ ਸੋ ਹੋਰ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਸੇਫਟੀ ਨੂੰ ਲੈ ਕੇ ਚਿੰਤਾਵਾਂ ਨੇ ਸਾਡੇ ਭਾਈਚਾਰੇ ਦੇ ਵਿੱਚ ਸੋ ਉਹਦੇ ਬਾਰੇ ਚ ਇੱਕ ਵਰਕਸ਼ਾਪ ਦਾ ਆਯੋਜਨ ਹੈ 20 ਤਰੀਕ ਨੂੰ 20/6/2018 ਨੂੰ ਤੇ ਅਗਲੀ ਜਿਹੜੀ ਵਰਕਸ਼ਾਪ ਹੈ ਜੀ 11 ਤਰੀਕ ਨੂੰ ਹੈ 11 ਜੁਲਾਈ ਨੂੰ ਵੈਲਬਿੰਗ ਤੇ ਰਿਜ਼ਾਇਲੈਂਸ ਦੇ ਉੱਤੇ ਆ ਤੇ 18 ਨੂੰ ਹੈਗੀ ਆ ਬਿਲਡਿੰਗ ਯੋਰ ਸੈਲਫ ਤੇ 25 ਨੂੰ ਹੈਗੀ ਆ ਗੈਟਿੰਗ ਟੂ ਨੋ ਯੋਰ ਸੈਲਫ ਯੋਰ ਰਾਈਟਸ ਐਂਡ ਰੋਲਸ ਇਹ ਸਾਰੀਆਂ ਵਰਕਸ਼ਾਪਸ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਸੱਦਾ ਹੈ ਔਰ ਇਹ ਸਾਰਾ ਜਿਹੜਾ ਸੈਸ਼ਨ ਹੈ ਜੀ ਫ੍ਰੀ ਹੈ ਤੇ ਤੁਸੀਂ ਜਿਹੜੇ ਵੀ ਇਸ ਕੌਂਸਲ ਦੇ ਅੰਡਰ ਆਉਂਦੇ ਆ ਜੀ ਲੋਕ ਵਿਟਲਸੀ ਦੇ ਅੰਡਰ ਸੋ ਐਪਿੰਗ ਲੇਜ਼ਰ ਸੈਂਟਰ ਦੇ ਵਿੱਚ ਤੁਸੀਂ ਇਹਨਾਂ ਵਰਕਸ਼ਾਪਸ ਤੋਂ ਫਾਇਦਾ ਲੈ ਸਕਦੇ ਹੋ ਸੋ ਇਹ ਸੀ ਜੀ ਕੁਛ ਜ਼ਰੂਰੀ ਜਾਣਕਾਰੀਆਂ ਤੁਹਾਡੇ ਲਈ ਔਰ ਇੱਕ ਹੋਰ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਗੀਤ ਤੋਂ ਬਾਅਦ ਬਹੁਤ ਜਲਦੀ ਹੁੰਦੇ ਹਾਂ ਹਾਜ਼ਰ ਅਗਲੀ ਜਾਣਕਾਰੀ ਲੈ ਕੇ ਤੇ ਫੇਰ ਲਵਾਂਗੇ ਤੁਹਾਡੇ ਤੋਂ ਇਜਾਜ਼ਤ ਜੀ ਦੋਸਤੋ, ਰੁਪਿੰਦਰ ਹਾਂਡਾ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਸੁਣ ਰਹੇ ਸੀ ਤੇ ਗੀਤ ਬੜਾ ਚੱਕਵਾਂ ਸੀਗਾ ਔਰ ਬੜਾ ਵਧੀਆ ਮੈਸੇਜ ਵੀ ਗੀਤ ਦੇ ਵਿੱਚ ਮਿਲਦਾ ਹੈ ਔਰ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਵੀ ਜ਼ਰੂਰ ਆਇਆ ਹੋਣਾ ਹੈ ਨਾ। ਤੇ ਇੱਕ ਜਾਣਕਾਰੀ ਦਾ ਮੈਂ ਵਾਅਦਾ ਕੀਤਾ ਸੀ ਤੁਹਾਡੇ ਨਾਲ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅੱਜ ਕੱਲ੍ਹ ਨਾ ਡਾਇਟਿੰਗ ਕਰਨ ਦਾ ਇੱਕ ਫਤੂਰ ਸਾਡੇ ਉੱਤੇ ਚੜਿਆ ਹੋਇਆ। ਹਰ ਕੋਈ ਚਾਹੁੰਦਾ ਜੀ ਮੈਂ ਆਪਣੇ ਆਪ ਨੂੰ ਸਲਿਮ ਟ੍ਰਿਮ ਦਿਸਾਂ, ਹਨਾ। ਤੇ ਖਾਸ ਤੌਰ ਤੇ ਕੁੜੀਆਂ ਦੇ ਵਿੱਚ, ਔਰਤਾਂ ਦੇ ਵਿੱਚ ਇਹ ਜਿਹੜਾ ਜਨੂਨ ਹੈ ਬਹੁਤ ਜ਼ਿਆਦਾ ਹੈ ਅੱਜ ਕੱਲ੍ਹ। ਔਰ ਅਸੀਂ ਕਿਸੇ ਵੀ ਢੰਗ ਦੇ ਨਾਲ ਜ਼ਿਆਦਾਤਰ ਆਪਣੇ ਆਪ ਨੂੰ ਪਤਲੇ ਹੋਣ ਦੀ ਕੋਸ਼ਿਸ਼ ਦੇ ਵਿੱਚ ਹੁੰਦੇ ਹਾਂ। ਵੈਸੇ ਹੈਲਥ ਡਰੋਪਸ ਦੀ ਤੁਸੀਂ ਐਡ ਹਰਮਨ ਰੇਡੀਓ ਤੇ ਸੁਣਦੇ ਹੋ ਔਰ ਕਈ ਵਾਰ ਸੁਨੀਲ ਵਰਮਾ ਹੁਰੀ ਵੀ ਸਾਡੇ ਨਾਲ ਗੱਲਬਾਤ ਕਰਦੇ ਆ ਕਿ ਕਿਸ ਢੰਗ ਦੇ ਨਾਲ ਸਹੀ ਢੰਗ ਜਿਹੜਾ ਉਹ ਅਸੀਂ ਵਰਤ ਸਕਦੇ ਹਾਂ ਪਤਲੇ ਹੋਣ ਦੇ ਲਈ। ਪਰ ਬਹੁਤੀ ਵਾਰ ਸਾਡੀਆਂ ਜਿਹੜੀਆਂ ਕੁੜੀਆਂ ਨੇ ਉਹ ਕੀ ਕਰਦੀਆਂ ਜੀ, ਡਾਇਟਿੰਗ ਦਾ ਸਹਾਰਾ ਲੈਂਦੀਆਂ, ਆਪਣਾ ਖਾਣ ਪੀਣ ਜਿਹੜਾ ਆ ਉਹ ਘਟਾ ਦਿੰਦੀਆਂ। ਪਰ ਕਹਿੰਦੇ ਜੀ ਡਾਇਟਿੰਗ ਕਰਨ ਦਾ ਇੱਕ ਬਹੁਤ ਵੱਡਾ ਨੁਕਸਾਨ ਹੈ। ਇੱਕ ਸਰਵੇ ਹੋਇਆ ਪਿੱਛੇ ਜੇ ਔਰ ਉਹ ਸਰਵੇ ਦੱਸ ਰਿਹਾ ਕਿ ਜਿਹੜੀਆਂ ਡਾਇਟਿੰਗ ਕਰਨ ਵਾਲੀਆਂ ਔਰਤਾਂ ਜਾਂ ਮਹਿਲਾਵਾਂ ਉਹਨਾਂ ਨੂੰ ਸਿਗਰਟ ਨੋਸ਼ੀ ਤੇ ਸ਼ਰਾਬ ਦੀ ਲੱਤ ਜਿਹੜੀ ਆ ਉਹ ਲੱਗ ਸਕਦੀ ਹੈ। ਸੋ ਇਹ ਸਰਵੇ ਕੀਤਾ ਗਿਆ ਇੱਕ ਯੂਨੀਵਰਸਿਟੀ ਵੱਲੋਂ, ਮੈਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ। ਕਹਿੰਦੇ ਮੌਜੂਦਾ ਸਮੇਂ ਚ ਅੱਲੜ ਕੁੜੀਆਂ ਜਿਹੜੀਆਂ ਜੀ ਖਾਸ ਤੌਰ ਤੇ ਸਰੀਰਕ ਬਣਾਵਟ ਨੂੰ ਲੈ ਕੇ ਕਾਫੀ ਜ਼ਿਆਦਾ ਚਿੰਤਤ ਰਹਿੰਦੀਆਂ ਤੇ ਸੋਹਣੀ ਸਰੀਰਕ ਬਣਾਵਟ ਹਾਸਲ ਕਰਨ ਲਈ ਤੇ ਉਹਨੂੰ ਬਣਾਈ ਰੱਖਣ ਦੇ ਲਈ ਜੱਦੋਜਹਿਦ ਕਰਨ ਲੱਗੀਆਂ ਰਹਿੰਦੀਆਂ, ਹਨਾ। ਤੇ ਉਹ ਸਿਹਤਮੰਦ ਰਹਿਣ ਦੀ ਜਗ੍ਹਾ ਕੀ ਹੁੰਦੀਆਂ, ਆਪਣੇ ਆਪ ਨੂੰ ਦੁਬਲੀਆਂ ਪਤਲੀਆਂ ਦਿਖਾਈ ਦੇਣਾ ਚਾਹੁੰਦੀਆਂ, ਹਨਾ। ਆਪਾਂ ਜਦੋਂ ਕੁੜੀਆਂ ਨੂੰ ਕਹਿੰਦੇ ਹਾਂ ਵੀ ਭਾਈ ਖਾ ਪੀ ਲਓ, ਤੁਹਾਡਾ ਹੁਣ ਟਾਈਮ ਹੈ, ਹਨਾ। ਪਰ ਕੁੜੀਆਂ ਕਹਿੰਦੀਆਂ ਕਿ ਨਹੀਂ, ਹਨਾ, ਜੇ ਮੈਂ ਆਹ ਖਾਊਂਗੀ ਮੈਂ ਮੋਟੀ ਲੱਗੂੰਗੀ, ਮੈਂ ਮੋਟੀ ਹੋ ਜਾਊਂਗੀ, ਹਨਾ। ਤੇ ਸਿਹਤਮੰਦ ਨਹੀਂ ਰਹਿੰਦੀਆਂ, ਇਸ ਕਰਕੇ ਉਹਨਾਂ ਦੇ ਅੰਦਰ ਹੋਰ ਵੀ ਬਹੁਤ ਸਾਰੀਆਂ ਕਮਜ਼ੋਰੀਆਂ ਜਿਹੜੀਆਂ ਉਹ ਤਾਂ ਪੈਦਾ ਹੁੰਦੀਆਂ ਹੀ ਆ ਜਦੋਂ ਅਸੀਂ ਡਾਇਟਿੰਗ ਕਰਦੇ ਹਾਂ। ਤੇ ਡਾਇਟਿੰਗ ਸ਼ੁਰੂ ਕਰਨ ਤੋਂ ਬਾਅਦ ਕਹਿੰਦੇ ਉਹਨਾਂ ਨੂੰ ਬਹੁਤ ਸਾਰੀਆਂ ਬੁਰੀਆਂ ਆਦਤਾਂ ਜਿਹੜੀਆਂ ਆ ਉਹ ਵੀ ਲੱਗ ਜਾਂਦੀਆਂ। ਸੋ ਕੈਨੇਡਾ ਦੀ ਜਿਹੜੀ ਵਾਟਰਲੂ ਯੂਨੀਵਰਸਿਟੀ ਹੈ ਨਾ, ਉਹਨਾਂ ਦੇ ਖੋਜਕਾਰਾਂ ਨੇ ਆਪਣੀ ਖੋਜ ਦੇ ਵਿੱਚ ਇਹ ਪਤਾ ਲਗਾਇਆ। ਸੋ ਜੀ ਕੱਲਾ ਸਰਵੇ ਹੀ ਨਹੀਂ ਹੋਇਆ, ਇੱਕ ਖੋਜ ਹੋਈ ਹੈ ਪੂਰੀ। ਸੋ ਖੋਜ ਦੇ ਵਿੱਚ ਇਹ ਪਤਾ ਲਗਾਇਆ ਗਿਆ ਕਿ ਡਾਇਟਿੰਗ ਨਾ ਕਰਨ ਦੇ ਮੁਕਾਬਲੇ ਡਾਇਟਿੰਗ ਕਰਨ ਵਾਲੀਆਂ ਜਿਹੜੀਆਂ ਕੁੜੀਆਂ ਉਹ 2 ਜਾਂ 3 ਸਾਲਾਂ ਦੇ ਵਿੱਚ ਸਿਗਰਟ ਨੋਸ਼ੀ ਜਾਂ ਫਿਰ ਸ਼ਰਾਬ ਦੀਆਂ ਸ਼ਿਕਾਰ ਹੋ ਜਾਂਦੀਆਂ ਨੇ। ਸੋ ਵਿਗਿਆਨੀ ਅਮਾਨਦਾ ਰਾਉਫੁਲ ਨੇ ਕਿਹਾ ਹੈ ਜੀ ਕਿ ਬ੍ਰੇਕਫਾਸਟ ਜਾਂ ਲੰਚ ਛੱਡਣ ਦੇ ਲਈ ਕੁਛ ਲੋਕ ਜਿਹੜੇ ਆ ਉਹ ਸਿਗਰਟ ਨੋਸ਼ੀ ਕਰਨ ਦਾ ਕਾਰਨ ਸਿਗਰਟ ਨੋਸ਼ੀ ਜਿਹੜੀ ਉਹ ਕਰਨ ਲੱਗ ਜਾਂਦੇ ਆ। ਪਰ ਉਹ ਕਹਿੰਦੇ ਆ ਵੀ ਇਹਦਾ ਕਾਰਨ ਤਾਂ ਸਮਝ ਆਉਂਦਾ ਪਰ ਸ਼ਰਾਬ ਪੀਣ ਦਾ ਕਾਰਨ ਸਪਸ਼ਟ ਨਹੀਂ ਹੁੰਦਾ। ਵੀ ਸਿਗਰਟ ਨੋਸ਼ੀ ਜੇ ਕਰਦੇ ਆ ਉਹ ਤਾਂ ਸਮਝ ਆਉਂਦਾ ਆ। ਸਾਡੇ ਨਾਲ ਇੱਕ ਕਾਲਰ ਜੁੜ ਰਿਹਾ, ਇਹਦੇ ਬਾਬਤ ਗੱਲ ਅਸੀਂ ਜ਼ਰੂਰ ਕਰਾਂਗੇ ਬਾਅਦ ਚ। ਅਸੀਂ ਆਪਣੇ ਕਾਲਰ ਨੂੰ ਲੈ ਲਈਏ। ਸਤਿ ਸ੍ਰੀ ਅਕਾਲ ਜੀ।
ਹਾਂ ਸਤਿ ਸ੍ਰੀ ਅਕਾਲ ਮੈਡਮ, ਕੀ ਹਾਲ ਚਾਲ ਜੀ?
ਬਿਲਕੁਲ ਠੀਕ, ਤੁਸੀਂ ਆਪਣਾ ਨਾਮ ਦੱਸੋ ਪਲੀਜ਼।
ਜੀ ਮੈਮ ਮੈਂ ਜਸਬੀਰ ਬੋਲਦਾ ਪਰਸ ਤੋਂ ਜੀ।
ਹਾਂਜੀ ਜਸਬੀਰ ਜੀ, ਬਹੁਤ ਬਹੁਤ ਸਵਾਗਤ ਪਹਿਲਾਂ ਤਾਂ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਜੀ, ਤੁਹਾਡਾ ਪ੍ਰੋਗਰਾਮ ਸੁਣੀਦਾ ਜੀ, ਪਰ ਉਹੀ ਆ ਕਦੇ ਕਾਲ ਨਹੀਂ ਕੀਤੀ ਤੇ ਮੈਂ ਸੋਚਿਆ ਚਲੋ ਤੁਸੀਂ ਅੱਜ ਟੋਪਿਕ ਸ਼ੁਰੂ ਕੀਤਾ ਸੀ ਉਹੀ ਜਿਸ ਤਰ੍ਹਾਂ ਸੇਫਟੀ ਵਾਲਾ, ਇਸ ਤਰ੍ਹਾਂ ਆਨਲਾਈਨ ਵਗੈਰਾ ਕਿਸ ਤਰ੍ਹਾਂ ਫਰੋਡ ਹੁੰਦੇ ਆ ਸਾਰਾ। ਮੇਰੇ ਨਾਲ ਥੋੜਾ ਜਿਹਾ ਇੰਸੀਡੈਂਟ ਹੋਇਆ ਸੀ, ਇਸੇ ਬਹਾਨੇ ਫੋਨ ਕਰ ਦਿੰਦੇ ਆ ਤੇ ਨਾਲੇ ਆਪਣੀ ਹਾਜ਼ਰੀ ਲਵਾ।
ਜ਼ਰੂਰ ਜ਼ਰੂਰ ਜਸਵੀਰ, ਬੜਾ ਵਧੀਆ ਲੱਗਿਆ ਤੁਸੀਂ ਅੱਜ ਕਾਲ ਕਰ ਲਈ, ਹਨਾ। ਸਾਨੂੰ ਵੀ ਬੜੀ ਉਡੀਕ ਹੁੰਦੀ ਹੈ ਜੀ। ਜੀ ਜੀ
ਨਹੀਂ ਉਹੀ ਇਹਨੇ ਸੁਣਦੇ ਰਹੀਦਾ ਜੀ, ਬਸ ਉਹੀ ਆ ਕਹੀਦਾ ਚਲੋ ਸੁਣਨ ਦਾ ਜ਼ਿਆਦਾ ਮਜ਼ਾ ਆਉਂਦਾ ਵੈਸੇ ਕਾਲ ਕਰਨ ਦੇ ਨਾਲ, ਕਿਉਂਕਿ ਵਧੀਆ ਵਧੀਆ ਦਿੰਦੇ ਸਾਰੇ ਵੀਰ ਭਰਾ ਜਿੰਨੇ ਵੀ ਆਪਣੇ ਹਰਮਨ ਰੇਡੀਓ ਪਰਿਵਾਰ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਸਾਰੇ, ਤੇ ਬੜੇ ਵਧੀਆ ਲੱਗਦਾ ਸਾਰਾ। ਬਾਕੀ ਮਿੰਟੂ ਭਾਈ ਨੂੰ ਮਿਸ ਕਰੀਦਾ ਤੇ
ਜੀ ਬਿਲਕੁਲ, ਅਸੀਂ ਆਪ ਵੀ ਮਿਸ ਕਰਦੇ ਹਾਂ ਜੀ।
ਕੋਈ ਗੱਲ ਨੀ, ਉਹਨਾਂ ਦੇ ਚਲੋ ਰੁਝੇਵੇਂ ਹੋਣਗੇ ਉਹਨਾਂ ਦੇ ਆਪਣੇ, ਚਲੋ ਪਰਸਨਲ ਲਾਈਫ ਉਹਨਾਂ ਨੂੰ ਦੇਖਣ ਨਹੀਂ ਹੈਗਾ। ਤੇ ਉਹੀ ਮੈਡਮ ਮੈਂ ਦੱਸ ਰਿਹਾ ਸੀ ਕਿ ਮੈਨੂੰ ਫੋਨ ਆਇਆ ਲਾਸਟ ਵੀਕ ਕੰਪਨੀ ਤੋਂ ਤੇ ਕਹਿੰਦੇ ਕਿ ਤੁਹਾਡਾ ਕੰਪਨੀ ਦੇ ਵਿੱਚ ਅਕਾਊਂਟ ਸੀ, ਕੋਈ ਟੈਲੀਕਾਮ ਕੰਪਨੀ ਸੀ, ਕਹਿੰਦੇ ਕਿ ਅਸੀਂ ਕੰਟੀਨਿਊਸ ਨਾ ਤੁਹਾਡਾ ਮਤਲਬ ਆਟੋ ਡੈਬਿਟ ਕਰ ਰਹੇ ਹਾਂ ਤੇ ਤੁਹਾਡਾ ਨਾ ਸਾਡੇ ਕ੍ਰੈਡਿਟ ਹੋ ਗਿਆ ਬਹੁਤ ਜ਼ਿਆਦਾ ਤੇ ਅਸੀਂ ਤੁਹਾਨੂੰ ਵਾਪਿਸ ਕਰਨਾ ਹੈ। ਤੇ
ਜੀ
ਚਲੋ ਮੈਂ ਹਾਂ ਬੜੀ ਵਧੀਆ, ਮੈਂ ਹਾਂ ਬੜੀ ਵਧੀਆ ਗੱਲ ਹੈ, ਮਤਲਬ ਮੈਂ ਹਾਂ ਕਿ ਸਾਰੇ ਵੈਸੇ ਮੰਗਣਾ ਵੀ ਆਉਂਦੇ ਹੁੰਦੇ ਆ, ਪੈਸੇ ਜਿੰਨੇ ਦੇਣੇ ਉਹ ਤੇ ਕਦੇ ਫੋਨ ਨੀ ਕਰਦਾ ਹੁੰਦਾ।
ਤੇ
ਕਹਿੰਦੇ ਕਿ ਜੀ ਸਾਡੀ ਕੰਪਨੀ ਨਾ ਮਤਲਬ ਹੁਣ ਜਿਹੜੇ ਵੀ ਮਤਲਬ ਵੀ ਸਾਡੇ ਕਸਟਮਰ ਆ ਉਹਨਾਂ ਨੂੰ ਅਸੀਂ ਵਾਪਸ ਕਰ
ਦਿੰਦੇ,
ਮਤਲਬ ਸਾਡੇ ਏਜੰਟ ਨੇ ਗਲਤੀ ਹਾਂਜੀ ਗਲਤੀ ਨਾਲ ਕਰਤਾ ਸੀ ਤੇ ਉਹ ਤੁਹਾਡਾ ਆਟੋ ਡੈਬਿਟ ਹੋ ਰਿਹਾ ਤੇ ਤੁਹਾਡੇ ਨਾ $200 ਸਾਡੇ ਕੋਲ ਵਾਧੂ ਪਏ ਨੇ, ਉਹ ਤੁਸੀਂ ਮਤਲਬ ਲੈਣਾ ਚਾਹੋਗੇ? ਮੈਂ ਕਿਹਾ ਹਾਂਜੀ ਜੀ ਦੇ ਦੋ ਜੀ, ਪਤਾ ਤੇ ਮੈਨੂੰ ਲੱਗ ਗਿਆ ਸੀ ਕੀ ਕਰਨਾ ਇਹਨਾਂ ਨੇ, ਤੇ ਉਹ ਕਹਿੰਦੇ ਤੁਸੀਂ ਆਪਣੀ ਡਿਟੇਲ ਕਨਫਰਮ ਕਰੋ। ਚਲੋ ਕਾਫੀ ਲੰਮਾ ਇੰਸੀਡੈਂਟ ਚੱਲਿਆ, ਮੈਂ ਫ੍ਰੀ ਸੀ, ਮੈਨੂੰ ਪਤਾ ਸੀ ਹੈਗਾ ਤੇ ਫਰੋਡ ਸੀ, ਕਿਉਂਕਿ ਅਸੀਂ ਵੀ ਟਾਈਮ ਪਾਸ ਕਰਨਾ ਸੀ, ਡਰਾਈਵਿੰਗ ਕਰੀ ਦੀ ਆ, ਤੇ ਅਸੀਂ ਕਾਫੀ ਲੰਮਾ ਖਿੱਚਦਾ, ਮੈਂ ਚਲੋ ਸ਼ੋਰਟ ਜਿਹੀ ਦੱਸਦਾਂਗਾ ਹੁਣ। ਤੇ ਉਹਨਾਂ ਨੂੰ ਉਹ ਕਹਿੰਦੇ ਕਿ ਆਪਣੀ ਡਿਟੇਲ ਕਨਫਰਮ ਕਰੋ, ਮੈਂ ਕਿਹਾ ਜੀ ਡਿਟੇਲ ਤੁਹਾਡੇ ਕੋਲ ਹੈਗੀ ਆਪਣੇ ਸਿਸਟਮ ਦੇ ਵਿੱਚ? ਤੇ ਉਹ ਕਹਿੰਦੇ ਤੁਹਾਡਾ ਨਾਂ ਇਹ ਹੈ। ਚਲੋ ਕਾਫੀ 50% ਉਹਨਾਂ ਕੋਲ ਡਿਟੇਲ ਹੈਗੀ ਸੀ ਮੇਰੀ। ਉਹ ਕਹਿੰਦੇ ਕਿ ਤੁਸੀਂ ਆਪਣਾ ਨਾ ਕ੍ਰੈਡਿਟ ਕਾਰਡ ਨੰਬਰ ਕਨਫਰਮ ਕਰੋ। ਮੈਂ ਕਿਹਾ ਜੀ ਕ੍ਰੈਡਿਟ ਕਾਰਡ ਨੰਬਰ ਉਹੀ ਹੈ ਜਿਹਦੇ ਤੋਂ ਤੁਸੀਂ ਪੈਸੇ ਕੱਢ ਰਹੇ ਜੇ? ਕਹਿੰਦੇ ਜੀ ਨਹੀਂ, ਤੁਸੀਂ ਕਨਫਰਮ ਕਰੋ ਤੇ ਫਿਰ ਅਸੀਂ ਤੁਹਾਨੂੰ ਉਹ ਮਤਲਬ ਪੈਸੇ ਵਾਪਸ ਕਰਾਂਗੇ। ਤੇ ਸੀਲਿੰਗ ਮੈਡਮ ਇਸ ਤਰ੍ਹਾਂ ਪੂਰੀ ਦਵਾਉਂਦੇ ਆ, ਜਿਸ ਤਰ੍ਹਾਂ ਤੁਸੀਂ ਕਾਲ ਕਰ ਰਹੇ ਹੋ ਤੁਹਾਨੂੰ ਲੱਗੇਗਾ ਤੁਸੀਂ ਬੜੀ ਤਗੜੀ ਕੰਪਨੀ ਚ, ਮਤਲਬ ਤੁਹਾਡੀ ਕਾਲ ਹੋ ਰਹੀ ਹੈ ਬਹੁਤ ਜ਼ਿਆਦਾ। ਤੁਸੀਂ ਮੇਰੇ ਸੁਪਰਵਾਈਜ਼ਰ ਨਾਲ ਗੱਲ ਕਰੋ, ਸੁਪਰਵਾਈਜ਼ਰ ਮੇਰਾ ਤੁਹਾਡਾ ਉਹ ਮੈਂ ਆਥੋਰਾਈਜ਼ ਕਰਦੀ ਹਾਂ, ਡਿਸ ਮਤਲਬ ਤੁਹਾਨੂੰ ਪੂਰੀ ਫੀਲਿੰਗ ਦਵਾਉਣਗੇ ਜਦੋਂ ਤੁਸੀਂ ਕਾਲ ਕਰ ਰਹੇ ਹੋ ਉਹਨਾਂ ਨਾਲ
ਜੀ।
ਤੇ ਚਲੋ ਜੀ ਲਾਸਟ ਤੇ ਉਹ ਕਹਿੰਦੇ ਆਪਣੇ ਕ੍ਰੈਡਿਟ ਕਾਰਡ ਡਿਟੇਲ ਦਿਓ। ਮੈਂ ਕਿਹਾ ਕਿ ਜੇ ਕਾਫੀ ਲੰਮਾ ਚੱਲਿਆ ਅੱਜ ਤੱਕ 30-35 ਮਿੰਟ, ਮੈਂ ਵੀ ਫ੍ਰੀ ਸੀ। ਤੇ ਉਸ ਤੋਂ ਬਾਅਦ ਕਹਿੰਦੇ ਕਿ ਤੁਸੀਂ ਆਪਣੇ ਕ੍ਰੈਡਿਟ ਕਾਰਡ ਦਾ ਡਿਟੇਲ ਪ੍ਰੋਵਾਈਡ ਕਰੋ। ਮੈਂ ਕਿਹਾ ਜੀ ਮੈਨੂੰ ਕ੍ਰੈਡਿਟ ਕਾਰਡ ਮਿਲ ਨਹੀਂ ਰਿਹਾ, ਮੈਂ ਲੱਭਦਾ। ਚਲੋ ਆਪਾਂ 5-10 ਮਿੰਟ ਹੋਲਡ ਕਰਾਇਆ, ਕ੍ਰੈਡਿਟ ਕਾਰਡ ਸਾਹਮਣੇ ਪਿਆ ਸੀ ਉਸ ਤਰ੍ਹਾਂ। ਤੇ ਬਾਏ ਦਾ ਟਾਈਮ ਸੇਮ ਟਾਈਮ ਤੇ ਜੀ ਯੂਟਿਊਬ ਤੇ ਗਾਣਾ ਲੱਭਿਆ, ਉਹ ਨੀ ਹੈਗਾ ਗਾਣਾ ਇੱਕ ਹੈਗਾ ਆ ਗੋਲਮਾਲ ਹੈ ਵੀ ਸਭ ਗੋਲਮਾਲ, ਗਾਣਾ ਚਲਾਉਣ ਦੇ ਕੇ ਚਲੋ ਮਿਲਦੇ ਆ ਬ੍ਰੇਕ ਤੋਂ ਬਾਅਦ। ਤੇ ਆਪਾਂ ਜੀ ਉਹ ਪਲੇ ਕਰਤਾ ਗੋਲਮਾਲ ਹੈ ਅਸੀਂ ਸਭ ਗੋਲਮਾਲ ਜੀ, ਨਾ ਹੀ ਫੋਨ ਕੱਟ ਇੱਕ ਮਿੰਟ ਦੇ ਵਿੱਚ। ਤੇ ਚਲੋ ਮੇਰਾ ਇੱਥੇ ਕਹਿਣ ਦਾ ਮਤਲਬ ਮੈਨੂੰ ਇਹੀ ਆ ਕਿ ਕੋਈ ਵੀ ਤੁਹਾਨੂੰ ਪੈਸੇ ਦੇਣ ਵਾਸਤੇ ਕਾਲ ਨਹੀਂ ਕਰਦਾ। ਤੇ ਇਹ ਜਦੋਂ ਮਤਲਬ ਪੈਸੇ ਦਾ ਲੈਣ ਦੇਣ ਦੀ ਗੱਲ ਹੋਵੇ ਨਾ, ਬਸ ਉਸੇ ਵੇਲੇ ਤੁਹਾਨੂੰ ਜਦੋਂ ਪੈਸੇ ਦੀ, ਕਿਉਂਕਿ ਮਨੀ ਮੈਟਰ, ਕਦੀ ਵੀ ਜਦੋਂ ਕਾਲ ਆਵੇ ਤੁਹਾਨੂੰ ਕਿ ਤੁਹਾਨੂੰ ਸਾਰੇ, ਮੈਂ ਆਪਣੇ ਸਰੋਤਿਆਂ ਨੂੰ ਜਾਂ ਆਪਣੇ ਵੀਰ ਭਰਾ ਜਿੰਨੇ ਵੀ ਸੁਣਦੇ, ਮੈਂ ਦੱਸਣਾ ਚਾਹੁੰਦਾ, ਕਦੀ ਵੀ ਪੈਸੇ ਦੇ ਬਾਰੇ ਗੱਲ ਹੋਵੇ ਉਸੇ ਵੇਲੇ ਤੁਹਾਨੂੰ ਚਕੰਨੀ ਹੋ ਜਾਣਾ ਚਾਹੀਦਾ ਜਦੋਂ ਗੱਲ ਪੈਸੇ ਦੀ ਆਵੇ। ਜਦੋਂ ਭਾਵੇਂ ਕਿਸੇ ਨੇ ਦੇਣੇ ਹੋਣ ਲੈਣੇ ਹੋਣ, ਜਦੋਂ ਵੀ ਉਹ ਤੁਹਾਡੇ ਕੋਲ ਕ੍ਰੈਡਿਟ ਕਾਰਡ ਵਗੈਰਾ ਦਾ ਨੰਬਰ ਮੰਗੇ, ਕਦੀ ਵੀ ਕਿਸੇ ਨੂੰ ਤੁਸੀਂ ਟੈਲੀਫੋਨ ਤੇ ਕ੍ਰੈਡਿਟ ਕਾਰਡ ਨੰਬਰ ਨਹੀਂ ਦਿਓ, ਚਾਹੇ ਕੋਈ ਵੀ ਕੰਪਨੀ ਆ
ਜੀ।
ਤੇ ਉਹੀ ਆਨਲਾਈਨ ਕਾਫੀ ਸੇਫ ਹੈਗਾ, ਜਿਸ ਤਰ੍ਹਾਂ ਪੇਪਲ ਹੈਗੇ ਆ, ਸੇਫ ਹੈ ਕਾਫੀ, ਤੁਸੀਂ ਉਹਦੇ ਥਰੂ ਜਾ ਸਕਦੇ
ਜੀ। ਤੇ
ਹੋਰ ਵੀ ਚਲੋ ਜਿਹੜੀ ਕੰਪਨੀਆਂ ਰੈਪੂਟੇਟਿਡ ਕੰਪਨੀਆਂ, ਤੁਸੀਂ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਉਹਦੇ ਥਰੂ ਪੇ ਕਰ ਸਕਦੇ, ਉਹ ਜ਼ਿਆਦਾ ਸੇਫ ਰਹਿੰਦਾ ਆ। ਤੇ ਬਟ ਉਹੀ ਹੈ ਕਿ ਮੇਰੀ ਇਹ ਸੁਜੈਸ਼ਨ ਹੈ ਸਾਰਿਆਂ ਨੂੰ, ਸਲਾਹ, ਕਿ ਜਦੋਂ ਵੀ ਕੋਈ ਪੈਸੇ ਦੀ ਗੱਲ ਆ ਜੇ ਬਸ ਉਦੋਂ ਤੁਸੀਂ ਚੁਕੰਨੇ ਹੋ ਜਾਓ, ਚਾਹੇ ਲੈਣੇ ਹੋਣ ਤੇ ਦੇਣੇ ਹੋਣ ਬਸ
ਜੀ। ਬਹੁਤ ਬਹੁਤ ਧੰਨਵਾਦ ਜਸਵੀਰ ਜੀ, ਵੈਸੇ ਬਹੁਤ ਜੀ ਜ਼ਰੂਰੀ ਹੈ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਚੁਕੰਨੇ ਜ਼ਰੂਰ ਰਹੀਏ, ਕਿਉਂਕਿ ਬਹੁਤ ਸਾਰੀਆਂ ਕਾਲਸ ਆਏ ਦਿਨ ਆਪਣੇ ਆਲੇ ਦੁਆਲੇ ਚ ਵੀ ਆਪਾਂ ਸੁਣਦੇ ਹਾਂ। ਅਸੀਂ ਖੁਦ ਵੀ ਬਹੁਤ ਸਾਰੀਆਂ ਕਾਲਸ ਜਿਹੜੀਆਂ ਜਦੋਂ ਇੱਦਾਂ ਦੀਆਂ ਲੈਂਦੇ ਹਾਂ, ਔਰ ਉੱਥੇ ਸਾਨੂੰ ਇਹ ਸਮਝ ਜਾਣਾ ਚਾਹੀਦਾ ਕਿ ਜੇਕਰ ਉਹਨਾਂ ਕੋਲ 50% ਸਾਡੀ ਇਨਫੋਰਮੇਸ਼ਨ ਆਲਰੇਡੀ ਹੈ ਉਹਨਾਂ ਦੇ ਕੋਲ, ਤਾਂ ਜ਼ਰੂਰ ਕੁਛ ਨਾ ਕੁਛ ਤਾਂ ਦਾਲ ਦੇ ਵਿੱਚ ਕਾਲਾ, ਹੈ ਨਾ। ਸੋ ਉੱਥੇ ਸਾਨੂੰ ਬਹੁਤ ਜਲਦ, ਜਿਵੇਂ ਮਨਪ੍ਰੀਤ ਹੋਰਾਂ ਨੇ ਵੀ ਦੱਸਿਆ ਸੀ ਜੀ,
ਹਾਂਜੀ ਹਾਂਜੀ, ਉਹੀ ਦੂਸਰੇ ਵੀਰ ਦੱਸ ਰਹੇ ਸੀ ਨਾ ਹੁਣੇ, ਮੈਂ ਇਸੇ ਕਰਕੇ ਉਹਨਾਂ ਦੀ ਗੱਲ ਸੁਣ ਰਿਹਾ ਸੀ। ਤੇ ਉਹੀ ਕਾਫੀ ਇਸ ਤਰ੍ਹਾਂ ਹੋਰ ਵੀ, ਚਲੋ ਕਾਫੀ ਕਈ ਵਾਰੀ ਆਨਲਾਈਨ ਸ਼ਾਪਿੰਗ ਵੀ ਕਰੀ ਦੀ ਕਈ ਵਾਰੀ ਆਪਾਂ, ਤੇ ਕਾਫੀ ਫਾਲਟੀ ਪ੍ਰੋਡਕਟ ਆ ਜਾਂਦੇ ਮੇਰੇ ਨਾਲ। ਇੱਕ ਵਾਰੀ ਪਹਿਲਾਂ ਹੋ ਗਿਆ ਕਿ ਇੱਕ ਵਾਰੀ ਮੈਂ ਚੀਜ਼ ਕੋਈ ਬਾਏ ਕੀਤਾ ਪ੍ਰੋਡਕਟ ਆਨਲਾਈਨ, ਤੇ ਉਹ ਫਾਲਟੀ ਆਇਆ ਬਾਅਦ ਚ, ਕਾਫੀ ਐਕਸਪੈਂਸਿਵ ਸੀ। ਮੈਂ ਉਹਨਾਂ ਨੇ ਕਿਹਾ ਕਿ ਇਸ ਪਤੇ ਤੇ ਰਿਟਰਨ ਕਰ ਦੋ, ਮੈਂ ਰਿਟਰਨ ਕਰਦਾ, ਉਹ ਕਹਿੰਦੇ ਤੁਹਾਨੂੰ ਮਿਲਿਆ ਹੀ ਨਹੀਂ, ਉਹ ਮੇਰੀ ਕੋਈ ਗੱਲ ਹੀ ਨਾ ਸੁਣਨ। ਮੈਂ ਆਪਣੇ ਬੈਂਕ ਨਾਲ ਕੰਟੈਕਟ ਕੀਤਾ, ਮੇਰੇ ਉਹਨਾਂ ਨੇ, ਕੰਪਨੀ ਵਾਲਿਆਂ ਨੇ ਕੋਈ ਨੀ ਸੁਣੀ ਮੇਰੀ ਗੱਲ, ਤੇ ਉਹਨਾਂ ਨੇ ਕੋਈ, ਚਲੋ ਮੈਨੂੰ ਤੇ ਮੇਰਾ ਕਾਰਡ ਇਸ਼ੋਰਡ ਹੁੰਦਾ ਸਾਰਾ ਮਾਸਟਰ ਕਾਰਡ, ਉਹਨਾਂ ਨੇ ਚਲੋ ਜੀ ਮੇਰੇ ਰਿਫੰਡ ਖੋਗੇ ਮੇਰੇ ਬੈਂਕ ਨੂੰ। ਕਾਫੀ ਲੰਮਾ ਟਾਈਮ ਲੱਗ ਗਿਆ, 1.5-2 ਮਹੀਨੇ ਲੱਗ ਗਏ ਇਸ ਗੱਲ ਨੂੰ, 2 ਮਹੀਨੇ, ਤੇ ਕਾਫੀ ਲੰਮਾ ਪ੍ਰੋਸੈਸ ਚੱਲਿਆ। ਉਹੀ ਹੈ, ਚਲੋ ਤੁਹਾਡੇ ਬੈਂਕ ਚ ਕ੍ਰੈਡਿਟ ਕਾਰਡ ਮੈਮ ਇਨਸ਼ੋਰਡ ਹੁੰਦੇ ਆ, ਪੈਸੇ ਵਾਪਸ ਆ ਜਾਂਦੇ ਤੁਹਾਡੇ, ਪਰ ਉਹੀ ਆ ਇੱਕ ਜਦੋਂ ਤੁਹਾਡੇ ਪੈਸੇ ਚਲੇ ਜਾਂਦੇ ਅਕਾਊਂਟ ਚੋਂ, ਇੱਕ ਜਿਹੜੀ ਪੀਰੀਅਡ ਦੇ ਵਿੱਚ ਤੁਸੀਂ ਗੁਜ਼ਰਦੇ ਹੋ, ਫਿਰ ਟਾਈਮ ਤੁਹਾਨੂੰ ਪਤਾ ਨਹੀਂ ਹੁੰਦਾ ਆਉਣੇ ਕਿ ਨਹੀਂ ਆਉਣੇ। ਬਟ ਮੋਸਟ ਪ੍ਰੋਬਬਲੀ ਆਸਟ੍ਰੇਲੀਆ ਚ ਅਸੀਂ ਲੱਗੇ,
ਬਿਲਕੁਲ ਜੀ,
ਕਿ ਆਪਣੇ ਕਾਫੀ ਹੱਦ ਤੱਕ ਅਸੀਂ ਇੰਸ਼ੋਰਡ ਆ। ਇਹੀ ਜੇ ਇੰਡੀਆ ਵਿੱਚ ਹੋਵੇ ਤੇ ਕਾਫੀ ਔਖਾ ਹੋ ਜਾਂਦਾ, ਫਿਰ ਉੱਥੇ ਤੇ ਕੁਛ ਨੀ ਮੁੜ ਸਕਦਾ। ਤੇ ਇੱਥੇ ਤੇ ਮੈਂ
ਤਾਂ ਬਿਲਕੁਲ ਜੀ ਪਰੇਸ਼ਾਨੀ ਜਿਹੜੀ ਆ ਜ਼ਰੂਰ ਜੀ,
ਹਾਂਜੀ ਹਾਂਜੀ, ਮੈਂ ਕਹਿ ਰਿਹਾ ਸੀ ਮੈਂ ਅੱਜ ਆਪਣੇ ਘਰ ਨੂੰ ਜਦੋਂ ਕਾਲ ਕਰਾਂ ਕਿਸੇ ਨੂੰ ਵੀ, ਹਾਂਜੀ, ਉਹਨਾਂ ਨੂੰ ਵੀ ਮੈਂ ਕਹਿੰਦਾ ਹੁੰਦਾ ਕਿ ਆਪਣੇ ਡੈਡ ਨੂੰ ਵੀ, ਮਾਮ ਨੂੰ ਵੀ, ਚਲੋ ਉਹ ਸਿੱਧੇ ਸਾਦੇ ਆ, ਮਤਲਬ ਉਹਨਾਂ ਨੂੰ ਨਹੀਂ ਪਤਾ ਇੰਨਾ। ਮੈਂ ਉਹਨਾਂ ਨੂੰ ਕਹਿੰਦਾ ਮੈਂ ਕਦੀ ਵੀ ਕਾਲ ਆਵੇ ਆਪਣੀ ਡਿਟੇਲਸ ਵਗੈਰਾ ਨਹੀਂ ਦੇਣੀ ਕੋਈ, ਉਹ ਕਹਿੰਦੇ ਜਿਸਦੇ ਇਸ ਤਰ੍ਹਾਂ ਤੁਸੀਂ ਆਪਣੇ ਪੇਰੈਂਟਸ ਨਾਲ ਵੀ ਗੱਲ ਕਰੋ ਇੰਡੀਆ ਵਿੱਚ, ਉਹਨਾਂ ਨੂੰ ਵੀ ਦੱਸੋ ਕਿ ਕਦੀ ਵੀ ਪੈਸੇ ਦੇ ਮਾਮਲੇ ਵਿੱਚ ਆਪਣੀ ਕ੍ਰੈਡਿਟ ਕਾਰਡ ਡਿਟੇਲਸ ਨਹੀਂ ਸ਼ੇਅਰ ਕਰੋ, ਸਪੈਸ਼ਲੀ ਫੋਨ ਤੇ
ਬਿਲਕੁਲ ਔਰ ਬਹੁਤ ਵਾਰ ਕੀ ਹੁੰਦਾ ਕਿ ਆਪਣੇ ਜਿਹੜੇ ਪੇਰੈਂਟਸ ਇੱਥੇ ਵੀ ਰਹਿਣ ਆਏ ਹੁੰਦੇ ਆ ਜਦੋਂ ਪਿੱਛੋਂ ਕਾਲਸ ਆਉਂਦੀਆਂ ਕਈ ਵਾਰ ਲੈਂਡਲਾਈਨ ਫੋਨ ਦੇ ਉੱਤੇ ਕਾਲ ਆ ਜਾਂਦੀ ਆ ਔਰ ਉਹ ਲੋਕ ਮੈਨੂੰ ਲੱਗਦਾ ਕਿ ਆਪਣੇ ਭਾਈਚਾਰੇ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਆ ਜਿਹੜੇ ਤੁਹਾਡੀ ਬੋਲੀ ਦੇ ਵਿੱਚ ਗੱਲ ਕਰਨਾ ਸ਼ੁਰੂ ਕਰ ਦਿੰਦੇ ਆ ਔਰ ਫਿਰ ਤੁਹਾਡੇ ਪੇਰੈਂਟਸ ਜਿਹੜੇ ਆ ਉਹਨਾਂ ਨੂੰ ਵੀ ਵਿਸ਼ਵਾਸ ਦੇ ਵਿੱਚ ਲੈ ਲੈਂਦੇ ਆ ਕਿ ਹਾਂਜੀ ਤੁਹਾਡੀ ਜਿਹੜੀ ਫਾਇਦੇ ਲਈ ਜੋ ਵੀ ਅਸੀਂ ਇਹ ਕਾਲ ਆ ਇਹ ਕੀਤੀ ਆ ਔਰ ਜੇਕਰ ਤੁਸੀਂ ਥੋੜੀ ਜਿਹੀ ਹੋਰ ਜਾਣਕਾਰੀ ਸਾਨੂੰ ਦਿਓ ਤਾਂ ਅਸੀਂ ਹਨਾ ਤੁਹਾਡਾ ਫਾਇਦਾ ਕਰ ਸਕਦੇ ਆ ਸੋ ਬਹੁਤ ਸਾਰੇ ਇਹੋ ਜਿਹੇ ਸਕੈਮ ਸਾਹਮਣੇ ਵੀ ਆਏ ਆ ਕਿ ਫੋਨ ਕਾਲਸ ਦੇ ਜ਼ਰੀਏ ਜੀ
ਬਹੁਤ ਜਿਆਦਾ ਪ੍ਰੋਫੈਸ਼ਨਲ ਹੁੰਦੇ ਨੇ ਤੁਹਾਨੂੰ ਇਸ ਤਰ੍ਹਾਂ ਗੱਲਾਂ ਚ ਲੈ ਲੈਂਦੇ ਕਿ ਤੁਸੀਂ ਯੂ ਵੋਂਟ ਬਲੀਵ ਇਟ ਕਿ ਮਤਲਬ ਤੁਹਾਨੂੰ ਲੱਗੇਗਾ ਕਿ ਬਸ ਇਹ ਬਹੁਤ ਸੱਚੇ ਨੇ ਤੇ ਭਾਵੇਂ ਕਾਲ ਆਉਣ ਭਾਵੇਂ ਕਿਤੇ ਵੀ ਆਉਣ ਤੇ ਇਸ ਕਰਕੇ ਇਹਨਾਂ ਨੂੰ ਬਚਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਪਤਾ ਨੀ ਕਿਹੜੀ ਡਿਗਰੀ ਕੀਤੀ ਹੁੰਦੀ ਇਹਨਾਂ ਨੇ ਜਿਹੜੇ ਫਰੋਡ ਕਰਦੇ ਆ ਤੇ ਬਹੁਤ ਜਿਆਦਾ ਮਾਸਟਰ ਹੁੰਦੇ ਨੇ ਬਸ ਬਚਣ ਦੀ ਲੋੜ ਹੈ ਇਹਨਾਂ ਤੋਂ ਥੋੜੀ ਜਿਹਾ ਮਤਲਬ ਆਪਾਂ ਧਿਆਨ ਰੱਖੀਏ ਤਾਂ ਆਪਾਂ ਬਚ ਸਕਦੇ ਹਾਂ ਬਾਕੀ ਚਲੋ ਮੈਡਮ ਮੇਰੇ ਖਿਆਲ
ਬਹੁਤ ਬਹੁਤ ਧੰਨਵਾਦ
ਜਾ ਰਿਹਾ ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ
ਜੀ ਬਿਲਕੁਲ
ਬੜਾ ਵਧੀਆ ਲੱਗਾ ਬਾਕੀ ਮਿੰਟ
ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ
ਤੇ ਓਕੇ
ਥੈਂਕ ਯੂ ਜੀ ਜ਼ਰੂਰ ਥੈਂਕ ਯੂ ਜੀ ਥੈਂਕ ਯੂ ਸੋ ਇਸ ਸੰਜੀ ਜਸਪੀ ਸਿੰਘ ਜਿਹੜੇ ਕਿ ਸਾਡੇ ਨਾਲ ਕਾਲ ਦੇ ਰਾਹੀਂ ਜੁੜੇ ਹੋਏ ਸੀ ਸਾਡੇ ਨਾਲ ਇੱਕ ਹੋਰ ਕਾਲਰ ਜੁੜ ਰਹੇ ਨੇ ਜਗਤਾਰ ਸਿੰਘ ਉਹਨਾਂ ਨੂੰ ਵੀ ਅਸੀਂ ਸ਼ਾਮਿਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਜਗਤਾਰ ਭਾਜੀ ਜੀ ਜੀ
ਪਹਿਲਾਂ ਨਾ ਮੈਂ ਇੱਕ ਗਲੋਬਲ ਟੈਲੀਕੋਮ ਕੰਪਨੀ ਮੈਂ ਸਾਰਿਆਂ ਨੂੰ ਤਾਂ ਦੱਸ ਰਿਹਾ ਕਿਉਂਕਿ ਮੇਰੇ ਨਾਲ ਇਹ ਹੋ ਚੁੱਕਿਆ ਔਰ ਉਹਨਾਂ ਨੇ ਮੈਨੂੰ ਚੀਟ ਕਰਨ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਮੈਂ ਪਹਿਲਾਂ ਹੀ ਹੁਸ਼ਿਆਰ ਸੀਗਾ ਇਸ ਗੱਲ ਤੋਂ ਇੱਕ ਨਾ ਗਲੋਬਲ ਟੈਲੀਕੋਮ ਕੰਪਨੀ ਹੈ ਔਰ ਉਹ ਕਹਿੰਦੇ ਆ ਕਿ ਸਾਡਾ ਦਿੱਲੀ ਦੇ ਵਿੱਚ ਆਫਿਸ ਹੈ ਜਦੋਂ ਕਦੇ ਵੀ ਸਾਰੇ ਸਰੋਤੇ ਧਿਆਨ ਨਾਲ ਗੱਲ ਕਰਨ ਮੇਰੀ ਜਦੋਂ ਵੀ ਤੁਹਾਨੂੰ ਕਾਲ ਕਰਦੇ ਨੇ ਨਾ ਉਹਨਾਂ ਦੀ ਜਿਹੜੀ ਟੈਲੀਫੋਨ ਦਾ ਕੋਡ ਨੰਬਰ ਉਹ ਨਾ ਜਾਂ ਤਾਂ ਆਸਟ੍ਰੇਲੀਆ ਦਾ ਹੋਊਗਾ ਜਾਂ ਹਾਲੈਂਡ ਦਾ ਹੋਊਗਾ ਜਾਂ ਕਿਸੇ ਹੋਰ ਕੰਟਰੀ ਦਾ ਹੋਊਗਾ ਇੰਡੀਆ ਦਾ ਨਹੀਂ ਹੋਊਗਾ ਕਦੇ ਵੀ ਜਿਹੜਾ ਉਹਨਾਂ ਦਾ ਕੋਡ ਹੋਊਗਾ ਉਹ ਜਿਹੜੇ ਨੰਬਰ ਤੋਂ ਤੁਹਾਨੂੰ ਕਾਲ ਆ ਰਹੀ ਹਾਂਜੀ ਤੇ ਉਹਨਾਂ ਨੇ ਮੈਨੂੰ ਕਾਲ ਕੀਤੀ ਅੱਠ ਸਾਲ ਪਹਿਲਾਂ ਨਾ ਮੈਂ ਉਹਨਾਂ ਨੂੰ ਇੱਕ ਪੈਕੇਜ ਲਿਆ ਹੋਇਆ ਸੀਗਾ ਕੈਸ਼ ਬਾਏ ਕੈਸ਼ ਲਿਆ ਹੋਇਆ ਤਾਂ ਮੈਂ ਕੈਸ਼ ਪੈਸੇ ਜਮ੍ਹਾਂ ਕਰਾਉਂਦਾ ਸੀ ਉਹਨਾਂ ਦਾ ਅਕਾਊਂਟ ਇੱਥੇ ਹਾਂਗਕਾਂਗ ਦੇ ਵਿੱਚ ਵੀ ਹੈਗਾ ਇੱਕ ਅੱਛਾ ਉਹਨਾਂ ਮੈਨੂੰ ਕੁੜੀ ਦੀ ਕਾਲ ਆਈ ਮੈਨੂੰ ਕਹਿੰਦੇ ਸੀ ਤੁਹਾਡਾ ਕਿ ਅਕਾਊਂਟ ਜਿਹੜਾ ਆਟੋ ਡੈਬਿਟ ਸੀਗਾ ਤੇ $200 ਤੁਹਾਡਾ ਸਾਡੇ ਅਕਾਊਂਟ ਚ ਆ ਗਿਆ ਮੈਂ ਕਿਹਾ ਵੀ ਮੈਂ ਤਾਂ ਕੋਈ ਕਾਰਡ ਦਿੱਤਾ ਹੀ ਨਹੀਂ ਤੁਹਾਨੂੰ ਕਦੇ ਤੇ ਮੈਂ ਕਿਹਾ 2008 ਤੋਂ ਬਾਅਦ ਤਾਂ ਮੈਂ ਤੁਹਾਡੀ ਸੇਵਾ ਹੀ ਨਹੀਂ ਵਰਤੀ ਤੇ ਵੀ ਤੁਸੀਂ ਦੁਆਰਾ ਕਿੱਥੋਂ ਮੇਰਾ ਇਹ 8-9 ਸਾਲ ਬਾਅਦ ਅਕਾਊਂਟ ਕੱਢ ਲਿਆ ਨਹੀਂ ਜੀ ਕਹਿੰਦੀ ਤੁਹਾਡਾ ਕਿ ਮਾਸਟਰ ਕਾਰਡ ਤੋਂ ਪੇਮੈਂਟ ਆਈ ਆ ਮੈਂ ਕਿਹਾ ਮੇਰੇ ਕੋਲ ਮਾਸਟਰ ਕਾਰਡ ਹੀ ਨਹੀਂ ਗਾ ਮੇਰੇ ਕੋਲ ਤਾਂ ਵੀਜ਼ਾ ਕਾਰਡ ਹੈ ਮੇਰੇ ਨਾਲ ਨਾ ਮੈਂ ਮੁੜ ਕੇ ਸੀਗਾ ਮੀਟਿੰਗ ਚ ਤੇ ਮੈਂ ਦੱਸ ਮੈਂ ਕਿਹਾ ਮੈਂ ਏਦਾਂ ਕਰੋ 15 ਮਿੰਟ ਬਾਅਦ ਫੇਰ ਕਾਲ ਕਰਿਓ ਮੈਨੂੰ ਉਹਨੇ 15 ਮਿੰਟ ਰਾਈਟ 15 ਮਿੰਟ ਬਾਅਦ ਫੇਰ ਕਾਲ ਕਰ ਲਈ ਅਖੀਰ ਨੂੰ ਮੇਰੀ ਉਹਦੇ ਨਾਲ ਕਾਫੀ ਬਹਿਸਬਾਜ਼ੀ ਹੋਈ ਕਾਫੀ ਮੈਂ ਕਿਹਾ ਮੇਰੀ ਸਟੇਟਮੈਂਟ ਚ ਹੈ ਨੀ ਮੈਂ ਬੈਂਕ ਵਾਲਿਆਂ ਨਾਲ ਗੱਲ ਕਰਦੀ ਮੈਂ ਕਿਹਾ ਬੈਂਕ ਵਾਲੇ ਕਹਿੰਦੇ ਕੋਈ ਪੇਮੈਂਟ ਨਹੀਂ ਗਈ ਮੈਂ ਕਿਹਾ ਤੁਸੀਂ ਸਾਨੂੰ ਪੇਪਰ ਕਿਹੜੀ ਗੱਲ ਬਣਾ ਰਹੇ ਆ ਨਹੀਂ ਜੀ ਅਖੇ ਜੇ ਤੁਸੀਂ ਨਹੀਂ ਕੰਟੀਨਿਊ ਰੱਖਣਾ ਤਾਂ ਅਸੀਂ ਤੁਹਾਨੂੰ ਵਾਪਸ ਕਰ ਦਿੰਦੇ ਹਾਂ ਉਹੀ ਆ ਜਿਹੜੇ ਵੀਰ ਮੇਰਾ ਹੁਣ ਦੱਸ ਕੇ ਗਿਆ ਹੈਗਾ ਜਸਵੀਰ ਮੈਨੂੰ ਕਹਿਣ ਆਪਣੀ ਕ੍ਰੈਡਿਟ ਕਾਰਡ ਡਿਟੇਲ ਦੇ ਜੀ ਮੈਂ ਕਿਹਾ ਮੈਂ ਕਾਹਦੇ ਵਾਸਤੇ ਸੀ ਉਹਨੂੰ ਦੇ ਦਿਓ ਮੈਂ ਸਾਰੇ ਕਹਿੰਦਾ ਗਲੋਬਲ ਟੈਲੀਕੋਮ ਕੰਪਨੀ ਹੈ ਦਿੱਲੀ ਚੋਂ ਆਪਣਾ ਆਫਿਸ ਦੱਸਦੇ ਆ ਜਦੋਂ ਕਦੇ ਵੀ ਉਹ ਤੁਹਾਨੂੰ ਕਾਲ ਕਰਨਗੇ ਤਾਂ ਉਹਨਾਂ ਦੀ ਜਿਹੜਾ ਟੈਲੀਫੋਨ ਨੰਬਰ ਦਾ ਕੋਡ ਆਊਗਾ ਤੁਹਾਡੇ ਤੋਂ ਟੈਲੀਫੋਨ ਦੇ ਉੱਪਰ ਸਕਰੀਨ ਦੇ ਉੱਪਰ ਉਹ ਦਿੱਲੀ ਦਾ ਨਹੀਂ ਹੋਊਗਾ ਉਹ ਜਾਂ ਤਾਂ ਆਸਟ੍ਰੇਲੀਆ ਦਾ ਹੋਊਗਾ ਜਾਂ ਕਿਸੇ ਹੋਰ ਕੰਟਰੀ ਦਾ ਹੋਊਗਾ ਉਹ ਪਤਾ ਨੀ ਕਿਵੇਂ ਕਾਲ ਕਰਦੇ ਮੈਂ ਉਹਨੂੰ ਇਹ ਵੀ ਪੁੱਛਿਆ ਮੈਂ ਕਿਹਾ ਤੁਹਾਡੇ ਕੋਲ ਜਿਹੜਾ ਕੋਡ ਆ ਰਿਹਾ ਉਹ ਤਾਂ ਤੁਹਾਡਾ ਬਾਹਰਲੇ ਕੰਟਰੀ ਦਾ ਰਿਹਾ ਅਖੇ ਜਦੋਂ ਅਸੀਂ ਤੁਹਾਨੂੰ ਕਾਲ ਕਰਦੇ ਜਦੋਂ ਤੁਹਾਨੂੰ ਕੋਈ ਇਤਰਾਜ਼ ਨਹੀਂ ਸੀ ਅੱਜ ਤੁਹਾਨੂੰ ਇਤਰਾਜ਼ ਹੈ ਇਸ ਗੱਲ ਦੇ ਉੱਤੇ ਕਾਫੀ ਬਹਿਸ ਕੀਤੀ ਕੋਈ ਨੇ ਕੀ ਮੇਰੀ ਕਾਲ ਵੀ ਟ੍ਰਾਂਸਫਰ ਕਰਤੀ ਲਓ ਜੀ ਸੁਪਰਵਾਈਜ਼ਰ ਸਾਹਿਬ ਨਾਲ ਗੱਲ ਕਰ ਲਓ ਨਹੀਂ ਜੀ ਸਾਡੇ ਸੇਲਸਮੈਨ ਨੇ ਤੁਹਾਨੂੰ ਤੁਹਾਡਾ ਕ੍ਰੈਡਿਟ ਕਾਰਡ ਨੰਬਰ ਲਿਆ ਉਹ ਤਾਂ ਡੈਬਿਟ ਹੋ ਗਿਆ ਜੀ ਹੋ ਗਿਆ ਇਸ ਕਰਕੇ ਸਰੋਤੇ ਉਹ ਬੀ ਕੇਅਰ ਇਹ ਚੀਟ ਕਰ ਦਿੰਦੇ ਅੱਜ ਕੱਲ ਈਮੇਲਾਂ ਵੀ ਬਹੁਤ ਆ ਰਹੀਆਂ ਨੇ ਇੰਨੇ ਮੇਰਾ $1 million ਮੇਰਾ ਉੱਥੇ ਪਿਆ ਹੈਗਾ ਨਾਈਜੀਰੀਆ ਚ ਤੇ ਉਹ ਬੈਂਕ ਦਾ ਆਏ ਹੋ ਗਿਆ ਮੇਰੀ ਫਾਦਰ ਦੀ ਡੈਥ ਹੋ ਗਈ ਮੈਨੂੰ ਕੈਂਸਰ ਮੈਂ ਦੇਣਾ ਚਾਹੁੰਦੀ ਹਾਂ ਜਾਂ ਤੁਹਾਡੇ ਕੰਟਰੀ ਚ ਇਨਵੈਸਟ ਕਰਨਾ ਚਾਹੁੰਦੀ ਆ ਤੁਸੀਂ 50% ਰੱਖ ਲਿਓ 50% ਤੁਸੀਂ ਮੈਨੂੰ ਵਾਪਸ ਕਰ ਦਿਓ ਉਹ ਤੁਹਾਡੀਆਂ ਅਕਾਊਂਟ ਡਿਟੇਲ ਵੀ ਮੰਗਦੇ ਨੇ ਹੋਰ ਕੁਝ ਨੀ ਬੀ ਕੇਅਰਫੁਲ ਬਸ ਮੇਰਾ ਤਾਂ ਇੰਨੀ ਕਹਿੰਦਾ ਕੀ ਕਹਿਣਾ ਸੀ ਪ੍ਰੋਗਰਾਮ ਕੈਰੀ ਆਨ ਕਰੋ ਓਕੇ ਜੀ ਥੈਂਕ ਯੂ ਸਤਿ ਸ੍ਰੀ ਅਕਾਲ
ਬਹੁਤ ਬਹੁਤ ਧੰਨਵਾਦ ਜਗਤਾਰ ਭਾਜੀ ਸਤਿ ਸ੍ਰੀ ਅਕਾਲ ਜੀ ਸੋ ਬਹੁਤ ਸੁਚੇਤ ਹੋਣ ਦੀ ਲੋੜ ਹੈ ਜੀ ਸੋ ਲਿਵਰਪੂਲ ਤੋਂ ਅਗਲੇ ਸਾਡੇ ਕਾਲਰ ਜੁੜੇ ਨੇ ਹਰੀਸ਼ ਜੀ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਭੈਣ ਜੀ ਪ੍ਰੋਗਰਾਮ ਖਤਮ ਹੋ ਰਿਹਾ ਵੈਸੇ ਤਾਂ ਮੈਂ ਵੀ ਕਹਿ ਕੇ ਚੱਲ ਆਪਣੀ ਹੱਦ ਬੀਤੀ ਮੈਂ ਵੀ ਦੱਸਦਾ ਜੀ ਸਾਰੇ ਦੱਸਦੇ ਨੇ
ਟੂਰ ਲਾਈਕ ਦੈਟ ਫਰਾਂਸ ਦਾ ਟੂਰ ਜਿੱਤ ਲਿਆ ਜੀ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਏਦਾਂ ਦੇ ਮੈਸੇਜ ਸਾਰਿਆਂ ਨੂੰ ਆ ਰਹੇ ਨੇ ਹੁਣ ਤਕਰੀਬਨ ਲੋਕਾਂ ਨੂੰ ਆ ਰਹੇ ਨੇ ਮੇਰੇ ਨਾਲ ਤਾਂ ਜੀ ਇਹ ਹੋਇਆ ਜੀ ਇਸ ਮਹੀਨੇ ਚ ਦੋ ਕਾਂਡ ਹੋ ਗਏ ਨੇ ਸੋ ਹੋਏ ਵੀ ਕਾਮਨਵੈਲਥ ਬੈਂਕ ਦੇ ਨਾਲ ਨੇ ਜੀ ਮੈਂ ਇੱਕ ਪੋਲਿਸੀ ਲਿੱਤੀ ਵੀ ਸੀ ਮੈਂ ਆਪਣੇ ਆਪਣੀ ਮੋਬਾਈਲ ਲੈਪਟੋਪ ਤੇ ਘਰ ਦਾ ਕੰਪਿਊਟਰ ਦੀ ਸਾਰੀ $7500 ਦੀ ਇੱਕ ਪੋਲਿਸੀ ਲਿੱਤੀ ਸੀ ਟੁੱਟ ਜੇ ਖਰਾਬ ਹੋ ਜੇ ਤੇ ਮੈਨੂੰ ਕਾਮਨਵੈਲਥ ਬੈਂਕ ਉਹ ਠੀਕ ਕਰਕੇ ਦੇਗਾ ਜਾਂ ਉਹਨੂੰ ਰਿਪਲੇਸ ਕਰਕੇ ਦੇਗਾ ਮੈਂ ਉਹ ਪੋਲਿਸੀ ਦੇ ਪੈਸੇ ਭਰ ਰਿਹਾ ਸੀ ਦੋ ਸਾਲ ਤੋਂ ਭਰ ਰਿਹਾ ਸੀ ਪੈਸੇ ਮੈਨੂੰ ਪਤਾ ਨੀ ਸੀ ਮੈਂ ਉੱਥੇ ਜਾ ਕੇ ਮੈਨੂੰ ਦਿਖਾਇਆ ਵੀ ਆ ਮੇਰਾ ਕੰਪਿਊਟਰ ਇੰਨੇ ਦਾ ਜੀ ਆਹ ਲੈਪਟੋਪ ਮੇਰਾ ਪੈਪਲ ਦਾ ਇੰਨੇ ਦਾ ਜੀ ਆਹ ਮੇਰਾ ਮੋਬਾਈਲ ਦੇ ਤਿੰਨ ਫੋਨ ਨੇ ਆਹ ਇੰਨੇ ਦੇ ਨੇ ਸਾਰੀ ਮੇਰੀ ਗਿਣਤੀ ਕੀਤੀ ਆ ਪੈਸਿਆਂ ਦੀ ਤੇ ਮੈਂ 2 ਸਾਲ ਤੋਂ ਪੋਲਿਸੀ ਭਰ ਰਿਹਾ ਹਰ ਪੋਲਿਸੀ ਭਰ ਰਿਹਾ $60-70 ਮਹੀਨੇ ਦੀ ਮੇਰੀ ਪੋਲਿਸੀ ਚੱਲਦੀ ਆ ਰਹੀ ਹੈ ਮੇਰਾ ਮੋਬਾਈਲ ਟੁੱਟ ਗਿਆ ਜੀ ਮੈਂ ਗਿਆ ਉੱਥੇ ਲੈਣ ਵੀ ਮੇਰੀ ਪੋਲਿਸੀ ਹੈ ਜੀ ਮੋਬਾਈਲ ਟੁੱਟ ਗਿਆ ਇਹਦਾ ਦੱਸੋ ਕੀ ਹੁੰਦਾ ਉਹ ਕਹਿੰਦੇ ਤੇਰੇ ਤਾਂ ਪੋਲਿਸੀ ਨੀ ਹੈ ਸਾਡੇ ਕੋਲ ਮੈਂ ਤਾਂ ਪੋਲਿਸੀ ਲਿੱਤੀ ਵੀ ਆ ਹੈਗੀ ਆ $7500 ਦੀ ਉਹ ਮੈਨੂੰ ਕਹਿੰਦੇ ਆ ਵੀ ਆਹ ਤੂੰ ਜਿਹੜੀ ਪੋਲਿਸੀ ਸੀ ਤੇਰੇ ਘਰ ਦੇ ਟੀਵੀ ਫਰਿੱਜਾਂ ਦੀ ਹੈ ਅਪਲਾਇੰਸ ਘਰਦਿਆਂ ਦੀ ਹੈ ਮੈਂ ਲਿੱਤੀ ਨੀ ਨਾ ਮੇਰਾ ਖਰਾਬ ਹੋਇਆ ਅੱਜ ਤੱਕ ਹੋਇਆ ਨਾ ਮੈਂ ਕਦੇ ਲਿੱਤਾ ਹੀ ਆਈ ਤੈਨੂੰ ਪੋਲਿਸੀ ਉਹਨਾਂ ਨੇ ਮੇਰੀ ਪੋਲਿਸੀ ਆਪਣੇ ਆਪ ਹੀ ਆਟੋ ਚੇਂਜ ਕਰਤੀ ਅੰਦਰੋਂ ਕੋਈ ਪਤਾ ਨੀ ਲੱਗਿਆ ਦਿੱਤਾ ਨਾ ਮੈਨੂੰ ਕੋਈ ਇਨਫੋਰਮੇਸ਼ਨ ਆਈ ਹੈ ਨਾ ਮੈਨੂੰ ਹੁਣ ਕੋਈ ਨਾ ਅਪੀਲ ਹੈ ਨਾ ਕੋਈ ਦਲੀਲ ਹੈ ਜੀ ਮੈਂ ਤਾਂ ਨਾ ਸਾਡੇ ਕੋਲ ਟਾਈਮ ਮਿਲਦਾ ਜਾਣ ਦਾ ਨਾ ਸਾਡੇ ਕੋਲ ਬਹਿਸ ਬਸਾਈ ਦਾ ਟਾਈਮ ਹੈ ਜਦ ਤੱਕ ਜਿਹਦੀ ਕੋਈ ਬਹਿਸ ਕਰਦੇ ਨੇ ਸਾਡੀ ਅੰਗਰੇਜ਼ੀ ਵੀ ਪੰਜਾਬੀ ਨੇ ਅੰਦਰ ਦਾ
ਬਹਿਸ ਕਰਦੇ ਪੰਜਾਬੀ
ਪੰਜਾਬੀ ਤੱਕ ਅਸੀਂ ਗੱਲ ਕਰਦੇ ਕਰਦੇ ਇੰਨੇ ਗੁੱਸੇ ਚ ਆ ਜਾਂਦੇ ਹਾਂ ਫਿਰ ਉਹ ਨੱਕ ਦਿੰਦੇ ਨੇ ਉਹ ਮੈਂ ਇਸ ਗੱਲ ਚ ਦੱਸ ਰਿਹਾ ਜੀ ਮੈਂ ਮੇਰੇ ਨਾਲ ਦੂਜਾ ਕੀ ਹੋਇਆ ਜੀ ਮੇਰਾ ਕਾਰਡ ਸੀਗਾ ਕਾਮਨਵੈਲਥ ਦਾ ਉਹ ਖਤਮ ਹੋਣ ਨੂੰ 2 ਦਿਨ ਪਏ ਮੈਂ ATM ਤੋਂ ਜਾ ਕੇ ਪੈਸੇ ਕਢਾਏ ਨੇ $350 ਆਪਣਾ 7-Eleven ਦੇ ਪੰਪ ਦੇ ਵਿੱਚੋਂ ਉਹ ਮੇਰਾ ਵਿੱਚ ਅੰਦਰ ਕਾਰਡ ਵੀ ਚਲਾ ਗਿਆ ਤੇ $350 ਵਾਪਸ ਆਉਂਦਾ ਉਹ ਵੀ ਵਾਪਸ ਚਲਾ ਗਿਆ ਮੈਂ ਉੱਥੇ ਵਾਪਸ ਦੱਸਣ ਗਿਆ ਤੇ ਮੈਨੂੰ 1 ਮਹੀਨੇ ਬਾਅਦ ਉਹਦਾ ਲੈਟਰ ਆਇਆ ਹੁਣ ਉਹ ਕਹਿੰਦੇ ਵੀ ਨਹੀਂ ਇਹ ਕੋਈ ਕਾਂਡ ਨੀ ਹੋਇਆ ਕਾਰਡ ਤੇ ਲੱਗਿਆ ਪਰ ਪੈਸੇ ਨੀ ਗਏ ਤੇਰੇ ਅੰਦਰ ਮੇਰੇ ਪੈਸੇ ਵੀ ਗਏ ਤੇ ਕਾਰਡ ਵੀ ਗਏ ਸੋ ਦੋਸਤਾਂ ਮੇਰੀ ਕਹਿਣ ਦਾ ਮਤਲਬ ਹੈ ਜੀ ਵੀ ਆਪਦਾ ਕਾਰਡ ਪਹਿਲਾਂ ਹੀ ਠੀਕ ਕਰਾ ਲਓ ਤੇ ਜਿਹੜੀ ਪਾਲਿਸੀ ਲੈਂਦੇ ਹੋ ਤਾਂ ਆਪਦੀ ਪੂਰੀ ਉਸ ਤੋਂ ਲਿਖਵਾ ਕੇ ਲਓ ਕਿਸ ਕਿਸ ਚੀਜ਼ ਦੀ ਪਾਲਿਸੀ ਹੈ ਕੀ ਹੈ ਉੱਥੇ ਇੰਪਲਾਇੰਸ ਵੀ $7500 ਮੈਨੂੰ ਲਿਖ ਕੇ ਮੈਂ ਵੀ ਖੁਸ਼ ਹੋ ਕੇ ਲੈ ਕੇ ਘਰ ਆ ਗਿਆ ਸੀ ਵੀ $7500 ਦੀ ਮੈਂ ਪਾਲਿਸੀ ਲੈ ਲਈ ਵੀ ਮੈਂ ਹੁਣ ਸੇਫ ਹੋ ਗਿਆ ਜਦੋਂ ਹੁਣ ਮੇਰੇ ਨਾਲ ਕਾਂਡ ਹੋਇਆ ਜੀ ਉਹ ਮੈਂ ਉਹਨੂੰ ਵੀ ਓਮਬਡਸਮੈਨ ਜਾਣਾ ਪੈਣਾ ਮੈਨੂੰ ਕਹਿੰਦੇ ਵੀ ਓਮਬਡਸਮੈਨ ਜਾਣਾ ਪੈਣਾ ਪੈਸੇ ਵਾਪਸ ਮਿਲ ਜਾਂਦੇ ਨੇ ਪਰ ਉਹ ਸ਼ਨੀਵਾਰ ਐਤਵਾਰ ਅਸੀਂ ਵਿਹਲੇ ਹੁੰਦੇ ਉਹ ਬੰਦ ਹੋ ਜਾਂਦੇ ਨੇ ਫਿਰ
ਬਿਲਕੁਲ ਬਹੁਤ ਤਰ੍ਹਾਂ ਦੀਆਂ ਮਜਬੂਰੀਆਂ ਔਰ ਕੀ ਹੁੰਦਾ ਕਿ ਕਈ ਵਾਰ ਸਾਡੇ ਕੋਲ ਸਮਾਂ ਹੀ ਨਹੀਂ ਹੁੰਦਾ ਇਹਨਾਂ ਚੀਜ਼ਾਂ ਨੂੰ ਚੇਜ਼ ਕਰਨ ਦੇ ਲਈ ਹਨਾ ਔਰ ਅਸੀਂ ਕਈ ਵਾਰ ਇਸੇ ਕਰਕੇ ਸ਼ਿਕਾਰ ਹੋ ਜਾਂਦੇ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਕੋਲ ਸਮਾਂ ਹੀ ਨਹੀਂ ਸੀਗਾ ਤੁਸੀਂ ਚੈੱਕ ਹੀ ਨਹੀਂ ਕੀਤਾ ਕਿ ਉਹ ਪਾਲਿਸੀ ਹੈ ਕੀ ਸੀਗੀ ਹਨਾ ਪੜ੍ਹਨ ਦਾ ਸਮਾਂ ਨਹੀਂ ਔਰ ਬਹੁਤ ਜ਼ਰੂਰੀ ਹੈ ਕਿ ਤੁਸੀਂ ਪੜ੍ਹੋ ਜ਼ਰੂਰ ਜਿਹੜੇ ਵੀ ਕੰਟਰੈਕਟ ਸਾਈਨ ਕਰਦੇ ਹੋ ਤੁਸੀਂ ਜੀ
ਮੈਂ ਜੀ ਮੈਨੂੰ ਉਹਨਾਂ ਨੇ ਦਿਖਾਈ ਕੰਪਿਊਟਰ ਦੇ ਵਿੱਚ ਆ ਮੇਰੀ ਲੈਪਟਾਪ ਦੀ ਆ ਆ ਮੇਰੇ ਘਰ ਦੇ ਡੈਸਕਟਾਪ ਦੀ ਆ ਆ ਮੇਰੇ ਮੋਬਾਈਲ 4 ਮੋਬਾਈਲ ਨੇ ਉਹਨਾਂ ਦੀ ਹੈਗੀ ਜੀ ਸਾਰਾ ਕੁਛ ਮੈਨੂੰ ਦਿਖਾਇਆ ਵੀ ਇਹਨੇ ਇਹਦੇ ਇੰਨੀ $7500 ਉਹਨਾਂ ਨੇ ਵੈਲਿਊਏਸ਼ਨ ਪਾਈ ਆ ਤੇ ਮੇਰੇ ਘਰ ਪਾਲਿਸੀ ਆਈ ਆ ਮੈਂ ਵੀ ਦੇਖ ਲਿਆ ਵੀ $7500 ਦੀ ਪਾਲਿਸੀ ਆ ਗਈ ਹੈ $7500 ਦੀ ਹੈ ਵੀ ਇਹ ਪਾਲਿਸੀ ਪਈ ਆ 2 ਸਾਲ ਤੋਂ ਮੈਂ ਤਾਂ ਪੈਸੇ ਭਰ ਰਿਹਾ
ਜੀ ਜੀ
ਉਹ ਹਾਲੇ ਤਾਂ ਮੋਬਾਈਲ ਟੁੱਟਿਆ ਹੀ ਸੀਗਾ ਜੇ ਕਿਤੇ ਹੋਰ ਕੁਛ ਹੋ ਜਾਂਦਾ ਤਾਂ ਮੈਨੂੰ ਤਾਂ ਵੈਸੇ ਹੀ ਵਿਚਣਾ ਸੀਗਾ ਪਰ ਇਹ ਮੈਂ ਪਹਿਲੇ ਪਾਲਿਸੀ ਆਉਂਦੇ ਸਾਰ ਪਹਿਲੇ ਪਾਲਿਸੀ ਬੰਦ ਕੀਤੀ ਤੇ ਸੋ ਮੇਰੇ ਦੋਸਤਾਂ ਨੂੰ ਕਹਿਣ ਦਾ ਮਤਲਬ ਇਹ ਹੈ ਵੀ ਆਪਦੇ ਇਹ ਹੁਣ ਠੱਗੀਆਂ ਜ਼ਿਆਦਾ ਵੱਧ ਗਈ ਹੈ ਤੇ ਤੁਹਾਡੀ ਹਾਰਡ ਕਮਾਈ ਮਿਹਨਤ ਦੀ ਕਮਾਈ ਇਹ ਫ੍ਰੀ ਚ ਲੈਣ ਨੂੰ ਫਿਰਦੇ ਨੇ ਹਰ ਕੋਈ ਬੰਦਾ ਡਿਜੀਟਲ ਨਾਲ ਜੁੜਿਆ ਫਿਰਦਾ ਉਹ ਤੁਹਾਡੀ ਉਹ ਈਜ਼ੀ ਕਮਾਈ ਨੂੰ ਲੈਣ ਔਰ ਈਜ਼ੀ ਕਮਾਈ ਕਦਾਂ ਕਰਦੇ ਨੇ ਉਹ ਲੋਕ ਇਹ ਮੋਸਟਲੀ ਜਿਹੜੇ ਲੋਕ ਹੋ ਰਹੇ ਨੇ ਠੱਗੀ ਦਾ ਸ਼ਿਕਾਰ ਕੋਈ ਦੱਸ ਕੋਈ ਨੀ ਰਿਹਾ ਠੱਗੀ ਦਾ ਸ਼ਿਕਾਰ ਸਾਰੇ ਹੋ ਰਹੇ ਨੇ ਇਹ ਹੁਣ ਸਾਨੂੰ ਤਾਂ ਇਹ ਲੱਭਦਾ ਹੀ ਨਹੀਂ ਅਸੀਂ ਨਾ ਤਾਂ ਹੁਣ ਜਿੱਦਾਂ ਬਾਜੀ ਦੱਸ ਕੇ ਗਏ ਨੇ ਮੈਂ ਤਾਂ ਮੋਬਾਈਲ ਤੇ ਅਕਾਊਂਟ ਹੀ ਖੋਲਦਾ ਮੈਨੂੰ ਤਾਂ ਪਹਿਲਾਂ ਹੀ ਡਰਿਆ ਮੇਰੇ ਦੋ ਦੋਸਤਾਂ ਨਾਲ ਹੋਇਆ ਵਾ ਇਹ ਕੰਮ ਮੈਂ ਤਾਂ ਆਪਦਾ ਖੋਲਦਾ ਹੀ ਨੀ ਮੋਬਾਈਲ ਬਾਕੀ ਅਸੀਂ ਇੰਨੇ ਹਾਈ ਟੈਕ ਹੈ ਨੀ ਜਿੰਨੇ ਕੁ ਮਾੜੇ ਮੋਟੇ ਹੈਗੇ ਆ ਕੰਮ ਸਾਡਾ ਚੱਲਦਾ ਪਿਆ ਜ਼ਿੰਦਗੀ ਵਧੀਆ ਚੱਲਦੀ ਪਈ ਆ ਨਾ ਬਹੁਤਾ ਕਰੀ ਰਹੇ ਹਾਈ ਟੈਕ ਜ਼ਿਆਦਾ ਹੋਣ ਦੇ ਨਾਲ ਤੁਸੀਂ ਜ਼ਿਆਦਾ ਪ੍ਰੋਬਲਮਸ ਆਉਂਦੇ
ਬਿਲਕੁਲ
ਐਪ ਡਾਊਨਲੋਡ
ਮੁਸ਼ਕਿਲ ਹੋ ਜਾਂਦਾ ਜੇਕਰ ਜੀ ਜੀ ਬਿਲਕੁਲ ਜੀ, ਟੈਕਨੋਲੋਜੀ ਦੇ ਅਕੋਰਡਿੰਗ ਅਪਡੇਟ ਕਰਨਾ ਸਾਰਿਆਂ ਦੇ ਲਈ ਸੌਖਾ ਨਹੀਂ ਆ, ਸੋ ਇਸ ਕਰਕੇ ਜਾਂ ਤਾਂ ਅਸੀਂ ਯੂਜ਼ ਹੀ ਓਨੀ ਟੈਕਨੋਲੋਜੀ ਕਰੀਏ ਜਿੰਨੀ ਕੁ ਅਸੀਂ ਸਾਂਭਣ ਜੋਗੇ ਹੈਗੇ ਆ, ਪਰ ਜੇਕਰ ਅਸੀਂ ਟੈਕਨੋਲੋਜੀ ਨੂੰ ਚਲਾਉਣਾ ਨਹੀਂ ਜਾਣਦੇ ਤਾਂ ਫੇਰ ਸਾਡੇ ਲਈ ਬਹੁਤ ਵੱਡਾ ਖਤਰਾ ਵੀ ਬਣ ਜਾਂਦੀ ਹੈ ਇਹ। ਸੋ ਹਰੀਸ਼ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਨਿੱਜੀ ਤਜਰਬਾ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕੀਤਾ, ਔਰ ਅਸੀਂ ਉਮੀਦ ਕਰਦੇ ਹਾਂ ਸਾਡੇ ਸਰੋਤੇ ਇਹਦੇ ਤੋਂ ਫਾਇਦਾ ਜ਼ਰੂਰ ਲੈਣਗੇ।
ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਸਤਿ ਸ਼੍ਰੀ ਅਕਾਲ
ਜੀ, ਸ਼ੁਕਰੀਆ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਸੋ ਅੱਗੇ ਵੀ ਕੁਛ ਹੋਰ ਦੋਸਤ ਜੁੜੇ ਹੋਏ ਨੇ, ਹਰਦੀਪ ਸਿੱਧੂ ਸਾਡੇ ਨਾਲ ਸ਼ਾਮਲ ਹੋਏ ਸੀ ਜੀ ਪ੍ਰੋਗਰਾਮ ਚ, ਸਤਿ ਸ਼੍ਰੀ ਅਕਾਲ ਬੁਲਾਈ, ਇਹਨਾਂ ਨੇ ਪ੍ਰੋਗਰਾਮ ਸੁਣ ਰਹੇ ਆ ਜੀ, ਕਹਿੰਦੇ ਬਹੁਤ ਵਧੀਆ ਚੱਲ ਰਿਹਾ ਤੇ ਟੂਡੇ ਇਜ਼ ਮਾਈ ਸਨ ਰਾਜਵੀਰ ਸਿੰਘ ਸਿੱਧੂ ਬਰਥਡੇ, ਸੈਕਿੰਡ ਬਰਥਡੇ ਆ ਜੀ, 2 ਸਾਲ ਦੇ ਹੋਏ ਆ ਉਹਨਾਂ ਦੇ ਬੇਟਾ ਰਾਜਵੀਰ ਸਿੰਘ, ਸਾਡੇ ਵੱਲੋਂ ਬਹੁਤ ਬਹੁਤ ਵਧਾਈ। ਜਾਂਦੇ ਜਾਂਦੇ ਤੁਹਾਨੂੰ ਇੱਕ ਗੀਤ ਸੁਣਾਵਾਂਗੇ, ਪਰ ਅਸੀਂ ਇਸ ਵੇਲੇ ਕਾਲ ਲੈਣੀ ਆ, ਸਾਡੇ ਇੱਕ ਕਾਲਰ ਜੁੜੇ ਨੇ ਸਿਡਨੀ ਤੋਂ, ਜੋਗਿੰਦਰ ਸਿੰਘ ਸੋਹੀ ਸਾਹਿਬ। ਸੋ ਸਤਿ ਸ਼੍ਰੀ ਅਕਾਲ ਸੋਹੀ ਸਾਹਿਬ।
ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਤੁਹਾਨੂੰ ਇੱਕ ਸਟੋਰੀ ਦੱਸਦਾ। ਅਸੀਂ ਕਾਰ ਸੇਲ ਤੇ ਲਾਈ ਸੀ ਇੱਕ, ਅਸੀਂ ਆਪਣੇ ਹੋਲਡਨ ਦੀ ਆਪਣੀ ਨਵੀਂ ਕਾਰ ਹੀ ਸੀ ਤਕਰੀਬਨ 25,000 ਦੀ
ਜੀ। ਹੈਲੋ ਜੀ,
ਮੈਨੂੰ ਕਿਸੇ ਦੀ ਈਮੇਲ ਆਈ, ਕਹਿੰਦਾ ਵੀ ਮੇਰਾ ਬੇਟਾ ਯੂਨੀਵਰਸਿਟੀ ਪੜ੍ਹਦਾ, ਮੈਂ ਉਹਨੂੰ ਸਰਪ੍ਰਾਈਜ਼ ਦੇਣਾ, ਮੈਂ ਸ਼ਿਪਾਂ ਦੇ ਵਿੱਚ ਹਾਂ ਤੇ ਮੈਂ ਇੱਥੋਂ ਫੋਨ ਤੇ ਗੱਲ ਨਹੀਂ ਕਰ ਸਕਦਾ, ਵੀ ਮੈਨੂੰ ਕੋਈ ਦੱਸ ਤੂੰ ਕਾਰ ਚ ਕੋਈ ਪ੍ਰੋਬਲਮ ਤਾਂ ਨਹੀਂ। ਮੈਂ ਕਿਹਾ ਨਹੀਂ, ਕਾਰ ਬਿਲਕੁਲ ਠੀਕ ਆ। ਕਹਿੰਦਾ ਠੀਕ ਆ, ਮੈਂ ਤੁਸੀਂ ਕਾਰ, ਕਹਿੰਦਾ ਮੇਰੇ ਪਸੰਦ ਆ, ਤੁਹਾਨੂੰ ਮੈਂ ਤੁਸੀਂ ਇਹ ਉੱਥੇ ਜਾ ਕੇ ਨਾ ਇੱਕ ਜਗ੍ਹਾ ਤੇ ਤੁਸੀਂ ਕਾਰ ਭੇਜ ਦੇਣੀ ਆ। ਮੈਂ ਕਿਹਾ ਠੀਕ ਆ ਭਾਅ, ਪਹਿਲਾਂ ਪੈਸੇ ਚਾਹੀਦੇ ਆ। ਉਹ ਕਹਿੰਦਾ ਠੀਕ ਆ, ਪੈਸੇ ਪਹੁੰਚ ਜਾਣਗੇ। ਮੈਂ ਕਾਮਨਵੈਲਥ ਬੈਂਕ ਚ ਗਿਆ ਤੇ ਇੱਕ ਨਵਾਂ ਅਕਾਊਂਟ ਖੁਲਾਇਆ, ਤੇ ਮੈਂ ਕਿਹਾ ਅੱਜ ਕੱਲ ਫਰੋਡ ਵੀ ਬਹੁਤ ਹੁੰਦੇ ਆ, ਪਰ ਚਲੋ ਕਾਰ ਵਿਕਦੀ ਆ, ਹੋ ਵੀ ਸਕਦਾ। ਤੇ ਉਹਨੂੰ ਅਕਾਊਂਟ ਨੰਬਰ ਭੇਜਤਾ, ਕਹਿੰਦਾ ਠੀਕ ਆ ਮੈਂ ਟ੍ਰਾਂਸਫਰ ਕਰ ਦਿੱਤਾ। ਤੇ ਮਗਰੋਂ ਮੈਨੂੰ ਕਹਿੰਦਾ ਵੀ ਮੈਂ ਤੈਨੂੰ $200 ਹੋਰ ਦੇ ਦੂੰਗਾ, ਜਿਹੜਾ ਟਾਈਮ ਲੱਗੂਗਾ ਤੂੰ ਇੱਥੇ ਕਾਰ ਜਦੋਂ ਇੱਧਰ ਨੂੰ ਲੋਡ ਕਰਨੀ ਆ ਮੈਂ ਤੈਨੂੰ ਐਡਰੈਸ ਭੇਜਦਾ। ਮੈਂ ਕਿਹਾ ਠੀਕ ਆ। ਮਗਰੋਂ ਕਹਿੰਦਾ ਇੱਕ ਕੋਰੀਅਰ ਨੂੰ ਕਹਿੰਦਾ ਪੈਸੇ ਭੇਜਣੇ ਆ, ਤੇ ਕਹਿੰਦਾ ਤੂੰ ਨਾ ਪਹਿਲਾਂ ਉਹ ਜਮਾਂ ਕਰਾ ਦੇ, ਤੇ ਉਦੋਂ ਬਾਅਦ ਮੈਂ ਤੇਰੇ ਜਮਾਂ ਕਰਾਉਣਾ। ਮੇਰਾ ਬੇਟਾ ਸਿਵਲ ਇੰਜੀਨੀਅਰ ਆ, ਕਰ ਰਿਹਾ ਲਾਸਟ ਈਅਰ ਆ, ਤੇ ਉਹ ਕਹਿੰਦਾ ਡੈਡੀ ਕੀ ਚੱਕਰਾਂ ਚ ਪਏ ਆ। ਮੈਂ ਕਿਹਾ ਵੀ ਆਇਆ। ਉਹ ਕਹਿੰਦਾ ਉਰੇ ਫੜਾਓ ਮੈਨੂੰ ਆਹ ਈਮੇਲ। ਜਦੋਂ ਉਹਨੇ ਈਮੇਲ ਦੇਖੀ ਉਹਦੇ ਤੇ ਲਿਖਿਆ ਵੀ ਇੱਕ ਲੋਕ ਜਿਹੜੇ ਕਹਿੰਦੇ ਆ ਨਾ ਮੈਂ ਤੈਨੂੰ ਫੋਨ ਨੀ ਕਰ ਸਕਦਾ, ਇਹ ਸਾਰਾ ਫਰੋਡ ਆ। ਉਹਨੇ ਦੁਬਾਰਾ ਈਮੇਲ ਪਾ ਕੇ ਉਹਨੂੰ ਭੇਜੀ, ਉਹ ਜਦੇ ਭੱਜ ਗਿਆ। ਉਦੋਂ ਬਾਅਦ ਉਹਨੇ ਕਾਲ ਨੀ ਕੀਤੀ, ਪਤਾ ਲੱਗ ਗਿਆ ਉਹਨਾਂ ਨੂੰ। ਤੇ ਇਵੇਂ ਇੱਕ ਮੇਰੇ ਨਾ ਗਰਾਸ ਸੇਲ ਤੇ ਸਮਾਨ ਸੇਲ ਤੇ ਲਾਇਆ, ਉਹ ਬੰਦਾ ਕਹਿੰਦਾ ਵੀ ਠੀਕ ਆ ਤੇਰਾ ਸਾਰਾ ਸਮਾਨ ਅਸੀਂ ਲੈ ਲੈਨੇ ਆ, ਤੂੰ ਆ $200 ਜਮਾਂ ਕਰਾ ਦੇ। ਉਹਨੇ ਜਮਾਂ ਕਰਾ ਦਾ ਤੇ ਉਦੋਂ ਬਾਅਦ ਮੈਂ ਉਹਨੂੰ, ਉਹ ਮੈਨੂੰ ਬਾਅਦ ਚ ਮਿਲਿਆ। ਮੈਂ ਕਿਹਾ ਇਹ ਤਾਂ ਐ ਹੁੰਦਾ ਵਾ। ਤੋ ਇਸ ਵਿਸ਼ੇ ਤੇ ਵੀ ਬਹੁਤ ਠੱਗੀਆਂ ਹੁੰਦੀਆਂ ਜਦੋਂ ਕੋਈ, ਪਰ ਸਾਡਾ ਬਚਾਅ ਹੋ ਗਿਆ। ਤੇ ਜੇ ਕੋਈ ਕਵੇ ਨਾ ਵੀ ਮੈਂ ਤੁਹਾਨੂੰ ਕਾਲ ਨੀ ਕਰ ਸਕਦਾ, ਤੁਹਾਡਾ ਸਮਾਨ ਕਿਤੇ ਤੁਸੀਂ ਬਹੁਤ ਧਿਆਨ ਰੱਖਣਾ ਚਾਹੀਦਾ
ਜੀ। ਸੋ ਬਹੁਤ ਤਰ੍ਹਾਂ ਦੀਆਂ ਠੱਗੀਆਂ ਹੁੰਦੀਆਂ, ਬਿਲਕੁਲ ਜੀ 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 ਸੋਹੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਵੀ ਆਪਣਾ ਤਜਰਬਾ ਦੱਸਿਆ, ਸਤਿ ਸ੍ਰੀ ਅਕਾਲ ਜੀ। ਸੋ ਦੋਸਤੋ, ਹਰ ਕਿਸੇ ਦਾ ਜਿਹੜਾ ਤਜਰਬਾ ਉਹ ਵੱਖਰਾ, ਪਰ ਜਿਹੜੀ ਇਹੋ ਜਿਹੀ ਕਾਰਵਾਈ ਜਾਂ ਇਹੋ ਜਿਹਾ ਘਟਨਾਕ੍ਰਮ ਆ ਕਿਸ ਹੱਦ ਤੱਕ ਵਧਿਆ ਹੋਇਆ ਤੁਸੀਂ ਜਾਣ ਸਕਦੇ ਹੋ। ਸੋ ਕਿਸ ਤਰ੍ਹਾਂ ਦੀਆਂ ਸਕੀਮਸ ਨੇ, ਕਿਸ ਤਰ੍ਹਾਂ ਦੇ ਤਰੀਕੇ ਆ ਜਿਹੜੇ ਵਰਤੇ ਜਾ ਰਹੇ ਆ, ਸੋ ਸੁਚੇਤ ਹੋਣ ਦੀ ਬਹੁਤ ਵੱਡੀ ਲੋੜ ਹੈ। ਸੋ ਅੱਗੇ ਸਾਡੇ ਨਾਲ ਮਨੀ ਸਿਡਨੀ ਤੋਂ ਜੁੜੇ ਆ, ਉਹਨਾਂ ਨੇ ਮੈਸੇਜ ਭੇਜਿਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਵੀ, ਵੈਰੀ ਗੁੱਡ ਟਾਕ ਸ਼ੋ ਗੋਇੰਗ ਔਨ, ਥੈਂਕ ਯੂ ਜੀ। ਕਹਿੰਦੇ ਐਕਚੁਅਲੀ ਮੈਂ ਵੀ ਰੋਜ਼ 24 ਆਵਰ ਵਿਚ ਮਿਲੀਅਨਰ ਤਾਂ ਬਣ ਹੀ ਜਾਂਦਾ, ਬਟ ਐਂਡ ਆਫ ਦਾ ਡੇ ਜਿਹੜਾ ਘੰਟੇ ਲਗਾਓ ਉਹੀ ਪੈਸਾ ਮਿਲਦਾ। ਰੋਜ਼ ਈਮੇਲਸ ਆਉਂਦੀਆਂ ਨਾਈਜੀਰੀਆ, ਆਪਣੇ ਇੰਡੀਅਨਸ ਵੀ ਹੁਣ ਕਹਿੰਦੇ ਇਸ ਸਕੈਮ ਦੇ ਵਿਚ ਸ਼ਾਮਲ ਹੋ ਰਹੇ ਆ, ਬਹੁਤ ਸ਼ਰਮ ਵਾਲੀ ਗੱਲ ਆ ਜੀ ਕਹਿੰਦੇ। ਤੇ ਸਿਡਨੀ ਵਾਲੇ ਭਾਜੀ ਜੋ ਦੱਸ ਰਹੇ ਆ ਨਾ, ਕਹਿੰਦੇ ਉਹ ਗਮਟਰੀ ਦਾ ਸਕੈਮ ਆ ਜੀ। ਕਹਿੰਦੇ ਜਦ ਵੀ ਤੁਸੀਂ 2000 ਵੈਲਿਊ ਤੋਂ ਜ਼ਿਆਦਾ ਦੀ ਕੋਈ ਚੀਜ਼ ਸੇਲ ਤੇ ਲਗਾਉਂਦੇ ਹੋ ਨਾ, ਕਹਿੰਦੇ ਉਸ ਟਾਈਮ ਸਕੈਮ ਹੋਣ ਦੇ 100% ਚਾਂਸਿਸ ਹੁੰਦੇ ਆ ਜੀ। ਸੋ ਮੇਰੇ ਨਾਲ ਬਹੁਤ ਵਾਰ ਹੋ ਚੁੱਕਿਆ। ਅੱਛਾ ਜੀ, ਸੋ ਮਨੀ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਵੀ ਇਸ ਸਕੈਮ ਤੋਂ ਆਗਾਹ ਕਰਾਇਆ। ਸੋ ਗਮਟਰੀ ਦੇ ਉੱਤੇ ਜੇਕਰ ਕੋਈ ਇਹੋ ਜਿਹਾ ਸਕੈਮ ਚੱਲ ਰਿਹਾ, ਤਾਂ ਦੋਸਤੋ ਤੁਹਾਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ। 2000 ਤੋਂ ਉੱਪਰ ਦੀ ਜੇ ਅਮਾਊਂਟ ਵਾਲੀ ਕੋਈ ਚੀਜ਼ ਤੁਸੀਂ ਖਰੀਦਦੇ ਹੋ ਜਾਂ ਲਗਾਉਂਦੇ ਵੇਚਦੇ ਹੋ, ਤਾਂ ਤੁਹਾਡੇ ਲਈ ਠੱਗੇ ਜਾਣ ਦੇ ਜਿਹੜੇ ਚਾਂਸਿਸ ਆ 100% ਵੱਧ ਜਾਂਦੇ ਆ। ਸੋ ਮਾਨੀ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਵੀ ਆਪਣਾ ਤਜਰਬਾ ਸਾਡੇ ਨਾਲ ਸਾਂਝਾ ਕੀਤਾ। ਸੋ ਦੋਸਤੋ, ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਉਹ ਹੁਣ ਬਹੁਤਾ ਬਚਿਆ ਨਹੀਂ ਆ। ਰਵਿੰਦਰ ਸਿੰਘ ਧਨੀ ਜਿਹੜੇ ਆ ਉਹ ਆਪਣਾ ਮੈਸੇਜ ਟਾਈਪ ਕਰ ਰਹੇ ਆ, ਪਰ ਅਸੀਂ ਕੁਲਦੀਪ ਕੌਰ ਹੋਰਾਂ ਦੀ ਇੱਕ ਜਿਹੜੀ ਕਵਿਤਾ ਸੀਗੀ ਉਹ ਬਾਅਦ ਚ ਸਾਂਝੀ ਕਰਨੀ ਸੀ। ਹੁਣ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਉਹਨਾਂ ਦੀ ਕਵਿਤਾ ਤਾਂ ਮੈਂ ਜ਼ਰੂਰ ਸਾਂਝੀ ਕਰਾਂਗੀ, ਪਰ ਇਸ ਤੋਂ ਪਹਿਲਾਂ ਰਾਜਵੀਰ ਸਿੰਘ ਦੇ ਬਰਥਡੇ ਦਾ ਗੀਤ ਅਸੀਂ ਜ਼ਰੂਰ ਦੱਸ ਦਈਏ, ਜਾਂਦੇ ਹੋਏ ਅਸੀਂ ਜ਼ਰੂਰ ਤੁਹਾਨੂੰ ਲਗਾ ਕੇ ਜਾਵਾਂਗੇ, ਔਰ ਉਹਨੂੰ ਬਰਥਡੇ ਦੀਆਂ ਵਿਸ਼ੇਜ਼ ਹਰਮਨ ਰੇਡੀਓ ਪਰਿਵਾਰ ਵੱਲੋਂ ਅਸੀਂ ਪੇਸ਼ ਕਰਦੇ ਹਾਂ। ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਵੀ, ਮੰਮੀ ਪਾਪਾ ਨੂੰ ਜਨਮ ਦਿਨ ਦੀਆਂ, ਬੇਟੇ ਤੇ ਜਨਮ ਦਿਨ ਦੀਆਂ। ਸੋ 2 ਸਾਲ ਦਾ ਹੋਇਆ ਅੱਜ, ਹਰਮਨ ਰੇਡੀਓ ਦੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈਆਂ, ਔਰ ਜਾਂਦੇ ਹੋਏ ਇੱਕ ਗੀਤ ਉਹਨੂੰ ਅਸੀਂ ਬਰਥਡੇ ਵਾਲਾ ਜ਼ਰੂਰ ਸੁਣਾਵਾਂਗੇ। ਸੋ ਕੁਲਦੀਪ ਕੌਰ ਦੀ ਕਵਿਤਾ ਦੇ ਨਾਲ ਮੈਂ ਇਜਾਜ਼ਤ ਚਾਹਾਂਗੀ। ਉਹਨਾਂ ਨੇ ਕਵਿਤਾ ਭੇਜੀ ਹੈ ਸਾਨੂੰ, ਪੱਗਾਂ ਨੂੰ ਸੰਭਾਲਦੀ, ਕਮੀਜ਼ਾਂ ਨੂੰ ਸੰਭਾਲਦੀ, ਮਾਂ ਮੋਏ ਪੁੱਤ ਦੀਆਂ ਚੀਜ਼ਾਂ ਨੂੰ ਸੰਭਾਲਦੀ, ਪੁੱਤ ਦੇ ਗਲਾਵੇ ਚ ਟਾਇਰ ਪਾ ਕੇ ਸਾੜੀਆਂ, ਸੱਜਰੀ ਜਵਾਨੀ ਦੀਆਂ ਰੀਝਾਂ ਨੂੰ ਸੰਭਾਲਦੀ, ਮਾਂ ਮੋਏ ਪੁੱਤ ਦੀਆਂ ਚੀਜ਼ਾਂ ਨੂੰ ਸੰਭਾਲਦੀ, ਪੁੱਤ ਦਾ ਸਵੈਟਰ ਤੇ ਕੋਟੀ ਸਾਂਭ ਦਿੰਦੀ ਏ, ਐਵੇਂ ਝੂਠੀ ਮੁੱਠੀ ਉਹਦੀ ਰੋਟੀ ਸਾਂਭ ਦਿੰਦੀ ਏ, ਆਖਦਾ ਸੀ ਮਾਂ ਮੇਰੇ ਕੱਪੜੇ ਪ੍ਰੈਸ ਕਰ, ਹੁਣ ਬੈਠੀ ਉਹਦੀਆਂ ਕਰੀਜ਼ਾਂ ਨੂੰ ਸੰਭਾਲਦੀ, ਮਾਂ ਮੋਏ ਪੁੱਤ ਦੀਆਂ ਚੀਜ਼ਾਂ ਨੂੰ ਸੰਭਾਲਦੀ, ਕਿਸੇ ਘਰ ਗੱਭਰੂ ਜੇ ਪੁੱਤ ਵੇਖ ਲੈਂਦੀ ਏ, ਆਪਣੀ ਹੀ ਮਮਤਾ ਦੀ ਰੁੱਤ ਵੇਖ ਲੈਂਦੀ ਏ, ਖੁਸ਼ੀਆਂ ਦੇ ਪੱਤਰਾਂ ਨੂੰ ਬੰਨਿਆ ਸੀ ਜਿਸ ਤੇ, ਭੁਰ ਭੁਰ ਜਾਣ ਦਹਿਲੀਜ਼ਾਂ ਨੂੰ ਸੰਭਾਲਦੀ, ਮਾਂ ਮੋਏ ਪੁੱਤ ਦੀਆਂ ਚੀਜ਼ਾਂ ਨੂੰ ਸੰਭਾਲਦੀ, ਬੁੱਢੀ ਹੋ ਗਈ ਏ ਤੇ ਅੱਖਾਂ ਗਲ ਗਈਆਂ ਨੇ, ਹਾਵਾਂ ਵਿੱਚ ਕਿਹਦੀਆਂ ਉਡੀਕਾਂ ਰਲ ਗਈਆਂ ਨੇ, ਨਵੀਆਂ ਪਨੀਰੀਆਂ ਨੂੰ ਸਾਂਝ ਪਾਉਣੀ ਦੱਸਦੀ, ਪੁੰਗਰੇ ਨਾ ਜਿਹੜੇ ਉਹਨਾਂ ਬੀਜਾਂ ਨੂੰ ਸੰਭਾਲਦੀ, ਮਾਂ ਮੋਏ ਪੁੱਤ ਦੀਆਂ ਚੀਜ਼ਾਂ ਨੂੰ ਸੰਭਾਲਦੀ, ਜ਼ਾਲਮਾਂ ਨੇ ਕੱਲੇ ਕੱਲੇ ਜੀ ਨੂੰ ਸੀ ਲੁੱਟਿਆ, ਜ਼ਾਲਮਾਂ ਨੇ ਕੱਲੇ ਕੱਲੇ ਜੀ ਨੂੰ ਸੀ ਲੁੱਟਿਆ, ਮਾਂ ਨੂੰ ਸੀ ਲੁੱਟਿਆ ਤੇ ਧੀ ਨੂੰ ਸੀ ਲੁੱਟਿਆ, ਹਾਕਮਾਂ ਦੇ ਘਰ ਬਸ ਬੱਚੀਆਂ ਸੀ ਰਾਣੀਆਂ, ਕਿੰਜ ਕੋਈ ਗਰੀਬੜੀ ਕਨੀਜ਼ਾਂ ਨੂੰ ਸੰਭਾਲਦੀ, ਮਾਂ ਮੋਏ ਪੁੱਤ ਦੀਆਂ ਚੀਜ਼ਾਂ ਨੂੰ ਸੰਭਾਲਦੀ, ਮਾਂ ਮੋਏ ਪੁੱਤ ਦੀਆਂ ਚੀਜ਼ਾਂ ਨੂੰ ਸੰਭਾਲਦੀ। ਸੋ 1984 ਦੇ ਵਿੱਚ ਜਿਹੜਾ ਸਾਕਾ ਵਾਪਰਿਆ, ਸੋ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਜਿਹੜਾ ਦੁੱਖ ਆ, ਕਿਸ ਤਰ੍ਹਾਂ ਦੀ ਪੀੜ ਜਿਹੜੀ ਉਹ ਹੰਢਾਉਣੀ ਪਈ, ਉਹਦਾ ਜ਼ਿਕਰ ਇਸ ਕਵਿਤਾ ਦੇ ਰਾਹੀਂ ਕੀਤਾ। ਕੁਲਦੀਪ ਕੌਰ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ। ਇੱਕ ਜਾਂਦੇ ਜਾਂਦੇ ਇੱਕ ਹੋਰ ਕਾਲਰ ਜੁੜੇ ਨੇ ਵਾਲੀਆ ਸਾਹਿਬ, ਸੋ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਭੈਣ ਜੀ, ਬਹੁਤ ਸੋਹਣੀ ਕਵਿਤਾ ਉਹਨਾਂ ਨੇ ਲਿਖੀ ਹੈ, ਬੜਾ ਤੇ ਬੜੇ ਪਿਆਰ ਨਾਲ ਪੜ੍ਹੀ, ਬੜਾ ਬੜਾ ਮਜ਼ਾ ਆਇਆ ਸੁਣਨ ਚ। ਥੈਂਕ ਯੂ ਜੀ। ਤੇ ਸਿਡਨੀ ਤੋਂ ਬੋਲ ਰਿਹਾ ਜੀ, ਬੂੰਦਾਬਾਂਦੀ ਹੋ ਰਹੀ ਹੈ ਸਿਡਨੀ ਚ, ਨਹਿਰਾ ਜਿਹਾ ਮੌਸਮ ਆ
ਜੀ।
ਮੈਂ ਇੱਕ ਜਿਵੇਂ ਸਕੈਮਸ ਦੀ ਪੈਣ ਦੀ ਗੱਲ ਚੱਲ ਰਹੀ ਸੀ, ਮੈਂ ਤੁਹਾਨੂੰ ਇੱਕ ਸਕੈਮ ਹੋਰ ਜਾਣਕਾਰ ਕਰਵਾ ਦਿੰਦਾ। ਐਕਚੁਲੀ ਮੇਰੇ ਦੋਸਤ ਆ, ਮੇਰਾ ਫਾਸਟ ਫਰੈਂਡ ਹੈ, ਕਲੋਜ਼ ਆ, ਉਹਦੇ ਪੇਰੈਂਟ ਉਹਦੇ ਮਦਰ ਇਨ ਲਾਅ ਆਏ ਸੀਗੇ 2 ਕੁ ਵੀਕ ਪਹਿਲਾਂ, ਠੀਕ ਹੈ
ਜੀ।
ਤੇ ਉਹਨਾਂ ਨੂੰ ਇੱਕ ਕਾਲ, ਹੁਣ ਮੇਰੇ ਦੋਸਤ ਨੂੰ ਕਾਲ ਆਉਂਦੀ ਹੈ ਕਿ ਤੇਰੇ ਤੁਹਾਡੇ ਆ ਨਾਂ ਤੋਂ, ਉਹਨਾਂ ਨੂੰ ਨਾਮ ਵੀ ਪਤਾ ਸੀ, ਡੇਟ ਆਫ ਬਰਥ ਵੀ ਪਤਾ ਸੀ, ਤੇ ਕਿਹੜੀ ਫਲਾਈਟ ਥਾਣੀ ਆਏ ਆ ਉਹ ਵੀ ਉਹਨਾਂ ਨੂੰ ਜਾਣਕਾਰੀ ਸੀ। ਤੇ ਉਹਨਾਂ ਨੂੰ ਕਾਲ ਆਉਂਦੀ ਹੈ ਵੀ ਇਸ ਤਰ੍ਹਾਂ ਜਦੋਂ ਉਹਨਾਂ ਨੇ ਬਾਹਰ ਨਿਕਲਣਾ ਸੀ ਤੇ ਉਹਨਾਂ ਨੇ ਫਾਰਮ ਨੀ ਭਰਿਆ, ਜਿਹੜਾ ਬਾਹਰ ਨਿਕਲਣ ਲੱਗਿਆ ਫਾਰਮ ਭਰੀ ਦੇਣਾ, ਉਹਨਾਂ ਨੇ ਫਾਰਮ ਨੀ ਭਰਿਆ ਤੇ ਤੁਹਾਡੇ ਮੀਨਸ ਘਰ ਘੱਟੋ ਘੱਟ 5 ਜਾਂ 6 ਈਮੇਲਸ ਭੇਜੀਆਂ ਵਾ, ਹਾਰਡ ਕਾਪੀਜ਼ ਭੇਜੀਆਂ, ਤੁਸੀਂ ਰਿਪਲਾਈ ਨੀ ਕੀਤਾ। ਤੁਹਾਡਾ ਜਿਹੜਾ ਫਾਈਨ ਆ $7,000 ਬਣ ਚੁੱਕਾ, ਜੇ ਤੁਸੀਂ ਅੱਜ ਦੇ ਅੱਜ ਪੇ ਨਾ ਕੀਤਾ ਤੇ ਅਸੀਂ ਪੁਲਿਸ ਤੁਹਾਡੇ ਘਰ ਭੇਜ ਕੇ ਤੇ ਉਹਨਾਂ ਨੂੰ ਮੀਨਸ ਅਰੈਸਟ ਕਰਵਾ ਲਵਾਂਗੇ, ਇਹ ਉਹਨੂੰ ਕਿਹਾ ਗਿਆ। ਤੇ ਹੁਣ ਨੋਰਮਲ ਬੰਦਾ ਦੇਖੋ, ਇੱਕ ਨੋਰਮਲ ਬੰਦੇ ਨੂੰ ਜਿਵੇਂ ਮੰਨ ਲਓ ਤੁਸੀਂ ਦੱਸੋ ਕਿ ਆਹ ਉਹਨਾਂ ਦੀ ਡੇਟ ਆਫ ਬਰਥ ਆ, ਆਹ ਉਹਨਾਂ ਦਾ ਨਾਂ ਹੈ, ਆਹ ਫਲਾਈਟ 9 ਵਜੇ ਉਤਰੀ ਆ, ਹਨਾ, ਤੇ ਕੋਈ ਵੀ ਬੰਦਾ ਕੰਮ ਜੂਗਾ ਕਿ ਵੀ ਹਾਂ ਸੀਰੀਅਸਲੀ ਇਹ ਇਮੀਗ੍ਰੇਸ਼ਨ ਦਾ ਹੀ ਨੰਬਰ ਹੋ ਸਕਦਾ। ਤੇ ਭੈਣ ਜੀ ਤੁਸੀਂ ਬਿਲੀਵ ਨੀ ਕਰੋਗੇ, ਹੈ ਵੀ ਉਹ ਇਮੀਗ੍ਰੇਸ਼ਨ ਦਾ ਹੀ ਨੰਬਰ ਉਹਨਾਂ ਨੇ ਹੈ ਕੀਤਾ ਹੋਇਆ, ਕੈਨਬਰਾ ਹਾਈ ਕਮਿਸ਼ਨ ਦਾ ਨੰਬਰ ਉਹਨਾਂ ਨੇ ਹੈਕ ਕਰਕੇ ਉਹਨੂੰ ਕਾਲ ਕੀਤੀ, ਠੀਕ ਹੈ ਜੀ। ਹੁਣ ਬਲੀਵ ਪਤਾ ਨੀ ਕਿਉਂ ਰੱਬ ਵੱਲੋਂ ਜਿਵੇਂ ਉਹਨੇ ਮੈਨੂੰ ਕਾਲ ਕੀਤੀ, ਮੈਂ ਉਹਨੂੰ ਕਿਹਾ, ਮੈਂ ਵੀਰੇ ਮੈਨੂੰ ਨਾ ਜਿਵੇਂ ਸਕੈਮ ਚੱਲ ਰਹੇ ਆ ਤੇ ਤੂੰ ਐ ਕਰ, ਤੂੰ ਪੁਲਿਸ ਨੂੰ ਇਨਫੋਰਮ ਕਰ ਦੇ। ਪਰ ਮੇਰੇ ਤੋਂ ਪਹਿਲਾਂ ਉਹਨੇ ਬਲੀਵ ਮੀ, ਜਦੋਂ ਫੋਨ ਕੱਟਿਆ ਗਿਆ ਨਾ, ਉਹਨੇ ਕਿਹਾ ਕਿ ਯਾਰ ਮੇਰੇ ਕੋਲ ਇੰਨੇ ਪੈਸੇ ਤੇ ਨੀਗੇ, $7,000। ਉਹ ਕਹਿੰਦਾ ਜੀ ਜਿੰਨੇ ਤੁਹਾਡੇ ਕੋਲ ਜਿੰਨੇ ਹੈਗੇ ਪਹਿਲਾਂ ਤੁਸੀਂ ਉਹਨੇ ਕਰ ਦੋ, ਬਾਕੀ ਇੰਸਟਾਲਮੈਂਟ ਕਰ ਦਿਆਂਗੇ, ਠੀਕ ਹੈ ਜੀ। ਤੇ ਉਹਨੇ ਕਹਿ ਕੇ ਫੋਨ ਕੱਟ ਛੱਡਿਆ ਕਿ ਮੈਂ ਤੈਨੂੰ ਥੋੜੀ ਦੇਰ ਨੂੰ ਫੋਨ ਕਰੂੰਗਾ। ਹੁਣ ਉਹਨੇ ਮੇਰੇ ਨਾਲ ਗੱਲ ਕੀਤੀ ਤੇ ਦੁਬਾਰਾ ਇੱਕ ਵਾਰੀ ਉਹੀ ਨੰਬਰ ਤੇ ਉਹਨੇ ਕਾਲ ਕੀਤੀ ਬੈਕ। ਤੁਸੀਂ ਬਿਲੀਵ ਕਰੋਗੇ, ਉਹ ਨੰਬਰ ਕੈਨਬਰਾ ਹਾਈ ਕਮਿਸ਼ਨ ਦਾ ਹੈਗਾ, ਤੇ ਉਹਨਾਂ ਨੇ ਕਿਹਾ ਕਿ ਸੋਰੀ ਇਹ ਪਹਿਲਾਂ ਵੀ ਸਾਡੇ ਨਾਲ ਮੀਨਸ 2-3 ਵਾਰੀ ਇਸ ਤਰ੍ਹਾਂ ਹੋ ਚੁੱਕਿਆ। ਉਹ ਵਿਚਾਰਾ ਅਪਸੈਟ ਵੀ ਹੋਇਆ ਕਿ ਜੇ ਤੁਹਾਡਾ ਇਮੀਗ੍ਰੇਸ਼ਨ ਦਾ ਨੰਬਰ ਹੈਕ ਹੋ ਸਕਦਾ ਦੱਸਦੇ ਸਾਨੂੰ ਸਾਡੀਆਂ ਡਿਟੇਲਾਂ ਹੈਕ ਹੋ ਸਕਦੀਆਂ ਤੇ ਫਿਰ ਤੇ ਕੁਛ ਵੀ ਹੈਕ ਹੋ ਸਕਦਾ ਹਨਾ। ਫਿਰ ਉਹਨਾਂ ਨੇ ਕਿਹਾ ਕਿ ਸੋਰੀ ਤੁਸੀਂ ਐਂ ਕਰੋ ਅਸੀਂ ਵੀ ਤੁਹਾਡੇ ਬਿਹਾਫ ਤੇ ਪੁਲਿਸ ਨੂੰ ਕੰਪਲੇਂਟ ਕਰਦੇ ਹਾਂ ਤੇ ਤੁਸੀਂ ਵੀ ਜਾ ਕੇ ਕਰੀ ਪੁਲਿਸ ਕੰਪਲੇਂਟ ਕਰ ਦੋ ਤੇ ਉਹ ਬੰਦੇ ਦਾ ਤੁਸੀਂ ਬਿਲੀਵ ਕਰੋਗੇ। ਫਿਰ ਜਦੋਂ ਪੁਲਿਸ ਸਟੇਸ਼ਨ ਦੇ ਬਿਲਕੁਲ ਸਾਹਮਣੇ ਫਿਰ ਉਹ ਬੰਦੇ ਦੀ ਕਾਲ ਆਉਂਦੀ ਹੈ ਹਨਾ, ਫਿਰ ਇਹਨੂੰ ਪਤਾ ਲੱਗ ਚੁੱਕਾ ਇਹਨੇ ਫਿਰ ਕਹਿੰਦਾ ਮੈਂ ਗਾਲਾਂ ਗੁਲਾਂ ਉਹਨੂੰ ਕੱਢੀਆਂ ਠੀਕ ਆ ਤੇ ਉਹਨੇ ਮੈਨੂੰ ਉਹਨੇ ਫੋਨ ਕੱਟ ਛੱਡਿਆ। ਮੈਂ ਸੋਰਾ ਅਗਾਹ ਕਰਨਾ ਚਾਹੁੰਦਾ ਆਪਣੇ ਵੀਰਾਂ ਭੈਣਾਂ ਭਰਾਵਾਂ ਨੂੰ ਕਿ ਕੱਲ ਨੂੰ ਤੁਹਾਨੂੰ ਕੋਈ ਵੀ ਜੇ ਇਮੀਗ੍ਰੇਸ਼ਨ ਕਹਿੰਦੇ ਆ ਨਾ ਇਮੀਗ੍ਰੇਸ਼ਨ ਤੋਂ ਵੀ ਕਾਲ ਆਈ ਆ ਤੇ ਉਹ ਕਦੀ ਵੀ ਤੁਹਾਨੂੰ ਇਸ ਤਰ੍ਹਾਂ ਨੀ ਕਹਿ ਸਕਦੇ ਵੀ ਸਾਨੂੰ ਹੁਣੇ ਦੇ ਹੁਣੇ ਪੈਸੇ ਦਿਓ। ਇਹਨਾਂ ਦਾ ਸਿਸਟਮ ਆਣਾ ਭੈਣ ਜੀ ਤੁਸੀਂ ਵੀ ਜਾਣਦੇ ਹੀ ਹੋ। ਤੇ ਕਈ ਵਾਰੀ ਕੀ ਹੁੰਦਾ ਜਿਵੇਂ ਕੋਈ ਵੀ ਏਦਾਂ ਦੀਆਂ ਆਪਣੀਆਂ ਡਿਟੇਲਸ ਵਗੈਰਾ ਕੋਈ ਦੇ ਦੇ ਤੇ ਅਸੀਂ ਘਬਰਾ ਜਾਂਦੇ ਹਾਂ ਕਿ ਵਾਕਈ ਯਾਰ ਹੋ ਸਕਦਾ ਏਦਾਂ ਹਨਾ, ਤੇ ਏਦਾਂ ਤੁਹਾਡੇ ਅੱਗੇ ਹੱਥ ਜੋੜੇ ਕਿ ਵੀ ਇਸ ਤਰ੍ਹਾਂ ਕਿਸੇ ਨੂੰ ਵੀ ਪੈਸੇ ਨੀ ਦੇਣੇ, ਕਿਸੇ ਨੂੰ ਵੀ ਆਪਣੀਆਂ ਡਿਟੇਲਸ ਨੀ ਦੇਣੀਆਂ
ਜੀ। ਸੋ ਬਿਲਕੁਲ ਜੀ, ਕਿੰਨੇ ਤਰ੍ਹਾਂ ਦੇ ਸਕੈਮ ਹੋ ਰਹੇ ਆ ਔਰ ਇਹਦੇ ਲਈ ਅਸੀਂ ਜੀ ਜੀ ਇਹਦੇ ਲਈ ਅਸੀਂ ਜਾਗਰੂਕ ਹੋਈਏ, ਸੁਚੇਤ ਹੋਈਏ। ਔਰ ਤੁਹਾਡਾ ਵੀ ਇਹ ਬਹੁਤ ਵੱਖਰੀ ਤਰ੍ਹਾਂ ਦਾ ਸੀਗਾ ਇਹ ਵੀ ਸਕੈਮ ਹਨਾ, ਜਿਹੜਾ ਕਿ ਅਸੀਂ ਬਿਲਕੁਲ ਜਾਣੂ ਨਹੀਂ ਹੁੰਦੇ ਇਹਨਾਂ ਚੀਜ਼ਾਂ ਤੋਂ। ਕੀ
ਮੈਂ ਆਪ ਹੈਰਾਨ ਰਹਿ ਗਿਆ ਕਿ ਜੇ ਉਹਨਾਂ ਨੇ ਹਾਈ ਕਮਿਸ਼ਨ ਦਾ ਨੰਬਰ ਉਹਨਾਂ ਦੀਆਂ ਡਿਟੇਲਾਂ ਸਭ ਕੁਝ ਹੈਕ ਕਰ ਸਕਦੇ ਆ ਤੇ ਅਸੀਂ ਕਿੱਥੇ ਬੈਠੇ ਆ, ਸਮਝ ਨਹੀਂ ਲੱਗਣ ਡੀ ਜੀ ਕਿੱਦਾਂ ਆਪਣੇ ਆਪ ਨੂੰ ਸੇਫ ਰੱਖੀਏ।
ਬਿਲਕੁਲ ਜੀ 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 ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਵਾਲੀਆ ਸਾਹਿਬ ਤੁਹਾਡਾ।
ਥੈਂਕ ਯੂ ਭੈਣ ਜੀ, ਥੈਂਕ ਯੂ ਜੀ
ਜੀ, ਸ਼ੁਕਰੀਆ। ਸੋ ਦੋਸਤੋ, ਇਹ ਸਨ ਸਾਡੇ ਲਾਸਟ ਕਾਲਰ ਤੇ ਅੱਜ ਦਾ ਪ੍ਰੋਗਰਾਮ ਖਤਮ ਕਰਨ ਦਾ ਜਿਹੜਾ ਸਮਾਂ ਉਹ ਨੇੜੇ ਆ ਚੁੱਕਿਆ। ਜਾਂਦੇ ਜਾਂਦੇ ਇੰਨਾ ਹੀ ਕਵਾਂਗੇ ਕਿ 22ਵਾਂ ਸ਼ਹੀਦੀ ਟੂਰਨਾਮੈਂਟ ਜਾਂ ਫਿਰ ਇਹਨੂੰ ਅਸੀਂ ਗ੍ਰਿਫਤ ਦੀਆਂ ਜਿਹੜੀਆਂ ਸਿੱਖ ਗੇਮਸ ਵੀ ਕਹਿੰਦੇ ਆ, ਤੁਸੀਂ ਪਹੁੰਚੋ 9 ਤੇ 10 ਤਰੀਕ ਨੂੰ ਹੋਣ ਜਾ ਰਹੀਆਂ ਨੇ ਗ੍ਰਿਫਤ ਦੇ ਵਿੱਚ ਟੈਡ ਸਕੂਬੀ ਓਵਲ ਜਿਹੜਾ ਆ ਉੱਥੇ ਬਹੁਤ ਸਾਰੀਆਂ ਖੇਡਾਂ ਜਿਹੜੀਆਂ ਹੋਣੀਆਂ ਨੇ। ਸੋ ਇੱਕ ਜੋੜ ਮੇਲੇ ਦਾ ਰੂਪ ਇਹ ਧਾਰਨ ਕਰਦੀਆਂ ਜਾ ਰਹੀਆਂ ਨੇ ਖੇਡਾਂ ਔਰ ਦੋਵੇਂ ਦਿਨ ਜੇਕਰ ਤੁਹਾਡੀ ਬੁਕਿੰਗ ਨਹੀਂ ਹੈਗੀ ਤਾਂ ਤੁਹਾਡੇ ਲਈ ਇੱਕ ਆਪਸ਼ਨ ਜਿਹੜੀ ਆ ਉਹ ਸੰਧੂ ਬੱਸ ਲਾਈਨਸ ਵੱਲੋਂ ਦਿੱਤੀ ਜਾ ਰਹੀ ਹੈ। ਸੋ 10 ਤਰੀਕ ਦਾ ਜਿਹੜਾ ਟੂਰ ਹੈ ਉਹ ਮੈਲਬਨ ਤੋਂ ਲੈ ਕੇ ਜਾ ਰਹੇ ਨੇ ਕ੍ਰੇਗੀਬਨ ਗੁਰਦੁਆਰਾ ਸਾਹਿਬ ਤੋਂ ਉਹਨਾਂ ਨੇ ਰਵਾਨਾ ਹੋਣਾ ਹੈ ਜੀ ਐਗਜੈਕਟ 6 ਵਜੇ। ਸੋ 6 ਵਜੇ ਤੁਸੀਂ ਜੇਕਰ ਕ੍ਰੇਗੀਬਨ ਤੋਂ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਜਿਹੜੀ ਬੁਕਿੰਗ ਹੈ ਉਹ ਕਰਨ ਸੰਧੂ ਹੋਰਾਂ ਨੂੰ ਕਰਵਾ ਸਕਦੇ ਹੋ। ਅੱਜ ਅਸੀਂ ਗੱਲਬਾਤ ਵੀ ਕੀਤੀ ਸੀ ਔਰ ਸਾਡੇ ਹਰਮਨ ਰੇਡੀਓ ਦੇ ਉੱਤੇ ਵੀ ਅਸੀਂ ਫੇਸਬੁੱਕ ਪੇਜ ਦੇ ਉੱਤੇ ਜਿਹੜਾ ਉਹਨਾਂ ਦਾ ਪੋਸਟਰ ਉਹ ਸ਼ੇਅਰ ਕੀਤਾ ਹੋਇਆ, ਤੁਸੀਂ ਉਹਦੇ ਤੇ ਵੀ ਬਾਕੀ ਜਾਣਕਾਰੀ ਲੈ ਸਕਦੇ ਹੋ। ਸੋ ਦੋਸਤੋ, ਹੁਣ ਮੈਨੂੰ ਵੀ ਇਜਾਜ਼ਤ ਲੈਣੀ ਪੈਣੀ ਆ ਕਿਉਂਕਿ ਹੁਣ ਸਮਾਂ ਮੈਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ। ਪਰ ਜਾਂਦੇ ਜਾਂਦੇ ਅਸੀਂ ਵਧਾਈ ਦੇਣਾ ਚਾਹਾਂਗੇ ਹਰਦੀਪ ਸਿੰਘ ਹੋਰਾਂ ਨੂੰ, ਜਿਨ੍ਹਾਂ ਦੇ ਬੇਟੇ ਰਾਜਵੀਰ ਸਿੰਘ ਸਿੱਧੂ ਦਾ ਬਰਥਡੇ ਅੱਜ 2nd birthday ਆ। ਅਸੀਂ ਸਾਰੇ ਪਰਿਵਾਰ ਨੂੰ ਵਧਾਈ ਦਿੰਦੇ ਹਾਂ। ਤੇ ਰਵਿੰਦਰ ਸਿੰਘ ਤਾਂ ਨਹੀਂ, ਉਹਨਾਂ ਦਾ ਵੀ ਮੈਸੇਜ ਟਾਈਪ ਹੋ ਗਿਆ ਸੀਗਾ ਪੂਰਾ ਤੇ ਅੱਛਾ ਕਹਿੰਦੇ ਚੰਗਾ, ਕਹਿੰਦੇ ਚੰਗੇ ਟਾਈਮ ਤੁਸੀਂ ਦੱਸ ਦਿੱਤਾ, ਕਹਿੰਦੇ ਮੈਂ ਵੀ ਗੱਡੀ ਸੇਲ ਕਰਨੀ ਆ। ਸੋ ਬਿਲਕੁਲ ਬਹੁਤ ਸਾਰੇ ਸਕੈਮ ਜਿਹੜੇ ਹੋ ਰਹੇ ਆ ਉਹਦੇ ਬਾਰੇ ਸਾਨੂੰ ਸੁਚੇਤ ਹੋਣ ਦੀ ਬਹੁਤ ਜ਼ਿਆਦਾ ਲੋੜ ਹੈ ਰਵਿੰਦਰ ਜੀ, ਧੰਨਵਾਦ ਤੁਸੀਂ ਵੀ ਦੁਬਾਰਾ ਆਪਣਾ ਮੈਸੇਜ ਕੀਤਾ। ਜਸਬੀਰ ਜੱਸ ਸਿਡਨੀ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਭੁੱਲਰ, ਅੱਛਾ ਜੀ ਭੁੱਲਰ ਸਾਹਿਬ ਨੇ ਸਿਡਨੀ ਤੋਂ ਜਸਬੀਰ ਸਿੰਘ ਹੋਰੀ ਤੇ ਪ੍ਰੋਗਰਾਮ ਕਹਿੰਦੇ ਸੁਣ ਰਹੇ ਆ। ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ। ਹੁਣ ਪ੍ਰੋਗਰਾਮ ਦੇ ਵਿੱਚੋਂ ਇਜਾਜ਼ਤ ਲੈਣ ਦਾ ਜਿਹੜਾ ਸਮਾਂ ਉਹ ਆ ਗਿਆ। ਜਾਂਦੇ ਜਾਂਦੇ ਹਰਦੀਪ ਸਿੰਘ ਹੋਰਾਂ ਦੇ ਬੇਟੇ ਦੇ ਜਨਮ ਦਿਨ ਨੂੰ ਆਪਾਂ ਸਮਰਪਿਤ ਇੱਕ ਗੀਤ ਤੁਹਾਡੇ ਲਈ ਛੱਡ ਕੇ ਜਾ ਰਹੇ ਹਾਂ। ਹੋਈਆਂ ਭੁੱਲਾਂ ਦੇ ਲਈ ਖਿਮਾ, feedback@harmanradio.com ਤੇ ਜ਼ਰੂਰ ਭੇਜਿਆ ਕਰੋ। ਅੱਜ ਦੇ ਲਈ ਮੈਨੂੰ ਮੈਲਬਨ ਤੋਂ ਤੇ ਸਰਬਜੀਤ ਭਾਜੀ ਨੂੰ ਪਟਿਆਲਾ ਸਟੂਡੀਓ ਤੋਂ ਦਿਓ ਇਜਾਜ਼ਤ। ਸਾਡੇ ਦੋਵਾਂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।